ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿਚ ਅਮਰਦੀਪ ਕੌਰ ਮੈਲਬਨ ਦੇ ਸਟੂਡੀਓ ਤੋਂ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਦੁਆ ਅਰਦਾਸ ਹਮੇਸ਼ਾ ਵਾਂਗ ਇਹੀ ਕਿ ਤੁਹਾਡਾ ਅੱਜ ਦਾ ਦਿਨ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਰਹੇ ਤੁਸੀਂ ਅੱਜ ਦਾ ਦਿਨ ਜਿਹੜਾ ਉਹ ਸੁਖੀ ਸ਼ਾਂਤੀ ਬਤੀਤ ਕਰੋ ਇਹੀ ਅਰਦਾਸ ਜਿਹੜੀ ਆ ਉਹ ਅਸੀਂ ਆਪਣੇ ਦੋਸਤਾਂ ਦੇ ਲਈ ਆਪਣੇ ਲਿਸਨਰਸ ਦੇ ਲਈ ਕਰਦੇ ਹੁੰਦੇ ਆ ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦੋਸਤੋ ਦਿਨ ਹੈਗਾ ਜੀ ਅੱਜ ਮੰਗਲਵਾਰ ਕਿਉਂਕਿ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਆ ਜੀ ਮੈਲਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਵਿਚ ਸੋ ਹਰਮਨ ਰੇਡੀਓ ਦੇ ਇਸ ਮੰਚ ਤੋਂ ਲਹਿਰਾਂ ਪ੍ਰੋਗਰਾਮ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਮੰਗਲਵਾਰ ਵਾਲੇ ਦਿਨ ਦਾ ਉਹ ਮੈਂ ਮੈਲਬਨ ਤੋਂ ਲੈ ਕੇ ਆਉਣੀ ਹੁੰਦੀ ਆ ਸੋ ਦਿਨ ਹੈਗਾ ਜੀ ਅੱਜ ਮੰਗਲਵਾਰ ਸੋ ਸਾਲ 2017 ਦੇ ਸਤੰਬਰ ਮਹੀਨੇ ਦੀ 5 ਤਰੀਕ ਜਿਹੜੀ ਆ ਹੋ ਚੁੱਕੀ ਆ ਤੇ ਜੇ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਦੋਸਤੋ ਘੜੀਆਂ ਜਿਹੜੀਆਂ ਜੀ ਉਹ ਕਹਿੰਦੀਆਂ ਕਿ ਕੈਨਬਰਾ ਸਿਡਨੀ ਮੈਲਬਨ ਤੇ ਬ੍ਰਿਸਬੇਨ ਦੇ ਵਿਚ 8:02 ਜਿਹੜੇ ਆ ਸਵੇਰ ਦੇ ਹੋ ਚੁੱਕੇ ਆ ਤੇ ਐਡੀਲੇਡ ਦੇ ਵਿਚ ਅਜੇ 7:32 ਦਾ ਸਮਾਂ ਤੇ ਪਰਥ ਦੇ ਵਿਚ ਅਜੇ 6:02 ਹੋਏ ਨੇ ਤੇ ਇਸ ਤੋਂ ਬਾਹਰ ਚਲੀਏ ਯਾਨੀ ਕਿ ਜੇ ਆਸਟ੍ਰੇਲੀਆ ਤੋਂ ਬਾਹਰ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਇਸ ਵੇਲੇ ਹੋ ਚੁੱਕੇ ਨੇ ਸਾਡੇ ਤੋਂ 2 ਘੰਟੇ ਅੱਗੇ ਚੱਲਦੇ ਆ ਜੀ ਨਿਊਜ਼ੀਲੈਂਡ ਵਾਲੇ ਇਸ ਤੋਂ ਵੀ ਬਾਅਦ ਅੱਗੇ ਜਾਂਦੇ ਆ ਜੀ ਤੁਹਾਡੇ ਮੁਲਕਾਂ ਵੱਲ ਜਿਨ੍ਹਾਂ ਦਾ ਸਮਾਂ ਥੋੜਾ ਜਿਹਾ ਸਾਡੇ ਤੋਂ ਪਿੱਛੇ ਜਾ ਰਿਹਾ ਤੇ ਜਿੱਥੇ ਅਜੇ ਵੀ 4 ਸਤੰਬਰ ਚੱਲ ਰਹੀ ਹੈ ਸੋ ਕਿਹੜੇ ਕਿਹੜੇ ਮੁਲਕਾਂ ਚ 4 ਸਤੰਬਰ ਚੱਲ ਰਹੀ ਹੈ ਜ਼ਿਕਰ ਕਰਦੇ ਆ ਉਹਨਾਂ ਦਾ ਵੀ ਕੈਨੇਡਾ ਦੇ ਵਿਚ ਅਜੇ 4 ਸਤੰਬਰ ਚੱਲ ਰਹੀ ਹੈ ਕੈਲਗਰੀ ਸ਼ਹਿਰ ਦੇ ਵਿਚ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਜੀ 4:03 ਉੱਥੇ ਹੋਏ ਆ US ਦੇ ਮਿਆਮੀ ਸ਼ਹਿਰ ਦੇ ਵਿਚ ਵੀ 4 ਸਤੰਬਰ ਹੈ ਸੋਮਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਹੈ 6:03 ਦਾ ਸਮਾਂ ਹੈ ਜੀ ਉੱਥੇ ਤੇ ਇਸੇ ਤਰ੍ਹਾਂ ਦੁਬਈ ਦੇ ਵਿਚ ਤਾਂ 5 ਸਤੰਬਰ ਚੜ ਗਈ ਹੈ ਪਰ USA ਦੇ ਲੋਸ ਏਂਜਲਸ ਸ਼ਹਿਰ ਦੇ ਵਿਚ 4 ਸਤੰਬਰ ਹੈ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ 3:03 ਦਾ ਸਮਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਵੀ ਜੀ 3:03 ਬਾਅਦ ਦੁਪਹਿਰ ਦਾ ਸਮਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 6:03 ਸੋਮਵਾਰ ਦੀ ਸ਼ਾਮ ਯਾਨੀ 4 ਸਤੰਬਰ ਦੀ ਜਿਹੜੀ ਸ਼ਾਮ ਆ ਉੱਥੇ ਚੱਲ ਰਹੀ ਹੈ 5 ਸਤੰਬਰ ਕਿੱਥੇ ਕਿੱਥੇ ਚੜ ਚੁੱਕਿਆ ਉਹ ਵੀ ਜ਼ਰੂਰ ਜ਼ਿਕਰ ਕਰਦੇ ਹਾਂ ਚੀਨ ਦੇ ਵਿਚ 5 ਸਤੰਬਰ ਚੜ ਚੁੱਕਿਆ 6:03 ਹਾਂਗਕਾਂਗ ਸ਼ਹਿਰ ਦੇ ਵਿਚ ਹੋ ਚੁੱਕੇ ਨੇ ਜੀ ਮੰਗਲਵਾਰ ਦਾ ਦਿਨ ਹੈ ਤੇ ਇਟਲੀ ਦੇ ਵਿਚ ਵੀ 5 ਸਤੰਬਰ ਚੜ ਚੁੱਕਿਆ 4 ਮਿੰਟ ਪਹਿਲਾਂ 12 ਵਜੇ ਨੇ ਉੱਥੇ 12:04 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਮੰਗਲਵਾਰ ਦਾ ਦਿਨ ਚੜ ਚੁੱਕਿਆ ਤੇ ਦੁਬਈ ਦੇ ਵਿਚ 5 ਸਤੰਬਰ ਹੋ ਚੁੱਕੀ ਹੈ ਮੰਗਲਵਾਰ ਤੇ 2:04 ਦਾ ਸਮਾਂ ਕਾਫੀ ਵੱਡਾ ਤੜਕਾ ਤੇ ਇਹਦੇ ਨਾਲ ਹੀ ਜੇ ਅਸੀਂ ਆਪਣੇ ਮੁਲਕ ਚਲੀਏ ਤਾਂ ਭਾਰਤ ਦੇ ਵਿਚ ਵੀ ਵੱਡਾ ਤੜਕਾ ਇਸ ਵੇਲੇ 3:34 ਦਾ ਸਮਾਂ ਮੰਗਲਵਾਰ ਦਾ ਦਿਨ 5 ਸਤੰਬਰ ਚੜ ਚੁੱਕੀ ਹੈ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਤੇ ਜਿਹੜੇ ਦੋਸਤ ਸਾਡੇ ਨਾਲ ਸਾਂਝ ਬਣਾ ਰਹੇ ਆ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ ਆ ਜੀ ਸਾਡੇ ਨਾਲ ਦਲਜੀਤ ਢਿੱਲੋਂ ਹੋਰੀ ਜਿਹੜੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚੇ ਹੋਏ ਆ। ਪਹਿਲਾਂ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹਾਂ ਤੇ ਆਸਟ੍ਰੇਲੀਆ ਦੀ ਧਰਤੀ ਤੇ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਇਹਦੇ ਨਾਲ ਹੀ ਸੁਖਦੇਵ ਸਿੰਘ ਵਿਨੀਪੈਗ ਵਾਲੇ ਜਿਹੜੇ ਆ ਉਹ ਵੀ ਬਹੁਤ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ, ਸ਼ਾਮਲ ਹੋ ਚੁੱਕੇ ਆ। ਉਹਨਾਂ ਨੂੰ ਵੀ ਨਿੱਘੀ ਜੀ ਆਇਆਂ ਨੂੰ ਕਹਿੰਦੇ ਆ ਜੀ। ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪ੍ਰੋਗਰਾਮ 'ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਗੱਲ ਕਰ ਲੈਂਦੇ ਆ ਜੀ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ ਔਰ ਖਬਰਾਂ ਦੇ ਉਸ ਸੈਗਮੈਂਟ ਦੇ ਵਿੱਚ ਮੇਰਾ ਸਾਥ ਦੇਣਗੇ ਮਿੰਟੂ ਬਰਾੜਹੁਰੀ ਐਡੀਲੇਡ ਸਟੂਡੀਓ ਤੋਂ। ਤੇ ਇਸ ਤੋਂ ਬਿਨਾਂ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਜੀ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਹੇਗਾ। ਤੇ ਇਸ ਤੋਂ ਅਗਲੇ ਸੈਗਮੈਂਟ ਦੇ ਵਿੱਚ, ਅਗਲੇ ਸਿਲਸਿਲੇ ਦੇ ਵਿੱਚ, ਅਗਲੇ ਘੰਟੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਖਾਸ ਵਿਸ਼ੇ ਤੇ। ਸੋ ਅੱਜ ਦਾ ਜਿਹੜਾ ਵਿਸ਼ਾ ਜੀ ਉਹ ਚੁਣਿਆ ਕਿ ਜਦੋਂ ਅਸੀਂ ਬੱਚਿਆਂ ਦੇ ਨਾਲ ਸਫ਼ਰ ਕਰਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਸਫ਼ਰ ਲੰਮਾ ਹੋ ਜਾਂਦਾ ਔਰ ਲੰਮੇ ਸਫ਼ਰ ਦੌਰਾਨ ਬੱਚਿਆਂ ਨੂੰ ਕਾਫ਼ੀ ਦਿੱਕਤ ਆਉਂਦੀ ਹੈ ਔਰ ਬੱਚਿਆਂ ਦੇ ਨਾਲ ਮਾਪਿਆਂ ਨੂੰ ਵੀ ਦਿੱਕਤ ਆਉਂਦੀ ਹੈ। ਉਸ ਸਫ਼ਰ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ, ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਤੁਸੀਂ ਵੀ ਇਸ ਗੱਲਬਾਤ ਦੇ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਇਓ, ਆਪਣਾ ਹਿੱਸਾ ਪਾਇਓ ਤੇ ਆਪਣੇ ਜਿਹੜੇ ਵਿਚਾਰ ਆ ਉਹ ਭੇਜਿਓ ਸਾਨੂੰ request@harmanradio.com ਸਾਡਾ ਜਿਹੜਾ ਈਮੇਲ ਪਤਾ ਹੈ। ਇਸ ਤੋਂ ਬਿਨਾਂ ਤੁਸੀਂ ਟੈਲੀਗ੍ਰਾਮ ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਟੈਲੀਗ੍ਰਾਮ ਤੇ ਮੈਸੇਜ ਕਰਨ ਦੇ ਲਈ ਸਾਡਾ ਨੰਬਰ ਹੈ ਜੀ +917504489, ਯਾਨੀ 91 ਲਗਾ ਕੇ 7508014499, ਜਾਂ ਫਿਰ ਤੁਸੀਂ ਸਾਨੂੰ ਉਸ ਸਿਲਸਿਲੇ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-8599-2811। ਸੋ 02 ਲਗਾ ਕੇ ਤੁਸੀਂ 85-99-28-11 ਇਹ ਨੰਬਰ ਜਿਹੜਾ ਜੀ ਤੁਸੀਂ ਲਗਾ ਕੇ ਸਾਨੂੰ ਸਿੱਧੀ ਕਾਲ ਵੀ ਕਰ ਸਕਦੇ ਹੋ ਔਰ ਇਸ ਗੱਲਬਾਤ ਦੇ ਵਿੱਚ ਹਿੱਸਾ ਲੈ ਸਕਦੇ ਹੋ। ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਪਾਇਆ ਕਰੋ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਅਗਲੇ ਘੰਟੇ ਦੇ ਵਿੱਚ ਆਪਾਂ ਕੰਟੀਨਿਊ ਕਰਾਂਗੇ ਜਿਹੜੇ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ। ਪਰ ਤੁਸੀਂ ਗੱਲਾਂ ਬਾਤਾਂ ਜਿਹੜੀਆਂ ਜੀ ਕਰਦੇ ਰਹਿਣਾ ਸਾਡੇ ਨਾਲ ਮੈਸੇਜਿਸ ਦੇ ਰਾਹੀਂ। ਪਹਿਲੇ ਘੰਟੇ ਦੇ ਵਿੱਚ ਵੀ ਆਪਣੇ ਵਿਚਾਰ ਭੇਜੋ, ਆਪਣੇ ਜੋ ਵੀ ਤੁਸੀਂ ਸਾਂਝ ਜਿਹੜੀ ਪਾਉਣੀ ਚਾਹੁੰਦੇ ਹੋ ਆਪਣੇ ਮੈਸੇਜ ਭੇਜੋ ਤੇ ਤੁਹਾਡਾ ਜਿਹੜਾ ਪ੍ਰੋਗਰਾਮ ਦੇ ਵਿੱਚ ਸਾਥ ਹੈ ਸਾਡੇ ਨਾਲ ਦੋ ਘੰਟੇ ਦਾ ਬਣਿਆ ਰਹਿਣਾ ਇਸੇ ਤਰ੍ਹਾਂ ਤੇ ਤੁਸੀਂ ਇਹ ਸਾਥ ਜਿਹੜਾ ਸਾਡੇ ਨਾਲ ਨਿਭਾਉਂਦੇ ਰਹਿਣਾ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਤੇ ਜਿਵੇਂ ਮੈਂ ਗੱਲ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਸੰਗੀਤ ਦਾ ਸਿਲਸਿਲਾ ਜੀ ਉਹ ਵੀ ਅਸੀਂ ਚੱਲਦਾ ਰੱਖਣਾ ਹੁੰਦਾ ਤੇ ਗੀਤ ਸੰਗੀਤ ਤੋਂ ਬਿਨਾਂ ਕਹਿੰਦੇ ਹੁੰਦੇ ਆ ਵੀ ਕੋਈ ਵੀ ਮਨੋਰੰਜਨ ਜਿਹੜਾ ਆ ਉਹ ਅਧੂਰਾ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦਾ ਵੀ ਪਹਿਲਾ ਗੀਤ ਜਿਹੜਾ ਤੁਹਾਡੀ ਨਜ਼ਰ ਕਰਾਂਗੇ, ਪਰ ਉਸ ਤੋਂ ਵੀ ਪਹਿਲਾਂ ਅੱਜ ਇੱਕ ਖਾਸ ਦਿਨ ਜਿਹੜਾ ਉਹ ਸਮਰਪਿਤ ਹੈ ਜੀ ਭਾਈ ਜੈਤਾ ਜੀ ਨੂੰ। ਸੋ ਭਾਈ ਜੈਤਾ ਜੀ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਸਤਿਕਾਰਿਤ ਸਥਾਨ ਰੱਖਦੇ ਆ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸੀਸ ਸੀ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਲਿਆਂਦਾ ਸੀ ਔਰ ਬਹੁਤ ਹੀ ਸਤਿਕਾਰ ਦੇ ਪਾਤਰ ਜਿਹੜੇ ਆ ਉਹ ਇਤਿਹਾਸ ਦੇ ਵਿੱਚ ਰਹੇ ਆ। ਸੋ ਉਹਨਾਂ ਦਾ ਅੱਜ ਜਨਮ ਦਿਵਸ ਹੈ। ਸੋ ਇਸ ਖਾਸ ਮੌਕੇ ਤੇ ਅਸੀਂ ਸਮੂਹ ਸੰਗਤਾਂ ਨੂੰ ਵਧਾਈ ਪੇਸ਼ ਕਰਦੇ ਹਾਂ ਤੇ ਲਓ ਜੀ ਪ੍ਰੋਗਰਾਮ ਨੂੰ ਅੱਗੇ ਵਧਾ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਜਿਹੜਾ ਜੀ ਉਹ ਤੁਹਾਡੀ ਨਜ਼ਰ ਕਰਦੇ ਹਾਂ।
ਪਤਾ ਨੀ ਕਦ ਤੁਰ ਜਾਣਾ ਰੇਤਾਂ ਤੇ ਮਹਿਲ ਉਸਾਰੇ ਪਤਾ ਨੀ ਕਦ ਰੁੜ ਜਾਣਾ ਰੇਤਾਂ ਤੇ ਮਹਿਲ ਉਸਾਰੇ ਪਤਾ ਨੀ ਕਦ ਰੁੜ ਜਾਣਾ ਵਹੀ ਪਾੜ ਦੇਣੀ ਸਭ ਯਾਦਾਂ ਦੀ ਤੈਨੂੰ ਆਪਣੇ ਸਾੜ ਕੇ ਤੁਰ ਜਾਣਾ ਇਹ ਜ਼ਿੰਦਗੀ ਮੈਂ ਲਾ ਦੋ ਪਲਦਾ ਇਹ ਜ਼ਿੰਦਗੀ ਮੈਂ ਲਾ ਦੋ ਪਲਦਾ ਨਾ ਤੇਰਾ ਏ ਨਾ ਮੇਰਾ ਤੂੰ ਸ਼ੁਕਰ ਮਨਾ ਲੈ ਮਾਲਿਕ ਦਾ ਜੋ ਚੜਿਆ ਅੱਜ ਸਵੇਰਾ ਏ ਤੂੰ ਸ਼ੁਕਰ ਮਨਾ ਲੈ ਮਾਲਿਕ ਦਾ ਜੋ ਚੜਿਆ ਅੱਜ ਸਵੇਰਾ ਏ ਪਾਦੀ ਚੱਕੀ ਫਿਰਦੈ ਪੰਡ ਕਿਤਾਬਾਂ ਦੀ ਕਦੇ ਆਪਣੇ ਆਪ ਨੂੰ ਪੜਤਾ ਸਹੀ ਸਾਂ ਹਰ ਇੱਕ ਹੈ ਮਹਤਾਜ ਜੀ ਦਾ ਕਦੇ ਸ਼ੁਕਰੀਆ ਦਾ ਕਰਤਾ ਸਹੀ ਮੰਗਣ ਦੀ ਲੋੜ ਨਾ ਪੈਂਦੀ ਏ ਮੰਗਣ ਦੀ ਲੋੜ ਨਾ ਪੈਂਦੀ ਏ ਬਿਨ ਮੰਗਿਆਂ ਦੇ ਰਿਹਾ ਜਿਹੜਾ ਤੂੰ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਤੂੰ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਸਮਝ ਰਿਹਾ ਏ ਦੂਰ ਬੜਾ ਇਹਦਾ ਕਣ ਕਣ ਦੇ ਵਿੱਚ ਡੇਰਾ ਤੂੰ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਤੂੰ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਜਨਮ ਜਦੋਂ ਮੁੱਠੀਆਂ ਸੀ ਖਾਲੀ ਹੁਣ ਮੇਰਾ ਕਹਿ ਕਹਿ ਕੇ ਹੋ ਜਾਵੇ ਵਹਿਮ ਕਿਉਂ ਪਾਲੀ ਬਿਨ ਚੰਗੀਆਂ ਕਰਮਾਂ ਤੋਂ ਬੰਦਿਆ ਤੂੰ ਬੰਦਿਆ ਹਾਂ ਕੁਝ ਨਹੀਂ ਇੱਥੇ ਤੇਰਾ ਬਸ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਤੂੰ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਬਸ ਸ਼ੁਕਰ ਮਨਾ ਲੈ ਮਾਲਕ ਦਾ ਜੋ ਚੜਿਆ ਅੱਜ ਸਵੇਰਾ ਏ ਜੋ ਚੜਿਆ ਅੱਜ ਸਵੇਰਾ ਏ ਜੋ ਚੜਿਆ ਅੱਜ ਸਵੇਰਾ ਏ ਹਾਂ ਚੜਿਆ ਅੱਜ ਸਵੇਰਾ
ਜੀ। ਦੋਸਤੋ ਦਰਸ਼ਨ ਜੀ ਥੋੜਾ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਮੈਨੂੰ ਲੱਗਦਾ ਕਿ ਸਾਡੀ ਸਵੇਰ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਇਸ ਗੀਤ ਨੇ। ਮੈਨੂੰ ਤਾਂ ਖੁਦ ਨੂੰ ਲੱਗਦਾ ਔਰ ਮੈਨੂੰ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਜ਼ਰੂਰ ਲੱਗਿਆ ਹੋਣਾ ਹੈ ਨਾ। ਸੋ ਉਸ ਦਾਤੇ ਦਾ ਸ਼ੁਕਰ ਮਨਾਉਣਾ ਤਾਂ ਹਰ ਘੜੀ ਹਰ ਪਲ ਸਾਨੂੰ ਚਾਹੀਦਾ ਕਿਉਂਕਿ ਜਿਹੜੀ ਵੀ ਘੜੀ ਜਿਹੜਾ ਵੀ ਸਾਹ ਅਸੀਂ ਲੈਂਦੇ ਹਾਂ ਉਹਦੀ ਮਿਹਰ ਸਦਕਾ ਹੀ ਲੈਂਦੇ ਹਾਂ ਤੇ ਜਿਹੜੀਆਂ ਵੀ ਦਾਤਾਂ ਸਾਨੂੰ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਪ੍ਰਾਪਤ ਹੁੰਦੀਆਂ ਉਹਦੀ ਮਿਹਰ ਸਦਕਾ ਹੀ ਪ੍ਰਾਪਤ ਹੁੰਦੀਆਂ। ਸੋ ਹਰ ਘੜੀ ਹਰ ਪਲ ਸਾਨੂੰ ਉਹਦਾ ਸ਼ੁਕਰ ਮਨਾਉਣਾ ਚਾਹੀਦਾ। ਸੋ ਇਸ ਸਵੇਰ ਨੂੰ ਸਾਨੂੰ ਬਖਸ਼ਿਆ ਔਰ ਇਹ ਸਵੇਰ ਜਿਹੜੀ ਆ ਸੁਹਾਵਣੀ ਹੋਵੇ ਸਾਰਿਆਂ ਦੇ ਲਈ ਅਸੀਂ ਇਹ ਅਰਦਾਸ ਵੀ ਕਰਦੇ ਹਾਂ। ਸੋ ਮੁੜ ਕੇ ਆਉਂਦੇ ਹਾਂ ਜੀ ਪ੍ਰੋਗਰਾਮ ਦੇ ਅੰਦਰ ਤੇ ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਉਹ ਖਬਰਾਂ ਦਾ ਵੀ ਹੋ ਚੁੱਕਿਆ ਤੇ ਖਬਰਾਂ ਤੋਂ ਪਹਿਲਾਂ ਥੋੜੀ ਜਿਹੀ ਨਜ਼ਰ ਜਿਹੜੀ ਅੱਜ ਦੇ ਮੌਸਮ ਵੱਲ ਵੀ ਅਸੀਂ ਮਾਰਨੀ ਹੈ ਪਰ ਉਸ ਤੋਂ ਪਹਿਲਾਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਐਡੀਲੇਡ ਤੋਂ ਸਾਡੇ ਨਾਲ ਇਸ ਵੇਲੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਥ ਦੇਣ ਦੇ ਲਈ ਮਿੰਟੂ ਬਰਾੜਪੁਰੀ ਸ਼ਾਮਲ ਹੋ ਚੁੱਕੇ ਆ। ਸੋ ਬਰਾੜ ਸਾਹਿਬ ਤੁਹਾਨੂੰ ਬਹੁਤ ਹੀ ਜੀ ਆਇਆਂ ਨੂੰ ਔਰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਏਗਾ। ਜਿਵੇਂ ਕਿ ਗੀਤ ਵੀ ਸੁਣ ਰਹੇ ਸੀ, ਬਹੁਤ ਸ਼ੁਕਰ ਮਨਾਉਣਾ ਚਾਹੀਦਾ ਉਸ ਦਾਤੇ ਦਾ ਜੇ ਸਾਨੂੰ ਇੱਕ ਸਵੇਰ ਦਿਖਾਈ ਹੈ, ਐਡੀ ਪਿਆਰੀ ਸਵੇਰ ਸਾਨੂੰ ਦਿਖਾਈ ਆ ਤਾਂ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ, ਕਿਉਂਕਿ ਜੇ ਨਾ ਵੀ ਅਸੀਂ ਦੇਖਦੇ ਤਾਂ ਕਿਸੇ ਦਾ ਕੁਛ ਨੀ ਘਟਣਾ ਸੀ ਐਡੇ ਵੱਡੇ ਬ੍ਰਹਿਮੰਡ ਚੋਂ, ਤੇ ਅਸੀਂ ਆਪਣੀ ਇਹ ਸਵੇਰ ਗਵਾ ਲੈਣੀ ਸੀ। ਸੋ ਜੇ ਅਸੀਂ ਕਿਸੇ ਨੇ ਵੀ ਕਿਤੇ ਵੀ ਕੋਈ ਵਧੀਆ ਸਵੇਰ ਦੇਖਣ ਦੇ ਲਾਇਕ ਹੋਇਆ ਤਾਂ ਸਾਨੂੰ ਸ਼ੁਕਰ ਜ਼ਰੂਰ ਮਨਾਉਣਾ ਚਾਹੀਦਾ ਉਸਦਾ, ਤੇ ਪਰ ਕਿਤੇ ਨਾ ਕਿਤੇ ਅਸੀਂ ਬੇਸ਼ੁਕਰੇ ਹੁੰਦੇ ਹਾਂ ਮਹਿਸੂਸ ਹੁੰਦਾ। ਮੈਨੂੰ ਖੁਦ ਹੀ ਇਹ ਗੀਤ ਸੁਣਦੇ ਨੂੰ ਮਹਿਸੂਸ ਹੋ ਰਿਹਾ ਸੀ ਵੀ ਮੈਂ ਵੀ ਬੇਸ਼ੁਕਰਾ ਜਿਹਾ ਹੋ ਰਿਹਾ ਵੀ ਮੈਂ ਉਸ ਢੰਗ ਨਾਲ ਸ਼ੁਕਰ ਨਹੀਂ ਮਨਾ ਪਾ ਰਿਹਾ, ਤੇ ਪਰ ਚਲੋ ਜੀ ਹੌਲੀ ਹੌਲੀ ਸਿੱਖਦੇ ਹਾਂ, ਰੋਜ਼ ਨਵੀਂ ਗੱਲ ਸਿੱਖਦੇ ਹਾਂ। ਚਲੋ ਇਹ ਜੇ ਗੀਤ ਜਦੋਂ ਆਉਂਦੇ ਆ ਉਹਨਾਂ ਤੋਂ ਕੋਈ ਨਾ ਕੋਈ ਤਾਂ ਸਾਡੇ ਵੀ ਅੰਦਰ ਇੱਕ ਕਹਿੰਦੇ ਨਾ ਸ਼ਾਰਟ ਜਿਹਾ ਲੱਗਦਾ ਤੇ ਅਸੀਂ ਉਸ ਨੂੰ ਅੱਗੇ ਤੋਂ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਨਾਲ ਨਾਲ ਅਮਰਦੀਪ ਮਾਫ਼ੀ ਵੀ ਚਾਹੁੰਦਾ ਵੀ ਕੱਲ ਅਚਾਨਕ ਮੈਨੂੰ ਪ੍ਰੋਗਰਾਮ ਦੇ ਵਿੱਚੋਂ ਪਿੱਛੇ ਹਟਣਾ ਪਿਆ, ਮੈਂ ਪ੍ਰੋਗਰਾਮ ਨਹੀਂ ਕਰ ਪਾਇਆ, ਥੋੜਾ ਜਿਹਾ ਮੇਰੇ ਰੁਝਾਵੇਂ ਜ਼ਿਆਦਾ ਸੀ। ਸੋ ਧੰਨਵਾਦ ਆ ਜੀ ਮੇਰੀ ਗੈਰ ਹਾਜ਼ਰੀ ਚ ਅਮਨਦੀਪ ਹੋਰਾਂ ਨੇ, ਬਲਜੀਤ ਸਿੰਘ ਹੋਰਾਂ ਨੇ ਪ੍ਰੋਗਰਾਮ ਪੇਸ਼ ਕੀਤਾ ਤੇ ਇੰਜੋਏ ਕੀਤਾ। ਸੋ ਗਾਣੂ ਕੋਸ਼ਿਸ਼ ਕਰਾਂਗੇ ਇਹ ਜੀ ਹੁਣ ਤਾਈ ਨਾ ਆਵੇ ਅਚਾਨਕ, ਪਰ ਕਈ ਵਾਰੀ ਕਹਿੰਦੇ ਨਾ ਮਜਬੂਰੀ ਦਾ ਨਾਂ ਕਹਿੰਦੇ ਹੁੰਦੇ ਆ ਮਹਾਤਮਾ ਗਾਂਧੀ ਜਾਂ ਇੰਦਰਾ ਗਾਂਧੀ, ਸੋ ਮਜਬੂਰੀ ਦਾ ਨਾਂ ਇੰਦਰਾ ਗਾਂਧੀ।
ਹਾਂਜੀ, ਸੋ ਇੱਕ ਵਾਰ ਫਿਰ ਅੱਜ ਸਵਾਗਤ ਕਰਦੇ ਹਾਂ ਜੀ। ਮਜਬੂਰੀਆਂ ਜਿਹੜੀਆਂ ਉਹ ਕਈ ਵਾਰ ਆ ਜਾਂਦੀਆਂ, ਔਰ ਜਿੱਦਾਂ ਦੇ ਇਸ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ ਉੱਥੇ ਬਹੁਤ ਕੁਛ ਸਾਡੇ ਨਾਲ ਜੁੜਿਆ ਹੋਇਆ, ਜਿਹੜੇ ਰੁਝੇਵੇਂ ਜਿਹੜੇ ਆ ਉਹ ਹਰ ਰੋਜ਼ ਦੇ ਉਹ ਘਟਦੇ ਨਹੀਂ ਆ ਸਗੋਂ ਵੱਧਦੇ ਜਾ ਰਹੇ ਆ, ਤੇ ਇਹਨਾਂ ਵੱਧਦੇ ਹੋਏ ਰੁਝੇਵਿਆਂ ਦੇ ਵਿੱਚ ਰੇਡੀਓ ਦੇ ਉੱਤੇ ਇੰਨਾ ਸਮਾਂ ਕੱਢ ਪਾਉਣਾ, ਚਾਹੇ ਉਹ ਤੁਹਾਡਾ ਪਰਸਨਲ ਇੰਟਰਸਟ ਹੋਵੇ ਚਾਹੇ ਇੱਕ ਪੈਸ਼ਨ ਹੋਵੇ, ਹਨਾ, ਪਰ ਇਹਦੇ ਲਈ ਜਿਹੜਾ ਸਮਾਂ ਕੱਢਣਾ ਜਿਹੜਾ ਉਹੀ ਮੈਨੂੰ ਲੱਗਦਾ ਕਿ ਕਾਫੀ ਵਧੀਆ ਹੁੰਦਾ, ਔਰ ਜਦੋਂ ਤੁਹਾਡੀ ਸਰੋਤਿਆਂ ਦੇ ਨਾਲ ਸਾਂਝ ਬਣਦੀ ਹੈ, ਇੱਕ ਪਰਿਵਾਰ ਵੱਡਾ ਬਣਦਾ ਜਾਂਦਾ, ਤੇ ਫਿਰ ਤੁਹਾਡੀ ਉਡੀਕ ਜਿਹੜੀ ਹੈ, ਤੁਹਾਡੀ ਉਮੀਦ ਜਿਹੜੀ ਆ ਉਹ ਉਹਨਾਂ ਦੇ ਲਈ ਬਣ ਜਾਂਦੀ ਹੈ। ਸੋ ਇਸ ਕਰਕੇ ਇੱਕ ਜ਼ਿੰਮੇਵਾਰੀ ਦਾ ਜਿਹੜਾ ਅਹਿਸਾਸ ਆ ਉਹ ਜ਼ਰੂਰ ਅੰਦਰ ਪੈਦਾ ਹੋ ਜਾਂਦਾ, ਜਿਹਦੇ ਲਈ ਮਾਫ਼ੀ ਮੰਗਣੀ ਜਿਹੜੀ ਉਹ ਅਸੀਂ ਜ਼ਰੂਰੀ ਸਮਝਦੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਕਿ ਸਰੋਤਿਆਂ ਨੇ ਜਿਹੜੀ ਮਾਫ਼ੀ ਹੈ ਜੀ ਉਹ ਤੁਹਾਨੂੰ ਦੇ ਦਿੱਤੀ ਹੋਣੀ ਹੈ, ਵੈਸੇ ਮਾਫ਼ੀ ਵਾਲੀ ਗੱਲ ਨਹੀਂ ਸੀ ਉਹਨਾਂ ਦੇ ਲਈ ਵੀ ਜਦੋਂ ਮਜਬੂਰੀਆਂ ਹੁੰਦੀਆਂ ਤੇ ਫਿਰ ਸਾਨੂੰ ਕਈ ਵਾਰ ਪ੍ਰੋਗਰਾਮ ਜਿਹੜਾ ਉਹ ਛੱਡਣਾ ਪੈ ਜਾਂਦਾ। ਸੋ ਬਰਾੜ ਸਾਹਿਬ, ਆਪਾਂ ਖਬਰਾਂ ਦੇ ਸਿਲਸਿਲੇ ਵੱਲ ਵੱਧਦੇ ਹਾਂ, ਪਰ ਪਹਿਲਾਂ ਆਪਾਂ ਥੋੜੀ ਜਿਹੀ ਨਜ਼ਰ ਜਿਹੜੀ ਮੌਸਮ ਤੇ ਜ਼ਰੂਰ ਮਾਰਦੇ ਹਾਂ। ਪਹਿਲਾਂ ਦੱਸੋ ਐਡੀਲੇਡ ਦੇ ਵਿੱਚ ਅੱਜ ਕਿੱਦਾਂ ਦਾ ਮੌਸਮ ਹੈ?
ਮੈਂ ਪਹਿਲੀ ਗੱਲ ਤਾਂ ਐਡੀਲੇਡ ਨੀ ਜੀ, ਰਿਵਰਲੈਂਡ ਆ, ਤੇ ਰਿਵਰਲੈਂਡ ਦਾ ਮੌਸਮ ਦੋ ਦਿਨਾਂ ਦਾ ਕਾਫੀ ਵਿਗੜਿਆ ਸੀ, ਹਵਾ ਬੜੀ ਤੇਜ਼ ਚੱਲ ਰਹੀ ਸੀ ਤੇ ਰੁਕ ਰੁਕ ਕੇ ਬਰਸਾਤ ਵੀ ਹੋ ਰਹੀ ਸੀ, ਪਰ ਅੱਜ ਫੇਰ ਥੋੜਾ ਜਿਹਾ ਮੌਸਮ ਕਲੀਅਰ ਲੱਗਦਾ। ਬਾਕੀ ਤਾਂ ਕਹਿੰਦੇ ਨੇ ਵੀ ਰਜਾਈ ਚ ਬੈਠ ਕੇ ਜਾਂ ਅੰਦਰ ਕਮਰੇ ਚ ਬੈਠ ਕੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ, ਪਰ ਅੱਜ ਥੋੜੀ ਜਿਹੀ ਮਹਿਸੂਸ ਹੋ ਰਿਹਾ ਵੀ ਅੱਜ ਦਾ ਜਿਹੜਾ ਮੌਸਮ ਆ ਉਹ ਠੀਕ ਰਹਿਣ ਦੀ ਸੰਭਾਵਨਾ ਅੱਜ ਤੇ, ਪਰ ਜਿਹੜੀ ਹਵਾ ਦੀ ਤੇਜ਼ ਰੁੱਖ ਹੋਣ ਕਾਰਨ ਦੋ ਦਿਨਾਂ ਦੇ ਵਿੱਚ ਜਿਹੜੀ ਕੰਮ ਦੇ ਵਿੱਚ ਖਿਲਾਰ ਆਈ ਆ ਤੇ ਉਹ ਕਿਤੇ ਨਾ ਕਿਤੇ ਕਾਫੀ ਆਊਟਡੋਰ ਕੰਮਾਂ ਦੇ ਵਿੱਚ ਕਾਫੀ ਦਿੱਕਤ ਆਈ ਆ, ਪਰ ਅੱਜ ਵੀ ਜਿਹੜਾ ਟੈਂਪਰੇਚਰ ਆ 16-4 ਡਿਗਰੀ ਦੇ ਵਿਚਾਲੇ ਰਹਿਣਾ ਜੀ, ਤੇ ਪਰ ਪੋਸੀਬਲ ਸ਼ਾਵਰਸ ਵੀ ਦੱਸੇ ਆ ਤੇ ਫਿਰ ਅੱਜ ਉਂਝ ਕੱਲ ਤੋਂ ਬਾਅਦ ਜਿਹੜਾ ਮੌਸਮ ਆ ਉਹ ਖੁੱਲ ਜਾਣਾ, ਪਰ ਜਿਹੜੀ ਹਵਾ ਦੀ ਸਪੀਡ ਦਿਖਾਈ ਦੇ ਰਹੀ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਪੀਡ ਹਵਾ ਦੀ ਅਜੇ ਕਿਤੇ ਜਾ ਕੇ ਸੈਟਰਡੇ ਨੂੰ ਭਾਵੇਂ ਘਟੇ, ਇੰਨੀ ਹਵਾ ਦੀ ਸਪੀਡ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ ਪਿਛਲੇ ਕੁਝ ਦਿਨਾਂ ਦੀ, ਤੇ ਉਹ ਹਵਾ ਜਦੋਂ ਵਗਦੀ ਹੁੰਦੀ ਹੈ ਕਹਿੰਦੇ ਨੀ ਉਹ ਕੰਮ ਕਾਫੀ ਰੋਕ ਲੈਂਦੀ ਹੈ, ਤੁਹਾਡੇ ਆਊਟਡੋਰ ਕੰਮ ਕਰਨੇ ਇਸ ਮੁਲਕ ਦੇ ਵਿੱਚ ਕਾਫੀ ਔਖੇ ਹੋ ਜਾਂਦੇ
ਹੁੰਦੇ।
ਪਰ ਆਪਾਂ ਮੌਸਮ ਦੀ ਜਾਣਕਾਰੀ ਦੇ ਨਾਲ ਨਾਲ ਨਾ ਆਪਾਂ ਖਬਰਾਂ ਤੇ ਜਾਣ ਤੋਂ ਪਹਿਲਾਂ ਅਮਰਦੀਪ ਇੱਕ ਛੋਟੀ ਜਿਹੀ ਨਾ, ਕੱਲ ਹਰ ਰੋਜ਼ ਦੇਖੋ ਆਪਾਂ ਨੂੰ ਹਜ਼ਾਰਾਂ ਹੀ ਗਿਣਤੀ ਚ ਵੀਡੀਓ ਲੋਕ ਸ਼ੇਅਰ ਕਰਦੇ ਆ ਸਾਡੇ ਨਾਲ ਸੱਜਣ ਮਿੱਤਰ, ਤੇ ਬਹੁਤ ਸਾਰੀਆਂ ਤੁਹਾਨੂੰ ਵੀ ਆਉਂਦੀਆਂ ਹੋਣਗੀਆਂ, ਬਹੁਤ ਸਾਰੀ ਰਵਿਸ਼ ਵੀ ਆਉਂਦੀ ਹੈ ਜਿਹੜੀ ਕਿ ਸਾਨੂੰ ਵਾਰ ਵਾਰ ਵੀ ਆਉਂਦੀ ਹੈ, ਕਈ ਵਾਰੀ ਇੱਕੋ ਵੀਡੀਓ 100-100 ਵਾਰੀ 50-50 ਵਾਰੀ ਆ ਜਾਂਦੀ ਆ। ਉਹ ਪਹਿਲਾਂ ਮੈਨੂੰ ਸੈਟਿੰਗ ਦਾ ਪਤਾ ਨਹੀਂ ਸੀ, ਮੇਰਾ ਫੋਨ ਹੱਥ ਨੂੰ ਤਾਂ ਹੀ ਹੋ ਜਾਂਦਾ ਸੀ, ਪਰ ਹੁਣ ਮੈਂ ਸੈਟਿੰਗ ਚੇਂਜ ਕੀਤੀ ਹੈ ਵੀ ਉਹ ਚਲੋ ਆਪੇ ਸੇਵ ਨਹੀਂ ਕਰਦਾ, ਕਿਸੇ ਨੇ ਮੈਨੂੰ ਦੱਸਿਆ ਵੀ ਨਹੀਂ ਆਇਆ ਨਹੀਂ ਇੱਦਾਂ ਹੋ ਸਕਦਾ, ਤਾਂ ਚਲੋ ਫੇਰ ਵੀ ਨਾ ਕਿਤੇ ਨਾ ਕਿਤੇ ਜਦੋਂ ਟਾਈਮ ਮਿਲਦਾ ਤੇ ਉਹਨਾਂ ਵੀਡੀਓ ਨੂੰ ਘੋਖੀ ਦਾ ਪੜਤਾਲੀ ਦਾ ਜੇ ਕੋਈ ਚੰਗੀ ਚੀਜ਼ ਨਿਕਲਦੀ ਆ ਤਾਂ ਉਹ ਸਾਹਮਣੇ ਸ਼ੇਅਰ ਕਰਨ ਦੀ ਕੋਸ਼ਿਸ਼ ਹੁੰਦੀ ਆ। ਪਰ ਅੱਜ ਨਾ ਅੱਜ ਮੈਨੂੰ ਬੜੀ ਅਜੀਬ ਜਿਹਾ ਲੱਗ ਰਿਹਾ ਸੀਗਾ ਵੀ ਚੀਜ਼ ਚੰਗੀ ਸੀ ਪਰ ਉਹ ਗੰਦੀ ਸੀ, ਮੈਨੂੰ ਐਂ ਨਾ ਸਮਝ ਆਈ ਵੀ ਮੈਂ ਫੈਸਲਾ ਨਹੀਂ ਕਰ ਸਕ ਰਿਹਾ ਸੀ ਵੀ ਇਹ ਗੰਦੀ ਚੀਜ਼ ਆ ਕਿ ਚੰਗੀ ਚੀਜ਼ ਆ, ਤਾਂ ਮੈਂ ਪਰ ਮੇਰਾ ਫਿਰ ਵੀ ਮੈਨੂੰ ਨਾ ਉਹਦੇ ਚ ਜਿਹੜਾ ਪਲੱਸ ਪੁਆਇੰਟ ਲੱਗਿਆ ਜਿਹੜਾ, ਫਿਰ ਮੈਂ ਉਹ ਪਲੱਸ ਪੁਆਇੰਟ ਨੂੰ ਸੋਚ ਕੇ ਹੁਣੇ ਹੁਣੇ ਇੱਕ ਵੀਡੀਓ ਸ਼ੇਅਰ ਕੀਤੀ ਆ ਫੇਸਬੁੱਕ ਤੇ, ਤੇ ਉਹ ਵੀਡੀਓ ਦਾ ਮੈਂ ਨਾਂ ਟਾਈਟਲ ਦਿੱਤਾ ਸ਼ਾਂਤਮਈ ਯੁੱਧ। ਤੇ ਉਹ ਨਾ ਦੋ ਗੁਆਂਢੀਆਂ ਦੀ ਆਪਸ ਮੇ ਲੜਾਈ ਹੈ ਜੀ। ਤੇ ਉਸ ਲੜਾਈ ਦੇ ਵਿੱਚ ਲੜਾਈ ਦੇ ਐਂਡ ਹੁੰਦੇ ਹੁੰਦੇ ਤੱਕ ਤਾਂ ਉਹ ਨਾ ਸਵੱਛ ਭਾਰਤ ਦੀ ਜਿਹੜਾ ਨਕਸ਼ਾ ਬਦਲ ਕੇ ਰੱਖ ਦਿੰਦੇ ਆ ਵੀ ਇੱਥੋਂ ਤੱਕ ਕਰ ਦਿੰਦੇ ਆ ਸਵੱਛ ਭਾਰਤ ਨੂੰ। ਤੇ ਪਰ ਸ਼ੁਰੂਆਤ ਹੁੰਦੀ ਹੈ ਜੀ ਦੇਖੋ ਝਾੜੂ ਤੋਂ, ਬੜਾ ਉਹ ਆਪ ਵਾਲੇ ਝਾੜੂ ਤੋਂ ਨੀ ਜੇ ਉਂਜ ਗਲੀ ਚ ਸਾਫ ਬੋਕਰ ਤੋਂ ਜਾਣੀ ਕਿ। ਤੇ ਵੀਡੀਓ ਚ ਬੜਾ ਬੜਾ ਨਜ਼ਾਰਾ ਆਉਂਦਾ ਵੀ ਜਦੋਂ ਦੋ ਬੀਬੀਆਂ ਨਾ ਆਪਦੇ ਕੰਨੀ ਉਹ ਗਲੀ ਚ ਝਾੜੂ ਮਾਰਦੀ ਇੱਕ ਬੀਬੀ ਕੂੜਾ ਦੂਜੇ ਕੰਨੀ ਨੂੰ ਕਰ ਦਿੰਦੀ ਆ, ਦੂਜੀ ਬੀਬੀ ਉਹਦੇ ਕੰਨੀ ਨੂੰ ਕੂੜਾ ਕਰ ਦਿੰਦੀ ਆ, ਦੋਨੇ ਕੂੜਾ ਕਰਦੀਆਂ ਕਰਦੀਆਂ ਫੇਰ ਉੱਥੇ ਪਾਥੀਆਂ ਲੱਗੀਆਂ ਹੁੰਦੀਆਂ ਕੰਧ ਤੇ, ਫੇਰ ਥੋੜਾ ਜਿਹਾ ਉਹਦੇ ਚ ਤੇਜ਼ੀ ਆਉਂਦੀ ਹੈ, ਜਾਣੀ ਕਿ ਪਹਿਲਾਂ ਤਾਂ ਪਿਸਤੌਲਾਂ ਨਾਲ ਤੀਰਾਂ ਨਾਲ ਲੜਾਈ ਹੁੰਦੀ ਆ ਮੰਨ ਲਓ, ਫੇਰ ਉਹ ਨਾ ਬੰਦੂਕਾਂ ਕੱਢ ਲੈਂਦੀਆਂ, ਫੇਰ ਕੀ ਕਰਦੀਆਂ ਉਹ ਜਿਹੜੀਆਂ ਚੁੱਪ ਕਰਕੇ ਹੁੰਦੀ ਆ ਲੜਾਈ, ਕੋਈ ਗਾਲ ਨੀ ਦਿੰਦਾ, ਕੋਈ ਦੁੱਪੜ ਨੀ ਦਿੰਦਾ, ਕੋਈ ਝਿੜਕਦਾ ਨੀ ਕਿਸੇ ਨੂੰ, ਤੇ ਉਹ ਪਾਥੀਆਂ ਕੰਧ ਤੋਂ ਲਾਉਂਦੀਆਂ, ਫਿਰ ਉਹ ਪਾਥੀਆਂ ਇੱਕ ਦੂਜੇ ਕੰਨੀ ਖਿਲਾਰਦੀਆਂ ਵੀ ਆ ਚੱਕ ਤੇਰੇ ਕੰਨੀ ਪਾਥੀਆਂ ਆ ਚੱਕ ਚੁੱਪ ਕਰਕੇ। ਫਿਰ ਹੌਲੀ ਹੌਲੀ ਹਥਿਆਰ ਵੱਧਦੇ ਜਾਂਦੇ ਆ, ਜਦੋਂ ਹਥਿਆਰ ਵੱਧਦੇ ਆ ਨਾ ਫਿਰ ਨਾਲ ਜਾਂਦੀ ਨਾਲੀ ਹੈ ਜਿਹੜੀ, ਜਿਹਦੇ ਕਰਕੇ ਮੈਂ ਕਹਿੰਦਾ ਸੀ ਵੀ ਗੰਦੀ ਆ ਵੀਡੀਓ ਕੋਈ ਚੰਗੀ, ਤੇ ਨਾਲੀ ਦੇ ਵਿੱਚ ਸੁਰੰਗ ਭਰ ਕੇ ਤੇ ਉਹ ਫਿਰ ਇੱਕ ਦੂਜੇ ਕੰਨੀ ਨੂੰ ਸਿੱਟਣਾ ਸ਼ੁਰੂ ਕਰ ਦਿੰਦਾ। ਇਸ ਵੀਡੀਓ ਦੀ ਜਿਹੜੀ ਖਾਸੀਅਤ ਸਭ ਤੋਂ ਵੱਡੀ ਇਹ ਰਹੀ ਵੀ ਇੱਕ ਤਾਂ ਜਿਹੜੇ ਦੁਸ਼ਮਣ ਆ ਦੋਨੇ ਇੱਕ ਦੂਜੇ ਤੇ ਅਟੈਕ ਕਰ ਰਹੇ ਆ, ਪਰ ਇੱਕ ਦੂਜੇ ਨੂੰ ਸਰੀਰਕ ਤੌਰ ਤੇ ਅਟੈਕ ਨਹੀਂ ਕਰ ਰਹੇ। ਇਹ ਵੱਡੀ ਵੱਡੀ ਚੀਜ਼ ਆ ਵੀ ਨਹੀਂ, ਦੂਜਾ ਇੱਕ ਉਹ ਅਟੈਕ ਕਰਨ ਚ ਵਿਸ਼ਵਾਸ ਕਰ ਰਹੇ ਆ ਤੇ ਇੱਕ ਦੂਜੇ ਨੂੰ ਰੋਕਣ ਚ ਵਿਸ਼ਵਾਸ ਨਹੀਂ ਕਰਦੇ, ਦੋਨੇ ਇੱਕੋ ਗਲੀ ਚ ਕੋਲ ਦੀ ਇੱਕ ਦੂਜੇ ਤੇ ਲੰਘ ਜਾਂਦੇ ਆ, ਇੱਧਰੋਂ ਰੁੱਗ ਭਰ ਕੇ ਉਹ ਨਾਲੀ ਚੋਂ ਗੰਦ ਦਾ ਤੇ ਉਹਦੇ ਕੋਲ ਦੀ ਲੰਘ ਕੇ ਉਹਦੇ ਘਰ ਦੇ ਵਿੱਚ ਸਿੱਟਿਆ ਹੁੰਦਾ, ਉਹ ਉਧਰਲਾ ਦੁਸ਼ਮਣ ਉਧਰੋਂ ਭਰ ਕੇ, ਪਰ ਬੋਲਦੇ ਕੁਛ ਨਹੀਂ। ਅਖੀਰ ਨੂੰ ਤੁਸੀਂ ਫਿਰ ਵੀਡੀਓ ਦੇਖੋਗੇ, ਅਖੀਰ ਨੂੰ ਜਿਹੜੇ ਸਵੱਛ ਭਾਰਤ ਦਾ ਉਹਨਾਂ ਨੇ ਹਾਲ ਕੀਤਾ, ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਵੀ ਆ। ਉਹ ਬੰਦੇ ਨੂੰ ਇਹ ਨੀ ਸਮਝ ਆਉਂਦੀ ਵੀ ਮੈਂ ਹੱਸਾਂ ਕਿ ਰੋਵਾਂ ਕਿ ਕੁਛ ਸਿੱਖਾਂ ਇਹਦੇ ਤੋਂ ਕਿ ਨਾ ਕਰਾਂ, ਪਰ ਮੈਂ ਤਾਂ ਅੱਜ ਰਿਹਾ ਨੀ ਗਿਆ ਜੀ, ਮੈਂ ਸਾਂਝੀ ਕਰਤੀ ਹੈ ਵੀਡੀਓ ਸਵੱਛ ਭਾਰਤ ਦੀ। ਤੇ ਉਹ ਕੋਈ ਨੀ ਜੀ, ਕਈ ਵਾਰੀ ਰੋਟੀ ਪਾਣੀ ਵੇਲੇ ਦੇਖਣ ਵਾਲੀ ਤਾਂ ਹੈ ਨੀ ਵੀਡੀਓ, ਅੱਗੇ ਪਿੱਛੇ ਦੇਖ ਲਿਓ, ਜ਼ਰੂਰ ਦੇਖਿਓ ਉਹ ਵੀਡੀਓ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲੂਗਾ ਵੀ ਯੁੱਧ ਆ ਜਿਹੜੇ ਸ਼ਾਂਤਮਈ ਢੰਗ ਨਾਲ ਵੀ ਹੋ ਜਾਂਦੇ ਆ
ਜੀ। ਸੋ ਚਲੋ ਜੀ, ਇਹ ਵੀਡੀਓ ਜਿਹੜੀ ਸੀ ਮੈਂ ਸ਼ੁਰੂਆਤ ਚ ਥੋੜੀ ਜਿਹੀ ਦੇਖੀ ਸੀਗੀ, ਪਰ ਸਾਰੀ ਨਹੀਂ ਦੇਖ ਪਾਈ ਕਿਸੇ ਰੀਜ਼ਨ ਕਰਕੇ, ਤੇ ਹੁਣ ਮੈਂ ਪੂਰੀ ਵੀਡੀਓ ਜਿਹੜੀ ਉਹ ਦੇਖੂੰਗੀ ਐਂਡ ਤੱਕ। ਤੇ ਇਹ ਜਿਹੜਾ ਸ਼ਾਂਤਮਈ ਯੁੱਧ ਆ, ਬਿਲਕੁਲ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਦੁਨੀਆਂ ਦੇ ਵਿੱਚ ਵਿਚਰਦੇ ਆ ਜਾਂ ਸਮਾਜ ਜਿਹੜਾ ਜੀ ਉਹਦੇ ਵਿੱਚ ਪੈਂਤੜੇ ਜਿਹੜੇ ਨਵੇਂ ਨਵੇਂ ਬਦਲਦੇ ਆ ਲੋਕਾਂ ਦੇ, ਉਹਦੇ ਵਿੱਚ ਦੂਰੀਆਂ ਕਾਫੀ ਵੱਧਦੀਆਂ ਜਾਂਦੀਆਂ, ਵਕਫੇ ਵੱਧਦੇ ਜਾਂਦੇ ਆ ਆਪਸ ਦੇ ਵਿੱਚ, ਤੇ ਉਹ ਉੱਥੇ ਫਿਰ ਇਹ ਸ਼ਾਂਤਮਈ ਯੁੱਧ ਜਿਹੜੇ ਨਾ ਮੈਨੂੰ ਲੱਗਦਾ ਜ਼ਿਆਦਾ ਕਾਰਗਰ ਸਿੱਧ ਹੋ ਸਕਦੇ ਆ ਦੂਰੀਆਂ ਘਟਾਉਣ ਦੇ ਲਈ ਨਾ। ਤੇ ਹਾਂਜੀ ਜੀ ਬਰਾੜ ਸਾਹਿਬ, ਖਬਰਾਂ ਤੇ ਜਾਣ ਤੋਂ ਪਹਿਲਾਂ ਸਰਸਰੀ ਜੀ ਨਜ਼ਰ ਮਾਰ ਲੈਂਦੇ ਹਾਂ ਸਿਡਨੀ ਦੇ ਵਿੱਚ, ਜਿਵੇਂ ਤੁਸੀਂ ਗੱਲ ਕੀਤੀ ਵੀ ਹਵਾਵਾਂ ਜਿਹੜੀਆਂ ਕਾਫੀ ਤੇਜ਼ ਚੱਲ ਰਹੀਆਂ, ਔਰ ਮੈਲਬਨ ਦੇ ਵਿੱਚ ਵੀ ਕਾਫੀ ਤੇਜ਼ ਹਵਾਵਾਂ ਦਾ ਜਿਹੜਾ ਜ਼ੋਰ ਆ ਉਹ ਰਿਹਾ ਆ ਪਿਛਲੇ 2 ਦਿਨਾਂ ਤੋਂ। ਕੱਲ ਵੀ ਜਿਹੜਾ ਮੌਸਮ ਆ ਕਾਫੀ ਜ਼ਿਆਦਾ ਖਰਾਬ ਰਿਹਾ ਇੱਥੇ ਜੀ, ਔਰ ਕੱਲ ਗੜੇਮਾਰ ਵੀ ਹੋਈ ਆ ਕਈ ਜਗ੍ਹਾ ਤੇ, ਅਹਿਣ ਪਈ ਆ, ਤੇ ਕੱਲ ਹਵਾਵਾਂ ਵੀ ਜਿਹੜੀਆਂ ਤੇਜ਼ ਰਹੀਆਂ ਔਰ ਜਨ ਜੀਵਨ ਉਹਦੇ ਨਾਲ ਅਸਤ ਵਿਅਸਤ ਜ਼ਰੂਰ ਹੁੰਦਾ। ਸੋ ਸਿਡਨੀ ਦੇ ਵਿੱਚ ਅੱਜ ਵੀ ਹਵਾਵਾਂ ਜਿਹੜੀਆਂ ਜੀ ਤੇਜ਼ ਚੱਲਣੀਆਂ, 10 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਜਿਹੜਾ ਤਾਪਮਾਨ ਆ ਜਾਣ ਦੀ ਉਮੀਦ ਹੈ। ਮੈਲਬਨ ਦੇ ਵਿੱਚ ਅੱਜ ਸ਼ਾਵਰ ਜਿਹੜੇ ਆ ਉਹ ਪੈ ਸਕਦੇ ਆ ਕਈ ਇਲਾਕਿਆਂ ਦੇ ਵਿੱਚ, 6 ਡਿਗਰੀ ਘੱਟ ਤੋਂ ਘੱਟ 13 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਬ੍ਰਿਸਬੇਨ ਦੇ ਵਿੱਚ ਸੋਹਣਾ ਮੌਸਮ, ਅੱਜ ਧੁੱਪ ਸੋਹਣੀ ਖਿੜਨੀ ਹੈ ਤੇ 14 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਹੈ। ਪਰਥ ਦੇ ਵਿੱਚ ਵੀ ਸੋਹਣਾ ਹੈ ਜੀ ਮੌਸਮ, 6 ਡਿਗਰੀ ਘੱਟ ਤੋਂ ਘੱਟ ਹੈ, 22 ਡਿਗਰੀ ਤੱਕ ਜਿਹੜਾ ਤਾਪਮਾਨ ਜਾਣ ਦੀ ਉਮੀਦ ਹੈ, ਤੇ ਇੱਥੇ ਵੀ ਧੁੱਪ ਖਿੜੀ ਰਹਿਣੀ ਆ। ਐਡੀਲੇਡ ਦੇ ਵਿੱਚ ਜਿਵੇਂ ਤੁਸੀਂ ਵੀ ਦੱਸਿਆ ਕਿ ਹਵਾਵਾਂ ਚੱਲ ਰਹੀਆਂ, ਔਰ ਅੱਜ ਵੀ ਹਵਾਵਾਂ ਦੇ ਨਾਲ ਥੋੜੇ ਬਹੁਤੇ ਜਿਹੜੇ ਛਰਾਟੇ ਆ ਉਹ ਵੀ ਪੈਣੇ ਆ, 9 ਡਿਗਰੀ ਘੱਟ ਤੋਂ ਘੱਟ, 14 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਹੈ। ਕੈਨਬਰਾ ਦੇ ਵਿੱਚ ਵੀ ਅੱਜ ਵਿੰਡੀ ਆ ਜੀ, ਜਿਵੇਂ ਸਿਡਨੀ ਦੇ ਵਿੱਚ ਮੌਸਮ ਹੈ ਉਦਾਂ ਦਾ ਹੀ ਮੌਸਮ ਅੱਜ ਕੈਨਬਰਾ ਦੇ ਵਿੱਚ ਆ, ਤੇ ਉੱਥੇ ਸ਼ਾਵਰ ਵੀ ਜਿਹੜੇ ਆ ਕਿਤੇ ਕਿਤੇ ਪੈ ਸਕਦੇ ਆ, ਘੱਟ ਤੋਂ ਘੱਟ 2 ਡਿਗਰੀ ਆ ਉੱਥੇ ਜਿਹੜਾ ਤਾਪਮਾਨ, ਤੇ ਵੱਧ ਤੋਂ ਵੱਧ 10 ਡਿਗਰੀ ਤੱਕ ਜਾਣ ਦੀ ਉਮੀਦ ਹੈ। ਕੈਨਬਰਾ ਜਿਹੜਾ ਉਹ ਅਕਸਰ ਹੀ ਠੰਡਾ ਆ ਜੀ, ਔਰ ਹੋਬਾਰਟ ਦੇ ਵਿੱਚ 2 ਡਿਗਰੀ ਘੱਟ ਤੋਂ ਘੱਟ ਹੈ, 10 ਡਿਗਰੀ ਵੱਧ ਤੋਂ ਵੱਧ ਜਾਣ ਦੀ ਉਮੀਦ ਹੈ ਤਾਪਮਾਨ, ਤੇ ਇੱਥੇ ਵੀ ਛਰਾਟੇ ਜਿਹੜੇ ਆ ਜੀ ਮੀਂਹ ਦੇ ਉਹ ਪੈ ਸਕਦੇ ਆ। ਡਾਰਵਿਨ ਦੇ ਵਿੱਚ ਤਕਰੀਬਨ ਇੱਕੋ ਜਿਹਾ ਮੌਸਮ ਰਹਿੰਦਾ, 21 ਡਿਗਰੀ ਘੱਟ ਤੋਂ ਘੱਟ, 34 ਡਿਗਰੀ ਵੱਧ ਤੋਂ ਵੱਧ, ਇੱਥੇ ਧੁੰਦ ਪੈਣੀ ਹੈ ਤੇ ਉਸ ਤੋਂ ਬਾਅਦ ਸੋਹਣੀ ਧੁੱਪ ਖਿੜ ਜਾਣੀ ਹੈ। ਸੋ ਇਹ ਹੈ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਅੱਜ ਆਪੋ ਆਪਣੇ ਸ਼ਹਿਰ ਦੇ ਮੌਸਮ ਮੁਤਾਬਕ ਜਿਹੜਾ ਤੁਸੀਂ ਆਪਣਾ ਜਿਹੜਾ ਪਾਉਣ ਦਾ ਜਾਂ ਬਾਹਰ ਨਿਕਲਣ ਦਾ ਜਿਹੜਾ ਪ੍ਰਬੰਧ ਹੈ ਜੀ ਉਹ ਕਰਿਓ, ਕੱਪੜੇ ਮੋਟੇ ਪਾਓ ਜਿਹਨਾਂ ਦੇ ਜ਼ਿਆਦਾ ਠੰਡ ਹੈ, ਔਰ ਵਿੰਡੀ ਜਿਹੜਾ ਹੈ ਜੀ ਉੱਥੇ ਤੁਹਾਨੂੰ ਵਿੰਡ ਚੀਟਰਸ ਵਗੈਰਾ ਜਿਹੜੇ ਆ ਉਹ ਪਾ ਕੇ ਰੱਖੋ ਤਾਂ ਕਿ ਇਹਦਾ ਅਸਰ ਜਿਹੜਾ ਤੁਹਾਡੀ ਸਿਹਤ ਤੇ ਨਾ ਹੋਵੇ। ਸੋ ਇਹ ਸੀ ਮੌਸਮ। ਮੌਸਮ ਤੋਂ ਬਾਅਦ ਹੁਣ ਵੱਧਦੇ ਹਾਂ ਜੀ ਖਬਰਾਂ ਦੇ ਵੱਲ। ਤੇ ਖਬਰਾਂ ਦੇ ਵਿੱਚ ਬਰਾੜ ਸਾਹਿਬ, ਕਿੰਨੇ ਦਿਨਾਂ ਤੋਂ ਹੀ ਆਪਾਂ ਜਿਹੜੀ ਇੱਕ ਖਬਰ ਆ ਉਹ ਲਗਾਤਾਰ ਸਾਂਝੀ ਕਰਦੇ ਆ ਰਹੇ ਹਾਂ। ਸੋ ਸਿਰਸੇ ਵਾਲੇ ਬਾਬੇ ਦਾ ਜਿਹੜਾ ਵਿਵਾਦ ਆ ਉਸ ਨੂੰ ਲੈ ਕੇ ਅਜੇ ਤੱਕ ਵੀ ਜਿਹੜੀਆਂ ਖਬਰਾਂ ਦੀਆਂ ਸੁਰਖੀਆਂ ਆ ਉਹ ਮੱਠੀਆਂ ਨਹੀਂ ਪਈਆਂ। ਸੋ ਅਜੇ ਵੀ ਇੱਕ ਖਬਰ ਜਿਹੜੀ ਉਹ ਆ ਰਹੀ ਹੈ ਕਿ ਹਨੀਪ੍ਰੀਤ ਨੂੰ ਮਿਲਣ ਦੇ ਲਈ ਡੇਰਾ ਬਾਬਾ ਸੱਚਾ ਸੌਦਾ ਯਾਨੀ ਕਿ ਗੁਰਮੀਤ ਰਾਮ ਰਹੀਮ ਨੇ ਇੱਕ ਜਿਹੜੀ ਲਿਸਟ ਆ ਜੀ ਉਹ ਜੇਲ੍ਹ ਕਰਮਚਾਰੀਆਂ ਨੂੰ ਦਿੱਤੀ ਆ, ਜਿਹਦੇ ਵਿੱਚ ਉਹਨੇ ਨਾਲ ਹੀ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿਲਣ ਦੀ ਇੱਛਾ ਵੀ ਪ੍ਰਗਟਾਈ ਆ। ਤੇ ਸਭ ਤੋਂ ਜ਼ਿਆਦਾ ਜਿਹੜੀ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਉਹਨੇ ਆਪਣੀ ਪਤਨੀ ਨੂੰ ਮਿਲਣ ਦੀ ਜਿਹੜੀ ਇੱਛਾ ਆ ਉਹ ਅਜੇ ਨਹੀਂ ਕੀਤੀ, ਔਰ ਹਨੀਪ੍ਰੀਤ ਜਾਂ ਫਿਰ ਆਪਣੀਆਂ ਬੇਟੀਆਂ ਜਾਂ ਜਿਹੜੇ ਦਮਾਦ ਆ ਉਹਨਾਂ ਨੂੰ ਮਿਲਣ ਦੀ ਜਿਹੜੀ ਇੱਛਾ ਆ ਉਹਦੇ ਵਿੱਚ ਪ੍ਰਗਟਾਈ ਗਈ ਆ। ਜੀ ਬਰਾੜ ਸਾਹਿਬ।
ਬਿਲਕੁਲ ਜੀ, ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਵੀ ਇਹ ਇੱਕ ਕਾਇਦਾ ਕਾਨੂੰਨ ਹੁੰਦਾ ਜੀ ਜੇਲ੍ਹ ਦਾ, ਤੇ ਉਸ ਕਾਇਦੇ ਕਾਨੂੰਨ ਮੁਤਾਬਕ ਕੈਦੀ ਤੋਂ ਪੁੱਛਿਆ ਜਾਂਦੀ ਹੈ, ਲਿਸਟ ਪੁੱਛੀ ਜਾਂਦੀ ਹੈ ਵੀ ਕਿਹੜੇ ਬੰਦਿਆਂ ਨੂੰ ਤੂੰ ਰੈਗੂਲਰੀ ਮਿਲਣਾ ਚਾਹੇਗਾ ਜਾਂ ਕਿਹੜੇ ਬੰਦਿਆਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਅਧਿਕਾਰ ਦਿੱਤਾ ਗਿਆ। ਤਾਂ ਉਸ ਅਧਿਕਾਰ ਮੁਤਾਬਕ ਜਿਹੜੀ ਗਾਂ ਜੇਲ੍ਹ ਨੇ ਆਪਣੀ ਜਿਹੜੀ ਸਿਸਟਮ ਤੈਅ ਕਰਨਾ ਹੁੰਦਾ, ਤੇ ਉਸ ਸਿਸਟਮ ਦੇ ਵਿੱਚ ਇਹ ਆਉਂਦਾ ਵੀ ਉਹਨਾਂ ਦੀ ਪੁਲਿਸ ਚੈੱਕ ਹੁੰਦੀ ਹੈ, ਪੁਲਿਸ ਕਲੀਅਰੈਂਸ ਜਿਵੇਂ ਆਪਾਂ ਇੱਥੇ ਲੈਣੇ ਆ, ਉਹ ਪੁਲਿਸ ਕਲੀਅਰੈਂਸ ਲੈਣੀ ਪੈਂਦੀ ਹੈ ਜਿਹੜੇ ਜਿਹੜੇ ਬੰਦਿਆਂ ਨੂੰ ਲਿਸਟ ਦੇ ਵਿੱਚ ਨਾ ਹੋਵੇ। ਜੇ ਉਹਨਾਂ ਨੂੰ ਪੁਲਿਸ ਨੇ ਕਲੀਨ ਚਿੱਟ ਦੇਤੀ ਵੀ ਹਾਂ ਉਹ ਜੇਲ੍ਹ 'ਚ ਜੇ ਆਉਂਦੇ ਆ ਤਾਂ ਉਹਨਾਂ ਦਾ ਕੋਈ ਉਹਨਾਂ ਨਾਲ ਕੋਈ ਉਹਨਾਂ ਨੇ ਕਾਨੂੰਨ ਪਹਿਲਾਂ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਹੈ ਜਾਂ ਉਹ ਕੋਈ ਇਹੋ ਜਿਹਾ ਕੁਛ ਨਹੀਂ ਕਰਦੇ ਵੀ ਬੰਦੇ ਦੀ ਹਿਸਟਰੀ ਮਾੜੀ ਨਹੀਂ ਹੈ, ਇਹ ਦੇਖਣਾ ਹੁੰਦਾ। ਸੋ ਉਸ ਤਹਿਤ ਜਿਹੜੀਆਂ ਬਾਬੇ ਨੇ ਜਿਹੜੀ ਲਿਸਟ ਕੱਲ੍ਹ ਦਿੱਤੀ ਆ ਉਸ ਲਿਸਟ ਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਹਨੀਪ੍ਰੀਤ ਦਾ ਨਾਂ ਸਭ ਤੋਂ ਪਹਿਲੇ ਨੰਬਰ ਤੇ ਆ, ਤੇ ਉਸ ਤੋਂ ਬਾਅਦ ਜਿਹੜੇ ਆਪਣੇ ਦੋਨੇ ਜਵਾਈਆਂ ਦਾ ਦੋਨੇ ਬੇਟੀਆਂ ਦਾ ਬੇਟੇ ਦਾ ਨਾਂ ਉਸਦੇ ਵਿੱਚ ਲਿਸਟ ਦੇ ਵਿੱਚ ਆ, ਤੇ ਉਸ ਤੋਂ ਬਾਅਦ ਜਿਹੜਾ ਇੱਕ ਨਾਂ ਜਿਹੜਾ ਖਾਸ ਉਹਨਾਂ ਨੇ ਦਿੱਤਾ ਉਹ ਚੇਅਰਪਰਸਨ ਦਾ ਤਾਂ ਹੋਣਾ ਹੀ ਸੀਗਾ, ਜਿਹੜੀ ਕਿ ਬਿਪਸਨਾ ਜਿਹੜੀ ਚੇਅਰਪਰਸਨ ਆ ਉੱਥੋਂ ਦੀ ਜਿਹੜੀ ਕਿ ਸਾਰਾ ਕਾਰ ਵਿਹਾਰ ਸੰਭਾਲਦੀ ਹੈ ਡੇਰੇ ਦਾ ਉਹਦਾ ਵੀ ਨਾਂ ਹੈ, ਤੇ ਪਰ ਉਹਦੇ ਨਾਲ ਨਾਲ ਦਾਨ ਸਿੰਘ ਦਾ ਨਾਂ ਜਿਹੜਾ ਦਾਨ ਸਿੰਘ ਚੰਡੀਗੜ੍ਹ ਦੇ ਇੱਕ ਪੁਰਾਣੇ ਕਾਨੂੰਨੀ ਮਹਾਰਾਜ ਜੀ, ਤੇ ਉਹ ਡੇਰੇ ਦਾ ਪਹਿਲਾਂ ਵੀ ਕਾਨੂੰਨੀ ਕੰਮ ਸਾਰਾ ਉਹੀ ਦੇਖਦੇ ਰਹੇ ਆ, ਤੇ ਉਹਨਾਂ ਨੂੰ ਜਿਹੜਾ ਸਭ ਤੋਂ ਬਹੁਤ ਪੁਰਾਣੇ ਜਿਹੜੇ ਇੱਕ ਸੇਵਾਦਾਰ ਆ ਡੇਰੇ ਦੇ, ਤੇ ਉਹਨਾਂ ਨੂੰ ਮਿਲਣ ਦੀ ਜਿਹੜੀ ਇੱਛਾ ਜ਼ਾਹਿਰ ਕੀਤੀ ਆ, ਕੋਈ ਹੋ ਸਕਦਾ ਵੀ ਕਿਸੇ ਘੁੰਡੀ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਤੇ ਜਾਂ ਵਿਚਾਰ ਕਰਨ ਦੀ ਗੱਲ ਹੋਵੇ। ਪਰ ਹੁਣ ਜਿਹੜੀ ਪੋਜੀਸ਼ਨ ਇਹ ਆਈ ਆ ਵੀ ਇੱਕ ਪਾਸੇ ਬਾਬੇ ਨੇ ਜਿਹੜੀਆਂ ਇਹ ਗੱਲਾਂ ਮਿਲਣ ਲਈ ਆਪਦੀ ਜਿਹੜੀ ਦਰਖਾਸਤ ਦਿੱਤੀ ਇਹਨਾਂ ਲੋਕਾਂ ਨੂੰ, ਪਰ ਦੂਜੇ ਪਾਸੇ ਹਨੀਪ੍ਰੀਤ ਆ ਜਿਹੜੀ ਉਹ ਕਿਤੇ ਨਾ ਕਿਤੇ ਰੂਹ ਪਰੋਸ ਚੱਲ ਰਹੀ ਆ। ਦੇਖੋ ਜੇ ਜੇ ਮਾਹੌਲ 'ਚ ਆਪਾਂ ਮਜ਼ਾਕ ਨਾਲ ਤਾਂ ਜੋ ਮਰਜ਼ੀ ਮਜ਼ਾਕ ਬਣਾਈ ਜਾਈਏ ਕੁਛ ਵੀ ਕਰੀ ਜਾਈਏ, ਇੱਥੇ ਦੋ ਚੀਜ਼ਾਂ ਹੈਗੀਆਂ। ਇੱਕ ਤਾਂ ਚੀਜ਼ ਇਹ ਆ ਵੀ ਜੇ ਤਾਂ ਹਨੀਪ੍ਰੀਤ ਨੋਰਮਲ ਕੇਸ ਸੀ ਜਿਵੇਂ ਬਾਬੇ ਨਾਲ ਜਿਵੇਂ ਜੋ ਵੀ ਸੀ ਉਹ ਤਾਂ ਵੱਖਰੀ ਗੱਲ ਆ ਵੀ ਇੱਕ ਉਹ ਡੇਰੇ ਦੇ ਵਿੱਚ ਡੇਰੇ ਦਾ ਹੀ ਪਰਸਨ ਸੀ, ਤਾਂ ਜਿਹੜੀ ਉਹਦੀ ਪੋਜੀਸ਼ਨ ਇਹ ਹੈ ਵੀ ਇਸ ਟਾਈਮ ਉਹਦਾ ਰੂਹ ਪੋਸ਼ ਹੋਣਾ ਹੀ ਜਾਇਜ਼ ਆ, ਮੈਂ ਇਹਨੂੰ ਜਾਇਜ਼ ਕਰਾਰ ਦਿੰਦਾ, ਭਾਵੇਂ ਨਜਾਇਜ਼ ਕੰਮ ਆ ਪਰ ਨਜਾਇਜ਼ ਕੰਮ ਦੀ ਵੀ ਜੇ ਸਮੀਖਿਆ ਕਰੀਏ ਜਾਂ ਆਪਦੇ ਤੇ ਲਾਈਏ ਤਾਂ ਉਹ ਜਾਇਜ਼ ਆ, ਵੀ ਉਹਦਾ ਰੂਹ ਪੋਸ਼ ਹੋਣਾ ਹੀ ਜਾਇਜ਼ ਸੀ ਕਿਉਂਕਿ ਲੋਕਾਂ ਦਾ ਰੋਹ ਵੀ ਆ ਤੇ ਕਾਨੂੰਨੀ ਰੋਹ ਵੀ ਹੈਗਾ, ਤੇ ਜੇ ਬੰਦਾ ਇਹ ਇੱਥੋਂ ਦੇ ਕਿਤੇ ਵੀ ਇਸ ਇੱਕ ਕਾਨੂੰਨ ਦੇ ਵਿੱਚ ਅਧਿਕਾਰ ਹੈਗਾ ਵੀ ਬੰਦਾ ਰੂਹ ਪੋਸ਼ ਹੋ ਕੇ ਆਪਣੀ ਐਡਵਾਂਸ ਜ਼ਮਾਨਤ ਕਰਾ ਸਕਦਾ, ਰੂਹ ਪੋਸ਼ ਹੋ ਕੇ ਆਪਣਾ ਕੇਸ ਲੜ ਸਕਦਾ, ਆਪਣੀ ਪੈਰਵਾਈ ਕਰ ਸਕਦਾ, ਇਹ ਚੀਜ਼ਾਂ ਹੈਗੀਆਂ। ਇੱਕ ਹੁੰਦਾ ਪਰਮਾਨੈਂਟ ਰੂਹ ਪੋਸ਼, ਇੱਕ ਹੁੰਦਾ ਟੈਂਪਰੇਰੀ ਰੂਹ ਪੋਸ਼ ਹੋਣਾ। ਸੋ ਉੱਥੇ ਤਾਂ ਹਨੀਪ੍ਰੀਤ ਨੇ ਜਿਹੜਾ ਸਟੈਪ ਚੱਕਿਆ ਉਹ ਜਾਇਜ਼ ਹੀ ਚੱਕਿਆ, ਗਲਤ ਨਹੀਂ ਚੱਕਿਆ। ਹੁਣ ਉਹਨੇ ਸਾਹਮਣੇ ਆ ਕੇ ਪਹਿਲੀ ਗੱਲ ਤਾਂ ਉਹ ਦੇਸੀ ਭਾਸ਼ਾ 'ਚ ਕਹੇਗੇ ਤਾਂ ਕੁੱਟ ਖਾਣੀ ਸੀ, ਚਾਹੇ ਉਹਨੂੰ ਲੋਕ ਕੁੱਟਦੇ ਚਾਹੇ ਪੁਲਿਸ ਕੁੱਟਦੀ, ਕਿਤੇ ਨਾ ਕਿਤੇ ਤਾਂ ਕੁਛ ਨਾ ਕੁਛ ਹੋਣਾ ਹੀ ਸੀ। ਸੋ ਉਹ ਇਹੀ ਕੁਛ ਹੀ ਕਰਨਾ ਸੀ, ਕਿਸੇ ਨੇ ਵੀ ਹੁੰਦਾ ਕੋਈ ਵੀ ਹੁੰਦਾ ਇਸ ਪੋਜੀਸ਼ਨ ਤੇ ਇਹੀ ਸਟੈਪ ਹੀ ਜਿਹੜਾ ਜਾਇਜ਼ ਸਟੈਪ ਸੀਗਾ ਜਿਹੜਾ ਉਹਨੇ ਲਿਆ ਹੋਇਆ। ਦੂਜੇ ਪਾਸੇ ਜਿਹੜੀ ਅਸੀਂ ਪਹਿਲੇ ਦਿਨ ਤੋਂ ਸ਼ੰਕਾ ਜ਼ਾਹਰ ਕਰ ਰਹੇ ਹਾਂ ਵੀ ਉਹ ਕੋਈ ਏਜੰਸੀਆਂ ਨਾਲ ਸੰਬੰਧ ਰੱਖਦੀ ਹੋ ਸਕਦੀ ਆ, ਉਹਨੇ ਡੇਰੇ ਦੇ ਵਿੱਚ ਐਂਟਰੀ ਕਰਕੇ ਜਿਹੜਾ ਇਹ ਸਾਰਾ ਕੁਛ ਕੀਤਾ ਹੋਵੇ, ਹੋ ਸਕਦਾ ਤਾਂ ਵੀ ਉਹਦਾ ਜਿਹੜਾ ਰੂਹ ਪੋਸ਼ ਹੋਣਾ ਲਾਜ਼ਮੀ ਸੀਗਾ। ਤੇ ਦੂਜੀ ਇਹ ਹੈ ਵੀ ਲੋਕਾਂ ਨੂੰ ਇਹ ਆਸ ਹੋਈ ਖੜੀ ਆ ਵੀ ਆਉਣ ਵਾਲੇ ਮਹੀਨੇ ਦੋ ਮਹੀਨੇ ਛੇ ਮਹੀਨਿਆਂ 'ਚ ਉਹ ਕੈਮਰੇ ਦੇ ਸਾਹਮਣੇ ਆਊਗੀ ਤੇ ਫਿਰ ਬੈਕ ਐਂਡ ਦੀਆਂ ਗੱਲਾਂ ਦੱਸੂਗੀ ਵੀ ਮੈਂ ਕਿਵੇਂ ਕਿਵੇਂ ਬਾਬੇ ਨੂੰ ਫਸਾਇਆ, ਕੀ ਕਰਿਆ। ਨਹੀਂ, ਦੇਖੋ ਜੇ ਕਿਸੇ ਵੱਡੇ ਏਜੰਸੀ ਦਾ ਕੰਮ ਆ ਨਾ, ਉਹ ਫਿਰ ਕਦੇ ਵੀ ਸਾਰੀ ਉਮਰ ਇਹ ਚੀਜ਼ ਨੂੰ ਐਕਸਪੋਜ਼ ਨਹੀਂ ਕਰਨਗੇ, ਨਾ ਕਰਨਾ,
ਉਹ ਹਨੀਪ੍ਰੀਤ ਦਾ ਜਿਹੜਾ ਕਰੈਕਟਰ ਹੈ ਹੀ ਬਣਾ ਕੇ ਰੱਖਣਗੇ ਵੀ ਉਹ ਡੇਰੇ ਤੋਂ ਹੀ ਸੀ ਤੇ ਡੇਰੇ ਦਾ ਹੀ ਉਹਨੇ ਉਹ ਸੀ ਉਹਨੂੰ ਕਦੇ ਵੀ ਐਕਸਪੋਜ਼ ਨਹੀਂ ਕਰਨਗੇ ਕਿਉਂਕਿ ਜੇ ਇਹੋ ਜਿਹਾ ਕੁਛ ਐਕਸਪੋਜ਼ ਹੋ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਏਜੰਸੀਆਂ ਦੇ ਜਿਹੜੇ ਕੰਮ ਆ ਉਹ ਕਦੇ ਵੀ ਸਿਰੇ ਨਹੀਂ ਚੜ੍ਹਦੇ ਏਜੰਸੀਆਂ ਨੂੰ ਬਹੁਤ ਕੁਛ ਪਾਪੜ ਵੇਲਣੇ ਪੈਂਦੇ ਆ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਕੁਰਬਾਨੀਆਂ ਕਰਨੀਆਂ ਪੈਂਦੀਆਂ ਕਿਸੇ ਵੀ ਇੱਕ ਪ੍ਰੋਜੈਕਟ ਨੂੰ ਸਿਰੇ ਲਾਉਣ ਲਈ ਸੋ ਇਹ ਪ੍ਰੋਜੈਕਟ ਸਿਰੇ ਲੱਗ ਗਿਆ ਜੀ ਜਿਵੇਂ ਵੀ ਲੱਗਿਆ ਤੇ ਇਸ ਤੇ ਚਾਹੇ ਉਹ ਸੀਕ੍ਰੇਟ ਆਫਿਸਰ ਸੀ ਤੇ ਚਾਹੇ ਉਹ ਵਿੱਚ ਸੀ ਪਰ ਕੁੱਲ ਮਿਲਾ ਕੇ ਸਭ ਤੋਂ ਵੱਡੀ ਜਿਹੜੀ ਇੱਕ ਕਹਿ ਸਕਦੇ ਹਾਂ ਕਾਰਨ ਜਾਂ ਰੀਜ਼ਨ ਕਹਿ ਸਕਦੇ ਹਾਂ ਇਹ ਸਾਰਾ ਬਾਬੇ ਦਾ ਜਿਹੜਾ ਘਟਨਾਕ੍ਰਮ ਹੋਇਆ ਉਹ ਚ ਹਨੀਪ੍ਰੀਤ ਹੀ ਉੱਭਰ ਕੇ ਆਈ ਆ ਤੇ ਦੂਜੀ ਜਿਹੜੀ ਇਸ 'ਚ ਉਹਨਾਂ ਨੇ ਕਿਹਾ ਵੀ ਆਪਣੀ ਪਤਨੀ ਬਾਰੇ ਉਹਨਾਂ ਨੇ ਨਹੀਂ ਕੁਛ ਲਿਖਿਆ ਈਵਨ ਮਾਂ ਨੂੰ ਮਿਲਣ ਬਾਰੇ ਲਿਖਿਆ ਸੋ ਕਈ ਵਾਰੀ ਹੁੰਦਾ ਵੀ ਦੋ ਤਿੰਨ ਗੱਲਾਂ ਹੁੰਦੀਆਂ ਇੱਕ ਤਾਂ ਜਿਹੜਾ ਪਤਨੀ ਦੇ ਨਾਲ ਜਿਹੜਾ ਰਿਲੇਸ਼ਨ ਆ ਉਹਦਾ ਬਹੁਤ ਚਿਰਾਂ ਤੋਂ ਸਾਰੇ ਜਿਹੜੇ ਡੇਰੇ ਤੋਂ ਦੱਸਦੇ ਆ ਵੀ ਉਹ ਕਾਫੀ ਚਿਰਾਂ ਤੋਂ ਦੂਰ ਆ ਬਸ ਇੱਕੋ ਡੇਰੇ 'ਚ ਰਹਿ ਰਹੀ ਆ ਤੇ ਜਾਂ ਹੋ ਰਹੀ ਆ ਉਹ ਗੱਲਾਂ ਵੱਖਰੀਆਂ ਤੇ ਦੂਜੀ ਇਹ ਹੈ ਵੀ ਜਿਹੜੇ ਕਾਰਜਾਂ 'ਚ ਉਹ ਫਸਿਆ ਜਿਹੜੇ ਗੱਲਾਂ ਕਰਕੇ ਫਸਿਆ ਹੋ ਸਕਦਾ ਉਹ ਆਪਦੀ ਪਤਨੀ ਨਾਲ ਅੱਖ ਨਾ ਮਿਲਾ ਸਕਦਾ ਹੋਵੇ ਇਹ ਵੀ ਕਾਰਨ ਹੋ ਸਕਦਾ ਪਰ ਮੈਨੂੰ ਦੂਜਾ ਕਾਰਨ ਨਹੀਂ ਹੈ ਮੈਨੂੰ ਪਹਿਲਾ ਕਾਰਨ ਹੀ ਆ ਵੀ ਉਹਨੇ ਪਹਿਲਾਂ ਹੀ ਇਹਨੂੰ ਇਗਨੋਰ ਕੀਤਾ ਹੋਇਆ ਸੀ ਮੈਨੂੰ ਕੱਲ ਪਰਸੋਂ ਕੋਈ ਦੱਸ ਵੀ ਰਿਹਾ ਸੀ ਵੀ ਇੱਕ ਵੀਡੀਓ ਦੇ ਵਿੱਚ ਕੋਈ ਆਈ ਹੈ ਜੀ ਹਨੀਪ੍ਰੀਤ ਉਹਦੀ ਪਤਨੀ ਦਾ ਹੱਥ ਝਟਕ ਰਹੀ ਹੈ ਸੋ ਉਹਦਾ 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 ਥਾਂ ਉਹ ਵੀਡੀਓ ਦੱਸ ਰਹੀ ਹੈ ਵੀ ਉਹਦਾ ਥਾਂ ਕਿੱਥੇ ਜੇ ਸੀ ਵਿਚਾਰੀ ਜਿਹੜੀ ਉਹਦੇ ਜਿਹੜੀ ਪਹਿਲਾਂ ਜਿਹੜੀ ਘਰ ਵਾਲੀ ਸੀ ਉਹਦਾ ਸੋ ਇਹ ਤਾਂ ਹੀ ਕਾਰਨ ਹੋ ਸਕਦਾ ਪਰ ਕੁੱਲ ਮਿਲਾ ਕੇ ਹੁਣ ਗੱਲ ਇਹ ਹੈ ਜੀ ਵੀ ਹੁਣ ਜਿਹੜੇ ਡੇਰੇ ਜਿਹੜਾ ਬਾਬੇ ਨਾਲ ਮੁਲਾਕਾਤ ਕਰਨ ਉਹੀ ਲੋਕ ਜਾ ਸਕਦੇ ਆ ਜਾਂ ਉਹੀ ਜਾਣਗੇ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦਾ ਸ਼ਿਕੰਜਾ ਨਹੀਂ ਕਸਿਆ ਜਾਂ ਜਿਨ੍ਹਾਂ ਦਾ ਕੋਈ ਇਨਵੋਲਵਮੈਂਟ ਨਹੀਂ ਸੀ ਜਿਵੇਂ ਇਹਨੇ ਕੁੜੀਆਂ ਜਾਂ ਜਵਾਈ ਜਾਂ ਮੰਨ ਲਓ ਵੱਖਰੀ ਇਨਵੋਲਵਮੈਂਟ ਤਾਂ ਸੀਗੀ ਪਰ ਕਾਨੂੰਨ ਤੌਰ ਦੇ ਉੱਤੇ ਕੋਈ ਇਨਵੋਲਵਮੈਂਟ ਜਿਨ੍ਹਾਂ ਦੀ ਨਹੀਂ ਸਾਬਤ ਹੋ ਰਹੀ ਜਾਂ ਕਿਸੇ ਵੀ ਉਹਨਾਂ ਦੀ ਕਿਸੇ ਮਾਮਲੇ 'ਚ ਉਹਨਾਂ ਦਾ ਨਾਂ ਨਹੀਂ ਬੋਲ ਰਿਹਾ ਸੋ ਉਹ ਜ਼ਰੂਰ ਮਿਲਣਗੇ ਪਰ ਮੈਨੂੰ ਹੁਣ ਕਿਸੇ ਨੇ ਦੱਸਿਆ ਸੀ ਵੀ ਬਿਪਸਨਾ ਦੀ ਵੀ ਕੋਈ ਇੰਟਰਵਿਊ ਆਈ ਹੈ ਟੀਵੀ ਦੇ ਉੱਤੇ ਤੇ ਮੈਨੂੰ ਟਾਈਮ ਨਹੀਂ ਲੱਗਿਆ ਅਸਲ 'ਚ ਮੈਂ ਦੇਖ ਨਹੀਂ ਪਾਇਆ ਤੇ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਦੇਖਦੇ ਹਾਂ ਵੀ ਉਹ ਕਿੱਥੋਂ ਪਰ ਉਹ ਕਹਿ ਰਹੀ ਆ ਵੀ ਮੈਂ ਪੂਰਨ ਸਹਿਯੋਗ ਕਰਨ ਨੂੰ ਤਿਆਰ ਹਾਂ ਤੇ ਜੇ ਪੂਰਨ ਸਹਿਯੋਗ ਕੀਤਾ ਜਾਵੇ ਤਾਂ ਜੇ ਕੋਈ ਕਿਸੇ ਕਿਸਮ ਦੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਮੈਂ ਪੂਰਨ ਸਹਿਯੋਗ ਕਰਾਂਗੀ
ਜੀ ਸੋ ਬਰਾੜ ਸਾਹਿਬ ਹਨੀਪ੍ਰੀਤ ਤੋਂ ਹੁਣ ਡੇਰੇ ਨੇ ਵੀ ਜੀ ਕਹਿੰਦੇ ਜਿਹੜਾ ਨਾਤਾ ਆ ਉਹ ਤੋੜ ਲਿਆ ਆ ਤੇ ਉਹ ਤਾਂ ਸਾਰਿਆਂ ਨੂੰ ਹੀ ਭਲੀ ਭਾਂਤ ਪਤਾ ਜੀ ਕਾਫੀ ਦਿਨਾਂ ਤੋਂ ਫਰਾਰ ਹੋਣ ਤੋਂ ਬਾਅਦ ਹੁਣ ਜਿਹੜਾ ਖਬਰਾਂ ਦੇ ਨਾਲ ਜੁੜੇ ਹੋਣ ਕਾਰਨ ਡੇਰਾ ਜਿਹੜਾ ਸੱਚਾ ਸੌਦਾ ਦੀ ਚੇਅਰਪਰਸਨ ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਵੀ ਵਿਪਸਨਾ ਆ ਉਹਨੇ ਵੀ ਕਹਿ ਦਿੱਤਾ ਜੀ 25 ਅਗਸਤ ਤੋਂ ਬਾਅਦ ਉਹਨਾਂ ਦਾ ਡੇਰੇ ਦੇ ਨਾਲ ਕੋਈ ਸੰਬੰਧ ਨਹੀਂ ਆ ਸੋ ਅਜੇ ਵੀ ਇਹ ਜਿਹੜੇ ਕੇਸ ਹੈ ਜੀ ਉਹ ਲੰਬੇ ਜਾਣ ਦੀ ਉਮੀਦ ਜਿਹੜੀ ਉਹ ਕੀਤੀ ਜਾ ਸਕਦੀ ਆ ਤੇ ਉਧਰ ਦੂਜੇ ਪਾਸੇ ਬਰਾੜ ਸਾਹਿਬ ਖਬਰਾਂ ਦਾ ਜਿਹੜਾ ਪੱਖ ਦੇਖੀਏ ਤਾਂ ਜਿਹੜੇ ਆਪ ਆਗੂ ਆ ਜੀ ਉਹਨਾਂ ਨੇ ਕੱਲ
ਅਮਰਦੀਪ ਪਹਿਲਾਂ ਆਪਾਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਨਾ ਮੈਂ ਇਹ ਖਬਰ ਤੇ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਤੇ ਜਿਹੜੀ ਹਨੀਪ੍ਰੀਤ ਦੇ ਮਾਮਲੇ ਚ ਵਿਪਸਨਾ ਨੇ ਕਹੀ ਆ ਜਾਂ ਅਖਬਾਰਾਂ ਨੇ ਜਿਹੜੀ ਲਾਈਨ ਲਿਖੀ ਆ ਵੀ ਹਨੀਪ੍ਰੀਤ ਨੇ ਡੇਰੇ ਨਾਲੋਂ ਪਿਛਲੇ 25 ਤਰੀਕ ਤੋਂ ਸੰਬੰਧ ਤੋੜ ਲਿਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਤਾਂ ਅਖਬਾਰਾਂ ਦੀ ਲਿਖਣ ਦੇ ਵਿੱਚ ਟਵਿਸਟ ਆਇਆ ਤੇ ਉਹਨਾਂ ਨੇ ਹਰੇਕ ਟਾਈਟਲ ਹਰੇਕ ਹੈਡਿੰਗ ਦੇਣ ਤੋਂ ਪਹਿਲਾਂ ਤੁਹਾਨੂੰ ਹੈਡਿੰਗ ਦੇ ਜਿਵੇਂ ਮੰਨ ਲਓ ਵੀ ਇੱਕ ਮਿਸਤਰੀ ਨਾ ਇੱਕ ਬੁਰਜੀ ਕੱਢ ਰਿਹਾ ਇੱਕ ਮਿਸਤਰੀ ਇੱਕ ਬੁਰਜੀ ਕੱਢ ਰਿਹਾ ਤੇ ਉਹ ਬੁਰਜੀ ਦਾ ਜਿਹੜਾ ਲੈਵਲ ਆ ਉਹਦਾ ਗੁਣੀਆਂ ਉਹਦਾ ਜਿਹੜੀ ਸਾਲ ਆ ਜਿਹਨੂੰ ਕਹਿੰਦੇ ਆ ਲਾਟੂ ਚ ਜਿਹਨੂੰ ਦੇਸੀ ਕਹਿੰਦੇ ਉਹ ਚਾਰੇ ਸਪੇਰੇ ਦੇਖਣਾ ਪੈਂਦਾ ਸਾਰੇ ਐਂਗਲਾਂ ਤੋਂ ਦੇਖਣਾ ਪੈਂਦਾ ਤੇ ਜੇ ਤੁਸੀਂ ਚਾਰ ਪਾਸੇ ਨਹੀਂ ਦੇਖਦੇ ਤਾਂ ਹੋ ਸਕਦਾ ਵੀ ਬੁਰਜੀ ਇੱਕ ਪਾਸੇ ਨੂੰ ਟੇਢੀ ਚਲੀ ਜਾਵੇ ਤੇ ਫਿਰ ਅਖੀਰ ਜੇ ਤੁਸੀਂ ਛੱਤ ਪਾਉਣ ਵੇਲੇ ਨੂੰ ਤੁਸੀਂ ਉਸ ਕਾਬਲ ਨਹੀਂ ਰਹੋਗੇ ਸੋ ਅਖਬਾਰਾਂ ਦਾ ਵੀ ਡਿਊਟੀ ਇਹ ਬਣਦੀ ਆ ਚੈਨਲਾਂ ਦੀ ਡਿਊਟੀ ਇਹ ਬਣਦੀ ਆ ਕੋਈ ਵੀ ਸ਼ਬਦ ਜਦੋਂ ਕਿਸੇ ਟਾਈਟਲ ਦਾ ਸ਼ਬਦ ਦਿੰਦੇ ਹੋ ਨਾ ਜਾਂ ਤਾਂ ਤੁਹਾਡਾ ਮਕਸਦ ਹੀ ਇਹ ਹੋਵੇ ਵੀ ਅਸੀਂ ਤਾਂ ਲੋਕਾਂ ਨੂੰ ਅਟਰੈਕਟ ਕਰਨ ਲਈ ਇਹ ਟਾਈਟਲ ਦੇ ਰਹੇ ਹਾਂ ਜਾਂ ਇਹ ਗੱਲ ਕਹਿ ਰਹੇ ਹਾਂ ਤੇ ਵੀ ਲੋਕ ਭਟਕਣ ਜਿਹੜੀ ਕਿ ਅੱਜ ਕੱਲ ਅਖਬਾਰ ਜ਼ਿਆਦਾ ਯੂਜ਼ ਕਰਦੇ ਆ ਜਿਹੜੀ ਨੀਤੀ ਤਾਂ ਕਿ ਲੋਕ ਪੜ੍ਹਨ ਉਸ ਖਬਰ ਨੂੰ ਜੇ ਤੁਸੀਂ ਖਬਰ ਦਾ ਦੇ ਵਿੱਚ ਸਿੰਪਲ ਗੱਲ ਲਿਖਤੀ ਕਿਸੇ ਨੇ ਨਹੀਂ ਪੜ੍ਹਨੀ ਤੇ ਜੇ ਥੋੜੀ ਜਿਹੀ ਮਸਾਲਾ ਲਾ ਕੇ ਲਿਖਤੀ ਗੱਲ ਤਾਂ ਉਹ ਪੜ੍ਹਦੇ ਆ ਹੁਣ ਜਿਹੜਾ ਉਹਨਾਂ ਕਿਹਾ ਵੀ 25 ਤਰੀਕ ਤੋਂ ਡੇਰੇ ਨਾਲ ਸੰਬੰਧ ਨਹੀਂ ਰਿਹਾ ਮੈਨੂੰ ਇਹ ਮੰਨਣਾ ਵੀ ਜਿਹੜੀ ਵਿਪਸਨਾ ਨੂੰ ਜਦੋਂ ਪੁੱਛਿਆ ਗਿਆ ਜਾਂ ਪੁੱਛਣ ਆਇਆ ਤਾਂ ਉਹਦੇ ਚ ਇੰਨੀ ਗੱਲ ਕਹੀ ਹੋਣੀ ਆ ਵੀ 25 ਤਰੀਕ ਤੋਂ ਬਾਅਦ ਦੀ ਉਹ ਡੇਰੇ ਚ ਕਦੇ ਨੀ ਆਈ ਨਾ ਡੇਰੇ ਨੂੰ ਪਤਾ ਕਿੱਥੇ ਆ ਤੇ ਇਸ ਕਰਕੇ ਸਾਨੂੰ ਕੋਈ ਪਤਾ ਨੀ ਉਸ ਬਾਰੇ ਚ ਗੱਲ ਤਾਂ ਇੰਨੀ ਆ ਜੇ ਹੁਣ ਕਹੀਏ ਵੀ ਸੰਬੰਧ ਤੋੜਤਾ ਸੰਬੰਧ ਕਿਵੇਂ ਟੁੱਟ ਜੂਗਾ ਜਿਹਦੇ ਨਾਂ ਤੇ 45% ਡੇਰੇ ਦੀ ਪ੍ਰੋਪਰਟੀ ਆ, ਜਿਹਦੇ ਨਾਂ ਤੇ ਡੇਰੇ ਦੀਆਂ ਅਹਿਮ ਗਤੀਵਿਧੀਆਂ, ਜਿਹੜਾ ਬਾਬਾ ਅੱਜ ਵੀ ਉਹਦੇ ਨਾਂ ਤੇ ਵਿਸ਼ਵਾਸ ਕਰ ਰਿਹਾ, ਤੇ ਪਤਾ ਨੀ ਕਿੱਡੇ ਕਿੱਡੇ ਕੁ ਰਾਜ ਉਹਦੇ ਸੀਨੇ ਚ ਦਫ਼ਨ ਆ, ਉਸ ਬੰਦੇ ਨਾਲੋਂ ਐਂ ਸੰਬੰਧ ਕੋਈ ਐਂ ਟੁੱਟ ਜੂ ਇੱਕ ਸੈਕਿੰਡ ਦੇ ਵਿੱਚ ਵੀ ਸੰਬੰਧ ਹੀ ਟੁੱਟ ਗਿਆ, ਜਾਂ ਉਹਨੇ ਕਹਿਤਾ ਵੀ ਮੈਂ ਸੰਬੰਧ ਤੋੜ ਲਿਆ ਡੇਰੇ ਨਾਲ ਮੇਰਾ ਕੋਈ ਨੀ, ਜਾਂ ਡੇਰੇ ਨੇ ਉਹਨੂੰ ਜਾ ਕੇ ਆਪਾਂ ਜਿਵੇਂ ਬੇਦਖਲ ਕਰਦੇ ਹਾਂ ਬੇਦਖਲ ਕਰਤਾ, ਨਹੀਂ ਇਹ ਕੱਲੀ ਨਾ ਅਖਬਾਰਾਂ ਰੇਡੀਓਆਂ ਦੀ ਇੱਕ ਅਣਜਾਣੇ ਚ ਜਾਂ ਜਾਣੇ ਚ ਕੀਤੀ ਹੋਈ ਇੱਕ ਟਾਈਟਲ ਆ ਜਿਹਦੇ ਚ ਉਹਨਾਂ ਨੇ ਇਹ ਲਿਖਿਆ। ਇੰਜ ਸੰਬੰਧ ਨਹੀਂ ਟੁੱਟਦਾ ਹੁੰਦਾ, ਨੌਹਾਂ ਤੇ ਮਾਸ ਦੇ ਸੰਬੰਧ ਏਦਾਂ ਨਹੀਂ ਟੁੱਟਦੇ ਹੁੰਦੇ, ਕਿਤੇ ਨਾ ਕਿਤੇ ਇਹ 2009 ਤੋਂ ਚੱਲਿਆ ਹੋਇਆ ਸੰਬੰਧ ਆ, ਕਾਫੀ ਲੰਮਾ ਟਾਈਮ ਹੋ ਗਿਆ। ਸੋ ਇਸ ਕਰਕੇ ਮੈਨੂੰ ਨੀ ਲੱਗਦਾ ਵੀ ਇਹਦੇ ਵਿੱਚ ਇਹ ਗੱਲ ਜਾਇਜ਼ ਆ
ਜੀ। ਸੋ ਬ੍ਰਾਟ ਸਾਹਿਬ ਇਸ ਖਬਰ ਤੋਂ ਬਾਅਦ ਵਧਦੇ ਆ ਜੀ ਅਗਲੀ ਖਬਰ ਵੱਲ। ਸੋ ਅਗਲੀ ਖਬਰ ਜਿਹੜੀ ਹੈ ਜੀ ਉਹ ਹੈ ਕੱਲ ਆਪ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਕਿਉਂਕਿ 144 ਦੀ ਉਲੰਘਣਾ ਕੀਤੀ ਗਈ ਹੈ ਤੇ ਉਸ ਉਲੰਘਣਾ ਕਰਨ ਦੇ ਕਾਰਨ ਬਹੁਤ ਸਾਰੇ ਜਿਹੜੇ ਆਗੂ ਆ ਜੀ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਸੋ ਪਾਣੀ ਦੀ ਵਾਛੜ ਜਿਹੜੀ ਆ ਉਹ ਵੀ ਕੀਤੀ ਗਈ ਆ ਪੁਲਿਸ ਵੱਲੋਂ, ਤੇ ਇਹ ਜਿਹੜਾ ਸਾਰਾ ਘਿਰਾਓ ਸੀ ਉਹ ਕੀਤਾ ਗਿਆ ਸੀ ਕਿ ਉਹਨਾਂ ਨੂੰ ਕਲੀਨ ਚਿੱਟ ਜਿਹੜੀ ਆ ਉਹ ਦਿੱਤੀ ਗਈ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਸੋ ਇਸ ਦੇ ਵਿਰੋਧ ਦੇ ਵਿੱਚ ਯਾਨੀ ਭ੍ਰਿਸ਼ਟਾਚਾਰ ਦੇ ਦੋਸ਼ ਦੇ ਵਿੱਚ ਕਲੀਨ ਚਿੱਟ ਦੇਣ ਦਾ ਜਿਹੜਾ ਵਿਰੋਧ ਆ ਉਹ ਆਪ ਪਾਰਟੀ ਵੱਲੋਂ ਕੀਤਾ ਗਿਆ। ਸੋ ਇਸ ਸੰਬੰਧ ਦੇ ਵਿੱਚ ਆਪ ਆਗੂਆਂ ਦੀ ਜਿਹੜੀ ਗ੍ਰਿਫ਼ਤਾਰੀ ਕੱਲ ਹੋਈ।
ਦੇਖੋ ਜਿਹੜਾ ਕੱਲ ਆਮ ਆਦਮੀ ਪਾਰਟੀ ਤੇ ਦੇ ਸਾਰੇ ਮੇਨ ਬੰਦੇ ਸੀਗੇ ਜੀ, ਜਿਨ੍ਹਾਂ ਚੋਂ ਖਹਿਰਾ ਸਾਹਿਬ ਆਪਣੇ ਭਗਵੰਤ ਮਾਨ ਤੇ ਨਾਲ ਜਿਹੜੀ ਲੋਕ ਇਨਸਾਫ਼ ਪਾਰਟੀ ਦੇ ਵੀ ਬੈਂਸ ਬ੍ਰਦਰ, ਉਹਨਾਂ ਸਾਰਿਆਂ ਨੇ ਜਿਹੜੀ ਕੱਲ ਇੱਕ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਠੀ ਦਾ, ਕਿਉਂਕਿ ਜਿਹੜੀ ਹੁਣ ਵਿਜੀਲੈਂਸ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਵੀ ਉਹ ਮੁੱਖ ਮੰਤਰੀ ਦੇ ਦਾਇਰੇ ਹੇਠ ਆ, ਤੇ ਮੁੱਖ ਮੰਤਰੀ ਹੁਣ ਜਦੋਂ ਆਪਦੀ ਕੁਰਸੀ ਤੇ ਰਹਿੰਦਾ ਹੋਇਆ ਆਪਦੇ ਆਪ ਨੂੰ ਥੋੜਾ ਸਜ਼ਾ ਦੇਊਗਾ ਆਪਦੇ, ਇਹ ਤਾਂ ਇੱਕ ਅੰਡਰਸਟੂਡ ਗੱਲਾਂ ਹੀ ਸੀ। ਇਹ ਮੈਨੂੰ ਲੱਗਦਾ ਵੀ ਜਿਹੜੀ ਇਹ ਕਲੀਨ ਚਿੱਟ ਦੇ ਇੱਦਾਂ ਘਿਰਾਓ ਕਰਨ ਨਾਲੋਂ ਇੱਦਾਂ ਪਾਣੀ ਦੀਆਂ ਵਿਛਾੜਾਂ ਪੱਗਾਂ ਲਾਉਣੀਆਂ ਫਿਰ 3 ਘੰਟੇ ਦਾ ਹਾਈ ਪਿੱਚ ਡਰਾਮਾ ਹੋਣ ਤੋਂ ਬਾਅਦ ਫਿਰ ਚੁੱਪ ਕਰ ਜਾਣਾ, ਇਹ ਮੈਨੂੰ ਲੱਗਦਾ ਕਿਤੇ ਰਾਹ ਨਹੀਂ ਹੈਗਾ ਇਸ ਹੱਲ ਦਾ। ਵੱਖਰੀ ਗੱਲ ਵੀ ਅਸੀਂ ਧਿਆਨ ਦਵਾਉਣ ਲਈ ਕਿਸੇ ਦਾ ਵੀ ਧਿਆਨ ਖਿੱਚਣ ਲਈ ਸਾਨੂੰ ਹੰਗਾਮੇ ਕਰਨੇ ਪੈਂਦੇ ਆ, ਤੇ ਉਹਨੂੰ ਇਸ ਢੰਗ ਨਾਲ ਵਰਤੀਏ ਜਾਂ ਲੋਕਾਂ ਨੂੰ ਦਿਖਾਉਣ ਲਈ ਵੀ ਅਸੀਂ ਬੜੇ ਐਕਸ਼ਨ ਚ ਆ, ਇਹ ਦਿਖਾਉਣ ਲਈ ਪੁਲਿਸ ਨਾਲ ਲਾਠੀਚਾਰਜ ਚ ਵੀ ਆਉਣਾ ਹੋਰ ਵੀ ਆਉਣਾ ਡਾਂਗਾਂ ਖਾਣ ਨੂੰ ਵੀ ਵੱਡਾ ਸਮਝਣਾ ਇਹ ਚੀਜ਼ਾਂ। ਪਰ ਮੇਰਾ ਇਹ ਮੰਨਣਾ ਵੀ ਜੇ ਵਿਜੀਲੈਂਸ ਨੇ ਕਲੀਨ ਚਿੱਟ ਦੇ ਤੀ ਤਾਂ ਜਿਹੜਾ ਭੀਮ ਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਲਿਖਿਆ ਉਸ ਸੰਵਿਧਾਨ ਦੇ ਵਿੱਚ ਉਹ ਵਿਜੀਲੈਂਸ ਜਿਹੜੀ ਖੀਰਲੀ ਪੌੜੀ ਨਹੀਂ ਹੈ, ਵਿਜੀਲੈਂਸ ਦੀ ਕਲੀਨ ਚਿੱਟ ਆ ਜਿਹੜੀ ਉਹ ਕੋਈ ਕੈਪਟਨ ਨੂੰ ਉਹਨੂੰ ਸਿਰੇ ਤੋਂ ਕਲੀਨ ਚਿੱਟ ਨਹੀਂ ਮਿਲ ਗਈ, ਉਦੋਂ ਬਾਅਦ ਵੀ ਬਹੁਤ ਸਾਰੇ ਰਾਹ ਹੈਗੇ ਆ। ਸੈਂਟਰ ਚ ਬੀਜੇਪੀ ਦੀ ਸਰਕਾਰ ਆ, ਉਹਦੇ ਉਲਟ ਸਰਕਾਰ ਆ, ਤੁਸੀਂ CBI ਨੂੰ ਗੱਲ ਕਰ ਸਕਦੇ ਹੋ, ਤੁਸੀਂ ਮੀਡੀਆ ਨਾਲ ਗੱਲ ਕਰ ਸਕਦੇ ਹੋ, ਤੁਸੀਂ ਵੱਧ ਤੋਂ ਵੱਧ ਜਿਹੜਾ ਇਹਦਾ ਖਿਲਾਰਾ ਪਵਾ ਸਕਦੇ ਹੋ, ਤੇ ਤੁਸੀਂ ਇਹਦਾ ਕੇਸ ਜਿਹੜੀ ਇਹਦੀ ਪੁਸ਼ਟੀ ਪਹਿਲਾਂ RTA ਦੇ ਤਹਿਤ ਸਾਰੀ ਗੱਲ ਲੈ ਲੈਂਦੇ ਹੋ ਵੀ ਕਿਹੜੇ ਬੇਸ ਤੇ ਉਹਨੂੰ ਕਲੀਨ ਚਿੱਟ ਦਿੱਤੀ ਆ। ਜੇ ਤੁਸੀਂ ਪੱਕਾ ਤੁਹਾਨੂੰ ਪਤਾ ਆ ਜਾਂ ਪੱਕੀ ਗੱਲ ਆ ਵੀ ਵਾਕਈ ਕੈਪਟਨ ਦੋਸ਼ੀ ਆ, ਤਾਂ ਕੱਲੀ ਜਿਹੜੀ ਜ਼ਿਲ੍ਹਾ ਕੋਰਟ ਜੇ ਕੋਈ ਫੈਸਲਾ ਦੇ ਦੇ ਤਾਂ ਉਦੋਂ ਬਾਅਦ ਬੰਦਾ ਹਾਈ ਕੋਰਟ ਵੀ ਜਾਂਦਾ, ਹਾਈ ਕੋਰਟ ਦੇ ਦੇ ਤਾਂ ਸੁਪਰੀਮ ਕੋਰਟ ਵੀ ਜਾਂਦਾ, ਰਾਸ਼ਟਰਪਤੀ ਤੱਕ ਵੀ ਪਹੁੰਚ ਹੁੰਦੀ ਆ। ਸੋ ਲੋਕਤੰਤਰ ਦੇ ਵਿੱਚ ਮੈਨੂੰ ਲੱਗਦਾ ਵੀ ਇਹਨਾਂ ਨੂੰ ਠੀਕ ਆ ਇਹੋ ਜਿਹੇ ਰੋਸ ਮਜ਼ਾਹਰੇ ਵੀ ਕਰਨੇ ਚਾਹੀਦੇ ਆ, ਪਰ ਇੱਕ ਸਿਸਟਮ ਚ ਰਹਿ ਕੇ ਤੇ ਦਾਇਰੇ ਚ ਰਹਿ ਕੇ ਸਿਰਫ ਖਬਰਾਂ ਤੇ ਫੋਟੋਆਂ ਬਣਾਉਣ ਲਈ ਪੱਗਾਂ ਢਾ ਕੇ ਤੇ ਉਹ ਕਿਤੇ ਨਾ ਕਿਤੇ ਜਾਇਜ਼ ਨਹੀਂ ਹੈ ਮੇਰਾ ਮੰਨਣਾ। ਪਰ ਇਹਨਾਂ ਨੂੰ ਚਾਹੀਦਾ ਵੀ ਜੇ ਰੋਸ ਮਜ਼ਾਰਾ ਕਰਨਾ ਤਾਂ ਇਸ ਢੰਗ ਨਾਲ ਕੀਤਾ ਜਾਵੇ ਵੀ ਨਾ ਲਾਠੀਚਾਰ ਦੀ ਲੋੜ ਪਵੇ ਤੇ ਨਾ ਕੋਈ ਸਖਤੀ ਕਰਨ ਦੀ ਲੋੜ ਪਵੇ, ਤੇ ਇੱਕ ਨਾਲ ਨਾਲ ਜਿਹੜਾ ਪੇਪਰ ਵਰਕ ਆ ਨਾ ਉਹ ਕਿਤੇ ਨਾ ਕਿਤੇ ਬੋਲਦਾ, ਜੇ ਕਿਤੇ ਵੀ ਕੋਈ ਗੱਲ ਹੋਊਗੀ ਨਾ ਰਿਕਾਰਡ ਦੇ ਵਿੱਚ, ਕਿਸੇ ਨੇ ਇਹ ਨਹੀਂ ਦੇਖਣਾ ਵੀ ਭਾਈ ਪਾਣੀ ਦੀਆਂ ਵਿਛਾੜਾਂ ਪੈਣ ਵੇਲੇ ਕਿਹੜੇ ਕਿਹੜੇ ਬੰਦੇ ਮੂਹਰੇ ਸੀਗੇ, ਇਹ ਕੋਈ ਕਿਸੇ ਰਿਕਾਰਡ ਚ ਨਹੀਂ ਆਉਣੀ, ਕਿਸੇ ਹਿਸਟਰੀ ਚ ਨਹੀਂ ਆਉਣੀ ਗੀ, ਐਵੇਂ ਮਾੜੇ ਮੋਟੇ 2-4 ਦਿਨ ਲੋਕ ਰੱਖਣਗੇ। ਹਾਂ ਜੇ ਇਹ ਆਗੂ ਇੱਕ ਰਿੱਟ ਪਾਉਂਦੇ ਆ ਕੋਈ ਵੱਡੇ ਪੱਧਰ ਦੇ ਉੱਤੇ ਕੇਸ ਕਰਦੇ ਆ ਉਹਦੇ ਵਿੱਚ ਇਹਨਾਂ ਨੂੰ ਫਸਾਉਂਦੇ ਆ, ਸਿਆਸਤ ਕੀ ਚੀਜ਼ ਆ, ਸਿਆਸਤ ਇਹੀ ਇਸੇ ਚੀਜ਼ ਨੂੰ ਤਾਂ ਕਹਿੰਦੇ ਆ ਵੀ ਜੇ ਤੁਹਾਡੇ ਕੋਲੇ ਉਦੋਂ ਵੱਡਾ ਦਿਮਾਗ ਆ ਵੱਡੀ ਕੂਟਨੀਤੀ ਆ ਵੱਡੀ ਚਾਲ ਆ ਤਾਂ ਤੁਸੀਂ ਉਸ ਨਾਲ ਫਸਾਓ ਅਗਲੇ ਨੂੰ, ਅਗਲੇ ਨੂੰ ਇਹੋ ਜਿਹੇ ਢੰਗ ਨਾਲ ਸਿਆਸਤ ਚਲ ਜਾਓ ਵੀ ਅਗਲਾ ਹਿੱਲ ਹੀ ਨਾ ਸਕੇ। ਪਰ ਜਿਹੜੇ ਨਾਰੇ ਮਜਾਰੇ ਤਾਂ ਸਿਰਫ ਛੋਟੇ ਪੱਧਰ ਤੇ ਹੀ ਹੁੰਦੇ, ਅਜੇ ਮਾਸਟਰਾਂ ਦੀਆਂ ਤਨਖਾਹਾਂ ਵਧਾਉਣ ਤੱਕ ਸੀਮਿਤ ਗੱਲਾਂ ਤੱਕ ਹੁੰਦੇ ਆ। ਇੱਕ ਸੀਐਮ ਨੂੰ ਏਦਾਂ ਕਲੀਨ ਚਿੱਟ ਮਿਲ ਜਾਣੀ, ਉਹ ਵੀ ਵਿਜੀਲੈਂਸ ਦੇ ਪ੍ਰਮੁੱਖ ਹੋਣ ਕਰਕੇ ਉਹਨੂੰ ਵਿਜੀਲੈਂਸ ਵੱਲੋਂ ਕਲੀਨ ਚਿੱਟ ਮਿਲ ਜਾਣੀ, ਇਹਦੇ ਚ ਤੁਸੀਂ ਕੁਛ ਨੀ ਕਰ ਸਕਦੇ। ਇਹ ਚ ਤੁਸੀਂ ਕਰ ਸਕਦੇ ਹੋ ਤਾਂ ਉਦੋਂ ਅਗਲੀ ਅਦਾਲਤ ਉਦੋਂ ਅਗਲੇ ਸਟੈਪ ਪੱਟ ਸਕਦੇ ਹੋ, ਤੁਸੀਂ ਸੀਬੀਆਈ ਤੇ ਪ੍ਰੈਸ਼ਰ ਪਾ ਸਕਦੇ ਹੋ ਵੀ ਭਾਈ ਇਹਦੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ, ਕਿਉਂ ਕਲੀਨ ਚਿੱਟ ਮਿਲੀ। ਉਦੋਂ ਬਾਅਦ ਆਪੇ ਸਣੇ ਵਿਜੀਲੈਂਸ ਟੰਗੀ ਜਾਊਗੀ, ਸਣੇ ਵਿਜੀਲੈਂਸ ਦੇ ਉਹ ਅਫਸਰ ਟੰਗੇ ਜਾਣਗੇ ਜਿਨ੍ਹਾਂ ਬੰਦਿਆਂ ਨੇ ਇਹ ਫੈਸਲਾ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਇਮਾਨਦਾਰ ਬੰਦਾ ਬੈਠਾ ਹੀ ਹੁੰਦਾ ਨਾ।
ਜੀ ਜੀ ਬਿਲਕੁਲ। ਸੋ ਬ੍ਰਾਟ ਸਾਹਿਬ ਅੱਗੇ ਖਬਰਾਂ ਵੱਲ ਵਧੀਏ ਤਾਂ ਅੱਤਵਾਦ ਦੇ ਖਿਲਾਫ ਬ੍ਰਿਕਸ ਜਿਹੜਾ ਜੀ ਉਹ ਭਾਰਤ ਨਾਲ ਹੈ ਤੇ ਇਹਦੇ ਨਾਲ ਪਾਕਿਸਤਾਨ ਨੂੰ ਜਿਹੜਾ ਇੱਕ ਝਟਕਾ ਉਹ ਦੇਣ ਦੀ ਕੋਸ਼ਿਸ਼ ਹੈ। ਚੀਨ ਚ ਜਿਹੜਾ ਐਲਾਨਨਾਮਾ ਜਾਰੀ ਹੋਇਆ ਜੀ ਉਹਦੇ ਵਿੱਚ ਕਹਿੰਦੇ ਪਹਿਲੀ ਵਾਰ ਲਸ਼ਕਰ ਤੇ ਜੈਸ਼ ਦੇ ਨਾਮ ਲਏ ਗਏ ਆ। ਸੋ ਬ੍ਰਿਕਸ ਦੇਸ਼ਾਂ ਦੇ ਐਲਾਨਨਾਮੇ ਚ ਪਹਿਲੀ ਵਾਰ ਪਾਕਿਸਤਾਨ ਦੇ ਸਹਿਯੋਗ ਦੇ ਨਾਲ ਪੜ ਰਹੇ ਅੱਤਵਾਦੀ ਜਿਹੜੇ ਆ ਜੀ ਉਹ ਸੰਗਠਨ ਲਸ਼ਕਰ ਏ ਤੋਬਾ ਤੇ ਜੈਸ਼ ਏ ਮੁਹੰਮਦ ਦਾ ਨਾਂ ਦੁਨੀਆਂ ਦੇ ਖੁੰਖਾਰ ਸੰਗਠਨਾਂ ਦੇ ਨਾਲ ਵੀ ਜੋੜਿਆ ਗਿਆ। ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਪਹਿਲੀ ਗੱਲ ਤਾਂ ਸਾਨੂੰ ਬ੍ਰਿਕਸ ਦੇ ਬਾਰੇ ਥੋੜੀ ਜਿਹੀ ਗੱਲ ਕਰਨੀ ਪੈਣੀ ਆ। ਨਾਰਮਲ ਕੀ ਹੁੰਦਾ ਨਾ ਵੀ ਜਿਹੜੀਆਂ ਇਹ ਇੱਕ ਕਿਸਮ ਦੀਆਂ ਯੂਨੀਅਨਾਂ ਹੁੰਦੀਆਂ, ਛੋਟੇ ਪੱਧਰ ਦੀਆਂ ਯੂਨੀਅਨਾਂ ਹੁੰਦੀਆਂ, ਤੇ ਉਹ ਯੂਨੀਅਨਾਂ ਦੇ ਵਿੱਚ ਜਾਂ ਤਾਂ ਇੱਕ ਤਰੀਕਾ ਹੁੰਦਾ ਜਿਵੇਂ ਅੱਗੇ ਤੁਸੀਂ ਦੇਖਿਆ ਹੋਣਾ ਸਮੈਕ ਦੀ ਹੁੰਦੀ ਆ ਜਾਂ ਹੋਰ ਅੱਡੋ ਅੱਡ ਕਈ ਕੰਟਰੀਆਂ ਦੇ ਜਿਹੜੇ ਅੱਡੋ ਅੱਡ ਅਖੀਰ UNO ਸਾਰੀਆਂ ਕੰਟਰੀਆਂ ਦੀ ਬਣੀ ਹੋਈ ਇੱਕ ਸੰਸਥਾ, ਤੇ ਬਹੁਤ ਸਾਰੀਆਂ ਕੰਟਰੀਆਂ ਇੱਕ ਦੂਜੇ ਨਾਲ ਇੱਦਾਂ ਜੁੜੀਆਂ ਹੁੰਦੀਆਂ ਵੀ ਉਹ ਦੋ ਤਿੰਨ ਤਰੀਕੇ ਹੁੰਦੇ ਆ ਜੁੜਨ ਦੇ, ਵੀ ਜਾਂ ਤਾਂ ਉਹ ਭੂਗੋਲਿਕ ਸਥਿਤੀ ਚ ਇਕੱਠੀਆਂ ਹੁੰਦੀਆਂ ਜਿਵੇਂ ਏਸ਼ੀਅਨ ਕੰਟਰੀਜ਼ ਹੋਊਗੀਆਂ ਜਾਂ ਹੋਰ ਏਦਾਂ ਕਰਕੇ ਆ, ਜਾਂ ਫਿਰ ਉਹਨਾਂ ਦਾ ਕੋਈ ਨਾ ਕੋਈ ਚੀਜ਼ ਕਾਮਨ ਹੁੰਦੀ ਆ। ਸੋ ਜਿਹੜਾ ਇਹ ਬ੍ਰਿਕਸ ਸਾਹਮਣੇ ਆਇਆ ਸੀ, ਇਹ ਬ੍ਰਿਕਸ ਸਾਹਮਣੇ ਆਇਆ ਸੀ ਵੀ ਇਹ ਉਹ ਕੰਟਰੀਜ਼ ਸੀਗੀਆਂ ਜਿਹੜੀਆਂ ਦੁਨੀਆਂ ਦਾ ਵੱਡਾ ਹਿੱਸਾ ਆਬਾਦੀ ਦਾ ਰੱਖਦੀਆਂ ਸੀ ਤੇ ਵੱਡਾ ਯੋਗਦਾਨ ਜਿਹੜਾ ਉਹਨਾਂ ਦਾ ਸੀ ਵੀ ਬਹੁਤ ਤੇਜ਼ੀ ਨਾਲ ਜਿਹੜੀ ਉਹਨਾਂ ਦੀ ਅਰਥ ਵਿਵਸਥਾ ਉੱਭਰ ਕੇ ਸਾਹਮਣੇ ਆ ਰਹੀ ਆ। ਇਹ ਪਹਿਲਾਂ ਬ੍ਰਿਕ ਸੀ, ਹੁਣ ਬ੍ਰਿਕਸ ਹੋ ਗਿਆ। ਇਹਦਾ ਇਹ ਜਿਹੜੇ ਨਾਂ ਨੂੰ ਜੇ ਫੁੱਲ ਫਾਰਮ ਨੂੰ ਦੱਸੀਏ ਤਾਂ ਅੱਡੋ ਅੱਡ ਨਾ ਮੁਲਕਾਂ ਦੇ ਪਹਿਲੇ ਅੱਖਰਾਂ ਤੋਂ ਬਣਿਆ ਹੋਇਆ ਜਿਵੇਂ, ਪਰ ਬੜੀ ਹੈਰਾਨੀ ਹੁੰਦੀ ਹੈ ਕਿਧਰੇ ਸਾਊਥ ਅਫਰੀਕਨ ਕੰਟਰੀ ਆ ਇਹਦੇ ਵਿੱਚ ਤੇ ਕਿਧਰੇ ਚਾਈਨਾ ਤੇ ਕਿਧਰੇ ਭਾਰਤ ਆ ਤੇ ਕਿਧਰੇ ਰਸ਼ੀਆ ਵਰਗਾ ਮੁਲਕ ਆ ਇਹਦੇ ਵਿੱਚ। ਸੋ ਇਹ ਇੱਕ ਹੈਰਾਨੀ ਇਸੇ ਲਈ ਹੈ ਵੀ ਇਹਨਾਂ ਕੋਲੇ ਵੱਡੀ ਪਾਪੂਲੇਸ਼ਨ ਦਾ ਹਿੱਸਾ ਤੇ ਪਾਪੂਲੇਸ਼ਨ ਦਾ ਹਿੱਸਾ ਹੋਣ ਤੋਂ ਬਾਅਦ ਇਹਨਾਂ ਨੇ ਬੜੀ ਤੇਜ਼ੀ ਨਾਲ ਡਿਵੈਲਪਮੈਂਟ ਕੀਤੀ ਹੈ, ਭਾਵੇਂ ਰਸ਼ੀਆ ਇਹਦੇ ਚ ਪਹਿਲਾਂ ਆਲਰੇਡੀ ਡਿਵੈਲਪਡ ਕੰਟਰੀ ਸੀ, ਪਰ ਇਹ ਸ਼ੁਰੂ ਚ ਹੀ ਬ੍ਰਿਕਸ ਦਾ ਜਿਹੜਾ ਮੈਂਬਰ ਬਣ ਗਿਆ ਸੀ। ਬੀ ਬ੍ਰਿਕਸ ਲਿਆ ਜਾ ਬ੍ਰਾਜ਼ੀਲ ਤੋਂ, ਆਰ ਰੂਸ ਤੋਂ, ਆਈ ਪਾ ਇੰਡੀਆ ਤੋਂ ਤੇ ਸੀ ਚਾਈਨਾ ਤੋਂ, ਤੇ ਹੁਣ ਇਹਦੇ ਵਿੱਚ ਐਸ ਹੋਰ ਜੁੜ ਗਿਆ ਬ੍ਰਿਕਸ, ਕਿਉਂਕਿ ਦਕਸ਼ਣੀ ਅਫਰੀਕਾ ਨੂੰ ਵੀ ਜਿਹੜੀ ਪਰਮਾਨੈਂਟ ਇਹਦੀ ਮਿਲ ਗਈ ਆ ਤੇ ਤਕਰੀਬਨ 9 ਸਾਲ ਤੋਂ 10 ਸਾਲ ਤੋਂ ਇਹ ਚੱਲ ਰਿਹਾ ਤੇ ਹਰ ਸਾਲ ਇਹਦੇ ਚ ਨਾ ਇੱਕ ਅਹਿਮ ਮੀਟਿੰਗ ਹੁੰਦੀ ਆ ਹਰ ਸਾਲ ਇੱਕ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਚ, ਤਾਂ ਫਿਰ ਉਹ ਤੈਅ ਕਰਦੇ ਆ ਵੀ ਅਸੀਂ ਡਿਵੈਲਪਮੈਂਟ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਇੰਨਾ ਹਿੱਸਾ ਪਾ ਰਹੇ ਹਾਂ ਤੇ ਉਹਦੇ ਅਗੇਂਸਟ ਅਸੀਂ ਕੀ ਕੀ ਚੀਜ਼ ਦੁਨੀਆਂ ਤੋਂ ਚਾਹੁੰਦੇ ਹਾਂ ਜਾਂ ਸਾਨੂੰ ਕੀ ਇੱਕ ਯੂਨੀਅਨ ਦੇ ਤੌਰ ਤੇ ਦੁਨੀਆਂ ਨੂੰ ਫਿਰ ਦੱਸਣਾ ਚਾਹੀਦਾ ਜਾਂ ਸਾਨੂੰ। ਬਹੁਤ ਵਧੀਆ, ਪਰ ਇੱਥੇ ਨਾ ਕਿਤੇ ਨਾ ਕਿਤੇ ਇੱਕ ਗੱਲ ਇਹ ਆ ਰਹੀ ਸੀ ਪਿਛਲੇ ਕੁਝ ਚਿਰਾਂ ਤੋਂ ਵੀ ਚਾਈਨਾ ਜਿਹੜੀ ਉਹ ਭਾਰਤ ਨੂੰ ਬੈਲੈਂਸ ਰੱਖਣ ਲਈ ਉਹ ਪਾਕਿਸਤਾਨ ਨੂੰ ਅੱਤਵਾਦੀ ਕੰਟਰੀ ਐਲਾਨਣ ਦੇ ਹੱਕ ਚ ਨਹੀਂ ਸੀ ਤੇ ਨਾ ਐਲਾਨ ਰਿਹਾ ਸੀ। ਉਹ ਕਹਿ ਰਿਹਾ ਸੀਗਾ ਵੀ ਜਿਹੜਾ ਭਾਰਤ ਆ ਇਹ ਐਵੇਂ ਜ਼ਿਆਦਾ ਓਵਰ ਬਲੇਮਿੰਗ ਕਰ ਰਿਹਾ, ਜੈਸ਼ੇ ਮੁਹੰਮਦ ਜਾਂ ਫਲਾਨਾ ਤੇ ਮਕਾਉ ਮਹਿਜ ਇੱਕ ਮੁਸਲਮਾਨਾਂ ਦੀਆਂ ਸੰਸਥਾਵਾਂ ਨਾ ਕਿ ਉਹ ਅੱਤਵਾਦੀ ਸੰਸਥਾਵਾਂ। ਪਰ ਪਹਿਲੀ ਵਾਰ ਹੋਇਆ ਵੀ ਬ੍ਰਿਕਸ ਦੇ ਵਿੱਚ ਜਦੋਂ ਕੱਲ ਪ੍ਰਧਾਨ ਮੰਤਰੀ ਹੋਰਾਂ ਨੇ ਮਤਾ ਰੱਖਿਆ ਇਸ ਚੀਜ਼ ਦਾ ਅੱਤਵਾਦ ਦੇਸ਼ ਐਲਾਨ ਦਾ, ਤਾਂ ਉਹਦੇ ਵਿੱਚ ਚਾਈਨਾ ਨੇ ਪਹਿਲੀ ਵਾਰ ਇਹ ਗੱਲ ਮੰਨੀ ਆ। ਮੈਨੂੰ ਲੱਗਦਾ ਜਿਹੜਾ ਡੋਕਲਮ ਵਿਵਾਦ ਹੱਲ ਹੋਇਆ ਤੇ ਉਸ ਹੱਲ ਹੋਣ ਤੋਂ ਬਾਅਦ ਇਹ ਵੀ ਇੱਕ ਸਮਝੌਤੇ ਤਹਿਤ ਗੱਲ ਹੋਈ ਹੈ ਚਾਈਨਾ ਨਾਲ, ਜਿਹਦੇ ਚ ਕਿ ਚਾਈਨਾ ਭਾਰਤ ਦਾ ਸਾਥ ਦੇਣ ਲਈ ਰਾਜੀ ਹੋਇਆ ਤੇ ਉਹ ਉਸ ਦੇ ਵਿੱਚ ਹੁਣ ਜਿਹੜਾ ਦੇਖਦੇ ਹਾਂ ਵੀ ਜਿਹੜਾ ਚਾਈਨਾ ਨੇ ਜੇ ਮੰਨ ਲਿਆ ਤਾਂ ਚਾਈਨਾ ਮੰਨਿਓ ਜਾਂਦੀ ਵੱਡੀ ਸਪੋਰਟ ਪਾਕਿਸਤਾਨ ਨੂੰ ਕੀ ਹੁਣ ਉਹਦੇ ਤੇ ਵੀ ਅਸਰ ਆਊਗਾ ਜਾਂ ਇਕੱਲਾ ਵਰਬਲੀ ਉਹਨਾਂ ਨੇ ਮੰਨ ਲਿਆ ਵੀ ਹਾਂ ਭਾਈ ਜਿਹੜੇ ਸੰਗਠਨ ਆ ਜਾਂ ਮੁਲਕ ਇਸ ਇਹਨਾਂ ਨੂੰ ਮਦਦ ਕਰਦਾ ਤਾਂ ਸਾਨੂੰ ਉਹਦੇ ਬਾਰੇ ਉਹੋ ਜਿਹਾ ਟ੍ਰੀਟ ਕਰਨਾ ਪਊਗਾ। ਮੈਨੂੰ ਨਹੀਂ ਲੱਗਦਾ ਵੀ ਚਾਈਨਾ ਜਿਹੜਾ ਉਹ ਕੋਈ ਇਹੋ ਜਿਹੀ ਚੀ ਕੰਮ ਕਰੂਗਾ ਜਿਹਦੇ ਨਾਲ ਭਾਰਤ ਪਾਕਿਸਤਾਨ ਦੇ ਉੱਤੇ ਹੈਵੀ ਹੋਵੇ। ਵੱਖਰੀ ਗੱਲ ਆ ਬ੍ਰਿਕਸ ਦੇ ਵਿੱਚ ਉਹਨੇ ਲੋਕ ਲੱਜੋਂ ਜਾਂ ਹੋਰ ਆਪਦੇ ਪਾਸੇ ਕਈਆਂ ਚੀਜ਼ਾਂ 'ਚ ਬਿਜ਼ਨਸ ਪੱਖੋਂ ਉਹਨਾਂ ਨੂੰ ਵੀ ਲੌਸ ਨਾ ਲੱਗੇ, ਹੋ ਸਕਦਾ ਉੱਥੇ ਉਹਨੇ ਮੰਨ ਲਿਆ ਹੋਵੇ, ਪਰ ਜ਼ਮੀਨੀ ਪੱਧਰ ਦੇ ਉੱਤੇ ਇਹਨੂੰ ਲਾਗੂ ਕਰਦਾ ਜਾਂ ਨਹੀਂ ਕਰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ। ਪਰ ਕੁੱਲ ਮਿਲਾ ਕੇ ਜਿਹੜੀ ਕੱਲ ਇਹ ਇੱਕ ਜਿੱਤ ਮੰਨੀ ਗਈ ਆ ਵੀ ਚਾਈਨਾ ਦੇ ਮੂੰਹੋਂ ਪਹਿਲੀ ਵਾਰ ਇਹ ਨਿਕਲ ਜਾਇਆ, ਨਹੀਂ ਤਾਂ ਚਾਈਨਾ ਆਪਣੀ UNO ਦੇ ਵਿੱਚ ਵੀਟੋ ਪਾਵਰ ਯੂਜ਼ ਕਰਕੇ ਇਸ ਮਤੇ ਨੂੰ ਦੋ ਵਾਰੀ ਫੇਲ ਕਰ ਚੁੱਕਿਆ, ਜਿਹ 'ਚ ਪਾਕਿਸਤਾਨ ਨੂੰ ਇੱਕ ਜਿਹੜੀ ਅੱਤਵਾਦੀ ਕੰਟਰੀ ਐਲਾਨਣ ਦੀ ਜਿਹੜੀ ਗੱਲ ਚੱਲ ਰਹੀ ਸੀ।
ਜੀ ਜੀ, ਸੋ ਬ੍ਰਾਟ ਸਾਹਿਬ ਖਬਰਾਂ ਵੱਲ ਵੀ ਚੱਲਦੇ ਹਾਂ, ਬਟ ਥੋੜੇ ਜੇ ਸਾਡੇ ਦੋਸਤ ਜੁੜੇ ਹੋਏ ਆ ਸਾਡੇ ਨਾਲ, ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰ ਲਈਏ ਇਸ ਸਿਲਸਿਲੇ 'ਚ ਜੇ ਇਜਾਜ਼ਤ ਹੋਵੇ।
ਬਿਲਕੁਲ ਜੀ ਬਿਲਕੁਲ
ਜੀ, ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਜੀ ਦਲਜੀਤ ਢਿੱਲੋਂ ਹੋਰੀ, ਸੋ ਉਹਨਾਂ ਨੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਹੈ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਤੁਹਾਨੂੰ, ਤੇ ਉਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵਿੰਦਰ ਸਿੰਘ ਹੋਰੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਨਾਲ ਹੀ ਨਾਲ ਜਸਵੰਤ ਸਿੰਘ ਜ਼ਫਰ ਹੋਰਾਂ ਦੀਆਂ ਕੁਛ ਲਾਈਨਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਕਹਿੰਦੇ ਅਸੀਂ ਪੰਜਾਬੀਆਂ ਨੇ ਵਿਗਿਆਨ ਬੇਗਾਨੀ ਭਾਸ਼ਾ ਚ ਪੜਿਆ, ਇਸ ਕਰਕੇ ਸਾਡਾ ਨਜ਼ਰੀਆ ਜਾਂ ਅਵਚੇਤਨ ਵਿਗਿਆਨਕ ਢੰਗ ਦਾ ਨਹੀਂ ਹੈ, ਵਹਿਮ ਭਰਮ ਪੰਜਾਬੀ ਚ ਸਿੱਖੇ ਹੋਣ ਕਰਕੇ ਇਹ ਸਾਡੇ ਮਨਾਂ ਚ ਪੱਕੇ ਹੋਏ ਹਨ ਜੀ। ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ,
ਵਧੀਆ ਗੱਲ ਕਹੀ ਹੈ ਜੀ।
ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਹੈ ਇਸ ਖੂਬਸੂਰਤ ਵਿਚਾਰ ਦੇ ਨਾਲ। ਤੇ ਅੱਗੇ ਕੁਲਦੀਪ ਕੌਰ ਹੋਰੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਗੁਰਫਤਿਹ। ਕੁਲਦੀਪ ਜੀ ਤੁਹਾਨੂੰ ਹਰਮਨ ਰੇਡੀਓ ਦੇ ਵਿਹੜੇ ਚ ਕਹਿੰਦੇ ਜੁੜ ਬੈਠੇ ਸਾਰੇ ਪਰਿਵਾਰ ਨੂੰ, ਅਮਰਦੀਪ ਕੌਰ ਜੀ, ਮਿੰਟੂ ਬਰਾੜਵੀਰ ਜੀ, ਸਰਬਜੀਤ ਸਿੰਘ ਭਾਜੀ, ਆਪ ਸਭ ਦਾ ਸਮਾਂ ਸੁੱਖਾਂ ਚ ਬਤੀਤ ਹੋਵੇ ਇਹੀ ਅਰਦਾਸ ਬੇਨਤੀ ਰਹਿੰਦੀ ਹੈ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਬਹੁਤ ਵਧੀਆ ਰਹੀ, ਬਹੁਤ ਵਧੀਆ ਗੀਤ ਹੈ ਜੀ, ਨਿੱਘੀ ਨਿੱਘੀ ਧੁੱਪ ਦੇ ਨਾਲ ਆਪ ਜੀ ਦੀ ਮਿੱਠੀ ਮਿੱਠੀ ਆਵਾਜ਼ ਸੁਣ ਕੇ ਸਵੇਰ ਖੂਬ ਵਧੀਆ ਲੱਗ ਰਹੀ ਹੈ, ਕਿਆ ਬਾਤ ਹੈ ਜੀ। ਬਹੁਤ ਚੰਗਾ ਲੱਗਦਾ ਸਾਨੂੰ ਵੀ ਜਦੋਂ ਤੁਹਾਨੂੰ ਵਧੀਆ ਲੱਗਦਾ ਕੁਛ ਪ੍ਰੋਗਰਾਮ ਦੇ ਵਿੱਚ। ਸੋ ਦਲਜੀਤ ਸਿੰਘ ਵੀਰ ਜੀ ਤੇ ਹਰਮਨ ਰੇਡੀਓ ਦਾ ਤਹਿ ਦਿਲੋਂ ਧੰਨਵਾਦ ਕਹਿੰਦੇ, ਜਿਨ੍ਹਾਂ ਦੇ ਉਪਰਾਲੇ ਸਦਕਾ ਬਹੁਤ ਸਾਰਿਆਂ ਦੇ ਕੰਨੀ ਆਨੰਦਮਈ ਗੁਰੂ ਸਾਹਿਬ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੀਰਤਨ ਰੂਪੀ ਦਾਤ ਦੇ ਬਹੁਤ ਹੀ ਸਹਿਜਤਾ ਤੇ ਆਨੰਦ ਪ੍ਰਦਾਨ ਕਰਨ ਵਾਲੀ ਗੁਰਬਾਣੀ ਪੈਂਦੀ ਹੈ। ਵਾਹਿਗੁਰੂ ਜੀ ਮਿਹਰ ਬਣਾਈ ਰੱਖਣ, ਤੰਦਰੁਸਤ ਰਹੋ ਜੀ ਹਮੇਸ਼ਾ। ਬਹੁਤ ਬਹੁਤ ਧੰਨਵਾਦ, ਬਹੁਤ ਸਾਰੀਆਂ ਜਿਹੜੀਆਂ ਬਲੈਸਿੰਗ ਸ਼ੁਭੇਚਾਵਾਂ ਤੁਸੀਂ ਕੁਲਦੀਪ ਜੀ ਦਿੱਤੀਆਂ ਨੇ, ਔਰ ਤੁਹਾਡੀਆਂ ਸ਼ੁਭੇਚਾਵਾਂ ਦੀ ਹਮੇਸ਼ਾ ਹੀ ਲੋੜ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਹੀ, ਹਨਾ। ਔਰ ਤੁਹਾਡੇ ਵਰਗੇ ਜਿਹੜੇ ਬੜੇ ਹੀ ਸੱਚੇ ਸੁੱਚੇ ਦਿਲ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਅਰਦਾਸਾਂ ਉਹ ਵੀ ਜਲਦੀ ਸੁਣੀਆਂ ਜਾਂਦੀਆਂ ਨੇ। ਬਹੁਤ ਬਹੁਤ ਧੰਨਵਾਦ। ਸੋ ਅੱਗੇ ਸਾਡੇ ਨਾਲ ਰਮਨਜੀਤ ਚੰਡੋਰੀਆ ਹੋਰੀ ਜੁੜੇ ਨੇ, ਸਤਿ ਸ਼੍ਰੀ ਅਕਾਲ ਸਭ ਨੂੰ ਕਹਿੰਦੇ। ਸ਼ੇਖ ਕਰਤਾ ਹੈ ਖੁਦਾ ਕੋ ਮਸਜਿਦ ਮੇ ਸਜਦੇ, ਸ਼ੇਖ ਕਰਤਾ ਹੈ ਖੁਦਾ ਕੋ ਮਸਜਿਦ ਮੇ ਸਜਦੇ, ਉਸਕੋ ਉਸਕੇ ਸਜਦੇ ਮੇ ਅਸਰ ਹੋ ਯੇ ਜ਼ਰੂਰੀ ਤੋ ਨਹੀਂ, ਸਭ ਕੀ ਸਾਕੀ ਪੇ ਨਜ਼ਰ ਹੋ ਯੇ ਜ਼ਰੂਰੀ ਹੈ ਮਗਰ, ਸਭ ਪੇ ਸਾਕੀ ਕੀ ਨਜ਼ਰ ਹੋ ਯੇ ਜ਼ਰੂਰੀ ਤੋ ਨਹੀਂ। ਕਿਆ ਬਾਤ ਹੈ ਜੀ, ਇਹਨਾਂ ਨੇ ਅੰਗਰੇਜ਼ੀ ਦੇ ਵਿੱਚ, ਕਿਉਂਕਿ ਇਹ 17 ਜਿਹੜੀਆਂ ਲਿਖ ਕੇ ਭੇਜੀਆਂ ਸੀਗੀਆਂ, ਤੇ ਇਸ ਲਈ ਪੜ੍ਹਨ ਦੇ ਵਿੱਚ ਕਈ ਵਾਰ ਥੋੜੀ ਜਿਹੀ ਮੁਸ਼ਕਲ ਆਉਂਦੀ ਆ। ਸੋ ਬਹੁਤ ਖੂਬ ਜੀ ਤੁਸੀਂ ਇਹਨਾਂ 17 ਦੇ ਨਾਲ ਸਾਂਝ ਪਾਈ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਤੇ ਧੰਨਵਾਦ, ਬਣੇ ਰਹੋ ਜੁੜੇ ਰਹੋ ਸਾਡੇ ਨਾਲ। ਅੱਗੇ ਜਗਤਾਰ ਗਿੱਲ ਟੂ DK ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜੀ। ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਇੱਕ ਭੇਜਿਆ ਜੀ, ਕਹਿੰਦੇ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਵੀ ਆਪਣਾ ਗੁਜ਼ਰਿਆ ਵਕਤ ਵਾਪਸ ਨਹੀਂ ਲਿਆ ਸਕਦਾ, ਸੋ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੋ। ਸ਼ੁਭ ਸਵੇਰ ਦੋਸਤੋ, ਬਹੁਤ ਖੂਬ, ਬਹੁਤ ਵਧੀਆ ਗੱਲ ਕੀਤੀ ਹੈ ਜੀ। ਔਰ ਜਿਹੜਾ ਪਲ ਸਾਡੇ ਕੋਲ ਹੈ ਉਹਨੂੰ ਰੱਜ ਮਾਣੀਏ, ਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਬਹੁਤ ਹੀ ਖੂਬ, ਧੰਨਵਾਦ ਤੁਹਾਡਾ, ਤੁਸੀਂ ਸਾਂਝ ਪਾਈ ਇਸ ਵਿਚਾਰ ਦੇ ਨਾਲ। ਅੱਗੇ ਸਾਡੇ ਨਾਲ ਗੌਰਵ ਸ਼ਰਮਾ ਹੋਰੀ ਵੀ ਜੁੜੇ ਨੇ ਜੀ, ਤੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 413ਵੀਂ ਐਨੀਵਰਸਰੀ ਦੇ ਸੰਬੰਧ ਦੇ ਵਿੱਚ ਕੁਛ ਜਿਹੜੀਆਂ ਤਸਵੀਰਾਂ ਜੀ ਉਹ ਭੇਜੀਆਂ ਨੇ, ਫੋਟੋ ਭੇਜੀਆਂ ਨੇ, ਨਾਲੇ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਤੇ ਸਾਡੇ ਵੱਲੋਂ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਵਿਨੀਪੈਗ ਦੇ ਵਿੱਚ ਕਹਿੰਦੇ ਇਸ ਸੰਬੰਧ ਦੇ ਵਿੱਚ ਨਗਰ ਕੀਰਤਨ ਜੀ ਸਜਾਇਆ ਗਿਆ, ਸੋ ਨਗਰ ਕੀਰਤਨ ਦੀਆਂ ਜਿਹੜੀਆਂ ਫੋਟੋਜ਼ ਆ ਉਹ ਸਾਨੂੰ ਭੇਜੀਆਂ ਨੇ ਇਹਨਾਂ ਨੇ, ਨਾਲ ਹੀ ਨਾਲ ਉੱਥੇ ਟਰਬਨ ਟਾਈਂਗ ਯਾਨੀ ਕਿ ਦਸਤਾਰਾਂ ਬੰਨਣ ਦਾ ਵੀ ਜਿਹੜਾ ਪ੍ਰਬੰਧ ਸੀ ਉਹ ਕੀਤਾ ਗਿਆ ਸੀਗਾ। ਸੋ ਬਹੁਤ ਸੋਹਣੀਆਂ ਜਿਹੜੀਆਂ ਤਸਵੀਰਾਂ ਦੇ ਵਿੱਚ ਜਿਹੜਾ ਨਗਰ ਕੀਰਤਨ ਦਾ ਸਾਰਾ ਮੰਜ਼ਰ ਦਿਖਾਈ ਦੇ ਰਿਹਾ, ਔਰ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਂਝ ਪਾਉਣ ਦੇ ਲਈ ਵਿਨੀਪੈਗ ਤੋਂ। ਅੱਗੇ ਸਾਡੇ ਨਾਲ ਇੰਦਰ ਦੁਬਲੀ ਹੋਰੀ ਵੀ ਸ਼ਾਮਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਇਹਨਾਂ ਨੇ ਸਾਡੇ ਵੱਲੋਂ ਵੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਂਝ ਪਾਉਣ ਦੇ ਲਈ ਵੀ ਸ਼ੁਕਰੀਆ ਜੀ। ਤੇ ਅੱਗੇ ਸਾਡੇ ਨਾਲ ਸੁਖਪ੍ਰੀਤ ਸਿੰਘ ਸਿੱਧੂ ਹੋਰੀ ਆਕਲੈਂਡ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜੀ। ਔਰ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਬਣਾ ਰਹੇ ਆ। ਗੁਰਸ਼ਰਨ ਸਿੰਘ ਕੰਦੋਲਾ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਔਰ ਬਹੁਤ ਸਾਰੀਆਂ ਜਿਹੜੀਆਂ ਈਮੇਲਸ ਆ ਉਹ ਸਾਡੇ ਤੱਕ ਪਹੁੰਚੀਆਂ ਹੋਈਆਂ ਨੇ ਔਰ ਮੈਂ ਉਹ ਸਾਰੀਆਂ ਈਮੇਲਸ ਜਿਹੜੀਆਂ ਇੱਕ ਵਾਰ ਪਿੱਛੇ ਜਾ ਕੇ ਦੇਖਣਾ ਚਾਹੁੰਦੀ ਹਾਂ ਤਾਂ ਕਿ ਕਿਸੇ ਦੀ ਵੀ ਕੋਈ ਈਮੇਲ ਜਿਹੜੀ ਆ ਉਹ ਮਿਸ ਨਾ ਹੋ ਜਾਵੇ। ਸਾਡੇ ਨਾਲ ਗੁਰਸ਼ਰਨ ਕੰਦੋਲਾ ਹੋਰਾਂ ਨੇ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਪ੍ਰੈਜ਼ੈਂਟਰਸ ਨੂੰ ਤੇ ਲਿਸਨਰਸ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਜਿਵੇਂ ਹਰ ਵਾਰ ਇਹ ਸਾਰਿਆਂ ਦੀ ਚੜ੍ਹਦੀ ਕਲਾ ਮੰਗਦੇ ਨੇ, ਸੋ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਤੇਰੇ ਭਾਣੇ ਸਰਬੱਤ ਦਾ ਭਲਾ, ਸੋ ਸਰਬੱਤ ਦਾ ਭਲਾ ਹਮੇਸ਼ਾ ਮੰਗਦੇ ਨੇ ਤੇ ਸਾਡੇ ਨਾਲ ਹਮੇਸ਼ਾ ਵਿਚਾਰਾਂ ਦੀ ਜਿਹੜੀ ਸਾਂਝ ਹੈ ਜੀ ਉਹ ਵੀ ਪਾਉਂਦੇ ਨੇ ਔਰ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਵੀ ਸਾਡੇ ਨਾਲ ਇਹ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਹੈ। ਸੋ ਕੰਦੋਲਾ ਸਾਹਿਬ ਤੁਹਾਡੇ ਜਿਹੜੇ ਸਾਰੇ ਪਿਛਲੇ ਮੈਸੇਜ ਜਿਹੜੇ ਆ ਉਹ ਵੀ ਇਸ ਮੈਸੇਜ ਦੇ ਨਾਲ ਹੀ ਸਾਡੇ ਤੱਕ ਪਹੁੰਚੇ ਆ, ਸੋ ਜਿਹੜਾ ਮੇਰੇ ਕੋਲ ਲੇਟੈਸਟ ਮੈਸੇਜ ਆ ਮੈਂ ਉਹ ਜ਼ਰੂਰ ਪੜ੍ਹਦੀ ਹਾਂ। ਕਹਿੰਦੇ ਆਈ ਇੰਜੋਇਡ ਵਾਚਿੰਗ ਪੇਂਡੂ ਆਸਟ੍ਰੇਲੀਆ ਐਪੀਸੋਡ 36 ਤੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਜੀ, ਤੇ ਪੰਜਾਬ ਯੂਨਾਈਟਿਡ ਸਪੋਰਟਸ ਕੈਨੇਡਾ ਦੇ ਬਾਰੇ ਚ ਜਿਹੜਾ ਸੀਗਾ, ਔਰ ਨਾਲ ਹੀ ਨਾਲ ਇਹਨਾਂ ਨੇ ਲਿਖਿਆ ਜੀ ਫਸਟ ਡੇ ਫਸਟ ਸ਼ੋ ਫਸਟ ਟੂ ਲਾਈਕ ਆਊਟ ਆਫ ਇਨੀਸ਼ੀਅਲ 100 ਲਾਈਕਸ ਲਾਸਟ ਰੋ ਮਿਡਲ ਸੀਟ ਇਨ ਪ੍ਰੀਮੀਅਮ ਬਾਕਸ ਆਫਿਸ ਐਟ ਹੋਮ ਇਨ ਦਿਸ ਐਪੀਸੋਡ ਮਿਸਟਰ ਅਮਨਦੀਪ ਸਿੰਘ ਸਿੱਧੂ ਵਾਜ਼ ਨੈਕਸਟ ਟੂ ਡਰਾਈਵਰ ਐਂਡ ਮਿਸਟਰ ਮਿੰਟੂ ਬਰਾੜ ਵਾਜ਼ ਨੈਕਸਟ ਟੂ ਗਾਰਡ ਇਨ ਇਲੈਕਟ੍ਰਿਕ ਬੱਗੀ ਵੈਲ ਡਨ ਕਹਿੰਦੇ ਲੈਸਨ ਫਰੋਮ ਐਪੀਸੋਡ ਵੇਅਰ ਦੇਅਰ ਇਜ਼ ਵਿਲ ਦੇਅਰ ਇਜ਼ ਅ ਵੇ ਐਜ਼ ਯੂਜੁਅਲ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਕੀਪ ਇਟ ਅਪ ਜੀ ਬਰਾੜ ਸਾਹਿਬ।
ਬਹੁਤ ਖੂਬ ਜੀ ਬਹੁਤ ਖੂਬ, ਇਹ ਤਾਂ ਉਹ ਜਿਹੜਾ ਐਸੇ ਨਹੀਂ ਲਿਖਦੇ ਹੁੰਦੇ ਸੀਗੇ ਨਿੱਕੇ ਹੁੰਦੇ
ਜੀ ਜੀ ਜੀ
ਉਹੀ ਫੀਲਿੰਗ ਆ ਗਈ ਹੈ
ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਸ਼ਰਨ ਜੀ। ਤੇ ਇਸ ਤੋਂ ਬਾਅਦ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਸਾਂਝ ਬਣਾ ਰਹੇ, ਪਰ ਅਸੀਂ ਅੱਗੇ ਖਬਰਾਂ ਦੇ ਸਿਲਸਿਲੇ ਵੱਲ ਵਧਾਂਗੇ, ਤੁਹਾਡੇ ਸੁਨੇਹੇ ਲੈਣੇ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੇ। ਕਈ ਵਾਰ ਤੁਸੀਂ ਖਬਰਾਂ ਦੇ ਨਾਲ ਸੰਬੰਧਿਤ ਕੋਈ ਟਿੱਪਣੀਆਂ ਜਿਹੜੀਆਂ ਉਹ ਚਾਹੁੰਦੇ ਹੁੰਦੇ ਹੋ ਤੇ ਖਬਰਾਂ ਦੇ ਸਿਲਸਿਲੇ ਨੂੰ ਖਤਮ ਹੋਣ ਤੋਂ ਬਾਅਦ ਕਈ ਵਾਰ ਸਾਡੇ ਤੱਕ ਤੁਹਾਡੇ ਮੈਸੇਜ ਪਹੁੰਚਦੇ ਔਰ ਸਾਡੇ ਲਈ ਮੁਸ਼ਕਲ ਹੋ ਜਾਂਦਾ ਕਿ ਬਰਾੜ ਸਾਹਿਬ ਦੇ ਨਾਲ ਉਹ ਜਿਹੜਾ ਮੈਸੇਜ ਤੁਹਾਡਾ ਸਾਂਝਾ ਕਰਨਾ, ਸੋ ਇਸ ਕਰਕੇ ਤੁਹਾਡੇ ਜਿਹੜੇ ਮੈਸੇਜਿਸ ਦਾ ਜੋ ਇਸ ਸਿਲਸਿਲੇ ਦੌਰਾਨ ਅਸੀਂ ਸ਼ਾਮਲ ਕੀਤੇ ਆ। ਤੇ ਬਰਾੜ ਸਾਹਿਬ ਖਬਰਾਂ ਦੇ ਅਗਲੇ ਸਿਲਸਿਲੇ ਅਗਲੇ ਪੜਾਅ ਵੱਲ ਵਧੀਏ ਤਾਂ ਇੱਕ ਹੋਰ ਜਿਹੜੀ ਖਬਰ ਉਹ ਦੇਖਣ ਦੇ ਵਿੱਚ ਆਈ ਹੈ ਕਿ ਕੇਂਦਰੀ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਹੈ ਜੀ ਉਹ ਘੱਟੋ ਘੱਟ 25,000 ਕੀਤੇ ਜਾਣ ਦੀ ਜਿਹੜੀ ਯੋਜਨਾ ਆ ਉਹ ਬਣ ਰਹੀ ਆ, ਤੇ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਐਲਾਨ ਆ ਉਹ ਹੋਣ ਜਾ ਰਿਹਾ 7ਵੇਂ ਤਨਖਾਹ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਬਾਅਦ ਕਹਿੰਦੇ ਇਹ ਐਲਾਨ ਹੋਣਾ।
ਬਿਲਕੁਲ ਜੀ, ਪਹਿਲਾਂ ਘੱਟ ਤੋਂ ਘੱਟ ਜਿਹੜੀ ਤਨਖਾਹ ਸੀਗੀ ਉਹ 18 ਸੀਗੀ ਤੇ ਉਹਨੂੰ 25 ਕਰ ਰਹੇ ਆ, ਤਾਂ ਮੀਨਸ ਜਿਹੜੀ 1/3 ਜਿਹੜੀ ਤਨਖਾਹ ਵੱਧ ਰਹੀ ਆ ਤੇ ਵਧਣੀ ਵੀ ਚਾਹੀਦੀ ਹੈ ਜੀ। ਦੇਖੋ ਪਿਛਲੇ ਕੁਝ ਕੁ ਸਾਲਾਂ ਚ ਬਹੁਤ ਤੇਜ਼ੀ ਨਾਲ ਮਹਿੰਗਾਈ ਵਧੀ ਆ ਤੇ ਕਾਫੀ ਔਖਾ ਹੋ ਗਿਆ ਹੁਣ, ਜੇ ਅੱਗੇ 100 ਰੁਪਿਆ ਦਿਹਾੜੀ ਨਾਲ ਟਾਈਮ ਪਾਸ ਕਰਨਾ ਔਖਾ ਹੁੰਦਾ ਸੀ ਤਾਂ ਹੁਣ 1,000 ਰੁਪਿਆ ਦਿਹਾੜੀ ਨਾਲ ਟਾਈਮ ਕਿਤੇ ਮਸਾਂ ਹੀ ਪਾਸ ਹੁੰਦਾ। ਸੋ ਜੇ ਦੇਖਿਆ ਜਾਵੇ ਤਾਂ ਜੇ 1,000 ਰੁਪਿਆ ਕਿਸੇ ਨੂੰ ਦਿਹਾੜੀ ਆਉਂਦੀ ਆ ਤਾਂ ਉਹਨੂੰ ਮਸਾਂ 10-12 ਲੀਟਰ ਪੈਟਰੋਲ ਹੀ ਆਉਂਦਾ, 15 ਲੀਟਰ ਪੈਟਰੋਲ ਹੀ ਆਉਂਦਾ, ਤੇ 15 ਲੀਟਰ ਪੈਟਰੋਲ ਜੇ ਹੁਣ ਆਸਟ੍ਰੇਲੀਆ ਨਾਲ ਕੰਪੇਅਰ ਕਰੀਏ ਤਾਂ ਕਿੱਥੇ ਜਾਂਦੀ ਆ ਗੱਲ। ਇੱਥੇ ਜੇ ਕੋਈ $150 ਦਿਹਾੜੀ ਬਣਾਉਂਦਾ ਤਾਂ ਉਹ 150 ਲੀਟਰ ਦੇ ਨੇੜੇ 125-150 ਲੀਟਰ ਪੈਟਰੋਲ ਉਹਨੂੰ ਆ ਜਾਂਦਾ। ਪਰ ਗੱਲ ਇਹ ਆ ਜੀ ਜਿਹੜੀ ਇਹ ਜਿਹੜੇ ਜਦੋਂ ਦਿਹਾੜੀ ਵੱਧ ਜਾਂਦੀ ਆ ਉਦੋਂ ਮੰਨਣਾ ਤਾਂ ਇਹ ਹੁੰਦਾ ਵੀ ਭਾਈ ਜੇ 4 ਪੈਸੇ ਵੱਧ ਆਉਣ ਲੱਗ ਗਏ ਤਾਂ ਬੰਦਾ ਗਲਤ ਕੰਮ ਨਹੀਂ ਕਰਦਾ, ਇਧਰੋਂ ਉਧਰੋਂ ਝਾਕ ਨਹੀਂ ਕਰਦਾ, ਨਹੀਂ ਬੰਦੇ ਨੂੰ ਇਧਰੋਂ ਉਧਰੋਂ ਝਾਕ ਕਰਕੇ ਰਿਸ਼ਵਤਖੋਰੀ ਜਾਂ ਹੋਰ ਚੀਜ਼ ਵਧਣ ਦੇ ਕਾਰਨ ਵੀ ਘੱਟ ਤਨਖਾਹਾਂ ਮੰਨੀਆਂ ਜਾਂਦੀਆਂ। ਇਹ ਅਸੀਂ ਪਹਿਲਾਂ ਵੀ ਬਹੁਤ ਸ਼ੇਅਰ ਕਰ ਚੁੱਕੇ ਹਾਂ ਵੀ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਬੁਰਾਈ ਆਈ ਸੀ ਬਹੁਤ ਸਾਲ ਪਹਿਲਾਂ ਤੇ ਉਹਦੇ 'ਚ ਕਹਿੰਦੇ ਆ ਵੀ ਪੁਲਿਸ ਕਿਤੇ ਨਾ ਕਿਤੇ 1-2 ਕੇਸ ਆਏ ਸੀ ਵੀ ਪੈਸੇ ਲੈਂਦੀ ਦੇਖੀ ਗਈ ਸੀ, ਤਾਂ ਉਹਨਾਂ ਨੇ ਨੋਟ ਕੀਤਾ ਵੀ ਪੁਲਿਸ ਦੀ ਤਨਖਾਹ ਘੱਟ ਆ ਇਸ ਲਈ ਕਰ ਰਹੀ ਹੈ, ਤਾਂ ਉਹਨਾਂ ਨੇ ਪੁਲਿਸ ਦੀ ਉਸੇ ਟਾਈਮ ਤਨਖਾਹ ਵਧਾ ਦਿੱਤੀ ਸੀਗੀ ਵੀ ਉਹਨਾਂ ਦਾ ਟਾਈਮ ਪਾਸ ਨਹੀਂ ਹੋ ਰਿਹਾ। ਸੋ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਜੇ ਤਨਖਾਹ ਵੱਧ ਗਈ। ਪਰ ਦੂਜੇ ਪਾਸੇ ਹੁਣ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਕਿ ਉਹ ਤਨਖਾਹ ਵੱਧ ਲੈ ਕੇ ਫਿਰ ਹੁਣ ਸਵਾਟਰਾਂ ਹੀ ਮੁੜਨਗੇ ਸਕੂਲਾਂ 'ਚ ਜਾ ਕੇ ਕਿ ਜੇ ਕੋਈ ਕੰਮ ਵੀ ਕਰਨਗੇ। ਇਹ ਵੀ ਆ ਦੋਨੇ ਪਾਸੇ, ਹਰ ਤਨਖਾਹਾਂ ਵਧਣੀਆਂ ਤਾਂ ਸਭ ਨੂੰ ਚੰਗੀਆਂ ਲੱਗਦੀਆਂ, ਪਰ ਕੀ ਉਹਨਾਂ ਦੀ ਜ਼ਮੀਰ ਇਹ ਹਲੂਣਾ ਦੇਊਗੀ ਵੀ ਜੇ ਤਨਖਾਹ ਵਧੀ ਆ ਤਾਂ ਉਸ ਤਨਖਾਹ ਦੇ ਵਿੱਚ ਅਸੀਂ ਕੰਮ ਵੀ ਕਰਨਾ ਗਾ ਇਸ ਵਿਸ਼ੇ ਦੇ ਉੱਤੇ। ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਇਸ ਗੱਲ ਦਾ, ਪਰ ਵਕਤ ਨਾਲ ਜਿਹੜੀਆਂ ਗੱਲਾਂ ਦੇ ਮਸਲਿਆਂ ਦਾ ਹੱਲ ਨਿਕਲੂਗਾ। ਪਰ ਕੁੱਲ ਮਿਲਾ ਕੇ ਫਿਲਹਾਲ ਜਿਹੜੀ ਚੰਗੀ ਖਬਰ ਕਹਿ ਸਕਦੇ ਹਾਂ ਵੀ ਜੇ ਤਨਖਾਹ ਵਧੀ ਆ ਤਾਂ ਇੱਕ ਚੰਗੀ ਖਬਰ ਉਹਨਾਂ ਲੋਕਾਂ ਲਈ ਆਈ ਆ ਜਿਹੜੇ ਲੋਕ ਸਰਕਾਰੀ ਨੌਕਰੀਆਂ ਕਰਦੇ ਸਨ
ਜੀ ਜੀ।
ਸੋ ਮੈਨੂੰ ਲੱਗਦਾ
ਜੀ ਜੀ ਬਰਾੜ
ਜੀ ਮੈਨੂੰ ਲੱਗਦਾ ਵੀ ਕੁੱਲ ਮਿਲਾ ਕੇ ਜਿਹੜਾ ਇਹ ਬਹੁਤ ਸਾਰੀ ਦੁਨੀਆਂ ਤੇ ਅਸਰ ਪਊ ਕਿਉਂਕਿ ਸਰਕਾਰੀ ਮੁਲਾਜ਼ਮਾਂ ਨੂੰ ਕਾਫੀ ਹੈ ਤਾਂ ਬਹੁਤ ਸਾਰੇ ਘਰਾਂ ਨੂੰ ਖੁਸ਼ੀ ਮਿਲੂਗੀ।
ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਵੱਲ ਚਲੀਏ ਤਾਂ ਪ੍ਰਵਾਸੀ ਭਾਰਤੀਆਂ ਦੇ ਨਾਲ ਜੁੜੀ ਹੋਈ ਖਬਰ ਹੈ ਜੀ। ਟਰੰਪ ਵੱਲੋਂ ਕਹਿੰਦੇ ਡ੍ਰੀਮਰ ਯੋਜਨਾ ਖਤਮ ਕਰਨ ਦੀ ਤਿਆਰੀ ਜਿਹੜੀ ਆ ਸ਼ੁਰੂ ਹੋ ਗਈ ਹੈ। ਸੋ ਭਾਰਤੀ ਮੂਲ ਦੇ 7,000 ਪ੍ਰਵਾਸੀਆਂ ਤੇ ਖਤਰਾ ਬਣ ਗਿਆ ਕਿਉਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਚੋਣ ਵਾਅਦੇ ਮੁਤਾਬਕ ਡੈਫਰਡ ਐਕਸ਼ਨ ਫਾਰ ਚਿਲਡਰਨ ਅਰਾਈਵਲ ਯੋਜਨਾ ਨੂੰ ਖਤਮ ਕਰਨ ਦੀ ਤਿਆਰੀ ਚ ਨੇ ਜੀ ਤੇ ਉਹ ਮੰਗਲਵਾਰ ਨੂੰ ਇਸ ਨਾਲ ਜੁੜਿਆ ਐਲਾਨ ਯਾਨੀ ਅੱਜ ਉਹ ਐਲਾਨ ਕਰ ਸਕਦੇ ਆ। ਕੱਲ ਮੰਗਲਵਾਰ ਜਿਹੜਾ ਉਹ ਉੱਥੇ ਹੋਣਾ ਵੈਸੇ ਪਰ ਇਹ ਐਲਾਨ ਜਿਹੜਾ ਉਹ ਜਲਦੀ ਕੀਤੇ ਜਾਣ ਦੀ ਸੰਭਾਵਨਾ ਜਿਹੜੀ ਆ ਬਣ ਗਈ ਆ। ਸੋ ਇਹਨੂੰ ਖਤਮ ਕਰਨ ਦੇ ਨਾਲ ਕਹਿੰਦੇ ਭਾਰਤੀ ਮੂਲ ਦੇ ਜਿਹੜੇ 7,000 ਅਮਰੀਕੀ ਨਾਗਰਿਕ ਹੈ ਜੀ ਉਹ ਵੀ ਪ੍ਰਭਾਵਿਤ ਹੋਣਗੇ। ਸੋ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਚਪਨ ਚ ਹੀ ਨਜਾਇਜ਼ ਰੂਪ ਨਾਲ ਅਮਰੀਕਾ ਚ ਦਾਖਲ ਹੋਏ ਬੱਚਿਆਂ ਨੂੰ ਹਵਾਲਗੀ ਤੋਂ ਬਚਾਉਣ ਲਈ ਇਹ ਯੋਜਨਾ ਲਿਆਏ ਸੀਗੇ ਜਿਹੜੀ ਕਿ ਟਰੰਪ ਵੱਲੋਂ ਖਤਮ ਕੀਤੇ ਜਾਣ ਦੀ ਜਿਹੜੀ ਤਿਆਰੀ ਆ ਹੋ ਚੁੱਕੀ ਹੈ। ਜੀ ਬਰਾਕ ਸਾਹਿਬ
ਬਿਲਕੁਲ ਜੀ ਦੇਖੋ ਵੈਸੇ ਤਾਂ ਟਰੰਪ ਦੀ ਕੋਈ ਵੀ ਐਕਸ਼ਨ ਆ ਜਿਹੜਾ ਉਹ ਹੁਣ ਜੇ ਵੈਸੇ ਕੱਦ ਕਾਠ ਦੇ ਹਿਸਾਬ ਨਾਲ ਇਹ ਸ਼ਬਦ ਬਹੁਤ ਚੰਗੇ ਤਾਂ ਨਹੀਂ ਲੱਗਦੇ ਪਰ ਅਕਸਰ ਅਸੀਂ ਜਿਹੜਾ ਥੁੱਕ ਕੇ ਚੜਦਾ ਦੇਖਿਆ ਗਾ ਇਸ ਨੇਤਾ ਨੂੰ ਇਸ ਲੀਡਰ ਨੂੰ ਤੇ ਇਹ ਇੱਕ ਦਿਨ ਕੋਈ ਵੀ ਮਸਲਾ ਲਿਆਉਂਦਾ ਆ ਧੱਕੇ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਆ ਡਾਂਗ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਦੂਜੇ ਦਿਨ ਜਿਹੜਾ ਪ੍ਰੈਸ਼ਰ ਪੈਂਦਾ ਉਹ ਵਾਪਸ ਲੈ ਲੈਂਦੇ ਆ। ਹਜੇ ਤੱਕ ਕੋਈ ਵੀ ਇਹਨਾਂ ਦਾ ਜਿਹੜਾ ਕੇਸ ਆ ਉਹ ਕਿਤੇ ਵੀ ਪਾਸ ਨਹੀਂ ਹੋਇਆ ਕਿਸੇ ਵੀ ਇਹਨਾਂ ਦੇ ਜਿਹੜੀ ਕਾਂਗਰਸ ਦੇ ਵਿੱਚ ਜਿਹੜੀ ਇਹਨਾਂ ਦੇ ਸਿਸਟਮ ਦੇ ਵਿੱਚ ਇਹ ਲੈ ਆਉਂਦੇ ਆ ਪਰ ਕੁਛ ਨਹੀਂ ਬਣਦਾ ਉੱਥੇ। ਸੋ ਇਹ ਨਾ ਕਿਤੇ ਨਾ ਕਿਤੇ ਜਿਹੜੀ ਗੱਲਾਂ ਜਿਹੜੀਆਂ ਟਰੰਪ ਕਰਦੇ ਆ ਉਹ ਅੱਤ ਕਥਨੀਆਂ ਕਥਨੀਆਂ ਨਹੀਂ ਕਰਦੇ ਅੱਤ ਕਥਨੀਆਂ ਕਰਦੇ ਆ। ਸੋ ਮੈਨੂੰ ਲੱਗਦਾ ਵੀ ਇਹ ਇੱਕ ਦੋ ਦਿਨ ਚਾਰ ਦਿਨ ਹੰਗਾਮਾ ਚੱਲੂਗਾ ਫਿਰ ਉੱਥੋਂ ਦੀ ਪ੍ਰੈਸ ਉੱਥੋਂ ਦਾ ਜਿਹੜਾ ਕਾਂਗਰਸ ਉਹ ਦਿਨ ਤੇ ਪ੍ਰੈਸ਼ਰ ਪਾਊਗੀ ਤੇ ਇੱਕ ਫਿਰ ਮਸਲਾ ਹੱਲ ਹੋ ਜੂਗਾ ਫਿਰ ਇੱਥੇ ਦਾ ਇੱਥੇ ਰਹਿ ਜੂਗਾ ਜਾਣੀ ਕਿ ਮਸਲਾ।
ਜੀ ਜੀ। ਬਰਾਟ ਸਾਹਿਬ ਗੂਗਲ ਯਾਨੀ ਸਰਚ ਇੰਜਨ ਗੂਗਲ ਜਿਹੜਾ ਜੀ ਉਹ ਕੱਲ 19 ਸਾਲ ਦਾ ਹੋ ਗਿਆ। ਸੋ 4 ਸਤੰਬਰ 1998 ਨੂੰ ਕੈਲੀਫੋਰਨੀਆ ਦੇ ਵਿੱਚ ਲਰੀ ਪੰਚ ਤੇ ਸਰਜੀ ਬ੍ਰਿਨ ਨੇ ਇਹਦੀ ਸਥਾਪਨਾ ਜਿਹੜੀ ਸੀ ਉਹ ਕੀਤੀ ਸੀ ਤੇ ਇਸ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਰਤੀ ਮੂਲ ਦੇ ਅਮਰੀਕੀ ਸੁੰਦਰ ਪਿਚਾਈ ਹੈ ਤੇ ਗੂਗਲ ਦੁਨੀਆਂ ਦੀ ਕਹਿੰਦੇ ਸਭ
ਤੋਂ ਪ੍ਰਾਪਤੀ ਆ। ਵੀ ਦੇਖੋ ਦੇਖੋ ਅਸੀਂ ਅਮਰਦੀਪ ਕਹਿ ਦਿੰਦੇ ਹਾਂ ਵੀ ਭਾਰਤੀਆਂ ਦੇ ਵਿੱਚ ਉਹ ਕਲਾ ਨਹੀਂ ਹੈ ਪਰ ਦੇਖੋ ਹੁਣ ਗੂਗਲ ਇੱਕ ਕਿਸਮ ਦਾ ਰਾਜ ਕਰ ਰਿਹਾ ਇੰਟਰਨੈਟ ਦੀ ਦੁਨੀਆਂ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਤੇ ਗੂਗਲ ਦਾ ਜਿਹੜਾ ਸੀਈਓ ਆ ਉਹ ਭਾਰਤੀ ਆ ਤੇ ਉਹ ਵੀ ਇੱਕ ਐਡਾ ਕੁ ਵਧੀਆ ਖੇਡ ਰਿਹਾ ਆਪਦੀ ਪਾਰੀ ਜਿਹੜੀ ਕਿ ਪਿਛਲੇ ਜਦੋਂ ਦੇ ਉਹ ਬਣੇ ਆ ਤੇ ਗੂਗਲ ਨੇ ਬਹੁਤ ਨਵੇਂ ਨਵੇਂ ਤਜਰਬੇ ਕੀਤੇ ਆ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਇਆ ਤੇ ਗੂਗਲ ਨੂੰ ਇਸ ਟਾਈਮ ਅਸੀਂ ਜੇ ਕਹੀਏ ਤਾਂ ਦੂਜਾ ਰੱਬ ਕਹਿੰਦੇ ਆ ਕਿਉਂਕਿ ਰੱਬ ਦੀਆਂ ਜਿਹੜੀਆਂ ਗੱਲਾਂ ਸਾਰੀਆਂ ਗੂਗਲ ਨੂੰ ਵੀ ਪਤਾ ਹੀ ਆ ਵੀ ਕਿਹੜੀਆਂ ਗੱਲਾਂ ਕਿੱਥੇ ਤੇ ਕੀ ਵੱਖਰੀ ਗੱਲ ਆ ਵੀ ਤਾਂ ਉਹ ਉਸ ਕਰਕੇ ਬਹੁਤ ਵੱਡੀ ਇੱਕ ਜਿਹੜੀ ਸੰਸਥਾ ਗੂਗਲ ਬਣ ਕੇ ਆਈ ਆ ਤੇ ਜਦੋਂ ਤੁਸੀਂ ਉਹਦੀ ਲਿਸਟ ਪੜ੍ਹਦੇ ਨਾ ਉਹਦੇ ਜਿਹੜੇ ਅਹੁਦੇਦਾਰਾਂ ਦੀ ਜਾਂ ਉਹਦੇ ਚ ਕੰਮ ਕਰ ਰਹੇ ਲੋਕਾਂ ਦੀ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਉਸ ਲਿਸਟ ਦੇ ਵਿੱਚ ਬਹੁਤ ਵੱਡਾ ਜਿਹੜਾ ਹਿੱਸਾ ਉਹ ਭਾਰਤੀਆਂ ਦਾ।
ਜੀ ਜੀ ਬਿਲਕੁਲ। ਸੋ ਬਿਲਕੁਲ ਜੀ 57,000 ਗੂਗਲ ਦੇ ਟੋਟਲ ਮੁਲਾਜ਼ਮ ਹੈ ਤੇ ਹੋਣ ਵਾਲੀ ਜਿਹੜੀ ਸਰਚ ਆ ਉਹ ਕਹਿੰਦੇ 1 ਅਰਬ ਰੋਜ਼ਾਨਾ ਸਰਚ ਜਿਹੜੀ ਆ ਉਹ ਗੂਗਲ ਤੋਂ ਹੁੰਦੀ ਹੈ ਤੇ ਭਾਸ਼ਾਵਾਂ ਜਿਹੜੀਆਂ ਜੀ 88 ਭਾਸ਼ਾਵਾਂ ਜਿਹੜੀਆਂ ਉਹ ਗੂਗਲ ਹੋਮ ਪੇਜ ਦੇ ਵਿੱਚ ਇਸਤੇਮਾਲ ਹੁੰਦੀਆਂ ਵਰਤੋਂ ਵਿੱਚ ਆਉਂਦੀਆਂ ਤੇ ਜਿਹੜਾ ਇਹਦਾ ਪਹਿਲਾ ਨਾਮ ਸੀ ਜੀ ਉਹ ਬੈਕਰ ਪਹਿਲਾਂ ਰੱਖਿਆ ਗਿਆ ਸੀਗਾ ਕਿਉਂਕਿ ਪਹਿਲਾਂ 1996 ਚ ਜਿਹੜੀ PhD ਦੇ ਵਿਦਿਆਰਥੀ ਸੀ ਲੈਰੀ ਪੇਜ ਤੇ ਸਰਜੀ ਬ੍ਰਿਨ ਇਹਨਾਂ ਨੇ 1996 ਚ ਰਿਸਰਚ ਪ੍ਰੋਜੈਕਟ ਦੇ ਤੌਰ ਤੇ ਇਹਨੂੰ ਸ਼ੁਰੂ ਕੀਤਾ ਸੀਗਾ ਤੇ ਇਹਦਾ ਨਾਮਕਰਨ ਜਿਹੜਾ ਸੀ ਉਦੋਂ ਬੈਕਅਪ ਰੱਖਿਆ ਗਿਆ ਤੇ ਬਾਅਦ ਵਿੱਚ ਇਹਦਾ ਜਿਹੜਾ ਨਾਮ ਹੈ ਜੀ ਉਹ ਗੂਗਲ ਦੇ ਨਾਂ ਤੇ ਰੱਖਿਆ ਗਿਆ। ਸੋ ਇਸ ਸ਼ਬਦ ਦਾ ਮਤਲਬ ਜਿਹੜਾ ਜੀ ਹੈ ਸੰਖਿਆ 1 ਦੇ ਅੱਗੇ 100 ਸਿਫਰਾਂ ਦਾ ਹੋਣਾ। ਸੋ ਇਹਨੂੰ ਦਰਸਾਇਆ ਜਾਣਾ ਸੀ ਕਿ ਸਰਚ ਇੰਜਨ ਦੇ ਰੂਪ ਚ ਗੂਗਲ ਵੱਡੀ ਮਾਤਰਾ ਚ ਜਾਣਕਾਰੀ ਜਿਹੜੀ ਆ ਉਪਲਬਧ ਕਰਵਾਏਗਾ ਜਿਹੜਾ ਕਿ ਅੱਜ ਉਹ ਕਰਵਾ ਵੀ ਰਿਹਾ। ਤੇ ਜਾਂਦੇ ਜਾਂਦੇ ਇੱਕ ਹੋਰ ਖੁਸ਼ ਖਬਰੀ ਜਿਹੜੀ ਹੈ ਜੀ ਉਹ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਦੀ ਹੈ ਵੀ ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਿੰਸ ਵਿਲੀਅਮ ਤੇ ਉਹਨਾਂ ਦੀ ਪਤਨੀ ਕੇਟ ਹੈ ਜੀ ਕੇਟ ਮਿਡਲਟਨ ਇੱਕ ਵਾਰ ਫਿਰ ਤੋਂ ਮਾਤਾ ਪਿਤਾ ਬਣਨ ਵਾਲੇ ਆ। ਸੋ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਦੀ ਇਹ ਤੀਜੀ ਔਲਾਦ ਜਿਹੜੀ ਆ ਉਹ ਹੋਣੀ ਆ। ਸੋ ਕਿੰਗਸਟਨ ਪੈਲੇਸ ਚ ਸੋਮਵਾਰ ਨੂੰ ਇਹਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ ਯਾਨੀ ਕੱਲ ਇਹਦਾ ਐਲਾਨ ਜਿਹੜਾ ਉਹ ਕੀਤਾ ਗਿਆ।
ਚਲੋ ਜੀ, ਅਸੀਂ ਤਾਂ ਵਧਾਈਆਂ ਦੇ ਸਕਦੇ ਹਾਂ ਇੱਥੇ ਬੈਠ ਕੇ, ਕਿਉਂਕਿ ਇੰਨਾ ਸਾਡੀ ਪਹੁੰਚ ਨਹੀਂ ਹੈ ਉੱਥੋਂ ਤੱਕ, ਪਰ ਦੇਖੋ ਨਹੀਂ ਰਾਜੇ ਮਹਾਰਾਜਿਆਂ ਦੇ ਜਿਹੜੇ ਜਿੰਨੇ ਵੀ ਆ ਪਹਿਲਾਂ ਤਕਰੀਬਨ ਇੱਕ ਜਾਂ ਦੋ ਬੱਚੇ ਹੀ ਸੀ, ਤੇ ਹੁਣ ਤੀਜਾ ਬੱਚਾ ਲੈ ਰਹੇ ਆ, ਤਾਂ ਚਲੋ ਜੀ ਆਪਾਂ ਇਹਨਾਂ ਦੀ ਆਪਦੀ ਕੋਈ ਪਾਲਿਸੀ ਹੋਣੀ ਹੈ ਕੋਈ ਨਾ ਕੋਈ, ਤਾਂ ਕਿਸੇ ਵੈਸੇ ਇਹਨਾਂ ਨੂੰ ਕਿਹੜਾ ਕੋਈ ਪਾਲਣ ਪੋਸ਼ਣ ਦਾ ਔਖਾ ਵੀ ਭਾਈ ਪਾਲਣ ਪੋਸ਼ਣ ਔਖਾ ਹੋਊ ਜਾਂ ਫੀਸਾਂ ਨਹੀਂ ਭਰੀਆਂ ਜਾਣੀਆਂ, ਜਾਂ ਜਵਾਕਾਂ ਲਈ ਕਿੱਲੇ ਆ ਜਿਹੜੇ ਉਹ ਵੰਡੇ ਜਾਣਗੇ ਜਿਵੇਂ ਜ਼ਿਮੀਦਾਰ ਕਰਦੇ ਆ ਵੀ ਭਾਈ ਜਿਹੜੇ 10 ਕਿੱਲੇ ਆ 5-5 ਰਹਿ ਜਾਣਗੇ, ਸੋ ਇਹ ਜੇ ਤਾਂ ਇਹਨਾਂ ਨੂੰ ਕੋਈ ਟੈਨਸ਼ਨ ਚਿੰਤਾਵਾਂ ਨਹੀਂ ਹਨ, ਤੇ ਬਾਕੀ ਇਹ ਪਤਾ ਨਹੀਂ ਹੁੰਦਾ ਵੀ ਕਿਹੜਾ ਬੱਚਾ ਤੇ ਕਦੋਂ ਕਿਸਨੇ ਕਿੰਨਾ ਕਾਬਲ ਨਿਕਲਣਾ। ਪਿੱਛੇ ਜੇ ਇੱਕ ਪੋਸਟ ਜਾ ਰਹੀ ਸੀਗੀ, ਸ਼ੇਅਰ ਹੋ ਰਹੀ ਸੀ, ਤਾਂ ਉਹ ਕਹਿੰਦੇ ਵੀ ਸਾਡੇ ਨਾਰਾ ਲਾਤਾ ਵੀ ਹਮ ਦੋ ਹਮਾਰੇ ਦੋ, ਕਹਿੰਦੇ ਜਦੋਂ ਦਾ ਇਹ ਨਾਰਾ ਲੱਗਿਆ ਉਦੋਂ ਦੇ ਕਹਿੰਦੇ ਵਿਦਵਾਨ ਪੈਦਾ ਹੋਣੇ ਹਟ ਗਏ, ਕਿਉਂਕਿ ਉਹਦੇ ਚ ਉਹਨਾਂ ਨੇ ਦੱਸਿਆ ਸੀ ਵੀ ਭੀਮ ਰਾਓ ਅੰਬੇਡਕਰ ਸੀ ਜਿਹੜਾ ਉਹ ਆਪਦੇ ਮਾਂ ਬਾਪ ਦੀ 7ਵੀਂ ਔਲਾਦ ਸੀ, ਫਲਾਨਾ ਆਪਦੇ ਮਾਂ ਬਾਪ ਦੀ 8ਵੀਂ ਔਲਾਦ ਸੀ, ਫਲਾਨਾ 9ਵੀਂ ਔਲਾਦ ਸੀ, ਸੋ ਕਿਤੇ ਨਾ ਕਿਤੇ ਉਹ ਦੋ ਦੋ ਔਲਾਦਾਂ ਦੇ ਚੱਕਰ ਜਿਹੜਾ ਅਸਲੀ ਜਿਹੜੇ ਇੱਕ ਟੈਲੈਂਟ ਆ ਉਹ ਕਿਤੇ ਨਾ ਕਿਤੇ ਆਇਆ ਹੀ ਨੀ ਦੁਨੀਆਂ ਦੇ ਵਿੱਚ। ਹੋ ਸਕਦਾ ਵੀ ਇਹ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੇ ਦੁਨੀਆਂ ਦੇ ਰਾਜ ਕਰਨਾ ਹੋਵੇ ਜੀ।
ਜੀ ਜੀ ਬਿਲਕੁਲ, ਸੋ ਕੁਛ ਵੀ ਅੰਦਾਜ਼ਾ ਜਿਹੜਾ ਲਾਇਆ ਜਾ ਸਕਦਾ। ਸੋ ਬਰਾੜ ਸਾਹਿਬ, ਜਾਣ ਤੋਂ ਪਹਿਲਾਂ ਤੁਹਾਡੇ ਵੱਲੋਂ ਕੋਈ ਗੱਲਬਾਤ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ, ਜਾਂ ਫਿਰ ਕੋਈ ਖਬਰ ਜਿਹੜੀ ਸਾਂਝੀ ਕਰਨ ਤੋਂ ਰਹਿ ਗਈ ਹੋਵੇ?
ਦੇਖੋ ਖਬਰਾਂ ਤਾਂ ਚੱਲਦੀਆਂ ਰਹਿਣੀਆਂ ਹੁੰਦੀਆਂ ਰਹਿਣੀਆਂ, ਪਰ ਥੋੜੇ ਮੋਟਾ ਇੱਕ ਅੱਧਾ ਚੱਲ ਮੈਂ ਸੁਨੇਹਾ ਜ਼ਰੂਰ ਲਾਉਣਾ ਚਾਹੂੰ ਅੱਜ। ਜੇ ਅਸੀਂ ਨਾ ਰੋਜ਼ ਦੇਖਦੇ ਹਾਂ ਸਾਡੇ ਬਹੁਤ ਸਾਰੇ ਸ਼ੋਅ ਹੋ ਰਹੇ ਆ, ਕਿਤੇ ਨਾ ਕਿਤੇ ਕੋਈ ਨਾ ਕੋਈ ਕਲਾਕਾਰ ਆ ਰਹੇ। ਅੱਜ ਕੱਲ੍ਹ ਤਾਂ ਵਿਰਸਾ ਬੜੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਜੀ ਸਾਰੇ ਸ਼ਹਿਰਾਂ ਦੇ ਵਿੱਚ, ਤੇ ਬੜੀ ਉਹਦੀ ਉਹਨੇ ਵੀ ਅਗਲੇ ਹਫ਼ਤੇ ਜਿਹੜਾ ਇਸ ਵੀਕਐਂਡ ਦੇ ਐਡਲੇਡ ਦੇ ਵਿੱਚ ਵੀ ਹੋਣਾ। ਪਰ ਨਾਲ ਨਾਲ ਮੈਂ ਇੱਕ ਸਾਡੇ ਨਾ ਰੂਹ ਪੰਜਾਬ ਦੀ ਭੰਗੜਾ ਅਕੈਡਮੀ ਆ ਜਿਹੜੀ ਕਿ ਸਿਡਨੀ ਤੋਂ ਸ਼ੁਰੂ ਹੋਈ ਆ ਤੇ ਅੱਜ ਕੱਲ੍ਹ ਤਕਰੀਬਨ ਸਾਰੇ ਆਸਟ੍ਰੇਲੀਆ 'ਚ ਆਪਣੇ ਪੈਰ ਪਸਾਰ ਚੁੱਕੀ ਆ, ਤੇ ਉਹਦਾ ਇੱਕ ਬ੍ਰਾਂਚ ਸਾਡੇ ਐਡਲੇਡ ਦੇ ਵਿੱਚ ਵੀ ਆ, ਤੇ ਪੰਕਜ ਸ਼ਰਮਾ ਹੋਰੇ ਬੜੇ ਖੂਬਸੂਰਤੀ ਨਾਲ ਉਹ ਬ੍ਰਾਂਚ ਚਲਾ ਰਹੇ ਆ, ਤੇ ਉਹਨਾਂ ਪਿਛਲੇ ਸਾਲ ਤੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਬਿਰਸਾ ਨਾਈਟ ਮਨਾਉਣੀ ਆਪਦੀ ਉਹਨਾਂ ਨੇ, ਜਿਹਦੇ ਚ ਕੀ ਵੀ ਉਹਨਾਂ ਨੇ ਲੋਕਲ ਉਹ ਇੱਥੇ ਭੰਗੜਾ ਗਿੱਧਾ ਸਿਖਾਉਂਦੇ ਆ ਬੱਚਿਆਂ ਨੂੰ, ਤੇ ਫਿਰ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਦੇ ਆ ਤਾਂ ਕਿ ਉਹ ਆਪਣਾ ਟੈਲੈਂਟ ਦੁਨੀਆਂ ਨੂੰ ਦਿਖਾ ਸਕਣ ਵੀ ਉਹਨਾਂ ਨੇ ਕੀ ਸਿੱਖਿਆ, ਤੇ ਮਾਪੇ ਬੜੀ ਸ਼ਿੱਦਤ ਨਾਲ ਬੱਚਿਆਂ ਨੂੰ ਲੈ ਕੇ ਆਉਂਦੇ ਆ ਜੀ ਉੱਥੇ, ਤਾਂ ਕਿ ਉਹ ਬੱਚੇ ਪੰਜਾਬੀ ਭੰਗੜਾ ਗਿੱਧਾ ਜਾਂ ਪੰਜਾਬੀ ਗੱਲਾਂ ਸਿੱਖ ਸਕਣ। ਤਾਂ ਉਹਦੀ ਜਿਹੜੀ 23 ਤਰੀਕ ਨੂੰ ਐਤਕੀ ਹੋ ਰਹੀ ਹੈ ਜੀ, ਤੇ ਇਸ ਵਾਰ ਪਹਿਲੀ ਵਾਰ ਹੋ ਰਿਹਾ ਵੀ ਬੜੀ ਇੱਕ ਥੀਮ ਨਾਲ ਇਹ ਪ੍ਰੋਗਰਾਮ ਹੋ ਰਿਹਾ, ਤੇ ਸਾਨੂੰ ਬੜਾ ਮਾਣ ਤੇ ਖੁਸ਼ੀ ਆ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਆਪਣੀ ਸੁਖਪ੍ਰੀਤ ਜਿਹੜੀ ਕਿ ਵੱਡਾ ਰੋਲ ਅਦਾ ਕਰ ਰਹੀ ਆ, ਤੇ ਸੁਖਪ੍ਰੀਤ ਨੇ ਜਦੋਂ ਜਦੋਂ ਵੀ ਕੋਈ ਵੀ ਕੰਮ ਉਹਨੂੰ ਦਿੱਤਾ ਗਿਆ ਤੇ ਉਹਨੇ ਇੰਨੀ ਕੁ ਸ਼ਿੱਦਤ ਨਾਲ ਨਿਭਾਇਆ, ਤੇ ਉਹ ਉਹਦੇ ਚ ਕੋਈ ਨਾ ਕੋਈ ਨਤੀਜਾ ਆਇਆ। ਤੁਸੀਂ ਸਿੱਖ ਖੇਡਾਂ ਦੇ ਵਿੱਚ ਵੀ ਦੇਖਿਆ ਹੋਣਾ ਜਿਹੜੀ ਸਿੱਖ ਖੇਡਾਂ ਦੀ ਨਾਈਟ ਸੀ ਜਾਂ ਸਿੱਖ ਖੇਡਾਂ ਦੇ ਜਿਹੜੀ ਲੁੱਡੀ ਪਹਿਲੀ ਵਾਰ ਲੁੱਡੀ ਦਾ ਇੱਕ ਇਜ਼ਹਾਰ ਕੀਤਾ ਗਿਆ ਜਾਂ ਗਰਾਊਂਡ ਦੇ ਵਿੱਚ ਜਿਹੜੀ ਸਿੱਖ ਲੋਕ ਨਾਚ ਕੀਤਾ ਗਿਆ, ਤਾਂ ਉਹ ਬਾਕਮਾਲ ਸੀ। ਤੇ ਉਸ ਤੋਂ ਬਾਅਦ ਮੈਂ ਦੇਖਿਆ ਵੀ ਸੁਖਪ੍ਰੀਤ ਆਪਣੀ ਵੀ ਇੱਕ ਲੋਹੜੀ ਜਿਹੜੀ ਮਨਾਉਂਦੇ ਆ ਉਹ ਵੀ ਬੜੇ ਬਾਕਮਾਲ ਤਰੀਕੇ ਨਾਲ ਜਿਹੜੀ ਲੋਹੜੀ ਮਨਾਈ ਜਾਂਦੀ ਆ ਵੀ ਬੰਦੇ ਨੂੰ ਚੇਤੇ ਕਰਾ ਦਿੰਦੇ ਆ ਸਭ ਕੁਛ। ਤਾਂ ਇਸ ਵਾਰ ਜਿਹੜੀ ਜ਼ਿੰਮੇਵਾਰੀ ਮੋਟੀ ਜ਼ਿੰਮੇਵਾਰੀ ਉਹ ਸੁਖਪ੍ਰੀਤ ਦੇ ਹਿੱਸਿਆਂ ਦੇ ਆ, ਤੇ ਉਹ ਸੁਖਪ੍ਰੀਤ ਬੜਾ ਵਧੀਆ ਢੰਗ ਨਾਲ ਉਹਨੂੰ ਨਿਭਾ ਵੀ ਰਹੀ ਆ, ਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਵੱਡੇ ਵੱਡੇ ਸ਼ੋਅ ਦੇਖਣ ਜਾਂਦੇ ਹੋ ਤੇ ਜਿੰਨੇ ਵੀ ਐਡਲੇਡ ਵਾਸੀ ਆ ਜਿਹੜੇ ਐਡਲੇਡ ਦੇ ਲਾਗੇ ਰਹਿੰਦੇ ਆ ਸਾਊਥ ਆਸਟ੍ਰੇਲੀਆ ਵਾਸੀ ਆ, ਸਿਰਫ 20 ਰੁਪਈਆਂ ਦੀ ਮੈਨੂੰ ਲੱਗਦਾ ਟਿਕਟ ਆ ਉਹਨਾਂ ਦੀ, ਕੋਈ ਟਿਕਟ ਵੀ ਨੀ ਮਹਿੰਗੀ ਹੁੰਦੀ, ਉਹ ਖਰਚਾ ਖੱਲੇ ਜੋ ਕਿ ਟਿਕਟ ਰੱਖਦੇ ਹੁੰਦੇ ਆ, ਤੇ ਆਪਣੇ ਇੱਕ ਤਾਂ ਲੋਕਲ ਟੈਲੈਂਟ ਨੂੰ ਜ਼ਰੂਰ ਦੇਖਣ ਜਾਇਓ। ਦੂਜਾ ਜਿਹੜਾ ਇੱਕ ਥੀਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਨਾ, ਤੁਹਾਨੂੰ ਮੈਨੂੰ ਉਮੀਦ ਆ ਜੇ ਜਾਂ ਥੀਮ ਮੈਨੂੰ ਦੱਸਿਆ ਸੁਖਪ੍ਰੀਤ ਹੋਰਾਂ ਨੇ, ਤੁਹਾਨੂੰ ਬਹਾ ਕੇ ਲੈ ਜਾਊ ਆਪਣੇ ਦੇ ਨਾਲ ਉਹ ਥੀਮ, ਤੁਸੀਂ 2-3 ਘੰਟੇ ਆਪਣੇ ਆਪ ਨੂੰ ਕਿਸੇ ਹੋਰ ਦੁਨੀਆਂ 'ਚ ਪਾਓਗੇ, ਇਹ ਇੰਨੀ ਕੁ ਮੈਂ ਦਾਅਵੇ ਨਾਲ ਕਹਿ ਸਕਦਾ। ਸੋ ਸਾਰਿਆਂ ਨੂੰ ਜੋ ਐਡਲੇਡ ਦੇ ਲਾਗੇ ਵਸਦੇ ਸੱਜਣ ਮਿੱਤਰ ਆ ਜੋ ਵੀ ਇਸ ਟਾਈਮ ਸੁਣ ਰਹੇ ਆ ਉਹ, ਤੇ ਉਹ ਆਪਣੇ ਵੀ ਆਲੇ ਦੁਆਲੇ ਦੇ ਲੋਕਾਂ ਨੂੰ ਜ਼ਰੂਰ ਜਾਗਰੂਕ ਕਰਨ ਵੀ ਜਿਹੜੀ ਬਿਰਸਾ ਨਾਈਟ ਹੋ ਰਹੀ ਹੈ 23 ਤਰੀਕ ਨੂੰ ਨੌਰਵੁੱਡ ਹਾਲ ਦੇ ਵਿੱਚ, ਉਹਦੀਆਂ ਹੁਣੇ ਤੋਂ ਆਪਣੀਆਂ ਟਿਕਟਾਂ ਲੈ ਲੈਣ ਤਾਂ ਕਿ ਉਹ ਮਿਸ ਨਾ ਕਰ ਜਾਣ, ਕਿਉਂਕਿ ਮੈਂ ਸ਼ੋਅਜ਼ ਦੇ ਮਾਮਲੇ 'ਚ ਕਹਿਣਾ ਉਹੀ ਸ਼ੋਅ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ, ਉਹ ਅੱਡ ਚੀਜ਼ ਆ, ਉਹ ਤੁਹਾਡਾ ਇੰਟਰਸਟ ਆ ਜਿਹਦੇ ਵੀ ਤੁਸੀਂ ਫੈਨ ਹੋ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਆਪ ਹੀ ਜਾਓਗੇ ਭੱਜ ਭੱਜ ਜਾਓਗੇ। ਪਰ ਇੱਕ ਇਹੋ ਜਿਹਾ ਚੀਜ਼ ਜਿਹ 'ਚ ਸਾਰੇ ਆਰਟਿਸਟ ਨਵੇਂ ਆ ਤੇ ਜਿਹੜੇ ਕਿ ਇੱਕ ਆਪਣਾ ਟੈਲੈਂਟ ਪਹਿਲੀ ਵਾਰ ਜਾਂ ਦੂਜੀ ਵਾਰ ਸ਼ੋਅ ਕਰਨ ਜਾ ਰਹੇ ਆ, ਤਾਂ ਉਹਨਾਂ ਨੂੰ ਹੌਸਲਾ ਅਫਜਾਈ ਕਰਨ ਜਾਂ ਉਹਨਾਂ ਨੂੰ ਦੇਖਣ ਜਾਣਾ ਜ਼ਰੂਰ ਫਰਜ਼ ਬਣਦਾ।
ਬਹੁਤ ਖੂਬ, ਔਰ ਸੁਖਪ੍ਰੀਤ ਦੇ ਲਈ ਇਹ ਵਧਾਈ ਵੀ ਆ, ਔਰ ਮੈਨੂੰ ਲੱਗਦਾ ਕਿ ਕਮਿਊਨਿਟੀ ਦੇ ਲਈ ਵੀ ਇੱਕ ਬਹੁਤ ਸੋਹਣਾ ਕਦਮ ਹੈ ਕਿ ਇਹੋ ਜਿਹੜੇ ਉਪਰਾਲੇ ਆ ਉਹ ਵਿੱਢੇ ਜਾ ਰਹੇ ਆ, ਔਰ ਅਸੀਂ ਉਹਨਾਂ ਦੇ ਲਈ ਵੀ ਸ਼ੁਭ ਕਾਮਨਾਵਾਂ ਭੇਜਦੇ ਹਾਂ ਜੀ ਸੁਖਪ੍ਰੀਤ ਹੋਰਾਂ ਦੇ ਲਈ, ਔਰ ਰੂਹ ਪੰਜਾਬ ਦੀ ਜਿਹੜੀ ਅਕੈਡਮੀ ਆ, ਖੈਰ ਮੈਲਬਨ ਦੇ ਵਿੱਚ ਵੀ ਇਹਨਾਂ ਨੇ ਆਪਣੀ ਜਿਹੜੀ ਬ੍ਰਾਂਚ ਆ ਉਹ ਸਥਾਪਿਤ ਕਰ ਲਈ ਔਰ ਇਹਨਾਂ ਨੇ ਪਿਛਲੇ ਦਿਨੀ ਤੀਆਂ ਦਾ ਜਿਹੜਾ ਤਿਉਹਾਰ ਆ ਉਹ ਵੀ ਮਨਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਹੜੀ ਵੀ ਮਨਾਉਣੀ ਹੈ ਇਹਨਾਂ ਨੇ ਸੋ ਆਪਾਂ ਉਮੀਦ ਕਰਦੇ ਹਾਂ ਜੀ ਸੋਹਣੇ ਉਪਰਾਲਿਆਂ ਦੇ ਨਾਲ ਸੋਹਣਾ ਯੋਗਦਾਨ ਪਾਉਣਗੇ ਜੀ
ਮਾਫ਼ ਚਾਹੁੰਦਾ ਮੈਨੂੰ ਦੋ ਗੱਲਾਂ ਪ੍ਰੋਗਰਾਮ ਦੌਰਾਨ ਚੇਤੇ ਆਈਆਂ ਕਿ ਤਾਂ ਨਵਦੀਪ ਸੋਢੀ ਹੋਰਾਂ ਨੇ ਮੈਸੇਜ ਭੇਜਿਆ ਸੀ ਮੈਨੂੰ ਉਹ ਨਾ ਕੋਈ ਪਰਥ ਦੇ ਵਿੱਚ ਇੱਕ ਇੰਸੀਡੈਂਸ ਹੋਇਆ ਸੀ ਸਟੋਪ ਸਾਈਨ ਦੇ ਉੱਤੇ ਨਾ ਗੱਡੀ ਰੋਕਣ ਕਰਕੇ ਇੱਕ ਗੋਰੇ ਦੀ ਮੌਤ ਹੋ ਗਈ ਸੀ ਆਪਣੇ ਪੰਜਾਬੀ ਮੁੰਡੇ ਤੋਂ ਤੇ ਉਹਦੇ ਮਾਮਲੇ ਦੇ ਵਿੱਚ ਕੇਸ ਦੀ ਸੁਣਵਾਈ ਹੋਈ ਹੈ ਤੇ ਉਹਨੂੰ ਸਜ਼ਾ ਬਾਰੇ ਬੋਲਿਆ ਜਾਣਾ ਮੇਰੇ ਕੋਲ ਨਾ ਕੱਲ ਵੀ ਫੋਨ ਆਇਆ ਸੀ ਸਾਡੇ ਜਗਦੀਪ ਹੋਰਾਂ ਦਾ ਐਡਲੇਡ ਤੋਂ ਤੇ ਉਹ ਵੀ ਕਹਿੰਦੇ ਸੀ ਵੀ ਕੋਈ ਕੋਸ਼ਿਸ਼ ਹੋਵੇ ਕਿਸੇ ਕਿਸਮ ਦੀ ਹੈਲਪ ਕੀਤੀ ਜਾ ਸਕੇ ਵਕੀਲ ਮੈਂ ਨਾ ਪੂਰਾ ਕੇਸ ਬਾਰੇ ਤਾਂ ਅਜੇ ਪੜ੍ਹ ਨਹੀਂ ਸਕਿਆ ਜਾਂ ਕੇਸ ਬਾਰੇ ਉਹ ਨਹੀਂ ਕਰ ਸਕਿਆ ਪਰ ਮੈਨੂੰ ਇੰਨਾ ਕੁ ਪਤਾ ਵੀ ਜੇ ਕਿਤੇ ਮਿਸਟੇਕ ਹੋਈ ਆ ਜਾਂ ਕੁਛ ਵੀ ਹੋਇਆ ਤਾਂ ਉੱਥੇ ਨਾ ਤੁਸੀਂ ਕਿੱਡਾ ਹੀ ਵੱਡਾ ਵਕੀਲ ਕਰ ਲਓ ਕੁਛ ਵੀ ਕਰ ਲਓ ਕਾਨੂੰਨ ਦੇ ਦਾਇਰੇ ਚ ਰਹਿ ਕੇ ਉਹ ਸ਼ਾਇਦ ਨਾ ਉਹਦੇ ਚੋਂ ਬਚਿਆ ਜਾ ਸਕੇ ਤੇ ਪਰ ਜੇ ਇੱਕ ਨੌਜਵਾਨ ਤੋਂ ਜਿਵੇਂ ਵੀ ਜਿਹੜੇ ਵੀ ਰੂਪ ਚ ਗਲਤੀ ਹੋਈ ਆ ਕਿਤੇ ਨਾ ਕਿਤੇ ਬਹੁਤ ਇਹ ਦੁੱਖ ਵਾਲੀ ਗੱਲ ਆ ਜੀ ਇੱਕ ਬੱਚੇ ਦਾ ਕੈਰੀਅਰ ਸੀ ਤੇ ਇੱਕ ਗਲਤੀ ਕਾਰਨ ਉਹ ਕੈਰੀਅਰ ਖਤਮ ਹੋ ਜੇ ਤਾਂ ਬਹੁਤ ਵੱਡੀ ਗੱਲ ਆ ਜਾਂਦੀ ਹੈ ਇਸ ਚੀਜ਼ ਦੇ ਪਰ ਅਸੀਂ ਮੈਂ ਕੋਸ਼ਿਸ਼ ਕਰਦਾ ਜੀ ਵੀ ਦੇਖਦੇ ਹਾਂ ਵੀ ਕੀ ਕੇਸ ਆ ਕੇਸ ਦੀ ਸਮਾਰ ਕੇ ਅੱਜ ਸਟੱਡੀ ਕਰਾਂਗੇ ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਫਿਰ ਜਾਂ ਆਪਾਂ ਕਿਸੇ ਦਿਨ ਉਸ ਬਾਰੇ ਜੋ ਵੀ ਅਸੀਂ ਕਰ ਸਕਦੇ ਹੋਏ ਜਿਸ ਰੂਪ ਚ ਵੀ ਹੈਲਪ ਕਰ ਸਕਦੇ ਹੋਏ ਤਾਂ ਜ਼ਰੂਰ ਕਰਾਂਗੇ ਪਰ ਕਾਨੂੰਨ ਦੇ ਮਾਮਲੇ ਚ ਮੈਂ ਮੇਰਾ ਨਹੀਂ ਮੰਨਣਾ ਵੀ ਅਸੀਂ ਕਾਨੂੰਨ ਦੇ ਅਗੇਂਸਟ ਜਾ ਕੇ ਕੱਲੀ ਭਾਵਨਾ ਦੇ ਵਹਿਣ ਚ ਬਹਿ ਕੇ ਵੀ ਸਾਡੇ ਪੰਜਾਬੀ ਆ ਮੁੰਡਾ ਜਾਂ ਇਹ ਹੋ ਕੇ ਅਸੀਂ ਉਵੇਂ ਨਹੀਂ ਕਰ ਸਕਦੇ ਸਾਨੂੰ ਉਸ ਤੋਂ ਉੱਚੇ ਲੈਵਲ ਤੇ ਉੱਠ ਕੇ ਹੀ ਇਹਦਾ ਦੇਖਣਾ ਪੈਂਦਾ ਤੇ ਦੇਖਣਾ ਪਊਗਾ ਪਰ ਅਸੀਂ ਕੋਸ਼ਿਸ਼ ਕਰਾਂਗੇ ਜੀ ਇਸ ਵਿਸ਼ੇ ਦੇ ਉੱਤੇ ਜ਼ਰੂਰ ਕੱਲ ਨੂੰ ਮੈਂ ਇਸ ਦੇ ਉੱਤੇ ਚਰਚਾ ਕਰੀਏ ਤੇ ਦੂਜੀ ਨਾ ਮੈਂ ਪਹਿਲਾਂ ਇੱਕ ਵਾਰੀ ਹਰਭਜਨ ਸਿੰਘ ਔਲਖ ਹੋਰਾਂ ਨੂੰ ਲੈ ਕੇ ਆਇਆ ਸੀ ਰੇਡੀਓ ਦੇ ਉੱਤੇ ਜਿਹੜੇ ਕਿ ਬਜ਼ੁਰਗ ਅਥਲੀਟ ਆ ਤੇ ਜਿਨ੍ਹਾਂ ਨੇ ਹੁਣ ਤੱਕ 100 ਦੇ ਕਰੀਬ ਮੈਡਲ ਜਿੱਤੇ ਆ ਲੋਕ ਇੱਕ ਮੈਡਲ ਜਿੱਤ ਕੇ ਆਪਦੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਤੇ ਉਹਨਾਂ ਨੇ ਅਣਗਿਣਤ ਮੈਡਲ ਜਿੱਤੇ ਆ ਜਿੰਨਾ ਕੁ ਇੱਦੇ ਸੁਣਨ ਵਾਲੇ ਨੂੰ ਝੂਠ ਲੱਗਦਾ ਜਦੋਂ ਦੱਸਦੇ ਆ ਵੀ ਮੈਂ ਇੰਨੇ ਮੈਡਲ ਜਿੱਤੇ ਆ ਤੇ ਉਹ ਨਾ ਪਿਛਲੇ ਦਿਨ ਅਸੀਂ ਉਹਨਾਂ ਨੂੰ ਕੋਸ਼ਿਸ਼ ਸੀ ਉਹਨਾਂ ਨੂੰ ਕਿਹਾ ਸੀ ਵੀ ਜੇ ਕਿਤੇ ਵੀ ਤੁਸੀਂ ਵਰਲਡ ਲੈਵਲ ਤੇ ਤੁਸੀਂ ਖੇਡਣ ਜਾਣਾ ਚਾਹੁੰਦੇ ਹੋ ਤੁਸੀਂ ਜਾਓ ਅਸੀਂ ਆਪਣੇ ਸਾਰੇ ਲਿਸਨਰ ਰਲ ਮਿਲ ਕੇ ਤੁਹਾਨੂੰ ਭੇਜਾਂਗੇ ਉਹਨਾਂ ਦੀ ਪ੍ਰੋਬਲਮ ਇਹ ਹੈ ਵੀ ਉਹ ਕਹਿੰਦੇ ਵੀ ਮੈਂ ਹੁਣ ਬੇਰੀ ਤੋੜਦਾ ਤੇ ਬੇਰੀ ਤੋੜ ਕੇ ਮੈਨੂੰ ਔਖਾ ਕੈਨੇਡਾ ਅਮਰੀਕਾ ਦੁਨੀਆਂ ਭਰ ਦੇ ਕੰਪੀਟੀਸ਼ਨ ਲੜਨੇ ਪਰ ਮੈਂ ਲੜਨ ਨੂੰ ਤਿਆਰ ਹਾਂ ਸਾਰੇ ਕੰਪੀਟੀਸ਼ਨ ਜੇ ਮੈਨੂੰ ਥੋੜਾ ਬਹੁਤ ਇਹਦਾ ਖਰਚਾ ਚੱਕ ਲਏ ਤੇ ਉਹ ਬੜੇ ਇੱਕ ਕਹਿ ਸਕਦੇ ਆ ਆਪਦੇ ਆਪ ਚ ਜਿਉਣ ਵਾਲੇ ਇਨਸਾਨ ਕੋਈ ਵੀ ਨਜਾਇਜ਼ ਗੱਲ ਮੈਂ ਅੱਜ ਤੱਕ ਮਹਿਸੂਸ ਹੋਇਆ ਪਿਛਲੇ ਸਾਲ 6 ਮਹੀਨੇ ਚ ਕਦੇ ਉਹਨਾਂ ਨੇ $5 ਪਿੱਛੇ ਨਜਾਇਜ਼ ਨਹੀਂ ਕਿਹਾ ਹੋਰ ਨਹੀਂ ਕਿਹਾ ਪਰ ਆਪਾਂ ਕੋਸ਼ਿਸ਼ ਕੀਤੀ ਸੀਗੀ ਵੀ ਇਹਨਾਂ ਲਈ ਇੱਕ ਫੰਡ ਖੜਾ ਕੀਤਾ ਜਾਵੇ ਤਾਂ ਕੁਲਦੀਪ ਔਲਖ ਹੋਰਾਂ ਦੀ ਜ਼ਿੰਮੇਵਾਰੀ ਲਾਈ ਸੀ ਇਸ ਵਿਸ਼ੇ ਚ ਉਹਨਾਂ ਦੇ ਅਕਾਊਂਟ ਚ $700-800 ਉਦੋਂ ਆਇਆ ਸੀਗਾ ਕੁਛ ਨਾ ਕੁਛ ਪਰ ਜ਼ਿਆਦਾ ਰਿਸਪੋਂਸ ਨਹੀਂ ਮਿਲਿਆ ਸੀ ਤੇ ਹੁਣ ਅੱਜ ਕੱਲ੍ਹ ਉਹ ਟੋਰਾਂਟੋ ਇੱਕ ਲੜਾਈ ਟੋਰਾਂਟੋ ਦੇ ਵਿੱਚ ਇੱਕ ਕੰਪੀਟੀਸ਼ਨ ਕਹਿ ਸਕਦੇ ਹਾਂ ਤੇ ਉਹ ਹੁਣ ਜਾ ਰਿਹਾ ਤੇ ਉੱਥੇ ਉਹਨਾਂ ਨੇ ਜਾਣਾ ਤੇ ਉਹਦੇ ਲਈ ਜਿਹੜੀ ਅਰੇਂਜਮੈਂਟ ਕਰਨ ਲਈ ਅਸੀਂ ਕੋਸ਼ਿਸ਼ ਕਰ ਰਹੇ ਸੀ ਤਾਂ ਉਮੀਦ ਆ ਵੀ ਉਹ ਜੇ ਸਾਰੇ ਲਿਸਨਰਾਂ ਨੂੰ ਨਾ ਆਪਾਂ ਕੋਸ਼ਿਸ਼ ਕਰਾਂਗੇ ਹਰਭਜਨ ਸਿੰਘ ਔਲਖ ਨੂੰ ਇੱਕ ਦਿਨ ਅੱਧੇ ਦਿਨ ਚ ਪ੍ਰੋਗਰਾਮ ਚ ਫੇਰ ਲੈ ਕੇ ਆਈਏ ਤੇ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਾਈਏ ਤੁਹਾਡੀ ਤਾਂ ਕਿ ਤੁਸੀਂ ਵੀ ਬਣਦਾ ਯੋਗਦਾਨ ਪਾ ਕੇ ਉਸ ਇੱਕ ਬਜ਼ੁਰਗ ਜਿਹੜੇ ਕਿ 70 ਸਾਲ ਤੋਂ ਉੱਤੇ ਦੇ ਬਜ਼ੁਰਗ ਆ ਤੇ ਉਹ ਅੱਜ ਵੀ ਨੌਜਵਾਨਾਂ ਵਾਂਗੂ ਹਰ ਮੈਡਲ ਹਰ ਥਾਂ ਤੋਂ ਗੋਲਡ ਮੈਡਲ ਲੈ ਕੇ ਆ ਰਹੇ ਆ ਆਸਟ੍ਰੇਲੀਆ ਚ ਰਹਿੰਦੇ ਆ ਤੇ ਸਾਡਾ ਫਰਜ਼ ਬਣਦਾ ਇੱਕ ਇਹ ਜੇ ਬਜ਼ੁਰਗ ਦੀ ਜਿਹੜੀ ਹੈਲਪ ਕਿਸੇ ਨਾ ਕਿਸੇ ਰੂਪ ਚ ਕਰੀਏ ਜ਼ਿਆਦਾ ਨਹੀਂ ਜੇ ਸਾਰੇ ਰਲ ਕੇ $10-10, $20-20 ਵੀ ਦਈਏ ਤਾਂ $3-4-5 ਹਜ਼ਾਰ ਦਾ ਸਾਰਾ ਬਜਟ ਹੋਣਾ ਤੇ ਅਸੀਂ ਆਰਾਮ ਨਾਲ ਹੀ ਕਰ ਸਕਦੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ 100-100, 200-200 ਦਿਓ ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਆਉਣ ਵਾਲੇ ਕਿਸੇ ਪ੍ਰੋਗਰਾਮ ਚ ਉਹਨਾਂ ਨੂੰ ਲੈ ਕੇ ਆਈਏ ਤੇ ਲੋਕਾਂ ਤੋਂ ਫੇਰ ਅਪੀਲ ਕਰੀਏ ਜੇ ਫੇਰ ਵੀ ਕਿਸੇ ਨੇ ਕੋਈ ਵੀ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਆਪਣੇ ਕੁਲਦੀਪ ਔਲਖ ਹੋਰਾਂ ਨੂੰ ਕਾਲ ਕੀਤੀ ਜਾ ਸਕਦੀ ਆ ਤੇ ਅਸੀਂ ਉਹਨਾਂ ਦਾ ਨੰਬਰ ਸਾਡੇ ਤੋਂ ਲਿਆ ਜਾ ਸਕਦਾ ਤਾਂ ਕਿ ਆਪਾਂ ਇਸ ਪ੍ਰੋਜੈਕਟ ਨੂੰ ਜੇ ਹੱਥ ਪਾਇਆ ਤਾਂ ਇਹਨੂੰ ਵੀ ਸਿਰੇ ਲਾਈਏ ਜਿਵੇਂ ਕਿ ਹੁਣ ਤੱਕ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਅਸੀਂ ਸਿਰੇ ਲਾਏ ਆ ਤਾਂ ਇਹ ਵੀ ਇੱਕ ਸਾਡੀ ਡਿਊਟੀ ਬਣਦੀ ਆ
ਜੀ ਬਿਲਕੁਲ ਤੇ ਬਰਾੜ ਸਾਹਿਬ ਕੁਛ ਮੈਸੇਜਿਸ ਸਾਡੇ ਕੋਲ ਹੋਰ ਪਹੁੰਚੇ ਆ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਉਹ ਮੈਸੇਜਿਸ ਜ਼ਰੂਰ ਸਾਂਝੇ ਕਰ ਲਈਏ ਸਾਡੇ ਨਾਲ ਟੈਰੀ ਲੋਚਮ ਹੋਰਾਂ ਨੇ ਸਾਂਝ ਪਾਈ ਹੈ ਈਮੇਲ ਦੇ ਜ਼ਰੀਏ ਸਤਿ ਸ਼੍ਰੀ ਅਕਾਲ ਬੁਲਾਈ ਹੈ ਕਹਿੰਦੇ ਕੋਲਡ ਮਾਰਨਿੰਗ ਇਨ ਮੈਲਬਨ ਤੇ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ ਐਮੀ ਵਿਰਕ ਦਾ ਸੋ ਕਲੀ ਜੋਟਾ ਅੱਛਾ ਜੀ ਕਲੀ ਜੋਟਾ ਗੀਤ ਸੁਣਾ ਦਿਓ ਐਮੀ ਵਿਰਕ ਦਾ ਸੋ ਜ਼ਰੂਰ ਜੀ ਤੁਹਾਡੀ ਇਹ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ ਔਰ ਤੁਸੀਂ ਸਾਂਝ ਪਾਈ ਇਹਦੇ ਲਈ ਧੰਨਵਾਦ ਅੱਗੇ ਸਾਡੇ ਨਾਲ ਰਵਿੰਦਰ ਕੌਰ ਹੋਰੀ ਜੁੜੇ ਨੇ ਗੁਰਫਤਿਹ ਮਿੰਟੂ ਬਾਈ ਜੀ ਤੇ ਭੈਣ ਜੀ ਕਹਿੰਦੇ ਪ੍ਰੋਗਰਾਮ ਇਜ਼ ਗੋਇੰਗ ਗੁੱਡ ਜੀ ਤੇ ਦਸਤਾਰ ਕਹਿੰਦੇ ਸਜਾਈ ਦੀ ਹੈ ਨਾ ਕਿ ਬੰਨੀ ਦੀ ਹੈ ਭੈਣ ਜੀ ਅੱਛਾ ਜੀ ਠੀਕ ਹੈ। ਕਈ ਵਾਰ ਕਹਿੰਦੇ ਹੁੰਦੇ ਆ ਜੀ ਲਫ਼ਜ਼ ਇੱਧਰ ਉੱਧਰ ਹੋ ਜਾਂਦੇ ਆ, ਵੈਸੇ ਮੈਨੂੰ ਲੱਗਦਾ ਬੰਨ ਕੇ ਵੀ ਜਿਹੜੀ ਦਸਤਾਰ ਆ ਉਹ ਸੱਜ ਹੀ ਜਾਂਦੀ ਆ, ਪਰ ਫੇਰ ਵੀ ਜੇ ਤੁਹਾਨੂੰ ਲੱਗਦਾ ਕਿ ਮੈਂ
ਮੇਰਾ ਵੀ ਇਹਦੇ ਵਿੱਚ ਮੇਰਾ ਵੀ ਆਪ ਜੀ ਨੂੰ ਇੱਕ ਸੁਝਾਅ ਵੀ ਅਸੀਂ ਇੰਨਾ ਕੁ ਸਖਤ ਨਾ ਹੋਈਏ ਵੀ ਨਿੱਕੀ ਨਿੱਕੀ ਗੱਲ ਦੇ ਵਿੱਚੋਂ ਅਸੀਂ ਉਹਦੇ ਚੋਂ ਕੋਈ ਇਹੋ ਜਿਹੀ ਗੱਲ ਕੱਢੀਏ। ਬੰਨਣਾ ਪੱਗ ਬੰਨਣਾ ਜਾਂ ਕੋਈ ਚ ਕੋਈ ਬੁਰਾ ਸ਼ਬਦ ਨਹੀਂ ਹੈ, ਜੇ ਤਾਂ ਕੋਈ ਹੁੰਦਾ ਨਾ ਬੁਰਾ ਸ਼ਬਦ ਫੇਰ ਆਪਾਂ ਕਹੀਏ ਵੀ ਇਹ ਸ਼ਬਦ ਨੂੰ ਅਸੀਂ ਵਿੱਚੋਂ ਕੱਢ ਦਈਏ, ਮਾਈਨਸ ਕਰ ਦਈਏ। ਕਈ ਸ਼ਬਦ ਹੁੰਦੇ ਆ ਉਹ ਬੁਰੇ ਸ਼ਬਦ ਹੁੰਦੇ ਆ, ਉਹਨਾਂ ਦੀ ਉਹਨਾਂ ਦਾ ਪਿਛੋਕੜ ਬੁਰਾ ਹੁੰਦਾ। ਵੈਸੇ ਤਾਂ ਬੜੀ ਬੜੀ ਪਿਆਰੀ ਗੱਲ ਕਹਿ ਕੇ ਗਏ ਸੀ ਇੱਕ ਦਿਨ ਅਮਿਤੋਜ ਮਾਨ ਨੇ ਇੱਕ ਇੰਟਰਵਿਊ ਤੁਸੀਂ ਦੇਖਿਆ ਹੋਣਾ ਸੁਣੀ ਹੋਣੀ ਆ, ਉਸ ਦੇ ਵਿੱਚ ਇੱਕ ਬੜੀ ਗੱਲ ਵਧੀਆ ਗੱਲ ਕਹੀ ਸੀ। ਕਹਿੰਦੇ ਯਾਰ ਸ਼ਬਦ ਆ ਜਿਹੜੇ ਸ਼ਬਦ ਮਾੜੇ ਨਹੀਂ ਹੁੰਦੇ, ਸ਼ਬਦਾਂ ਦੀ ਅਸੀਂ ਵਰਤੋਂ ਮਾੜੀ ਚੰਗੀ ਕਰ ਲੈਂਦੇ ਹਾਂ ਤੇ ਉਹ ਵਰਤੋਂ ਜੋ ਮਾੜੀ ਚੰਗੀ ਹੁੰਦੀ ਹੈ ਨਾ ਤੇ ਉਹ ਸ਼ਬਦ ਵੀ ਆਪਦੀ ਮਹਿਮਾ ਖਤਮ ਕਰ ਜਾਂਦਾ। ਸੋ ਪੱਗ ਬੰਨਣਾ ਕੋਈ ਬੁਰਾ ਸ਼ਬਦ ਨਹੀਂ ਹੈ ਵੀ ਜੇ ਬੰਨ ਲਈ ਪੱਗ ਬੰਨੀ ਜਾਂਦੀ ਹੈ ਬੰਨੇ। ਹਾਂ ਜਿਹੜੀ ਦਸਤਾਰ ਸਜਾਉਣਾ ਉਹਨਾਂ ਅਸੀਂ ਥੋੜਾ ਜਿਹਾ ਆਪਦੇ ਆਪ ਚ ਸਤਿਕਾਰ ਲੈ ਕੇ ਆਏ ਹਾਂ ਵੀ ਇਹਨੂੰ ਹੋਰ ਅਗਲਾ ਸਟੈਪ ਲਿਆ ਰਹੇ ਹਾਂ ਵੀ ਚੱਲ ਹੋਰ ਸਤਿਕਾਰ ਹੋ ਜੇ ਜਿਹਦੇ ਨਾਲ ਕੀ ਕਿਤੇ ਨਾ ਕਿਤੇ ਹੋਰ ਸਤਿਕਾਰ ਬਣ ਜੇ। ਇਹਦੇ ਤੁਸੀਂ ਮੁਨਕਰ ਨਹੀਂ, ਹਾਂ ਹੋਣਾ ਚਾਹੀਦਾ, ਜਿੰਨਾ ਕਿ ਅਸੀਂ ਵੱਧ ਤੋਂ ਵੱਧ ਸਤਿਕਾਰ ਦੇ ਸਕਦੇ ਹਾਂ ਸਤਿਕਾਰ ਹੋਣਾ ਚਾਹੀਦਾ, ਪਰ ਇਹ ਨਹੀਂ ਹੋ ਸਕਦਾ ਵੀ ਅਸੀਂ ਪੱਗ ਬੰਨਣਾ ਜਿਹੜਾ ਉਹ ਕੋਈ ਬੁਰਾ ਸ਼ਬਦ ਆ ਜਾਂ ਉਹਨੂੰ ਅਸੀਂ ਡਿਕਸ਼ਨਰੀ ਦੇ ਵਿੱਚੋਂ ਰਿਮੂਵ ਕਰ ਦਈਏ। ਸੋ ਥੋੜਾ ਜਿਹਾ ਸਾਨੂੰ ਖੁੱਲ੍ਹ ਦਿਲੀ ਰੱਖਿਆ ਕਰੀਏ ਆਪਾਂ। ਮੈਂ ਬੇਨਤੀ ਕਰਦਾ, ਮੈਂ ਕੋਈ ਇਸ 'ਚ ਇਹ ਨਹੀਂ ਕਹਿੰਦਾ ਵੀ ਬਾਈ ਜੀ ਨੇ ਮਾੜੀ ਗੱਲ ਕਹੀ ਆ, ਪਰ ਮੈਂ ਤਾਂ ਇੱਕ ਬੇਨਤੀ ਆ ਵੀ ਆਪਾਂ ਸਾਰੇ ਕਿਤੇ ਨਾ ਇੰਨੇ ਨਾ ਹੋ ਜਾਈਏ ਵੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਵਕੀਲੀ ਪੁਆਇੰਟ ਕੱਢ ਕੇ ਤੇ ਆਪਾਂ ਆਪਦੇ ਆਪ ਨੂੰ ਲਈ ਜਿਉਣਾ ਹੀ ਔਖਾ ਕਰ ਲਈਏ। ਕਿਉਂਕਿ ਸਾਰਾ ਦਿਨ ਤੁਸੀਂ ਮੂੰਹ ਸਮਾਰ ਕੇ ਨਹੀਂ ਬੋਲ ਸਕਦੇ, ਜਦੋਂ ਬਚਪਨ ਤੋਂ ਤੁਸੀਂ ਕਹਿ ਰਹੇ ਹੋ ਤਾਂ ਹੌਲੀ ਹੌਲੀ ਆਦਤ ਪੈ ਜੂ ਜੀ। ਕੋਈ ਨੀ, ਮਾਫ਼ੀ ਚਾਹੁੰਦੇ ਹਜੇ ਪੱਗ ਬੰਨਣ ਕਹਿ ਰਹੇ ਹਾਂ, ਹੌਲੀ ਹੌਲੀ ਆਪਾਂ ਸਜਾਉਣੀ ਕਹਿਣ ਲੱਗ ਜਾਂਗੇ। ਤੁਹਾਡਾ ਸੁਝਾਅ ਸਿਰ ਮੱਥੇ ਆ
ਜੀ, ਬਿਲਕੁਲ। ਸੋ ਅੱਗੇ ਸਾਡੇ ਨਾਲ ਸਿਮਰਨਜੀਤ ਸਿੰਮੀ ਹੋਰੀ ਵੀ ਜੁੜੇ ਨੇ ਜੀ, ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਬਹੁਤ ਬਹੁਤ ਧੰਨਵਾਦ ਕਹਿੰਦੇ ਹਰਮਨ ਰੇਡੀਓ ਦਾ। ਅੱਜ ਹਰਮਨ ਰੇਡੀਓ ਦੇ ਜ਼ਰੀਏ ਮੇਰੇ ਪੁਰਾਣੇ ਫਰੈਂਡ ਸੁਖਦੀਪ ਸਿੰਘ ਫਰੋਮ ਮਿਲਡੂਰਾ ਨਾਲ ਗੱਲ ਹੋ ਗਈ ਜੀ, ਸੋ ਜੋ ਕਿ ਕਹਿੰਦੇ ਮੇਰੇ ਨਾਲ 2009 ਚ ਕੰਮ ਕਰਦੇ ਸੀ। ਕਿਆ ਬਾਤ ਹੈ ਜੀ, ਫੇਰ ਤਾਂ ਮੈਨੂੰ ਲੱਗਦਾ ਕਿ ਰੋਲ ਆਪਾਂ ਸਹੀ ਨਿਭਾ ਰਹੇ ਹਾਂ ਜੇ ਆਪਾਂ ਤੁਹਾਨੂੰ ਜੋੜ ਰਹੇ ਹਾਂ ਦੋਸਤਾਂ ਦੇ ਨਾਲ। ਤੇ ਬਹੁਤ ਬਹੁਤ ਧੰਨਵਾਦ ਸਿਮਰਨ ਜੀ, ਤੁਸੀਂ ਸਾਂਝ ਪਾਈ। ਅੱਗੇ ਜਗਤਾਰ ਗਿੱਲ ਢੁੱਡੀ ਕੇ ਵਾਲੇ ਵੀ ਸਾਡੇ ਨਾਲ ਸਾਂਝ ਪਾ ਰਹੇ ਹੈ। ਸਤਿ ਸ੍ਰੀ ਅਕਾਲ। ਅੱਜ ਕਹਿੰਦੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਖਿਲਾਫ ਮੁਹਿੰਮ ਵਿੱਢੀ ਹੈ, ਉਸ ਬਾਰੇ ਕੀ ਕਹਿਣਾ? 2 ਲੱਖ ਵਾਲੇ ਫਾਰਮ ਦਾ ਜ਼ਿਕਰ ਹੈ, ਕਹਿੰਦੇ ਕੀ ਕਹਿਣਾ ਤੁਹਾਡਾ?
ਦੇਖੋ, ਮੈਨੂੰ ਲੱਗਦਾ ਆਪਾਂ ਕਾਫੀ ਚੀਜ਼ਾਂ ਲੇਟ ਹੋ ਗਏ ਢੁੱਡੀ ਕੇ ਸਾਹਿਬ, ਆਪਾਂ ਜਰੂਰ ਤੁਸੀਂ ਪੋਡਕਾਸਟ ਸੁਣਿਓ, ਅਸੀਂ ਕਾਫੀ ਚੀਜ਼ਾਂ ਕਵਰ ਕਰ ਚੁੱਕੇ ਹਾਂ
ਜੀ। ਜੀ ਬਿਲਕੁਲ ਜਗਤਾਰ ਜੀ, ਤੁਸੀਂ ਅੱਜ ਦਾ ਪੋਡਕਾਸਟ ਸੁਣੋਗੇ ਤੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਸ ਕੇਸ ਦੇ ਬਾਰੇ ਵੀ ਗੱਲ ਹੋ ਚੁੱਕੀ ਹੈ। ਸੋ ਹੋਰ ਵੀ ਬਹੁਤ ਸਾਰੇ ਦੋਸਤ, ਇੰਦਰ ਦੁਬਲੀ ਹੋਰੀ, ਉਹਨਾਂ ਨੇ ਪ੍ਰੋਗਰਾਮ ਚ ਆਉਣਾ ਕੀਤਾ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਹੋਰ ਦੋਸਤ ਜਿਹੜੇ ਜੁੜ ਰਹੇ ਆ ਜੀ, ਉਹਨਾਂ ਦੇ ਜਿਹੜੇ ਮੈਸੇਜਿਸ ਹੈ ਉਹ ਆਪਾਂ ਲੈਂਦੇ ਜਾਵਾਂਗੇ ਜਿਉਂ ਜਿਉਂ ਪ੍ਰੋਗਰਾਮ ਅੱਗੇ ਵੱਧਦਾ। ਫਿਲਹਾਲ ਆਪਾਂ ਨੂੰ ਜਿਹੜਾ ਖ਼ਬਰਾਂ ਦਾ ਸਿਲਸਿਲਾ ਉਹ ਇੱਥੇ ਹੀ ਖਤਮ ਕਰਨਾ ਪੈਣਾ। ਸੋ ਬਰਾੜ ਸਾਹਿਬ, ਤੁਸੀਂ ਸਾਂਝ ਪਾਈ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਸਾਡੇ ਨਾਲ ਜੁੜਨ ਦੇ ਲਈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਸੋ ਬਹੁਤ ਮਿਹਰਬਾਨੀ ਅਮਰਦੀਪ ਜੀ, ਤੇ ਮੈਂ ਬੇਨਤੀ ਕਰੂੰਗਾ ਸਾਰੇ ਸਰੋਤਿਆਂ ਨੂੰ ਵੀ ਜੇ ਟਾਈਮ ਲੱਗੇ ਤਾਂ ਪੇਂਡੂ ਆਸਟ੍ਰੇਲੀਆ ਦਾ 36ਵਾਂ ਐਪੀਸੋਡ ਜ਼ਰੂਰ ਦੇਖਣ, ਖਾਸ ਕਰਕੇ ਜੋ ਕਿ ਕਹਿੰਦੇ ਆ ਨਾ ਵੀ ਪੰਜਾਬੀਆਂ ਨੇ ਕੁਛ ਨਹੀਂ ਕੀਤਾ, ਪੰਜਾਬੀਆਂ ਨੇ ਕੋਈ ਮੱਲਾਂ ਨਹੀਂ ਮਾਰੀਆਂ, ਪੰਜਾਬੀਆਂ ਨੇ ਬਹੁਤ ਕੁਛ ਕੀਤਾ ਤੇ ਬਹੁਤ ਵਧੀਆ ਵੀ ਮੱਲਾਂ ਮਾਰੀਆਂ। ਸੋ 18ਵਾਂ ਜਿਹੜਾ ਕੈਨੇਡਾ ਦਾ ਐਪੀਸੋਡ ਆ, ਵੈਸੇ ਟੋਟਲ 36ਵਾਂ ਪੇਂਡੂ ਆਸਟ੍ਰੇਲੀਆ ਦਾ ਐਪੀਸੋਡ ਸਾਂਝਾ ਕੀਤਾ ਹੋਇਆ ਸੀ, ਜ਼ਰੂਰ ਦੇਖਿਓ, ਫਿਰ ਤੁਹਾਨੂੰ ਪਤਾ ਲੱਗੂ ਵੀ ਸਾਡੇ ਪੰਜਾਬੀਆਂ ਨੇ ਐਡਮਿੰਟਨ ਦੇ ਵਿੱਚ ਕੀ ਕੀ ਮੱਲਾਂ ਮਾਰੀਆਂ ਹੋਈਆਂ। ਸੋ ਬਹੁਤ ਬਹੁਤ ਮਿਹਰਬਾਨੀ ਜੀ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਖ਼ਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਸਨ, ਤੇ ਹੁਣ ਵੇਲਾ ਜਿਹੜਾ ਜੀ ਉਹ ਇੱਕ ਬ੍ਰੇਕ ਦਾ ਵੀ ਹੈ, ਤੇ ਸਾਡੇ ਕੁਛ ਦੋਸਤਾਂ ਨੇ ਆਪਣੇ ਮਨਪਸੰਦ ਦੇ ਗੀਤ ਵੀ ਸੁਣਨੇ ਚਾਹੇ ਆ। ਸੋ ਐਮੀ ਵਿਰਕ ਦਾ ਕਲੀ ਚੋਟਾ ਗੀਤ ਸੁਣਨ ਦੀ ਫਰਮਾਇਸ਼ ਸਾਡੇ ਇੱਕ ਲਿਸਨਰ ਨੇ ਕੀਤੀ, ਆਪਾਂ ਉਹ ਗੀਤ ਵੀ ਤੁਹਾਨੂੰ ਸੁਣਾਵਾਂਗੇ। ਫਿਲਹਾਲ ਇੱਕ ਬ੍ਰੇਕ ਵੀ ਲੈਂਦੇ ਹਾਂ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ, ਜਿਹਦੇ ਵਿੱਚ ਅਸੀਂ ਅੱਜ ਇੱਕ ਖਾਸ ਵਿਸ਼ੇ ਤੇ ਗੱਲਬਾਤ ਕਰਨੀ ਹੈ। ਵਿਸ਼ਾ ਹੈਗਾ ਜੀ ਬੱਚਿਆਂ ਦੇ ਨਾਲ ਸਫ਼ਰ ਕਰਨ ਵੇਲੇ, ਜਦੋਂ ਅਸੀਂ ਗੱਡੀ ਦੇ ਵਿੱਚ, ਕਾਰ ਦੇ ਵਿੱਚ ਜਾਂ ਬੱਸ 'ਚ ਸਫ਼ਰ ਕਰਦੇ ਹਾਂ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਾਡੀਆਂ ਫੋਨ ਲਾਈਨਸ ਵੀ ਖੁੱਲ੍ਹ ਚੁੱਕੀਆਂ ਨੇ, 02 8599 28 1111 ਯਾਨੀ 02-8599-2811 ਸਾਡਾ ਫੋਨ ਨੰਬਰ ਜਿਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ request@harmanradio.com ਈਮੇਲ ਜਿਹੜੀ ਕਰ ਸਕਦੇ ਹੋ ਇਹਦੇ ਤੇ ਔਰ ਸਾਨੂੰ ਟੈਲੀਗ੍ਰਾਮ ਮੈਸੇਜ ਜਿਹੜਾ ਉਹ ਭੇਜ ਸਕਦੇ ਹੋ +91705080144489 ਯਾਨੀ ਕਿ 9195708014499। ਸੋ ਸਾਨੂੰ ਤੁਹਾਡੇ ਜਿਹੜੇ ਮੈਸੇਜਿਸ ਹੈ ਉਹਨਾਂ ਦਾ ਇੰਤਜ਼ਾਰ ਹੋਊਗਾ, ਤੁਹਾਡੀ ਗੱਲਬਾਤ ਦੇ ਵਿੱਚ ਸਾਂਝ ਜਿਹੜੀ ਹੈ ਉਹ ਪੈਂਦੀ ਰਹੇ ਤੇ ਸਾਡਾ ਜਿਹੜਾ ਸਿਲਸਿਲਾ ਉਹ ਅੱਗੇ ਚੱਲਦਾ ਰਹੇਗਾ। ਸਾਡੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਸ਼ਾਮਲ ਹੋਣਗੇ ਜੀ ਸਿਮਰਦੀਪ ਕੌਰ ਹੋਰੀ। ਸੋ ਜਿਹੜੇ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ, ਇੱਕ ਵਾਰ ਫੇਰ ਵਿਸ਼ਾ ਦੱਸ ਦਿੰਦੇ ਹਾਂ ਕਿ ਬੱਚਿਆਂ ਦੇ ਨਾਲ ਸਫ਼ਰ ਕਰਨ ਵਕਤ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਉਹ ਰੱਖਣਾ ਜ਼ਰੂਰੀ ਹੁੰਦਾ। ਤੁਸੀਂ ਇਸ ਵਿਸ਼ੇ ਤੇ ਸਾਡੇ ਨਾਲ ਅੱਜ ਆਪਣੇ ਵਿਚਾਰ ਸਾਂਝੇ ਕਰਿਓ। ਫਿਲਹਾਲ ਸਮਾਂ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਜੁੜੇ ਰਹੋ, ਬਣੇ ਰਹੋ ਹਰਮਨ ਰੇਡੀਓ ਦੇ ਨਾਲ।
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
0-4-2-8-8-9-5-5-6-4। ਨਾ ਕੋਈ ਸਾਈਡ ਇਫੈਕਟ, ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0-4-2-2-9-6-3-1 ਜਾਂ ਵਿਜ਼ਿਟ ਕਰੋ www.healthdrops.com.au।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਲੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਲੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਲੋਂਗ। ਫੋਨ 0425-888-856।
0433-552-127। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit Representative Number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433-552-127।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲਓ 3/61 Robinson Street, Dandenong, Melbourne. Phone number 0387590629.
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ ਸਮਾਂ ਹੀ ਪੈਸਾ ਹੈ ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ ਉਹ ਆਪ ਵੀ ਲਾਇਸੈਂਸਡ ਬਿਲਡਰ ਨੇ ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸੋ ਬ੍ਰੇਕ ਯਾਨੀ ਕਿ ਇਸ਼ਤਿਹਾਰ ਤੁਸੀਂ ਸੁਣੇ ਸਾਡੇ ਸਹਿਯੋਗੀਆਂ ਦੇ ਸੋ ਸਾਡੇ ਸਹਿਯੋਗੀ ਜਿਹੜੇ ਕਿ ਹਰਮਨ ਰੇਡੀਓ ਦੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕਰਦੇ ਨੇ ਸਾਰੇ ਸਪੌਂਸਰਸ ਦਾ ਇੱਕ ਵਾਰ ਫਿਰ ਤੋਂ ਅਸੀਂ ਵੀ ਧੰਨਵਾਦ ਕਰਦੇ ਹਾਂ ਜੀ ਤੇ ਹੁਣ ਮੁੜਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਬਹੁਤ ਸਾਰੇ ਦੋਸਤ ਇੱਕ ਵਾਰ ਫਿਰ ਸ਼ਿਰਕਤ ਕਰ ਰਹੇ ਨੇ ਇਕਬਾਲ ਭੁੱਲਰ ਸਿਡਨੀ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਹਰੀ ਸੀਵੀਆ ਜੀ ਫਤਿਹ ਬੁਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਵੀ ਤੇ ਇਹ ਜਿਹੜਾ ਸਿਲਸਿਲਾ ਜੀ ਇਹਦੇ ਵਿੱਚ ਅਸੀਂ ਇੱਕ ਖਾਸ ਵਿਸ਼ੇ ਤੇ ਅੱਜ ਜਿਹੜੀ ਵਿਚਾਰ ਚਰਚਾ ਉਹ ਕਰਨੀ ਆ ਸੋ ਬੱਚਿਆਂ ਨੂੰ ਲੈ ਕੇ ਸਫ਼ਰ ਕਰਨਾ ਜਿਹੜਾ ਉਹ ਮੈਨੂੰ ਲੱਗਦਾ ਕਿ ਹਰ ਮਾਪਿਆਂ ਦੀ ਜਿਹੜੀ ਇੱਕ ਜ਼ਰੂਰੀ ਲੋੜ ਹੋ ਜਾਂਦੀ ਹੈ ਹਨਾ ਔਰ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਜਦੋਂ ਤੁਸੀਂ ਬੱਚਿਆਂ ਨੂੰ ਪਿੱਛੇ ਛੱਡ ਕੇ ਨਹੀਂ ਜਾ ਸਕਦੇ ਤੇ ਫਿਰ ਹਰ ਜਗ੍ਹਾ 'ਚ ਸਾਨੂੰ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਔਰ ਲੰਮੇ ਸਫ਼ਰ ਦੌਰਾਨ ਛੋਟੇ ਸਫ਼ਰ ਦੌਰਾਨ ਬੱਚਿਆਂ ਦੇ ਨਾਲ ਜਦੋਂ ਅਸੀਂ ਸਫ਼ਰ ਕਰਦੇ ਹਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਔਰ ਤੁਸੀਂ ਆਪ ਕੀ ਸੋਚਦੇ ਹੋ ਤੁਹਾਨੂੰ ਬੱਚਿਆਂ ਦੇ ਨਾਲ ਸਫ਼ਰ ਕਰਦੇ ਹਾਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਉਹ ਆਉਂਦੀਆਂ ਔਰ ਉਹਨਾਂ ਮੁਸ਼ਕਲਾਂ ਦਾ ਜਿਹੜਾ ਸਮਾਧਾਨ ਆ ਉਹਨਾਂ ਦਾ ਹੱਲ ਜਿਹੜਾ ਆ ਉਹ ਤੁਸੀਂ ਕਿਸ ਢੰਗ ਦੇ ਨਾਲ ਕੱਢ ਦਿਓ ਇਹਦੇ ਬਾਰੇ ਅੱਜ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਸਾਡੇ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਵਿਚਾਰ ਚਰਚਾ ਕਰਨ ਦੇ ਲਈ ਮੈਲਬਰਨ ਤੋਂ ਸਿਮਰਦੀਪ ਕੌਰ ਹੁਰੀ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਆ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸਿਮਰਦੀਪ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ
ਅਮਰਦੀਪ ਜੀ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜਾ ਅੱਜ ਦਾ ਵਿਸ਼ਾ ਹੈ ਜਿੱਦਾਂ ਕਿ ਅਮਰਦੀਪ ਜੀ ਆਪਾਂ ਹਮੇਸ਼ਾ ਜਿਹੜਾ ਵੀ ਕੋਈ ਵਿਸ਼ਾ ਡਿਸਕਸ ਕਰਦੇ ਹਾਂ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੈਂ ਕਹਾਂਗੀ ਕਿ ਸਿਰਫ ਲਿਸਨਰਸ ਨੂੰ ਨਹੀਂ ਸਗੋਂ ਸਾਨੂੰ ਆਪ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲਦੀਆਂ ਨੇ ਕਿਉਂਕਿ ਕਈ ਵਾਰੀ ਲਿਸਨਰਸ ਤੋਂ ਤੁਹਾਨੂੰ ਇੰਨੇ ਵਧੀਆ ਸੁਝਾਓ ਤੇ ਇੰਨੇ ਵਧੀਆ ਜਿਹੜੇ ਥੋਟਸ ਨੇ ਉਹ ਮਿਲਦੇ ਆ ਕਿ ਸਾਨੂੰ ਆਪ ਨੂੰ ਬਹੁਤ ਵਧੀਆ ਲੱਗਦਾ ਇੱਕ ਚੀਜ਼ਾਂ ਸਿੱਖਣ ਲਈ ਤੇ ਪਰ ਅਸੀਂ ਮੈਂ ਜਿੱਦਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਕੋਈ ਨਾ ਕੋਈ ਆਪਾਂ ਏਦਾਂ ਦਾ ਵਿਸ਼ਾ ਲੈ ਕੇ ਆਈਏ ਜਿਹੜਾ ਕਿ ਸਾਡੀ ਘਰੇਲੂ ਰੂਟੀਨ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਡਿਸਟਰਬ ਵੀ ਕਰਦਾ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਵੀ ਹੈ ਸੋ ਜਿਹੜਾ ਅੱਜ ਦਾ ਵਿਸ਼ਾ ਹੈ ਬੱਚਿਆਂ ਨਾਲ ਜਦੋਂ ਅਸੀਂ ਟਰੈਵਲ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ। ਹਾਲਾਂਕਿ ਬੱਚੇ ਚਾਹੇ ਛੋਟੇ ਹੋਣ ਚਾਹੇ ਵੱਡੇ ਹੋਣ, ਜਿੱਦਾਂ ਕਿ ਕਹਿ ਲਓ ਕਿ ਜਿਹੜੇ ਸਾਲ ਜਾਂ ਦੋ ਸਾਲ ਤੋਂ ਜਿਹੜੇ ਛੋਟੇ ਬੱਚੇ ਆ ਉਹਨਾਂ ਨਾਲ ਸਾਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਬਹੁਤ ਜ਼ਿਆਦਾ ਵੱਖਰੀਆਂ ਆਉਂਦੀਆਂ, ਤੇ ਜਿਹੜੇ 4-5 ਸਾਲ ਤੋਂ ਵੱਡੇ ਬੱਚੇ ਨੇ ਜਾਂ ਟੀਨੇਜਰਸ ਨੇ ਜਦੋਂ ਅਸੀਂ ਉਹਨਾਂ ਨਾਲ ਟਰੈਵਲ ਕਰਦੇ ਹਾਂ ਉਹਨਾਂ ਨਾਲ ਸਾਨੂੰ ਇੱਕ ਵੱਖਰੇ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈ ਉਹ ਫੀਲ ਹੁੰਦੀਆਂ ਨੇ। ਪਰ ਜਿਹੜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਆਲਰੇਡੀ ਪ੍ਰੀ ਪਲੈਨਡ ਰਹੀਏ, ਜਦੋਂ ਸਾਨੂੰ ਆਪਣੇ ਬੱਚਿਆਂ ਬਾਰੇ ਥੋੜਾ ਜਿਹਾ ਪਤਾ ਲੱਗ ਜਾਂਦਾ ਹੈ ਕਿ ਸਾਡੇ ਬੱਚੇ ਕਿੱਥੇ ਕਿੱਦਾਂ ਪ੍ਰੋਬਲਮ ਕ੍ਰੀਏਟ ਕਰਦੇ ਆ, ਤੇ ਆਪਾਂ ਉਹਦੇ ਬਾਰੇ ਥੋੜਾ ਜਿਹਾ ਪ੍ਰੀ ਪਲੈਨ ਲਈਏ, ਤੇ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਨੇ ਜਿਹੜੀਆਂ ਸਾਨੂੰ ਕਿ ਟਰੈਵਲਿੰਗ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਟੈਨਸ਼ਨਸ ਆ ਜਾਂਦੀਆਂ ਨੇ ਉਹ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਘੱਟ ਕਰ ਸਕਦੇ ਹਾਂ। ਸੋ ਇਹਦੇ ਨਾਲ ਰਿਲੇਟਿਡ ਮੈਂ ਪਿੱਛੇ ਜੇ ਇੱਕ ਕਪਲ ਦੇ ਨਾਲ ਗੋਰੇ ਸੀਗੇ ਤੇ ਮੈਂ ਉਹਨਾਂ ਦੇ ਨਾਲ ਟਰੈਵਲ ਕੀਤਾ, ਉਹਨਾਂ ਦੇ 3-4 ਬੱਚੇ ਸੀਗੇ, ਪਰ ਮੈਨੂੰ ਉਹਨਾਂ ਦੀ ਜਿਹੜੀ ਟਰੈਵਲ ਕਰਨ ਦੀ ਜਿਹੜੀ ਪਲੈਨਿੰਗ ਸੀ ਉਹ ਮੈਨੂੰ ਇੰਨੀ ਵਧੀਆ ਲੱਗੀ ਕਿ ਮੈਨੂੰ ਲੱਗਾ ਕਿ ਮੈਂ ਸਾਰਿਆਂ ਨਾਲ ਸ਼ੇਅਰ ਕਰਾਂ ਕਿ ਉਹਨਾਂ ਦੀ ਮਦਰ ਜਿਹੜੀ ਸੀ ਉਹਨਾਂ ਨੇ ਹਰ ਏਜ ਦੇ ਬੱਚੇ ਵਾਸਤੇ ਆਲਰੇਡੀ ਉਹ ਪ੍ਰੀ ਪਲੈਨ ਸੀਗੀ
ਜੀ।
ਉਹਨਾਂ ਦੀ ਜਿੱਦਾਂ ਕਾਰ ਦੇ ਵਿੱਚ ਇੱਕ ਬੈਗ ਸੀਗਾ ਉਹਦੇ ਵਿੱਚ ਹਰ ਇੱਕ ਬੱਚੇ ਦਾ ਵੱਖਰਾ ਵੱਖਰਾ, ਜਿੱਦਾਂ ਜੇ ਕੋਈ ਬੱਚਾ ਕਾਰ ਚ ਤੁਹਾਨੂੰ ਬੋਰ ਫੀਲ ਕਰ ਰਿਹਾ ਕੁਛ ਤੇ ਉਹਨਾਂ ਨੇ ਕਲਰ ਤੇ ਪੈਨਸਿਲ ਜਿੱਦਾਂ ਉਹਨਾਂ ਵਾਸਤੇ ਲਿਆ ਕੇ ਰੱਖੀਆਂ ਸੀਗੀਆਂ। ਜੇ ਕੋਈ ਬੱਚਾ ਸੋ ਰਿਹਾ ਤੇ ਇੱਕ ਮੈਂ ਦੱਸਣਾ ਚਾਹਾਂਗੀ ਜਿਹੜੀਆਂ ਚੀਜ਼ਾਂ ਕਿ ਆਪਾਂ ਕਦੇ ਨਾ ਕਦੇ ਅਵੋਇਡ ਕਰ ਦਿੰਦੇ ਹਾਂ ਕਿ ਬੱਚਿਆਂ ਵਾਸਤੇ ਜਿੱਦਾਂ ਇੱਕ ਕੁਸ਼ਨ ਪਿਲੋਜ਼ ਆਉਂਦੇ ਨੇ ਜਿਹੜੇ ਆਪਾਂ ਬੈਲਟ ਦੇ ਉੱਪਰ ਹੀ ਪਾ ਸਕਦੇ ਹਾਂ ਬੱਚਿਆਂ ਵਾਸਤੇ
ਜੀ,
ਤੇ ਉਹਨਾਂ ਨੇ ਉਹ ਸਾਰੇ ਬੱਚਿਆਂ ਵਾਸਤੇ ਰੱਖੇ ਸੀ। ਜਿੱਦਾਂ ਮੋਸਟ ਆਫ ਦਾ ਟਾਈਮ ਬੱਚੇ ਕਾਰ ਚ ਟਰੈਵਲ ਕਰਦੇ ਸੌ ਜਾਂਦੇ ਨੇ
ਜੀ,
ਜਾਂ ਆਪਾਂ ਜਿੱਦਾਂ ਬਾਹਰ ਵੀ ਜਾ ਰਹੇ ਹਾਂ ਕਿਤੇ ਵੀ ਹਨਾ ਆਪਾਂ ਜਾ ਰਹੇ ਹਾਂ ਤੇ ਬੱਚੇ ਸੌ ਜਾਂਦੇ ਆ ਤੇ ਉਹਨਾਂ ਨੇ ਫਟਾਫਟ ਕੁਸ਼ਨਸ ਕੱਢ ਕੇ ਬੱਚਿਆਂ ਦੇ ਬੈਲਟ ਦੇ ਉੱਤੇ ਜਿੱਦਾਂ ਲਾ ਤੇ ਤੇ ਉਹ ਫਿਰ ਜਿੱਦਾਂ ਮੋਸਟ ਆਫ ਦਾ ਟਾਈਮ ਸਾਡੇ ਆਪਣੀ ਵੀ ਜਿੱਦਾਂ ਗਰਦਨ ਹਨਾ ਕਿਸੇ ਵੇਲੇ ਨੀਂਦ ਆ ਜਾਂਦੀ ਹੈ ਤੇ ਇੱਦਾਂ ਲੱਗਦਾ ਕਿ ਗਰਦਨ ਥੱਕ ਗਈ ਤੇ ਇੱਕ ਨੈਕ ਵਾਲੇ ਪਿਲਰਸ ਹੁੰਦੇ ਨੇ ਇੱਕ ਜਿਹੜਾ ਬੈਲਟ ਵਾਲਾ ਪਿਲੋ ਆ ਉਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਕਿ ਆਪਾਂ ਆਪਣੇ ਬੱਚਿਆਂ ਵਾਸਤੇ ਵੀ ਯੂਜ਼ ਕਰ ਸਕਦੇ ਹਾਂ। ਫਿਰ ਉਹਨਾਂ ਨੇ ਹਰ ਇੱਕ ਬੱਚੇ ਵਾਸਤੇ ਡਿਫਰੈਂਟ ਤਰ੍ਹਾਂ ਦਾ ਸਨੈਕ, ਕਿਉਂਕਿ ਉਹ ਮੈਨੂੰ ਹੱਸ ਰਹੀ ਸੀ ਕਹਿੰਦੀ ਮੇਰੇ ਸਾਰੇ ਬੱਚੇ ਡਿਫਰੈਂਟ ਆ ਤੇ ਕਿਸੇ ਨੂੰ ਇੱਕ ਦੂਜੇ ਦੇ ਕੋਈ ਸਨੈਕ ਵੀ ਨਹੀਂ ਪਸੰਦ, ਜੂਸ ਦੀਆਂ ਛੋਟੀਆਂ ਮੋਟੀਆਂ ਜੂਸ ਦੀਆਂ ਬੋਟਲਸ ਜਿੱਦਾਂ ਚੋਕਲੇਟ ਇੱਕ ਜਿੱਦਾਂ ਚੋਕਲੇਟ ਬਾਰ ਜਾਂ ਦੂਜੀਆਂ ਜਿਹੜੀਆਂ ਬਾਰਸ ਆਉਂਦੀਆਂ ਨੇ ਉਹ ਉਹਦੇ ਪਰਸ ਦੇ ਵਿੱਚ ਇੰਨਾ ਕੁ ਮਤਲਬ ਸਮਾਨ ਸੀ ਮੈਂ ਕਹਿ ਸਕਦੀ ਹਾਂ ਕਿ ਪਰਸ ਘੱਟ ਤੇ ਕਰਿਆਨੇ ਦੁਕਾਨ ਜ਼ਿਆਦਾ ਸੀ
ਜੀ,
ਤੇ ਪਰ ਉਹਨੇ ਛੋਟਾ ਛੋਟਾ ਹਰ ਬੱਚੇ ਵਾਸਤੇ ਸਮਾਨ ਰੱਖਿਆ ਸੀਗਾ ਕਿ ਬੱਚੇ ਦੇ ਕਹਿਣ ਤੋਂ ਪਹਿਲਾਂ ਵੀ ਆਈ ਐਮ ਗੈਟਿੰਗ ਬੋਰਡ ਉਹਨੂੰ ਕੁਛ ਨਾ ਕੁਛ ਖਾਣ ਨੂੰ ਦੇ ਦਿੰਦੀ ਸੀਗੀ
ਜੀ ਜੀ।
ਤੇ ਮੈਨੂੰ ਬੜਾ ਵਧੀਆ ਲੱਗਾ ਕਿ ਮੋਸਟ ਆਫ ਟਾਈਮ ਬੱਚੇ ਏਦਾਂ ਹੁੰਦਾ ਕਿ ਜਦੋਂ ਬੱਚਿਆਂ ਨੂੰ ਥੋੜੀ ਜਿਹੀ ਭੁੱਖ ਲੱਗਦੀ ਹੈ ਨਾ ਤੇ ਉਹਨਾਂ ਨੂੰ ਪਤਾ ਵੀ ਨੀ ਲੱਗਦਾ ਕਿ ਸਾਨੂੰ ਭੁੱਖ ਲੱਗੀ ਹੈ ਕੀ ਹੈ, ਤੇ ਉਹ ਹਮੇਸ਼ਾ ਪੇਰੈਂਟਸ ਨੂੰ ਇਹੀ ਕੁਐਸਚਨ ਕਰਦੇ ਕਿ ਹੁਣ ਅਸੀਂ ਕੀ ਕਰੀਏ, ਹੁਣ ਅਸੀਂ ਬੋਰ ਹੋ ਰਹੇ ਹਾਂ, ਹੁਣ ਅਸੀਂ ਕੀ ਕਰੀਏ। ਮੇਰੇ ਬੱਚਿਆਂ ਨਾਲ ਤੇ ਬਹੁਤ ਵੱਡੀ ਇਹ ਪ੍ਰੋਬਲਮ ਹੈ ਕਿ ਹਰ ਅੱਧੇ ਘੰਟੇ ਬਾਅਦ ਬੋਰ ਹੀ ਹੋਣ ਲੱਗ ਪੈਂਦੇ ਨੇ, ਪਰ ਮੋਸਟ ਆਫ ਦਾ ਟਾਈਮ ਮੈਂ ਵੀ ਫੀਲ ਕੀਤਾ ਵੀ ਉਹ ਜ਼ਿਆਦਾ ਟਾਈਮ ਉਹ ਭੁੱਖੇ ਹੁੰਦੇ ਨੇ, ਜਦੋਂ ਭੁੱਖੇ ਨਹੀਂ ਹੁੰਦੇ ਉਹਨਾਂ ਦਾ ਪੇਟ ਭਰਿਆ ਹੁੰਦਾ ਤੇ ਉਹ ਆਪਣੇ ਆਪ ਹੀ ਕੋਈ ਨਾ ਕੋਈ ਐਂਟਰਟੇਨ ਕਰਨ ਵਾਸਤੇ ਆਪਣੇ ਆਪ ਨੂੰ ਕੋਈ ਨਾ ਕੋਈ ਗੇਮ ਲੱਭ ਲੈਂਦੇ ਨੇ
ਜੀ ਜੀ।
ਪਰ ਜਦੋਂ ਆਪਾਂ ਬਹੁਤ ਜ਼ਿਆਦਾ ਛੋਟੇ ਬੱਚੇ ਦੇ ਨਾਲ ਟਰੈਵਲ ਕਰਦੇ ਹਾਂ ਤੇ ਮੈਨੂੰ ਹੋਰ ਵੀ ਇੱਕ ਉਹਨਾਂ ਦੀ ਗੱਲਾਂ ਬਹੁਤ ਵਧੀਆ ਲੱਗੀਆਂ ਕਿ ਇੱਕ ਛੋਟੇ ਬੱਚੇ ਨਾਲ ਟਰੈਵਲ ਕਰਨ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਏਦਾਂ ਦੀ ਅਨਯੂਜਲ ਜਿਹੜੀਆਂ ਆਪਾਂ ਨੋਰਮਲੀ ਨਹੀਂ ਲੈਂਦੇ ਉਹਨਾਂ ਨੇ ਰੱਖਿਆ ਹੋਇਆ ਸੀ। ਨੋਰਮਲੀ ਮੇਰੇ ਵਰਗੀ ਮਦਰ ਕੀ ਕਰਦੀ ਹੈ ਜਿੱਦਾਂ ਕਹਿ ਲਓ ਵੀ ਇੱਕ ਨਲਾਇਕ ਮਦਰ, ਮੈਂ ਆਪਣੇ ਆਪ ਨੂੰ ਕਹਿ ਸਕਦੀ ਹਾਂ ਕਿ ਵੱਧ ਤੋਂ ਵੱਧ ਮੈਂ ਇੱਕ ਡਾਇਪਰ ਚੁੱਕਦੀ ਹੁੰਦੀ ਸੀ ਬੱਚੇ ਦਾ ਜਾਂ ਇੱਕ ਅੱਧਾ ਸੂਟ ਜਾਂ ਦੈਟਸ ਇਟ, ਹੋਰ ਕੁਛ ਨੀ। ਉਹਨਾਂ ਨੇ ਡਾਇਪਰ ਸੁੱਟਣ ਵਾਸਤੇ ਇੱਕ ਲਿਫਾਫਾ ਵੀ ਸੀ, ਇੱਕ ਨੈਪੀ ਬੈਗ, ਮਤਲਬ ਹਰ ਇੱਕ ਚੀਜ਼ ਦਾ ਉਹਨਾਂ ਨੇ ਬੱਚੇ ਵਾਸਤੇ ਚੁੱਕੀ ਹੋਈ ਸੀ। ਫਿਰ ਉਹਨਾਂ ਨੇ ਇੱਕ ਫੀਟਰ ਦੇ ਵਿੱਚ ਮਿਲਕ ਬੋਟਲ ਜਿਹੜੀਆਂ ਸੀ ਉਹਨਾਂ ਨੂੰ ਵੱਖਰਾ ਰੱਖਿਆ ਸੀ, ਪਾਣੀਆਂ ਵਾਲੀਆਂ ਬੋਟਲ ਜਿਹੜੀ ਸੀ ਵੱਖਰੀ ਰੱਖੀ ਹੋਈ ਸੀਗੀ
ਜੀ ਜੀ।
ਤੇ ਮੈਨੂੰ ਬੜਾ ਵਧੀਆ ਲੱਗਾ ਕਿ ਆਲਰੇਡੀ ਹਰ ਚੀਜ਼ ਉਹਨਾਂ ਨੇ ਜਿੱਦਾਂ ਹਰ ਚੀਜ਼ ਆਲਰੇਡੀ ਪ੍ਰੀ ਪਲੈਨ ਸੀਗੀ ਉਹਨਾਂ ਦੀ, ਹਰ ਚੀਜ਼ ਦਾ ਸਨੈਕ ਆਈਟਮ ਜੇ ਉਹਨਾਂ ਨੇ ਜਿੱਦਾਂ ਕੁਛ ਮੈਸ਼ ਕਰਕੇ ਦੇਣਾ ਕਸਟਰਡ ਪਾਊਡਰ ਉਹ ਵੱਖਰਾ ਇੱਕ ਛੋਟੀ ਜਿਹੀ ਡੱਬੀ ਚ ਪਾਇਆ ਹੋਇਆ ਸੀਗਾ, ਮਤਲਬ ਥੋੜਾ ਥੋੜਾ ਸਮਾਨ ਸੀ ਮੈਂ ਨਹੀਂ ਕਹਿ ਸਕਦੀ ਬਹੁਤ ਜ਼ਿਆਦਾ, ਪਰ ਇਹ ਸੀਗਾ ਕਿ 4-5 ਘੰਟੇ ਦਾ ਸਫ਼ਰ, ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਕਿ ਬੱਚੇ ਨੇ ਕੁਛ ਖਾਣਾ ਜਾਂ ਕੋਈ ਪੋਟੀ ਕਰਤੀ ਹੈ ਜਾਂ ਚੇਂਜ ਕਰਨਾ ਜਾਂ ਇੱਦਾਂ ਕਰਨਾ, ਕਿਉਂਕਿ ਮੋਸਟ ਆਫ ਦਾ ਟਾਈਮ ਸਾਨੂੰ ਬੱਚਿਆਂ ਦੇ ਨਾਲ ਇਹੋ ਜਿਹੀਆਂ ਪ੍ਰੋਬਲਮ ਜਿਹੜੀਆਂ ਛੋਟੇ ਬੱਚਿਆਂ ਨਾਲ ਇਹੋ ਜਿਹੀਆਂ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀਆਂ। ਤੇ ਜਦੋਂ ਅਸੀਂ ਬਾਏ ਏਅਰ ਟਰੈਵਲ ਕਰਦੇ ਹਾਂ ਤੇ ਜਿੱਦਾਂ ਇੱਕ ਬੇਬੀ ਕੈਰੀ ਬੈਲਟ ਜਿਹੜੀ ਆਉਂਦੀ ਹੈ ਜਦੋਂ ਆਪਾਂ ਬੇਬੀ ਨੂੰ ਕੈਰੀ ਕਰਦੇ ਹਾਂ ਉਹਦੇ ਨਾਲ ਇੱਕ ਬੈਲਟ ਹੁੰਦੀ ਹੈ
ਜੀ ਜੀ,
ਤੇ ਉਹ ਮੈਂ ਸੋਚਦੀ ਹਾਂ ਕਿ ਜਿਹੜੀਆਂ ਮਦਰਸ ਜਿਹੜੀਆਂ ਇਕੱਲੀਆਂ ਟਰੈਵਲ ਕਰਦੀਆਂ ਨੇ ਖਾਸ ਕਰਕੇ ਜਿੱਦਾਂ ਜਿੱਦਾਂ ਓਵਰਸੀਜ਼ ਟਰੈਵਲ ਕਿਉਂਕਿ ਛੋਟੇ ਬੱਚੇ ਨਾਲ ਟਰੈਵਲ ਕਰਨ ਵਾਸਤੇ ਇੱਕ ਅੱਧਾ ਬੈਗ ਵੱਡਾ ਜਿਹਦੇ ਵਿੱਚ ਬੱਚੇ ਦਾ ਸਾਰਾ ਕੁਛ ਹੀ ਹੁੰਦਾ, ਉਹ ਤੁਹਾਨੂੰ ਚੁੱਕਣਾ ਹੀ ਪੈਂਦਾ, ਉਹ ਕੈਰੀ ਕਰਨਾ ਹੀ ਪੈਂਦਾ, ਫਿਰ ਤੁਸੀਂ ਉਹਨੂੰ ਲਗੇਜ ਵਿੱਚ ਵੀ ਨਹੀਂ ਦੇ ਸਕਦੇ ਕਿਉਂਕਿ ਸਫ਼ਰ ਦੇ ਦੌਰਾਨ ਤੁਹਾਨੂੰ ਉਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ
ਜੀ,
ਤੇ ਉਹ ਵਾਲਾ ਸਮਾਨ ਤੁਹਾਨੂੰ ਮਤਲਬ ਹਮੇਸ਼ਾ ਚੁੱਕਣਾ ਹੀ ਪੈਂਦਾ, ਤੇ ਇੱਕ ਆਪਣਾ ਪਰਸ ਹਨਾ, ਉਹ ਵਾਲਾ ਜਿੱਦਾਂ ਤੁਸੀਂ ਆਪਣਾ ਥੋੜਾ ਬਹੁਤ ਕਹਿ ਲਓ ਕਾਰਡ ਕੈਸ਼ ਕੁਛ ਵੀ ਹਨਾ ਜਿਹੜਾ ਤੁਸੀਂ ਰੱਖਿਆ ਹੁੰਦਾ
ਜੀ,
ਤੇ ਉਹ ਵੀ ਤੁਹਾਨੂੰ ਕੈਰੀ ਕਰਨਾ ਹੀ ਪੈਂਦਾ। ਤੇ ਬੇਬੀ ਕੈਰੀ ਬੈਲਟ ਨਾ ਇਹ ਬਹੁਤ ਵਧੀਆ ਇੱਕ ਮੈਨੂੰ ਸਮਾਧਾਨ ਲੱਗਿਆ ਕਿ ਜੇ ਆਪਾਂ ਉਹ ਵਾਲੀ ਬੈਲਟ ਆਪਾਂ ਯੂਜ ਕਰੀਏ, ਵੈਸੇ ਮੈਂ ਆਪਣੇ ਬੱਚਿਆਂ ਵਾਸਤੇ ਕਦੀ ਨਹੀਂ ਸੀ ਕੀਤੀ, ਪਰ ਮੈਨੂੰ ਉਹ ਪ੍ਰੋਬਲਮਸ ਬਹੁਤ ਜ਼ਿਆਦਾ ਆਈਆਂ ਸੀ ਕਿ ਇੱਕ ਸਾਈਡ ਤੇ ਮੈਂ ਬੱਚਿਆਂ ਨੂੰ ਚੁੱਕਣਾ ਹੁੰਦਾ ਸੀ ਤੇ ਦੂਜੇ ਸਾਈਡ ਤੇ ਬੈਗ ਕੈਰੀ ਕਰਨਾ, ਤੇ ਉਹ ਥੋੜਾ ਔਖਾ ਲੱਗਦਾ ਸੀਗਾ। ਪਰ ਮੈਨੂੰ ਇਹ ਗੱਲ ਵਧੀਆ ਲੱਗੀ ਕਿ ਜੇ ਆਪਾਂ ਬੱਚੇ ਨੂੰ ਕੈਰੀ ਬੈਲਟ ਚ ਪਾਈਏ ਤੇ ਬਜਾਏ ਕਿ ਆਪਾਂ ਕਿਸੇ ਪ੍ਰੈਮ ਨੂੰ ਚੁੱਕਣ ਦੇ ਜਾਂ ਸਟਰੋਲਰ ਨੂੰ ਚੁੱਕਣ ਦੇ, ਕਿਉਂਕਿ ਉਹਦੇ ਨਾਲ ਵੀ ਸਾਡੇ ਹੱਥ ਬਿਜ਼ੀ ਰਹਿੰਦੇ ਨੇ
ਜੀ,
ਤੇ ਉਹਦੇ ਨਾਲ ਇਹ ਹੁੰਦਾ ਕਿ ਸਾਡਾ ਇੱਕ ਹੱਥ ਫ੍ਰੀ ਆ, ਆਪਾਂ ਕੈਰੀ ਆਰਾਮ ਨਾਲ ਕਰ ਸਕਦੇ ਕੋਈ ਵੀ ਬੈਗ ਜਾਂ ਉਹ, ਤੇ ਮੈਨੂੰ ਇੱਕ ਬੈਟਰ ਆਈਡੀਆ ਲੱਗਾ ਬਜਾਏ ਕਿ ਇੱਦਾਂ। ਤੇ ਜਿੱਦਾਂ ਉਹਨਾਂ ਨੇ ਜਿਹੜੇ ਬੱਚੇ ਆਪਾਂ ਹੁਣ ਜਿੱਦਾਂ ਕਾਰ ਚ ਟਰੈਵਲ ਕਰ ਰਿਹਾ ਕੁਛ ਹੈ, ਤੇ ਉਹਨਾਂ ਨੇ ਛੋਟੀਆਂ ਛੋਟੀਆਂ ਨਾ ਬਜਾਏ ਕਿ ਬੱਚਿਆਂ ਨੂੰ ਫੋਨ ਫੜਾਉਣ ਤੇ ਟੈਬ ਫੜਾਉਣ ਤੋਂ, ਇਹਨਾਂ ਨੇ ਛੋਟੀਆਂ ਛੋਟੀਆਂ ਗੇਮਸ ਸੀਗੀਆਂ ਬੱਚਿਆਂ ਦੀਆਂ, ਜਿੱਦਾਂ ਛੋਟੀ ਛੋਟੀਆਂ ਕਲਰਿੰਗ ਬੁੱਕਸ ਸੀਗੀਆਂ, ਉਹਦੇ ਵਿੱਚ ਆਲਰੇਡੀ ਕਲਰ ਦੇ ਪੈਟਰਨ ਬਣੇ ਹੋਏ ਸੀ ਬਹੁਤ ਸਾਰੇ, ਔਰ ਬੜੇ ਕੰਪਲੀਕੇਟਿਡ ਜੇ ਪੈਟਰਨ ਸੀਗੇ, ਤੇ ਉਹ ਮੈਨੂੰ ਕਹਿੰਦੇ ਕਿ ਜਿੰਨਾ ਕੰਪਲੀਕੇਟਿਡ ਪੈਟਰਨ ਲਿਆਓਗੇ ਨਾ, ਉਹ ਮੇਰੇ ਨਾਲ ਸਿਰਫ ਮਜ਼ਾਕ ਕਰ ਰਹੇ ਸੀ, ਕਹਿੰਦੇ ਮੈਨੂੰ ਕਹਿੰਦੇ ਜਿੰਨਾ ਕੰਪਲੀਕੇਟਿਡ ਪੈਟਰਨ ਲਿਆਓਗੇ ਨਾ ਉਨੇ ਬੱਚੇ ਜ਼ਿਆਦਾ ਬਿਜ਼ੀ ਰਹਿੰਦੇ ਆ, ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁਣ ਮੈਂ ਇਸ ਦੇ ਵਿੱਚ ਅਗਲੀ ਲਾਈਨ ਚ ਕਿਹੜਾ ਕਲਰ ਕਲਾ ਜਾਂ ਕੀ ਕਰਾਂ। ਫਿਰ ਉਹਨਾਂ ਨੇ ਛੋਟੀਆਂ ਛੋਟੀਆਂ ਨਾ ਕਲੇ ਦੀਆਂ ਡੱਬੀਆਂ ਨਾਲ ਰੱਖੀਆਂ ਹੋਈਆਂ ਸੀਗੀਆਂ, ਤੇ ਮੈਂ ਦੇਖਿਆ ਕਿ ਉਹਨਾਂ ਦੀ ਜਿਹੜੀ ਵੱਡੀ ਬੇਟੀ ਸੀ ਉਹ 9 ਸਾਲ ਦੀ ਸੀਗੀ ਤੇ ਬੇਟਾ 11 ਸਾਲ ਦੀਆਂ, ਤੇ ਉਹ ਦੋਵੇਂ ਜਾਣੇ ਉਹ ਕਲੇ ਚ ਇੰਨੇ ਜ਼ਿਆਦਾ ਬਿਜ਼ੀ ਸੀਗੇ ਕਿ 4-5 ਘੰਟਿਆਂ ਦੇ ਵਿੱਚ ਉਹਨਾਂ ਨੇ ਕਲੇ ਚ ਪਤਾ ਨੀ ਕੀ ਕੁਛ, ਫੁੱਲ ਬਣਾ, ਡੋਲਾਂ ਬਣਾ, ਜਾਨਵਰ ਬਣਾ, ਮਤਲਬ ਇੱਕ ਛੋਟੇ ਜੀ ਹਨਾ ਇੱਕ, ਤੇ ਉਹਨਾਂ ਨੇ ਉਹ ਕਲੇ ਚ ਹੀ ਬਹੁਤ ਕੁਛ ਏਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਜਿਹੜੀਆਂ ਵੀ ਕੋਈ ਤੁਹਾਡੇ ਨਾਲ ਜਿੱਦਾਂ ਕੰਪਲੀਕੇਸ਼ਨ ਆਈਆਂ ਤੁਸੀਂ ਉਹਨਾਂ ਤੋਂ ਕੁਛ ਸਿੱਖਿਆ ਹੈ, ਤੇ ਮੈਨੂੰ ਆਪ ਨੂੰ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ, ਕਿਉਂਕਿ ਜਦੋਂ ਮੈਂ ਵੀ ਬੱਚਿਆਂ ਨਾਲ ਟਰੈਵਲ ਕਰਦੀ ਹਾਂ ਤੇ ਖਾਸ ਕਰਕੇ ਜਦੋਂ ਅਸੀਂ ਘਰੋਂ ਥੋੜਾ ਜਿਹਾ ਬਾਹਰ ਹੀ ਨਿਕਲਦੇ ਹਾਂ, ਐਨੀਵੇ ਜਦੋਂ ਅਸੀਂ ਘਰ ਵੀ ਹੋਈਏ, ਮੇਰੇ ਬੱਚਿਆਂ ਨੇ ਬੜੀ ਪ੍ਰੋਬਲਮ ਹੈ ਕਿ ਘਰ ਤੁਸੀਂ ਉਹਨਾਂ ਨੂੰ ਕੁਛ ਵੀ ਖਾਣ ਨੂੰ ਦੇ ਦੋ, ਉਹਨਾਂ ਨੇ ਕਦੀ ਨੀ ਸਵਾਦ ਲੱਗਦਾ ਜਾਂ ਕਦੀ ਨੀ ਉਹਨਾਂ ਨੇ ਖਾਣਾ, ਹਮੇਸ਼ਾ ਹੀ ਉਹਨਾਂ ਦਾ ਢਿੱਡ ਭਰਿਆ ਹੀ ਹੁੰਦਾ। ਪਰ ਜਿੱਦਾਂ ਹੀ ਤੁਸੀਂ ਬਾਹਰ ਨਿਕਲੇ, ਜੇ ਤੁਸੀਂ ਅੱਧੇ ਘੰਟੇ ਦੀ ਡਰਾਈਵ ਤੇ ਵੀ ਹੋ, ਬਹੁਤ ਜ਼ਿਆਦਾ ਲੰਬੀ ਡਰਾਈਵ ਤੇ ਨਹੀਂ, ਤੇ ਉਹਨਾਂ ਨੂੰ ਭੁੱਖ ਬਹੁਤ ਛੇਤੀ ਲੱਗ ਜਾਂਦੀ, ਅਜੇ ਤੁਸੀਂ ਘਰੋਂ ਬਾਹਰ ਨਿਕਲਦੇ ਨਾਲ ਹੀ ਉਹਨਾਂ ਨੂੰ ਹਾਏ ਸਮਝਦੇ ਹੁਣ ਭੁੱਖ ਲੱਗ ਗਈ। ਸੋ ਉਹਨਾਂ ਵਾਸਤੇ ਵੀ ਜਿੱਦਾਂ ਪਰਸ ਦੇ ਵਿੱਚ ਨਾ ਉਹਨਾਂ ਨੇ ਛੋਟੇ ਛੋਟੇ ਸਨੈਕਸ, ਤੇ ਮੈਂ ਵੇਖਿਆ ਕਿ ਅਜੇ ਅਸੀਂ 2-4 ਘੰਟੇ ਦੀ ਡਰਾਈਵ ਤੇ ਜਾਣਾ ਸੀ, ਤੇ ਉਹਨੇ ਫਟਾਫਟ 2 ਬ੍ਰੈਡਾਂ ਤੇ ਜੈਮ ਲਾ, ਨਟੇਲਾ ਲਾ, ਸਭ ਕੁਛ ਪੈਕ ਕਰ ਲਿਆ। ਮੈਂ ਕਿਹਾ ਵੀ ਮੈਨੂੰ ਲੱਗਾ ਕਿ ਅਸੀਂ ਕੋਈ ਇੰਨਾ ਲੰਬੇ ਸਫ਼ਰ ਤੇ ਨਹੀਂ ਜਾ ਰਹੇ, ਤੇ ਉਹ ਕਹਿੰਦੀ ਨਹੀਂ ਬਿਨਾ ਬਜਾਏ ਕਿ ਜਦੋਂ ਹਲੇ 15 ਮਿੰਟਾਂ ਬਾਅਦ ਇਹਨਾਂ ਨੂੰ ਕਹਿੰਦੀ ਭੁੱਖ ਲੱਗ ਜਾਣੀ ਹੈ, ਘਰੋਂ ਕੁਛ ਖਾਣ ਨਾ ਖਾਣ ਦੈਟਸ ਡਿਫਰੈਂਟ ਮੈਟਰ, ਪਰ ਨਾਲ ਕਹਿੰਦੀ ਮੈਂ ਜ਼ਰੂਰ ਚੁੱਕਦੀ ਹਾਂ, ਕਿਉਂਕਿ ਹਰ ਜਗ੍ਹਾ ਤੇ ਪਤਾ ਨਹੀਂ ਹੁੰਦਾ ਕਿ ਆਪਣਾ ਵੀ ਤੁਸੀਂ ਕੁਛ ਕੰਮ ਕਰਨਾ ਹੈ ਤਾਂ।
ਬਿਲਕੁਲ,
ਤੇ ਮੈਨੂੰ ਇਹ ਆਈਡੀਆ ਚੰਗੇ ਲੱਗੇ ਉਹਨਾਂ ਦੇ ਕਿ ਤੁਸੀਂ ਕੋਈ ਵੀ ਜਿਹੜੇ ਬੱਚੇ ਨੂੰ ਜਿੱਦਾਂ ਆਪਣਾ ਬੱਚਿਆਂ ਦੇ ਨਾਲ ਟਰੈਵਲ ਕਰ ਰਹੇ ਹੋ, ਤਾਂ ਜੇ ਆਪਾਂ ਪ੍ਰੀ ਪਲੈਨਡ ਰਹੀਏ ਬੱਚਿਆਂ ਨੂੰ, ਕਿਉਂਕਿ ਹਰ ਇੱਕ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਪਤਾ ਹੀ ਹੁੰਦਾ ਕਿ ਹਰ ਇੱਕ ਬੱਚੇ ਦਾ ਜਿੱਦਾਂ ਵੱਖਰਾ ਇੱਕ ਰਿਐਕਸ਼ਨ ਹੁੰਦਾ।
ਬਿਲਕੁਲ,
ਤੇ ਫਿਰ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਕਹਿੰਦੇ ਇਹਦੇ ਨਾਲ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਮਾਲ ਚ ਜਾਂਦੇ ਹੋ ਨਾ, ਬੱਚਿਆਂ ਨੂੰ ਤੁਸੀਂ ਕੁਛ ਖੇਡਣ ਵਾਸਤੇ ਜਾਂ ਤਾਂ ਕੁਛ ਖਾਣ ਵਾਸਤੇ ਦੇ ਦੋ, ਤੇ ਇਹਨਾਂ ਦਾ ਜ਼ਿਆਦਾ ਟੋਇਸ ਵੱਲ ਜਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਨਹੀਂ ਜਾਂਦਾ, ਜ਼ਿਆਦਾ ਜਿੱਦ ਵੀ ਨਹੀਂ ਕਰਦੇ ਕਿ ਇਹ ਲੈ ਦੋ ਤੇ ਉਹ ਲੈ ਦੋ, ਬੱਚੇ ਆਪਣੇ ਆਪ ਚ ਬਿਜ਼ੀ ਰਹਿੰਦੇ ਨੇ।
ਜੀ ਜੀ ਬਿਲਕੁਲ ਸਿਮਰ, ਇਹ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਭਾਵੇਂ ਸਾਡੇ ਭਾਈਚਾਰੇ ਦੇ ਬੱਚੇ ਹੋਣ, ਭਾਵੇਂ ਕਿਸੇ ਹੋਰ ਕਮਿਊਨਿਟੀ ਦੇ ਵਿੱਚ, ਅਸੀਂ ਛੋਟੀਆਂ ਛੋਟੀਆਂ ਸ਼ਾਪਿੰਗਸ ਦੇ ਲਈ ਵੀ ਜੇ ਨਿਕਲੀਏ ਤਾਂ ਅਕਸਰ ਕੀ ਹੁੰਦਾ ਕਿ ਸ਼ਾਪਿੰਗ ਦਾ ਮੂਡ ਬਣਾ ਕੇ ਤੁਸੀਂ ਨਿਕਲੇ ਹੁੰਦੇ ਹੋ, ਬਟ ਜਦੋਂ ਬੱਚਿਆਂ ਦੇ ਲਈ ਕੋਈ ਪ੍ਰੀ ਪਲੈਨਿੰਗ ਨਹੀਂ ਕੀਤੀ ਗਈ ਹੁੰਦੀ ਤੇ ਫਿਰ ਉੱਥੇ ਤੁਹਾਡਾ ਸ਼ਾਪਿੰਗ ਦਾ ਵੀ ਸਾਰਾ ਜਿਹੜਾ ਪਲਾਨ ਹੈ ਜੀ ਉਹ ਅਪਸੈਟ ਹੋ ਜਾਂਦਾ ਅਕਸਰ। ਇਸੇ ਤਰ੍ਹਾਂ ਜਦੋਂ ਤੁਸੀਂ ਘੁੰਮਣ ਦੇ ਲਈ ਕਿਤੇ ਨਿਕਲਦੇ ਹੋ, ਤੁਸੀਂ ਉਹ ਜਿਹੜਾ ਸਮਾਂ ਉਹ ਥੋੜਾ ਖੁਸ਼ਗਵਾਰ ਰੱਖਣਾ ਚਾਹੁੰਦੇ ਹੁੰਦੇ ਹੋ, ਪਰ ਕਈ ਵਾਰ ਪ੍ਰੀ ਪਲੈਨ ਨਾ ਹੋਣ ਕਰਕੇ, ਬੱਚਿਆਂ ਦੇ ਲਈ ਕਿਸੇ ਤਰ੍ਹਾਂ ਦਾ ਪਲਾਨ ਨਾ ਹੋਣ ਕਰਕੇ ਤੁਹਾਡਾ ਜਿਹੜਾ ਉਹ ਘੁੰਮਣ ਦਾ ਵੀ ਸਮਾਂ ਜਿਹੜਾ ਜੀ ਉਹ ਕਈ ਵਾਰ ਫਿਰ ਆਪਸੀ ਬਹਿਸਬਾਜ਼ੀ ਦੇ ਵਿੱਚ ਨਿਕਲ ਜਾਂਦਾ ਕਿਉਂਕਿ ਫਿਰ ਆਪਾਂ ਇੱਕ ਦੂਸਰੇ ਨੂੰ ਦੋਸ਼ ਦੇਣਾ ਸ਼ੁਰੂ ਕਰ ਦਿੰਦੇ ਹਾਂ। ਤੈਨੂੰ ਨੀ ਪਤਾ ਸੀ, ਫਿਰ ਵਾਈਫ ਹਸਬੈਂਡ ਨੂੰ ਕਹਿੰਦੀ ਹੈ ਤੇ ਹਸਬੈਂਡ ਵਾਈਫ ਨੂੰ ਕਹਿੰਦਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਸੀ ਬੱਚਿਆਂ ਦੇ ਨਾਲ, ਤੂੰ ਜ਼ਿਆਦਾ ਰਹਿੰਦੀ, ਤੈਨੂੰ ਇਹਦੀਆਂ ਲੋੜਾਂ ਦਾ ਪਤਾ ਹੋਣਾ ਚਾਹੀਦਾ। ਸੋ ਇਸ ਕਰਕੇ
ਸਾਨੂੰ
ਬਿਲਕੁਲ ਬਿਲਕੁਲ ਔਰ ਅਕਸਰ ਫਿਰ ਕੀ ਹੁੰਦਾ ਕਿ ਗਿਲੇ ਸ਼ਿਕਵੇ ਲੈ ਕੇ ਆਪਾਂ ਘਰ ਵਾਪਸ ਆ ਜਾਈਦਾ, ਚਾਹੇ ਸ਼ੋਪਿੰਗ ਤੇ ਜਾਈਏ ਚਾਹੇ ਅਸੀਂ ਘੁੰਮਣ ਜਾਈਏ, ਹੈ ਨਾ। ਸੋ ਇਸ ਕਰਕੇ ਪ੍ਰੀ ਪਲਾਨ ਹੋਣਾ ਬਹੁਤ ਜ਼ਰੂਰੀ ਹੈ। ਮੇਰੀ ਜਿਹੜੀ ਛੋਟੀ ਬੇਟੀ ਆ ਉਹਦੇ ਨਾਲ ਅਕਸਰ ਇਹ ਸਮੱਸਿਆ ਆਉਂਦੀ ਹੈ ਕਿ ਜਿਵੇਂ ਤੁਸੀਂ ਭੁੱਖ ਦੀ ਗੱਲ ਕੀਤੀ ਹੈ, ਉਹਨੂੰ ਵੀ ਬਹੁਤ ਜਲਦੀ ਭੁੱਖ ਲੱਗਦੀ ਹੈ ਔਰ ਜਦੋਂ ਬੋਰ ਵੀ ਮਹਿਸੂਸ ਕਰਦੀ ਹੈ, ਚਾਹੇ ਉਹ ਰੱਜੀ ਵੀ ਹੁੰਦੀ ਹੈ, ਪਰ ਜਦੋਂ ਬੋਰੀਅਤ ਵੀ ਮਹਿਸੂਸ ਕਰਦੀ ਹੈ ਉਦੋਂ ਵੀ ਉਹਨੂੰ ਲੱਗਦਾ ਕਿ ਮੈਨੂੰ ਭੁੱਖ ਲੱਗੀ ਹੈ, ਹੈ ਨਾ। ਔਰ ਉਹਦੀ ਬੋਰੀਅਤ ਨੂੰ ਦੂਰ ਕਰਨ ਦਾ ਵੀ ਇਹ ਬਹੁਤ ਵਧੀਆ ਤਰੀਕਾ, ਔਰ ਮੈਂ ਇਸ ਤਰੀਕੇ ਦੇ ਨਾਲ ਬਹੁਤ ਮਤਲਬ ਸੁਖੀ ਰਹਿੰਦੀ ਹਾਂ। ਮੈਂ ਹਮੇਸ਼ਾ ਹੀ ਜਦੋਂ ਵੀ ਨਿਕਲਦੀ ਹਾਂ, ਮੇਰੇ ਪਰਸ ਦੇ ਵਿੱਚ ਹਮੇਸ਼ਾ ਜਾਂ ਤਾਂ ਮੈਂ ਕੋਈ ਸਨੈਕ ਰੱਖਦੀ ਹਾਂ ਜਾਂ ਫਿਰ ਮਤਲਬ ਉਹਨਾਂ ਦੇ ਮਨ ਪਰਚਾਵੇ ਦੀਆਂ ਜਿਹੜੀਆਂ ਚੀਜ਼ਾਂ ਆ। ਜਦੋਂ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ, ਅਕਸਰ ਇਹ ਸ਼ਿਕਾਇਤ ਹੁੰਦੀ ਹੈ ਮਾਪਿਆਂ ਨੂੰ ਕਿ ਜਿਹੜੇ ਸਾਡੇ ਬੱਚੇ ਆ ਉਹ ਟਿਕ ਕੇ ਬੈਠ ਕੇ ਸੁਣਦੇ ਨਹੀਂ ਆ। ਔਰ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਕਿ ਬੱਚੇ ਪਹਿਲਾਂ ਬੈਠਣਾ ਸਿੱਖਣ, ਹੈ ਨਾ। ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹਿੰਦੇ ਹਾਂ ਅਸੀਂ ਉਹਨਾਂ ਨੂੰ ਬੈਠਣ ਦੀ ਆਦਤ ਪਾਈਏ, ਜਦੋਂ ਬੈਠਣ ਦੀ ਆਦਤ ਪੈ ਜੂਗੀ ਫਿਰ ਸੁਣਨ ਦੀ ਆਦਤ ਜਿਹੜੀ ਉਹ ਬਾਅਦ ਦੀ ਆ, ਹਨਾ। ਸੋ ਇਸ ਕਰਕੇ ਮੈਂ ਉਹਨੂੰ ਬਿਠਾਉਣ ਦੇ ਲਈ ਸ਼ੁਰੂ ਸ਼ੁਰੂ ਦੇ ਵਿੱਚ, ਕਿਉਂਕਿ ਜਿੰਨੀ ਦੇਰ ਤੋਂ ਮੇਰੀ ਗੋਦੀ ਦੇ ਵਿੱਚ ਸੀ ਤੇ ਉਹ ਮੇਰੀ ਗੋਦੀ ਦੇ ਵਿੱਚ ਹੀ ਲਿਟਦੀ ਸੀ, ਹਨਾ। ਪਰ ਜਦੋਂ ਫਿਰ ਉਹ ਥੋੜੀ ਜਿਹੀ ਸਮਝ ਆਉਣ ਲੱਗ ਗਈ, ਜਦੋਂ ਉਹਨੇ ਤੁਰਨਾ ਸ਼ੁਰੂ ਕਰ ਦਿੱਤਾ, ਹਨਾ, ਉਹਨੂੰ ਤੁਰਨ ਤੋਂ ਰੋਕਣ ਦੇ ਲਈ ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿੱਦਾਂ ਛੋਟੇ ਛੋਟੇ ਕਲਰ ਲੈ ਜਾਂਦੀ ਸੀ, ਛੋਟੀਆਂ ਛੋਟੀਆਂ ਜਿਹੀਆਂ ਡਾਇਰੀਆਂ ਜਿਹੜੀਆਂ ਬੜੀਆਂ ਪਿਆਰੀਆਂ ਹੁੰਦੀਆਂ ਉਹਦੀਆਂ ਛੋਟੀਆਂ ਛੋਟੀਆਂ ਡੋਲੀਜ਼ ਲੈ ਜਾਂਦੀ ਸੀ, ਤਾਂ ਕਿ ਉਹ ਉੱਥੇ ਉਹਨਾਂ ਦੇ ਨਾਲ ਏਦਾਂ ਰੁਚਿਤ ਹੋ ਜਾਵੇ, ਉਹਦਾ ਉਹ ਸਮਾਂ ਜਿਹੜਾ ਉਹਨਾਂ ਦੇ ਨਾਲ ਹੀ ਬਿਜ਼ੀ ਰਵੇ ਔਰ ਉਹ ਉੱਥੇ ਬੈਠਣਾ ਸਿੱਖੇ। ਔਰ ਜਦੋਂ ਹੌਲੀ ਹੌਲੀ ਉਹ ਉੱਥੇ ਬੈਠਣਾ ਸਿੱਖ ਗਈ, ਫਿਰ ਉਸ ਤੋਂ ਬਾਅਦ ਉਹਨੂੰ ਜਿਵੇਂ ਹੁੰਦਾ ਸੀਗਾ ਕਿ ਥੋੜਾ ਜਿਹਾ ਟਾਈਮ ਸਪੈਨ ਆ ਜਿਹੜਾ ਉਹ ਆਰਾਮ ਦੇ ਨਾਲ ਬੈਠ ਕੇ ਸੁਣਦੀ ਵੀ ਸੀ, ਹਨਾ, ਭਾਵੇਂ ਉਹਨੂੰ ਸਮਝ ਪੈਂਦਾ ਸੀ ਨਹੀਂ ਪੈਂਦਾ ਸੀ, ਪਰ ਉਹਨੂੰ ਇੱਕ ਬੈਠਣ ਦੀ ਆਦਤ ਪਹਿਲਾਂ ਉਹਦੀ ਡਿਵੈਲਪ ਹੋਈ, ਫਿਰ ਉਸ ਤੋਂ ਬਾਅਦ ਉਹਨੂੰ ਸੁਣਨ ਦੇ ਵਿੱਚ ਅਸੀਂ ਇੱਕ ਜਿਹੜਾ ਇੰਟਰਸਟ ਆ ਉਹਦਾ ਡਿਵੈਲਪ ਕਰਨਾ ਸ਼ੁਰੂ ਕੀਤਾ। ਪਰ ਅਜੇ ਵੀ ਭਾਵੇਂ ਉਹਨੂੰ ਸਮਝ ਪੈਂਦੀ ਆ ਨਹੀਂ ਪੈਂਦੀ, ਪਰ ਜਿਹੜੀ ਉਹਦੀ ਭੁੱਖ ਜਦੋਂ ਵੀ ਤੇਜ਼ ਹੁੰਦੀ ਆ ਉਹ ਲੰਗਰ ਦੇ ਲਈ ਜ਼ਰੂਰ ਉੱਠ ਕੇ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸ਼ੋਪਿੰਗ ਦੇ ਲਈ ਜਾਂਦੇ ਹਾਂ, ਤਕਰੀਬਨ ਮੈਨੂੰ ਹੀ ਜ਼ਿਆਦਾਤਰ ਬੱਚਿਆਂ ਨੂੰ ਲੈ ਕੇ ਜਾਣਾ ਪੈਂਦਾ, ਬਹੁਤ ਘੱਟ ਹੁੰਦਾ ਕਿ ਅਸੀਂ ਸਾਰੇ ਫੈਮਿਲੀ ਮੈਂਬਰ ਜਾਈਏ, ਪਰ ਮੈਨੂੰ ਉਹਦੀ ਇਹ ਕਮਜ਼ੋਰੀ ਦਾ ਬਹੁਤ ਭਲੀ ਭਾਂਤ ਪਤਾ ਤੇ ਮੈਂ ਹਮੇਸ਼ਾ ਉਹਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਆ ਉਹ ਰੱਖਦੀ ਹਾਂ। ਇਵਨ ਦੈਨ ਮਤਲਬ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਕਈ ਵਾਰ ਜਿਹੜੇ ਬੱਚੇ ਆ ਉਹ ਤੁਹਾਡੇ ਪਲਾਨ ਤੋਂ ਬਾਹਰੇ ਵੀ ਹੁੰਦੇ ਆ ਸ਼ੋਪਿੰਗ ਸੈਂਟਰ ਜਾ ਕੇ, ਪਰ ਉੱਥੇ ਵੀ ਤੁਸੀਂ ਛੋਟੀਆਂ ਛੋਟੀਆਂ ਉਹਨਾਂ ਦੇ ਮਨ ਪਰਚਾਵੇ ਦੀਆਂ, ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਹੁਤ ਕੁਛ ਮਹਿੰਗਾ ਹੀ ਉਹਨਾਂ ਦੇ ਲਈ ਲੈਣਾ ਹੁੰਦਾ, ਕਈ ਵਾਰ ਉਹ $1 ਜਾਂ $2 ਦੀ ਚੀਜ਼ ਦੇ ਨਾਲ ਵੀ ਮੰਨ ਜਾਂਦੇ ਆ, ਹਨਾ। ਸੋ ਉੱਥੇ ਇਹ ਪਲਾਨ ਜਿਹੜਾ ਤੁਹਾਡੇ ਆਪਣੇ ਹੱਥ ਹੀ ਹੁੰਦਾ, ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਮੋਲਡ ਕਰ ਸਕਦੇ ਆ, ਕਿਸ ਤਰ੍ਹਾਂ ਬੱਚਿਆਂ ਦੀਆਂ ਜਿਹੜੀਆਂ ਕਮਜ਼ੋਰੀਆਂ ਆ ਜਾਂ ਫਿਰ ਬੱਚਿਆਂ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਫੜ ਕੇ ਉਹਦੇ ਉੱਤੇ ਜਿਹੜਾ ਸਫ਼ਰ ਦਾ ਪਲਾਨ ਆ ਜਿਹੜਾ ਬਣਾ ਸਕਦੇ ਆ। ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਆ, ਅਕਸਰ ਮਾਪੇ ਕੀ ਕਰਦੇ ਆ, ਆਈਫੋਨ ਦੇ ਦਿੰਦੇ ਆ, ਆਈਫੋਨ ਤੇ ਉਹ ਗੇਮਸ ਖੇਡਦੇ ਰਹਿੰਦੇ ਆ ਬੱਚੇ, ਫਿਰ ਉਹ ਥੱਕ ਜਾਂਦੇ ਆ, ਉਹਨਾਂ ਦੀ ਆਇਜ਼ ਵੀ ਥੱਕ ਜਾਂਦੀਆਂ, ਉਹਨਾਂ ਦੇ ਵਿੱਚ ਚਿੜਚਿੜਾਪਨ ਆ ਜਾਂਦਾ ਸਫ਼ਰ ਦੌਰਾਨ, ਹਨਾ। ਪਰ ਉਹਨਾਂ ਦਾ ਜੇ ਇੰਟਰਸਟ ਜਿਹੜਾ ਆ ਉਹ ਬਾਕੀ ਚੀਜ਼ਾਂ ਦੇ ਵੱਲ ਵੀ ਬਣਾਇਆ ਜਾਵੇ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਉਹ ਫਰੈਂਡ ਜਿਹੜੇ ਸੀ ਉਹਨਾਂ ਨੇ ਇਹੋ ਜਿਹੀਆਂ ਕਲਰਿੰਗ ਪਿਕਚਰਸ ਜਾਂ ਇਹੋ ਜਿਹੇ ਕਲਰਿੰਗ ਪੈਟਰਨ ਜਿਹੜੇ ਸੀ ਉਹ ਬੱਚਿਆਂ ਦੇ ਲਈ ਲਏ ਹੋਏ ਸੀਗੇ, ਜਿਨ੍ਹਾਂ ਦੇ ਵਿੱਚ ਉਹ ਆਪ ਹੀ ਉਲਝੇ ਰਹੇ ਤੇ ਉਹਨਾਂ ਨੂੰ ਸਮਾਂ ਹੀ ਨਹੀਂ ਮਿਲਿਆ ਇੱਧਰ ਉੱਧਰ ਹੋਰ ਕੁਛ ਦੇਖਣ ਦਾ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ। ਸਾਡੇ ਨਾਲ ਕੁਛ ਦੋਸਤ ਵੀ ਸਾਂਝ ਪਾ ਰਹੇ ਨੇ, ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਤੋਂ। ਸੋ ਉਹਨਾਂ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਹ ਕਹਿੰਦੇ ਆਈ ਹੈਵ ਮਾਈ ਓਨ ਪਰਸਨਲ ਐਕਸਪੀਰੀਅੰਸ ਟਰੈਵਲ ਵਿਦ ਕਿਡਜ਼, ਪਲੈਨ ਟੂ ਲੀਵ ਹਾਊਸ ਔਰ ਪਲੇਸ ਅਰਲੀ ਐਸ ਪੋਸੀਬਲ, ਸੋ ਕਿਡਜ਼ ਬੀ ਸਲੀਪਿੰਗ ਵਾਇਲ ਯੂ ਡਰਾਈਵਿੰਗ। ਇਹ ਵੀ ਇੱਕ ਬਹੁਤ ਵਧੀਆ ਆਈਡੀਆ ਇਹਨਾਂ ਦਾ, ਜਦੋਂ ਅਸੀਂ ਲੌਂਗ ਡਰਾਈਵ ਦੇ ਲਈ ਜਾਂਦੇ ਹਾਂ, ਕਿਉਂਕਿ ਦਿਨ ਵੇਲੇ ਜਿਹੜਾ ਸਫ਼ਰ ਹੈ ਉਹ ਬਹੁਤ ਥਕਾਉਂਦਾ ਹੈ, ਉਹ ਭਾਵੇਂ ਤੁਸੀਂ ਆਪ ਵੀ ਕਰਦੇ ਹੋਵੋ ਤਾਂ ਹਮੇਸ਼ਾ ਥਕਾਉਂਦਾ, ਪਰ ਜਿੰਨੀ ਅਰਲੀ ਅਸੀਂ ਨਿਕਲ ਲਈਏ ਲੰਬੇ ਸਫ਼ਰ ਦੇ ਲਈ ਤਾਂ ਓਨਾ ਹੀ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਜਿਹੜੇ ਕਿਡਜ਼ ਜ਼ਿਆਦਾ ਛੋਟੇ ਜਿਹੜੇ ਬੱਚੇ ਆ ਉਹ ਸਫ਼ਰ ਜਿਹੜਾ ਸੌ ਕੇ ਕੱਢ ਦਿੰਦੇ। ਸੋ ਜੇ ਘੱਟੋ ਘੱਟ 3 ਕੁ ਘੰਟੇ ਉਹਨਾਂ ਦੇ ਨੀਂਦ ਦੇ ਵਿੱਚ ਬੀਤ ਜਾਣ, ਉਸ ਤੋਂ ਬਾਅਦ ਫਿਰ ਉਹਨਾਂ ਦਾ ਖਾਣ ਪੀਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ, ਸੋ ਉਹ ਖਾਣ ਪੀਣ ਦੇ ਵਿੱਚ ਘੰਟਾ ਜਿਹੜਾ ਆ ਉਹ ਉਹਨਾਂ ਦਾ ਨਿਕਲ ਜਾਂਦਾ। ਸੋ ਜਿਹੜਾ ਜ਼ਿਆਦਾ ਲੰਬਾ ਸਫ਼ਰ ਆ ਉਹਦੇ ਵਿੱਚ ਅਰਲੀ ਮਾਰਨਿੰਗ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਬਹੁਤ ਵਧੀਆ ਲੱਗਿਆ ਗੁਰਿੰਦਰ ਜੀ, ਤੁਸੀਂ ਆਪਣਾ ਤਜਰਬਾ ਸਾਡੇ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਹੀ ਸਾਡੇ ਨਾਲ ਆਪਣੇ ਆਪਣੇ ਤਜਰਬੇ ਸਾਂਝੇ ਕਰੋ ਤਾਂ ਕਿ ਆਪਾਂ ਸਾਰੇ ਇੱਕ ਦੂਜੇ ਦੀ ਨੌਲੇਜ ਤੋਂ ਇੱਕ ਦੂਜੇ ਦੇ ਤਜਰਬੇ ਤੋਂ ਕੁਛ ਨਾ ਕੁਛ ਸਿੱਖ ਕੇ ਆਪਣੇ ਵਿੱਚ ਸੁਧਾਰ ਲਿਆ ਸਕੀਏ। ਅੱਗੇ ਸਾਡੇ ਨਾਲ ਸਿਮਰ ਕੁਲਦੀਪ ਕੌਰ ਹੋਰੀ ਜੁੜੇ ਨੇ, ਕਹਿੰਦੇ ਭੈਣੋ ਬਹੁਤ ਹੀ ਵਧੀਆ ਜਾਣਕਾਰੀ ਵਾਲਾ ਵਿਸ਼ਾ। ਕਹਿੰਦੇ ਮੇਰੀ ਨਿੱਜੀ ਜ਼ਿੰਦਗੀ ਚ ਅਜੇ ਇਹ ਮੁਸ਼ਕਿਲ ਨਹੀਂ ਆਈ, ਪਰ ਭਵਿੱਖ ਚ ਕਹਿੰਦੇ ਮੇਰੇ ਲਈ ਲਾਹੇਵੰਦ ਹੋਵੇਗੀ। ਪਰ ਜੀ ਇੰਨਾ ਪਤਾ ਕਿ ਖਾਣ ਪੀਣ ਪਿੱਲੋ ਤੇ ਕੰਫਰਟੇਬਲ ਕਲੋਥ ਜਿਹੜੇ ਆ ਇਹ ਹੋਣ, ਇਹ ਜ਼ਰੂਰੀ ਆ। ਬਿਲਕੁਲ ਜੀ, ਸੋ ਇਹਨਾਂ ਚੀਜ਼ਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ। ਜੀ ਸਿਮਰ।
ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਅਮਰਦੀਪ ਜੀ ਕਿ ਇੱਥੇ ਜਿਹੜੇ ਪਿਲੋਸ ਨੇ ਉਹ ਸਾਡੇ ਜਿਆਦਾ ਘੱਟ ਨਹੀਂ ਆਉਂਦੇ, ਕਿਉਂਕਿ ਇੱਥੇ ਜਿੱਦਾਂ ਅਸੀਂ ਕਹਿ ਲਈਏ ਕਿ ਇੱਕ ਸਿਕਿਉਰਿਟੀ ਰੀਜ਼ਨ ਕਰਕੇ ਜਾਂ ਸਾਨੂੰ ਸਾਰੇ ਬੱਚਿਆਂ ਨੂੰ ਵੱਖਰੀਆਂ ਸੀਟਸ ਪ੍ਰੋਵਾਈਡ ਕਰਨੀਆਂ ਪੈਂਦੀਆਂ ਤੇ ਉਹਨਾਂ ਉੱਤੇ ਸਾਨੂੰ ਬੈਲਟ ਵੀ ਜਿਹੜੀ ਆ ਉਹ ਬੱਚਿਆਂ ਨੂੰ ਲਾਉਣੀ ਹੀ ਪੈਂਦੀ ਹੈ, ਚਾਹੇ ਉਹ ਆਪਣੀ ਸੀਟ ਤੇ ਨੇ ਜਾਂ ਕੁਛ ਨੀ। ਤੇ ਜਿਹੜੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬੈਲਟ ਕੁਸ਼ਨ ਆਉਂਦੇ, ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਫਾਇਦੇਮੰਦ ਨੇ ਬੱਚਿਆਂ ਵਾਸਤੇ, ਜੇ ਉਹ ਜਿੱਦਾਂ ਜੇ ਉਹਨਾਂ ਨੇ ਸੌਣਾ ਜਾਂ ਕਿੱਦਾਂ, ਤਾਂ ਉਹ ਇੱਕ ਪਿਲੋ ਟਾਈਪ ਹੀ ਹੈ, ਜਿੱਦਾਂ ਉਹਦੇ ਉੱਤੇ ਤੁਸੀਂ ਬੈਲਟ ਦੇ ਨਾਲ ਤੁਸੀਂ ਉਹਨੂੰ ਚਿਪਕਾ ਸਕਦੇ ਹੋ ਤੇ ਸਿਰਫ ਤੁਸੀਂ ਉਹਨੂੰ ਬੈਲਟ ਦੇ ਨਾਲ ਚਿਪਕਾ ਦੋ। ਜਿੱਦਾਂ ਬੱਚਾ ਸੋ ਰਿਹਾ ਤੇ ਉਹਦੀ ਜਿਹੜੀ ਨੈਕ ਹੈ ਉਹ ਮੂਵ ਨੀ ਕਰਦੀ ਹੈ ਜਿੱਦਾਂ ਇੱਕ ਜਗ੍ਹਾ ਤੇ, ਕਿਉਂਕਿ ਮੋਸਟ ਆਫ ਦਾ ਟਾਈਮ ਬੱਚਿਆਂ ਨੂੰ ਇੱਥੇ ਇਹੀ ਪ੍ਰੋਬਲਮ ਆਉਂਦੀ ਹੈ ਕਿ ਬੈਲਟ ਲਾ ਕੇ ਹੀ ਬੈਠਣਾ ਪੈਂਦਾ ਤੇ ਜਦੋਂ ਉਹਨਾਂ ਨੂੰ ਨੀਂਦ ਆਉਂਦੀ ਹੈ ਕਿੱਦਾਂ ਵੀ ਹੈ, ਤੇ ਮੋਸਟ ਆਫ ਦਾ ਟਾਈਮ ਜਿੱਦਾਂ ਮੇਰੇ ਬੇਟੇ ਨਾਲ ਇਹ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਉੱਠਦਾ ਤੇ ਉਹ ਰੋਂਦਾ ਉੱਠਦਾ ਕਿ ਮੇਰੀ ਨੈਕ ਟਾਇਰਡ ਹੋ ਗਈ ਹੈ, ਜਿੱਦਾਂ ਮੇਰੀ ਨੈਕ ਥੱਕ ਗਈ ਹੈ, ਤੇ ਫਿਰ ਉਹ ਕਾਫੀ ਦੇਰ ਇਸ ਚੀਜ਼ ਨਾਲ ਹੀ ਮਤਲਬ ਉਹ ਖਿੱਚ ਜਾਂਦਾ ਹੈ, ਰੋਂਦਾ ਰਹਿੰਦਾ ਹੈ ਕਿ ਪੀੜ ਹੋ ਰਹੀ ਹੈ ਪੀੜ ਹੋ ਰਹੀ ਹੈ। ਤੇ ਮੈਨੂੰ ਲੱਗਾ ਕਿ ਜਿਹੜਾ ਉਹਨਾਂ ਨੇ ਜਿੱਦਾਂ ਪਿਲੋ ਵਗੈਰਾ ਜਿਹੜਾ ਕੁਸ਼ਨ ਯਾਰ ਯੂਜ਼ ਕੀਤਾ ਸੀ, ਹੁਣ ਮੈਂ ਵੀ ਯੂਜ਼ ਕਰਦੀ ਹਾਂ ਤੇ ਉਸ ਤੋਂ ਬਾਅਦ ਮੈਨੂੰ ਉਹ ਪ੍ਰੋਬਲਮ ਨਹੀਂ ਆਈ, ਕਿਉਂਕਿ ਉਹ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਮੋਸਟ ਆਫ ਦਾ ਟਾਈਮ ਜਿੱਦਾਂ ਕਾਰ ਸੀਟ ਤੇ ਵੀ ਜਦੋਂ ਨੀਂਦ ਆਉਂਦੀ ਹੈ ਆਪਣੇ ਆਪ ਨੂੰ ਏਦਾਂ ਹੁੰਦਾ ਤੇ ਬਹੁਤ ਵਾਰੀ ਏਦਾਂ ਝਟਕਾ ਲੱਗਦਾ ਸਾਡੀ ਨੈਕ ਨੂੰ, ਹਨਾ ਜਿੱਦਾਂ ਇੱਕਦਮ ਝੋਕ ਲੱਗ ਜਾਂਦੀ ਹੈ ਤੇ ਸਾਡੀ ਨੈਕ ਨੂੰ ਝਟਕਾ ਲੱਗਦਾ ਤੇ ਉਹ ਫਿਰ ਇੱਕ ਪਰਟੀਕੁਲਰ ਜੀ ਇੱਕ ਪੇਨ ਜੀ ਸ਼ੁਰੂ ਹੋ ਜਾਂਦੀ ਹੈ ਜਿਹਦੇ ਨਾਲ ਕਿ ਬਹੁਤ ਆਪਣੇ ਆਪ ਨੂੰ ਕਈ ਵਾਰੀ ਏਦਾਂ ਲੱਗਦਾ ਕਿ ਹੌਲੀ ਹੌਲੀ ਉਹ ਸਿਰ ਤੱਕ ਪਹੁੰਚ ਰਹੀ ਹੈ, ਫਿਰ ਸਾਡਾ ਸਿਰ ਭਾਰਾ ਹੋ ਜਾਂਦਾ। ਤੇ ਮੈਨੂੰ ਉਹ ਜਿਹੜਾ ਕੁਸ਼ਨ ਜਿਹੜਾ ਉਹਨਾਂ ਨੇ ਬੈਲਟ ਪਿਲੋ ਜਾਂ ਨੈਕ ਪਿਲੋ ਜਿਹੜਾ ਲਿਆ ਸੀ ਮੈਨੂੰ ਬਹੁਤ ਵਧੀਆ ਲੱਗਾ, ਕਿਉਂਕਿ ਉਹਦੇ ਨਾਲ ਇਹ ਹੈ ਕਿ ਉਸ ਤੋਂ ਬਾਅਦ ਮੇਰੇ ਬੇਟੇ ਨੇ ਮੈਨੂੰ ਇਹ ਕੰਪਲੇਂਟ ਨਹੀਂ ਕੀਤੀ ਕਿ ਉਹਦੀ ਨੈਕ ਥੱਕ ਗਈ ਹੈ ਜਾਂ ਉਹਦੀ ਨੈਕ ਚੋਂ ਦਰਦ ਹੋ ਰਹੀ ਹੈ, ਭਾਵੇਂ ਉਹ 2-3 ਘੰਟੇ ਵੀ ਉਹਨੇ ਕਾਰ ਚ ਸੌਂ ਕੇ ਬਿਤਾਏ ਜਿੱਦਾਂ ਲੌਂਗ ਡਰਾਈਵ ਤੇ, ਪਰ ਮੇਰੇ ਦੋਨਾਂ ਬੱਚਿਆਂ ਨੂੰ ਇਹ ਜਿਹੜੀ ਪ੍ਰੋਬਲਮ ਉਸ ਤੋਂ ਬਾਅਦ ਨਹੀਂ ਆਈ, ਕਿਉਂਕਿ ਬਹੁਤ ਵਾਰੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਜਿੱਦਾਂ ਆਪਾਂ ਲੈਣ ਲੱਗੇ ਆਪਾਂ ਕਈ ਵਾਰੀ ਗੁਰੇਜ਼ ਕਰ ਦਿੰਦੇ ਕਿ ਇਹਦਾ ਤੇ ਕੋਈ ਇੰਨਾ ਫਾਇਦਾ ਨਹੀਂ, ਆਪਾਂ ਕਿਹੜਾ ਇੰਨਾ ਜ਼ਿਆਦਾ ਡਰਾਈਵ ਤੇ ਜਾ ਰਹੇ ਹਾਂ, ਆਪਾਂ ਕਿਹੜਾ ਇੰਨਾ ਜ਼ਿਆਦਾ ਹਨਾ ਟਰੈਵਲ ਕਰਦੇ ਕੁਛ। ਤੇ ਪਰ ਇਹ ਹੁੰਦਾ ਕਿ ਕਈ ਵਾਰੀ ਆਪਾਂ ਜਿੱਦਾਂ 2 ਘੰਟੇ ਦੀ ਡਰਾਈਵ ਤੇ ਜਾ ਰਹੇ ਹਾਂ, ਕਈ ਵਾਰੀ ਏਦਾਂ ਹੁੰਦਾ ਕਿ ਬੱਚੇ ਕਾਰ ਚ ਬੈਠ ਕੇ ਹੀ ਸੋ ਜਾਂਦੇ ਨੇ ਏਦਾਂ, ਤੇ ਉਹ ਇੱਕ ਅੱਧਾ ਘੰਟਾ ਵੀ ਸਾਨੂੰ ਜਿਹੜਾ ਉਹ ਮੁਸ਼ਕਿਲ ਹੋਣ ਲੱਗ ਪੈਂਦਾ ਕਿ ਜਦੋਂ ਬਾਰ ਬਾਰ ਬੱਚੇ ਦੀ ਨੈਕ, ਕਿਉਂਕਿ ਅਸੀਂ ਇਹਨਾਂ ਮੁਲਕਾਂ ਚ ਤਾਂ ਕਹਿ ਲਓ ਕਿ ਰਹਿੰਦੇ ਹੋਏ ਅਸੀਂ ਇੰਡੀਆ ਵਾਂਗੂ ਬੱਚਿਆਂ ਨੂੰ ਗੋਦੀ ਚ ਨਹੀਂ ਲੈ ਸਕਦੇ, ਜਿੱਦਾਂ ਇੰਡੀਆ ਤੇ ਆਪਾਂ ਆਰਾਮ ਨਾਲ ਬੱਚੇ ਨੂੰ ਗੋਦੀ ਚ ਬਿਠਾ ਸਕਦੇ ਹਾਂ, ਜਿੱਦਾਂ ਆਪਣੇ ਸ਼ੋਲਡਰ ਤੇ ਉਹਨਾਂ ਦੀ ਨੈਕ ਰੱਖ ਲਓ ਯਾਰ ਜਿਹੜੇ ਉਹ ਕਰ ਲੈਂਦੇ ਆ, ਪਰ ਜਦੋਂ ਆਪਾਂ ਇਹਨਾਂ ਮੁਲਕਾਂ ਚ ਜਿੱਦਾਂ ਰਹਿੰਦੇ ਹਾਂ ਤੇ ਹਰ ਇੱਕ ਚੀਜ਼ ਦਾ ਇੱਕ ਵੱਖਰਾ ਰੂਲ ਹੈ ਤੇ ਉਹਨਾਂ ਦੀ ਸਿਕਿਉਰਿਟੀ ਰੀਜ਼ਨ, ਤੇ ਉਹਨਾਂ ਕਰਕੇ ਆਪਾਂ ਬੱਚਿਆਂ ਨੂੰ ਹਰ ਇੱਕ ਨੂੰ ਆਪਣੀ ਹੀ ਸੀਟ ਤੇ ਬਹਿਣਾ ਤੇ ਬੈਲਟ ਵੀ ਲਾਉਣੀ ਹੀ ਪੈਂਦੀ ਹੈ। ਤੇ ਸੋ ਜਿੱਦਾਂ ਕੁਲਦੀਪ ਹੋਣਾ ਨੇ ਕਿਹਾ ਕਿ ਜਿਹੜੇ ਕੰਫਰਟੇਬਲ ਕੱਪੜੇ ਆ ਜਾਂ ਚੀਜ਼ਾਂ ਨੇ ਉਹ ਵਾਕਈ ਬਿਲਕੁਲ ਉਹਨਾਂ ਨੇ ਠੀਕ, ਮੈਂ ਉਹਨਾਂ ਦੀ ਗੱਲ ਨਾਲ ਐਗਰੀ ਹਾਂ ਕਿ ਕੰਫਰਟੇਬਲ ਕੱਪੜੇ ਵਾਕਈ ਬਹੁਤ ਜ਼ਿਆਦਾ ਜਿਹੜੇ ਆ ਉਹ ਜ਼ਰੂਰੀ ਹੈ ਬੱਚਿਆਂ ਨੂੰ, ਕਿ ਇੱਕ ਜਿੱਦਾਂ ਵੀ ਆਪਾਂ ਜਦੋਂ ਦੂਰ ਤੱਕ ਟਰੈਵਲ ਕਰ ਰਹੇ ਹਾਂ ਤੇ ਭਾਵੇਂ ਅਸੀਂ ਜਿੱਦਾਂ 4-5 ਘੰਟੇ ਦੀ ਡਰਾਈਵ ਤੇ ਜਾ ਰਹੇ ਹਾਂ ਤੇ ਬੈਟਰ ਆ ਕਿ ਆਪਾਂ ਟਾਈਟ ਪੈਂਟਸ ਜਾਂ ਉਹਨਾਂ ਨਾਲ ਪਾਉਣ ਆਪਾਂ ਬੱਚਿਆਂ ਨੂੰ ਪਜਾਮੇ ਵਗੈਰਾ ਜਾਂ ਏਦਾਂ ਦੇ ਕੰਫਰਟੇਬਲ ਕੱਪੜੇ ਪਾ ਦਈਏ ਤੇ ਉਹ ਮੱਚ ਬੈਟਰ ਆ, ਬੱਚੇ ਵੀ ਕੰਫਰਟੇਬਲ ਜਿਹਾ ਫੀਲ ਕਰਦੇ ਆ ਆਰਾਮ ਨਾਲ।
ਜੀ
ਹਾਂਜੀ
ਬਿਲਕੁਲ, ਮੈਨੂੰ ਲੱਗਦਾ ਹੁੰਦਾ ਆਪਾਂ ਜ਼ਿਆਦਾ ਨਾ ਕੱਪੜਿਆਂ ਦੇ ਬਾਹਰੀ ਦਿਖਾਵੇ ਵੱਲ ਜ਼ਿਆਦਾ ਹੋ ਜਾਂਦੇ ਹਾਂ, ਸੋ ਕਈ ਵਾਰ ਬੱਚੇ ਕੱਪੜਿਆਂ ਤੋਂ ਹੀ ਤੰਗ ਆ ਕੇ ਸਫ਼ਰ ਦੇ ਵਿੱਚ ਸਾਨੂੰ ਤੰਗ ਕਰਦੇ, ਪਰ ਅਸੀਂ ਉਹ ਉਸ ਵੇਲੇ ਮਹਿਸੂਸ ਨਹੀਂ ਕਰ ਪਾਉਂਦੇ ਹੁੰਦੇ ਹਨਾ, ਤੇ ਜਦਕਿ ਅਸੀਂ ਇਹਨਾਂ ਦਾ ਰਹਿਣ ਸਹਿਣ ਗੋਰਿਆਂ ਦਾ ਰਹਿਣ ਸਹਿਣ ਦੇਖਦੇ ਆ ਤੇ ਉਹ ਲੋਕ ਬਹੁਤ ਕੰਫਰਟੇਬਲ, ਉਹ ਆਪ ਵੀ ਸਫ਼ਰ ਦੌਰਾਨ ਬਹੁਤ ਕੰਫਰਟੇਬਲ ਕੱਪੜੇ ਪਾਉਂਦੇ ਆ ਤੇ ਬੱਚਿਆਂ ਨੂੰ ਵੀ ਬਹੁਤ ਕੰਫਰਟੇਬਲ ਕੱਪੜੇ ਪਾਉਂਦੇ ਆ, ਜਦਕਿ ਸਾਡੇ ਵਰਗੇ ਲੋਕ ਜਿਹੜੇ ਆ ਅਸੀਂ ਖੈਰ ਇੱਥੇ ਆ ਕੇ ਆਪਣੇ ਆਪ ਨੂੰ ਥੋੜਾ ਜਿਹਾ ਬਦਲਿਆ ਆ, ਪਰ ਜੇ ਅਸੀਂ ਭਾਰਤ ਚ ਦੇਖੀਏ ਤਾਂ ਦੇਖੋ ਉੱਥੇ ਅਸੀਂ ਕਿੰਨਾ ਜ਼ਿਆਦਾ ਹਨਾ ਟਾਈਟ ਟਾਈਟ ਜਿਹੀਆਂ ਪੈਂਟਸ ਪਾ ਕੇ ਉੱਤੋਂ ਬੈਲਟਾਂ ਲਾ ਕੇ ਉੱਤੋਂ ਗੈਲਸਿਸ ਲਗਾ ਕੇ ਹਨਾ ਬੱਚਿਆਂ ਨੂੰ ਤੁਸੀਂ ਜੇ ਸਰਦੀਆਂ ਤੇ ਫਿਰ ਕੱਪੜ ਦੇ ਨਾਲ ਇੰਨਾ ਜ਼ਿਆਦਾ ਤੁੰਨਨੇ ਆ, ਥੱਲੇ ਵੀ 4 ਕੱਪੜੇ ਹੈਗੇ, ਉੱਪਰੋਂ ਦੀ ਇੱਕ ਹੋਰ ਕੋਟ ਪਾਤਾ ਜੈਕਟ ਪਾ ਕੇ ਫਿਰ ਉੱਪਰੋਂ ਦੀ ਜੇ ਥੱਲੇ ਕਰ ਰਹੇ ਹਾਂ ਜਦਕਿ ਅਸੀਂ ਸੋਚ ਇਹ ਰਹੇ ਹੁੰਦੇ ਹਾਂ ਕਿ ਸ਼ਾਇਦ ਅਸੀਂ ਉਹਨਾਂ ਨੂੰ ਠੰਡ ਤੋਂ ਬਚਾ ਰਹੇ ਹਾਂ ਪਰ ਜੇ ਅਸੀਂ ਇੱਥੋਂ ਦੀ ਵੀ ਗੱਲ ਕਰੀਏ ਇੱਥੇ ਹੁਣ ਜਦੋਂ ਅਸੀਂ ਗੱਡੀਆਂ 'ਚ ਬੈਠਦੇ ਹਾਂ ਤੇ ਹੀਟ ਆਨ ਹੋ ਜਾਂਦੀ ਹੈ ਜੀ ਸੋ ਬਹੁਤੇ ਜ਼ਿਆਦਾ ਭਾਰੇ ਕੱਪੜੇ ਜਾਂ ਇੰਨੇ ਜ਼ਿਆਦਾ ਗਿਣਤੀ ਦੇ ਵਿੱਚ ਕੱਪੜੇ ਜਿਹੜੇ ਪਾਉਣ ਦੀ ਉਹ ਲੋੜ ਹੁੰਦੀ ਨਹੀਂ ਆ ਔਰ ਜੇ ਅਸੀਂ ਇਹ ਕਹਿੰਦੇ ਹਾਂ ਵੀ ਉਹਨਾਂ ਜਿੱਥੇ ਅਸੀਂ ਜਾ ਰਹੇ ਹਾਂ ਹਨਾ ਉੱਥੇ ਜਾ ਕੇ ਉਹ ਕੀ ਸੋਚਣਗੇ ਵੀ ਇਹ ਕਿੱਦਾਂ ਦੇ ਬਣ ਕੇ ਆਏ ਨਹੀਂ ਕਿਉਂਕਿ ਇੱਥੇ ਸਾਰੇ ਸਮਝਦੇ ਆ ਇਸ ਗੱਲ ਨੂੰ ਕਿ ਜੇ ਤੁਸੀਂ ਕਿਸੇ ਲੰਬੇ ਸਫ਼ਰ ਤੇ ਜਿਹੜੇ ਕੰਫਰਟੇਬਲ ਜਿਹੜੇ ਕੱਪੜੇ ਆ ਉਹ ਬਹੁਤ ਜ਼ਰੂਰੀ ਆ ਔਰ ਜੇ ਤੁਸੀਂ ਅਰਲੀ ਮਾਰਨਿੰਗ ਦੇਖੋ ਨਿਕਲ ਰਹੇ ਆ ਕਿਸੇ ਸਫ਼ਰ ਦੇ ਲਈ ਤੇ ਮੈਨੂੰ ਲੱਗਦਾ ਹੁੰਦਾ ਵੀ ਨਾਈਟ ਸੂਟਸ ਜਿਹੜੇ ਆ ਉਹ ਸਭ ਤੋਂ ਕੰਫਰਟੇਬਲ ਹੁੰਦੇ ਆ ਹਨਾ ਉਹਨਾਂ ਦੇ ਵਿੱਚ ਹੀ ਤੁਸੀਂ ਨਿਕਲੋ ਤੁਸੀਂ ਨਵਾ ਧਵਾ ਕੇ ਉਹਨਾਂ ਨੂੰ ਨਾਈਟ ਸੂਟਸ ਦੇ ਵਿੱਚ ਲੈ ਕੇ ਜਾਓ ਔਰ ਜਿੱਥੇ ਤੁਸੀਂ ਰੁਕਣਾ ਆ ਉੱਥੇ ਤੁਸੀਂ ਜਾ ਕੇ ਬਦਲ ਲਓ ਜਿੱਥੇ ਵੀ ਤੁਸੀਂ ਘੁੰਮਣ ਜਾਣਾ ਉੱਥੇ ਬਾਅਦ ਚ ਜਾ ਕੇ ਤਿਆਰ ਪਰ ਬਿਲਕੁਲ ਇਹ ਜਿਹੜੇ ਈਜ਼ੀ ਕੱਪੜੇ ਈਜ਼ੀ ਕਲੋਥਿੰਗ ਜਿਹੜੀ ਉਹ ਬਹੁਤ ਜ਼ਰੂਰੀ ਹੈ ਜੀ
ਹਾਂਜੀ ਅਮਰਜੀਤ ਜੀ ਤੁਹਾਡੀ ਇਸ ਗੱਲ ਨਾਲ ਮੈਨੂੰ ਆਪਣੀ ਆਪਣਾ ਇੱਕ ਇੰਸੀਡੈਂਟ ਯਾਦ ਆ ਗਿਆ ਕਿ ਜਦੋਂ ਮੇਰਾ ਮੇਰੇ ਦੇਵ ਦਾ ਛੋਟੇ ਬ੍ਰਦਰ ਦਾ ਜਦੋਂ ਵਿਆਹ ਸੀਗਾ ਤੇ ਮੇਰੇ ਬੇਟੇ ਨੂੰ ਉਦੋਂ ਨਾ ਸਰਬਾਲਾ ਬਣਾਉਣਾ ਸੀ ਤੇ ਮੇਰਾ ਬੇਟਾ ਸਿਰਫ 6 ਮਹੀਨਿਆਂ ਦਾ ਸੀ ਉਦੋਂ ਨਾ ਤੇ ਮੇਰਾ ਬੇਟਾ ਏਦਾਂ ਹੈ ਕਿ ਕੁਛ ਨਾ ਥੋੜਾ ਓਵਰ ਸੈਂਸਿਟਿਵ ਵੀ ਹੈ ਜਿੱਦਾਂ ਉਹਨੂੰ ਨਾ ਥੋੜਾ ਜਿਹਾ ਜਿੱਦਾਂ ਉਹ ਹਲੇ ਤੱਕ ਵੀ ਨਾ ਜਿੱਦਾਂ ਪੈਂਟ ਵੀ ਉਹਨੂੰ ਚਾਹੀਦੀ ਹੈ ਜਿਹਦੇ ਉੱਤੇ ਬਟਨ ਨਾ ਹੋਵੇ ਵੀ ਉਹਨੂੰ ਬਟਨ ਖੋਲਣਾ ਨਾ ਪਵੇ ਉੱਤੇ ਸਿੰਪਲ ਬੈਲਟ ਹੋਵੇ ਚਾਹੇ ਜ਼ਿਪ ਹੋਵੇ ਪਰ ਉੱਤੇ ਬਟਨ ਨਹੀਂ ਹੋਣਾ ਚਾਹੀਦਾ ਜੇ ਉਹ ਸਵੈਟਰ ਵੀ ਪਾ ਰਿਹਾ ਨਾ ਜਿੱਦਾਂ ਉਹਦੀ ਅੱਗੇ ਉਹਦੇ ਜ਼ਿਪ ਹੋਣੀ ਚਾਹੀਦੀ ਬਟਨਾ ਵਾਲਾ ਸਵੈਟਰ ਨਹੀਂ ਮਤਲਬ ਇੱਦਾਂ ਦਾ ਥੋੜਾ ਜਿਹਾ ਕੰਫੀ ਜਿਹਾ ਬੱਚਾ ਹੈਗਾ ਤੇ ਉਹਨੂੰ ਥੋੜਾ ਜਿਹਾ ਔਖਾ ਟਾਈਮ ਦੇ ਉਦੋਂ ਤੇ ਉਹ 6 ਹੁਣ ਤੇ ਚਲੋ ਥੋੜਾ ਵੱਡਾ ਹੋ ਗਿਆ ਮੈਨੂੰ ਥੋੜਾ ਪਤਾ ਉਦੋਂ 6 ਮਹੀਨਿਆਂ ਦਾ ਸੀਗਾ ਤੇ ਉਹਨੂੰ ਸਰਬਾਲਾ ਬਣਾਉਣਾ ਸੀਗਾ ਤੇ ਜਿੱਦਾਂ ਕਿ ਆਮ ਅਸੀਂ ਤੁਸੀਂ ਕਿਹਾ ਕਿ ਭਾਰਤ ਦੇ ਵਿੱਚ ਅਸੀਂ ਕੱਪੜੇ ਇਸ ਤਰ੍ਹਾਂ ਪਾਉਂਦੇ ਹਾਂ ਤੇ ਹੁਣ ਵਿਆਹ ਵੀ ਸੀਗਾ ਤੇ ਮੈਂ ਵੀ ਸੋਚਿਆ ਕਿ ਚਲੋ ਹਨਾ ਸਰਬਾਲਾ ਥੋੜਾ ਘੋੜੀ ਤੇ ਬੈਠਾ ਸੋਹਣਾ ਲੱਗੂਗਾ ਮੈਂ ਵੀ ਅਚਕਨ ਪਾ ਕੇ ਤੇ ਅਚਕਨ ਦੇ ਉੱਤੇ ਵੀ ਨਾ ਤਿੱਲੇ ਦੀ ਕਢਾਈ ਹੋਈ ਹੋਈ ਸੀਗੀ ਤੇ ਜਿਹੜਾ ਉਹਦੇ ਚ ਇੱਕ ਗੱਲੇ ਪਾਉਂਦੇ ਹੁੰਦੇ ਆ ਸਾਫ ਟਾਈਪ ਜਿੱਦਾਂ ਅਚਕਨ ਦਾ ਕੱਪੜਾ ਜਿਹਾ ਹੁੰਦਾ
ਜੀ
ਉਹ ਵਾਲਾ ਤੇ ਉਹ ਮੈਨੂੰ ਯਾਦ ਹੈ ਮਰੂਨ ਕਲਰ ਸੀ ਉਹਦੇ ਵਿੱਚ ਨਾ ਨਿੱਕੀ ਨਿੱਕੀ ਜਿਹੀ ਤਿੱਲੇ ਜਿਹੀ ਤਾਰ ਸੀਗੀ ਤੇ ਉਹ ਮੈਂ ਪਾ ਤੇ ਦਿੱਤਾ ਉਹਨੂੰ 10 ਕੁ ਮਿੰਟ ਹੀ ਉਹ ਠੀਕ ਰਿਹਾ ਬਾਅਦ ਚੋ ਨਾ ਜੋ ਛਿੜਿਆ ਫਿਰ ਸਾਰੇ ਜਿੱਦਾਂ ਰਿਲੇਟਿਵ ਆਏ ਹੋਏ ਸੀਗੇ ਸੀਗੇ ਉਹਨਾਂ ਨੇ ਹੁਣ ਜਿੱਦਾਂ ਇੰਡੀਆ ਚ ਜਿੱਦਾਂ ਸਿਹਰੇ ਪਾਉਣ ਦਾ ਰਿਵਾਜ ਹੈ ਜਿੱਦਾਂ ਨਾ ਤੇ ਉਹ ਸਾਰੇ ਕਹਿਣ ਕਿ ਕੋਈ ਗੱਲ ਨੀ ਥੋੜੀ ਦੇਰ ਰੋਂਦਾ ਹੈ ਫੋਟੋਆਂ ਖਿਚਾ ਲੈਂਦੇ ਤੂੰ ਸਿਹਰੇ ਪਾ ਲੈਂਦੇ ਤੇ ਉਹ ਵਿਚਾਰੇ ਦਾ ਮੈਨੂੰ ਹਜੇ ਤੱਕ ਯਾਦ ਹੈ ਕਿ ਮੈਂ ਨਾ ਬਹੁਤ ਜ਼ਿਆਦਾ ਮਾੜੀ ਕੀਤੀ ਫਿਰ ਨਾ ਮਤਲਬ ਜਿੰਨਾ ਚਿਰ ਬਰਾਤ ਦਾ ਟਿਕਾ ਆਇਆ ਅਸੀਂ ਬਟਾਲੇ ਤੋਂ ਜਲੰਧਰ ਜਾਣਾ ਸੀ ਤੇ ਜਲੰਧਰ ਤੱਕ ਉਹ ਰੋਂਦਾ ਹੀ ਗਿਆ ਮਤਲਬ ਨਾ ਉਹ ਬੈਠਾ ਘੋੜੀ ਤੇ ਉਹਨੂੰ ਤੇ ਏਦਾਂ ਸੀ ਕਿ ਮੇਰੇ ਵੇਲੇ ਕੱਪੜੇ ਲਾਓ ਤੇ ਬਾਕੀ ਗੱਲ ਬਾਅਦ ਚ ਕਰੀ ਪਰ ਉਹ ਵਿਚਾਰਾ ਹੋਣਾ 6 ਮਹੀਨੇ ਦਾ ਤੇ ਉਹਦੀ ਗੱਲ ਕਿੰਨੇ ਸੁਣਨੀ ਸੀ ਫਿਰ ਮੇਰੀ ਛੋਟੀ ਸਿਸਟਰ ਆ ਤੇ ਉਹ ਜਦੋਂ ਅਸੀਂ ਉੱਥੇ ਪਹੁੰਚੇ ਨਾ ਤੇ ਉਹ ਮੈਨੂੰ ਨਾ ਮੇਰੇ ਹੱਥੋਂ ਨੂੰ ਖੋ ਕੇ ਲੈ ਗਈ ਕਹਿੰਦੀ ਤੂੰ ਕੀ ਮੁੰਡੇ ਤੇ ਭਾਰੀ ਬਣਾਈ ਹੋਈ ਇੱਧਰ ਫੜਾ
ਬਿਲਕੁਲ
ਕਹਿਣਾ ਲਾ ਕੇ ਉਹਨੂੰ ਨਾਈਟ ਸੂਟ ਪਾ ਕੇ ਤੇ ਉੱਥੇ ਗਾਰਡਨ ਚ ਜਿੱਦਾਂ ਖੁੱਲਾ ਸੀਗਾ ਏਰੀਆ ਤੇ ਉੱਥੇ ਉਹਨੂੰ ਛੱਡਤਾ ਕਹਿੰਦੀ ਉਹਨੂੰ ਖੇਡਣ ਦੇ ਥੋੜੀ ਦੇਰ ਐਟਲੀਸਟ ਉਹਨੂੰ ਸਾਹ ਤੇ ਆਵੇ ਤੁਸੀਂ ਇੰਨੇ ਥੱਲੋ ਇੱਕ ਤੇ ਥੋੜੀ ਸਰਦੀਆਂ ਦਾ ਦਿਨ ਸੀ ਤੇ ਮੈਨੂੰ ਸੀਗਾ ਵੀ ਉੱਤੋਂ ਦੀ ਕੀ ਹੈ ਨਾ ਅਚਕਨ ਦੇ ਉੱਤੋਂ ਦੀ ਸੋਹਣਾ ਨੀ ਲੱਗੂਗਾ ਕੁਛ ਤੇ ਮੈਂ ਥੱਲਿਓ ਸਵੈਟਰ ਪਾ ਕੇ ਉੱਤੋਂ ਦੀ ਅਚਕਨ ਦੇ ਬਟਨ ਬੁਟਨ ਬੰਦ ਕੀਤੇ ਪਰ ਮੈਂ ਬਾਅਦ ਸੋਚਿਆ ਕਿ ਮੈਂ ਵਿਚਾਰੇ ਨਾ ਹਨਾ ਥੋੜੀ ਮਾੜੀ ਕਰਤੀ ਵੀ ਇੰਨਾ ਜ਼ਿਆਦਾ ਉਹ ਟੋਲਰੇਟ ਨੀ ਕਰ ਪਾ ਰਿਹਾ ਸੀ ਤੇ ਫਿਰ ਜਦੋਂ ਪੂਰੇ ਵਿਆਹ ਚ ਜਿਹੜੀਆਂ ਬਾਅਦ ਦੀਆਂ ਫੋਟੋਆਂ ਨੇ ਨਾ ਸਾਰੀਆਂ ਉਹਦੀਆਂ ਨਾਈਟ ਸੂਟ ਚ ਨੇ ਪਜਾਮਾ ਜਿਹਾ ਪਾਇਆ ਉਹਨੇ ਟੀਸ਼ਰਟ ਪਾਈ ਹੋਈ ਹੈ ਪਰ ਉਹ ਖੁਸ਼ ਬਹੁਤ ਆ
ਜੀ ਅਕਸਰ ਏਦਾਂ ਹੁੰਦਾ ਪਾਰਟੀਜ਼ ਹੋਣ ਜਾਂ ਫਿਰ ਹਨਾ ਵਿਆਹ ਹੋਵੇ ਇੱਕ ਤਾਂ ਜਿਹੜੇ ਉਹ ਕੱਪੜੇ ਹੁੰਦੇ ਉਹ ਵੀ ਥੋੜੇ ਜਿਹੇ ਅਨਕੰਫਰਟੇਬਲ ਹੁੰਦੇ ਆ ਸਿਤਾਰਿਆਂ ਵਾਲੇ ਕਢਾਈਆਂ ਵਾਲੇ ਹੈਵੀ ਹੁੰਦੇ ਆ ਕੱਪੜੇ ਭਾਵੇਂ ਜਿਹੜੇ ਅੱਜ ਕੱਲ ਕੱਪੜੇ ਬਣ ਰਹੇ ਆ ਸਪੈਸ਼ਲ ਬੱਚਿਆਂ ਦੀ ਸਕਿਨ ਦਾ ਧਿਆਨ ਰੱਖ ਕੇ ਬਣ ਰਹੇ ਆ ਇਵਨ ਦੈਨ ਜਿਹੜੇ ਕੱਪੜੇ ਆ ਉਹ ਓਨੇ ਕੰਫਰਟੇਬਲ ਨਹੀਂ ਹੁੰਦੇ ਜਿੰਨੇ ਹੋਣੇ ਚਾਹੀਦੇ ਆ ਔਰ ਅਸੀਂ ਲੋਕ ਥੋੜਾ ਜਿਵੇਂ ਤੁਸੀਂ ਦੱਸਿਆ ਆਪਣਾ ਐਕਸਪੀਰੀਅੰਸ ਵੀ ਆਪਾਂ ਵੀ ਜਿਆਦਾ ਸਜਾ ਜਾ ਕੇ ਹੀ ਲਿਜਾਣਾ ਚਾਹੁੰਦੇ ਹੁੰਦੇ ਆ ਹੁਣ ਜਦੋਂ ਸਫ਼ਰ ਦੀ ਗੱਲ ਹੋ ਜਾਂਦੀ ਹੈ ਸਫ਼ਰ ਵੀ ਇਸੇ ਤਰ੍ਹਾਂ ਦਾ ਹੁੰਦਾ ਨਾ ਵੀ ਹੁਣ ਪਾਰਟੀ ਜਿਹੜੀ ਆ ਉਹ 3 ਘੰਟੇ ਦੀ ਦੂਰੀ ਤੇ ਜਾ ਕੇ ਆ ਤੇ 3 ਘੰਟੇ ਦਾ ਜਿਹੜਾ ਸਫ਼ਰ ਆ ਜੇ ਅਸੀਂ ਇੰਨੇ ਹੈਵੀ ਕੱਪੜਿਆਂ ਦੇ ਵਿੱਚ ਵਿਚਾਰਿਆਂ ਨੂੰ ਲੈ ਕੇ ਜਾ ਰਹੇ ਹਾਂ ਪਹਿਲਾਂ ਤਾਂ ਵਿਚਾਰਿਆਂ ਦੀ ਜਿਹੜੀ ਮੱਤ ਆ ਉਹ ਸਫ਼ਰ ਨੇ ਮਾਰਨੀ ਆ ਉਸ ਤੋਂ ਬਾਅਦ ਫਿਰ ਉੱਥੇ ਜਿਹੜਾ ਰੌਲਾ ਗੌਲਾ ਔਰ ਜਿਹੜਾ ਪੀੜ ਭੜੱਕਾ ਹੋਣਾ ਉਹਦੇ ਦੌਰਾਨ ਜਿਹੜਾ ਉਹਨਾਂ ਦਾ ਵਿਚਾਰਿਆਂ ਦਾ ਪਹਿਰਾਵਾ ਆ ਉਹ ਉਹਨਾਂ ਦੀ ਮੱਤ ਮਾਰ ਰੱਖਦਾ ਔਰ ਸਾਡੀ ਜਿਹੜੀ ਪਾਰਟੀ ਦਾ ਸਾਰਾ ਮਜ਼ਾ ਜਿਹੜਾ ਆ ਉਹ ਬਹੁਤ ਕਿਰਕਰਾ ਹੋ ਜਾਂਦਾ ਉਸ ਵੇਲੇ ਹਨਾ ਜਦੋਂ ਸਾਨੂੰ ਇਹ ਨੀ ਪਤਾ ਲੱਗ ਰਿਹਾ ਹੁੰਦਾ ਕਿ ਬੱਚਾ ਜਿਹੜਾ ਜ਼ਿੱਦ ਕਿਹੜੀ ਗੱਲ ਤੋਂ ਕਰ ਰਿਹਾ ਅਸਲ ਦੇ ਵਿੱਚ ਉਹ ਕਿਸੇ ਨਾ ਕਿਸੇ ਚੀਜ਼ ਤੋਂ
ਹਨਾ
ਅਨਕੰਫਰਟ ਹੋ ਰਿਹਾ ਹੁੰਦਾ ਆ ਤੇ ਅਸੀਂ ਉਸ ਚੀਜ਼ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਅਸਮਰੱਥ ਹੁੰਦੇ ਆ ਤੇ ਉਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਜੀ ਉਹ ਸਾਨੂੰ ਫੇਸ ਕਰਨੀਆਂ ਪੈਂਦੀਆਂ ਪਰ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਆਪਾਂ। ਔਰ ਸਾਡੇ ਨਾਲ ਕੁਛ ਦੋਸਤ ਹੋਰ ਜੁੜੇ, ਤੁਹਾਡੇ ਸਾਰਿਆਂ ਦੇ ਮੈਸੇਜ ਆਪਾਂ ਲੈਣੇ ਆ, ਇੱਕ ਬ੍ਰੇਕ ਲੈ ਲੈਣੇ ਆ, ਇੱਕ ਗੀਤ ਵੀ ਆਪਾਂ ਸੁਣਨਾ। ਸੋ ਸਾਡੇ ਇੱਕ ਸਰੋਤੇ ਹੋਰਾਂ ਨੇ ਉਹਨਾਂ ਨੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇੱਕ ਗੀਤ ਵੀ ਸੁਣਨਾ ਚਾਹਿਆ ਸੀ, ਕਲੀ ਜੋਟਾ। ਸੋ ਗੀਤ ਵੀ ਤੁਹਾਡੇ ਲਈ ਹਾਜ਼ਰ ਹੈ ਤੇ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ। ਵਿਚਾਰ ਚਰਚਾ ਜਿਹੜੀ ਚੱਲਦੀ ਰਹਿਣੀ ਆ, ਆਪਣੇ ਵਿਚਾਰਾਂ ਦਾ ਯੋਗਦਾਨ ਵੀ ਤੁਸੀਂ ਜ਼ਰੂਰ ਪਾਓ। 02-8599-2811-02-8599-2811 ਸਾਡਾ ਨੰਬਰ ਹੈ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ, ਪਤੰਗ ਲੁੱਟੇ ਜਾਣਗੇ ਇਸ਼ਕਾਂ ਦੇ ਅੰਬਰੋਂ, ਪਤੰਗ ਲੁੱਟੇ ਜਾਣਗੇ। ਸ਼ੀਸ਼ ਮੈਲ ਮੰਗਦੀ ਨਹੀਂ ਰੰਗ ਲੈ ਜੇ ਕੱਚ ਦਾ, ਰੰਗ ਲੈ ਜੇ ਕੱਚ ਕੋਈ ਟੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਰੱਖੀ ਬੈਠੀਆਂ ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ, ਸਦਾ ਮਨ ਪੱਕੀ ਵੇ ਮੈਂ ਆਸ ਰੱਖੀ ਬੈਠੀਆਂ। ਪਿਆਰ ਵਾਲਾ ਸਿੱਕਾ ਚੋਲੀ ਪਾਲੇ ਮੁੰਡਿਆ, ਪਾਲੇ ਮੁੰਡਿਆ ਭਾਵੇਂ ਖੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਮਾੜਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ। ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ, ਸਾਡਾ ਜੋਟਾ ਹੀ ਹੋਵੇ ਦਿਲ ਵਿੱਚ ਹੋਵੇ, ਉਹਦੇ ਪਿਆਰ ਮੇਰੇ ਲਈ ਮਾੜਾ ਮੋਟਾ ਹੀ ਹੋਵੇ।
ਜੀ ਦੋਸਤੋ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ ਗੀਤ ਕਲੀ ਜੋਟਾ, ਸਾਡੇ ਦੋਸਤ ਨੇ ਫਰਮਾਇਸ਼ ਕੀਤੀ ਸੀਗੀ। ਸੋ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਵਿਚਾਰ ਚਰਚਾ ਚੱਲ ਰਹੀ ਹੈ, ਵਿਚਾਰ ਚਰਚਾ ਦੌਰਾਨ ਇੱਕ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਜੀ, ਉਹ ਹੈਗੀ ਹੈ ਕਿ ਬੱਚਿਆਂ ਦੇ ਨਾਲ ਜਦੋਂ ਅਸੀਂ ਸਫ਼ਰ ਕਰਦੇ ਹਾਂ, ਚਾਹੇ ਸਫ਼ਰ ਛੋਟਾ ਚਾਹੇ ਸਫ਼ਰ ਵੱਡਾ, ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੁੰਦਾ, ਤੇ ਉਹ ਗੱਲਾਂ ਜਿਹੜੀਆਂ ਅਸੀਂ ਆਪਣੇ ਵੱਲੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਪਰ ਤੁਹਾਡੇ ਕੀ ਤਜਰਬੇ ਜਿਹੜੇ ਕਹਿੰਦੇ ਆ, ਔਰ ਤੁਸੀਂ ਬੱਚਿਆਂ ਦੇ ਨਾਲ ਸਫ਼ਰ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ, ਇਹ ਜ਼ਰੂਰ ਸਾਡੇ ਨਾਲ ਸਾਂਝ ਪਾਓ ਔਰ ਇੱਕ ਖਾਸ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਹੈ। ਤੁਸੀਂ ਸਾਡੇ ਨਾਲ ਬਣੇ ਰਹੋ, ਖਾਸ ਤੌਰ ਤੇ ਜਿਹੜਾ ਮੈਲਬਰਨ ਚ ਵਸਦਾ ਭਾਈਚਾਰਾ ਉਹਨਾਂ ਦੇ ਲਈ ਔਰ ਖਾਸ ਤੌਰ ਤੇ ਸਾਡੀਆਂ ਭੈਣਾਂ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਜਾਣਕਾਰੀ ਹੈ ਜੀ ਉਹ ਅਸੀਂ ਸਾਂਝੀ ਕਰਨੀ ਹੈ ਤੁਹਾਡੇ ਨਾਲ। ਸੋ ਜਾਣਕਾਰੀ ਜਿਹੜੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਟੋਰੀਆ ਪੁਲਿਸ ਵੱਲੋਂ ਜਿਹੜੀ 3000 ਜਿਹੜੇ ਕੈਂਡੀਡੇਟ ਹੈ ਜੀ ਉਹ ਭਰਤੀ ਕੀਤੇ ਜਾ ਰਹੇ ਆ ਪੁਲਿਸ ਦੇ ਵਿੱਚ। ਸੋ ਇਸ ਸੰਬੰਧ ਦੇ ਵਿੱਚ ਇੱਕ ਖਾਸ ਸੈਮੀਨਾਰ ਦਾ ਜਿਹੜਾ ਆਯੋਜਨ ਆ ਉਹ ਕੀਤਾ ਜਾ ਰਿਹਾ। ਸੋ ਨਵੇਂ ਰੰਗ ਰੂਟ ਜਿਹੜੇ ਭਰਤੀ ਹੋਣੇ ਨੇ ਉਸ ਸੰਬੰਧ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਨਹੀਂ ਸਗੋਂ ਆਉਂਦੇ ਕੱਲ ਹੀ ਆਯੋਜਿਤ ਹੋਣ ਜਾ ਰਿਹਾ। ਉਹਦੇ ਬਾਬਤ ਮੈਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ। ਫਿਲਹਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਜੀ ਉਹ ਹੈਗੀ ਆ ਬੱਚਿਆਂ ਦੇ ਨਾਲ ਸਫ਼ਰ ਕਰਨ ਦੌਰਾਨ ਕਿਹੜੀਆਂ ਗੱਲਾਂ ਧਿਆਨ ਰੱਖਣਾ ਜ਼ਰੂਰੀ ਹੁੰਦਾ। ਸੋ ਤੁਸੀਂ ਵੀ ਸਾਡੇ ਨਾਲ ਗੱਲਬਾਤ ਦੇ ਵਿੱਚ ਸਾਂਝ ਪਾਓ। ਸਾਡੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਂਝ ਪਾਈ ਵੀ ਹੋਈ ਆ ਔਰ ਹੈਰੀ ਸਿਵੀਆ ਜੀ ਤੁਸੀਂ ਫਤਿਹ ਬੁਲਾ ਕੇ ਚੁੱਪ ਕਰ ਗਏ ਪਰ ਆਪਣੇ ਵਿਚਾਰਾਂ ਦਾ ਵੀ ਯੋਗਦਾਨ ਪਾਇਆ ਕਰੋ। ਸੋ ਢੁੱਡੀਕੇ ਸਾਹਿਬ ਤੁਸੀਂ ਵੀ ਜੀ ਅੱਜ ਦੇ ਵਿਸ਼ੇ ਦੇ ਉੱਤੇ ਗੱਲਬਾਤ ਨਹੀਂ ਕੀਤੀ, ਤੁਹਾਡਾ ਤਾਂ ਲੰਬਾ ਤਜਰਬਾ ਰਿਹਾ। ਸਿਮਰਨਜੀਤ ਸਿੰਮੀ ਹੁਰੀ ਵੀ ਸਾਡੇ ਨਾਲ ਜੁੜੇ ਹੋਏ ਆ। ਗੌਰਵ ਸ਼ਰਮਾ ਤੁਸੀਂ ਵੀ ਆਪਣੀ ਸਾਂਝ ਜ਼ਰੂਰ ਪਾਓ। ਇੰਦਰ ਜੀ ਤੁਸੀਂ ਵੀ ਸਤਿ ਸ਼੍ਰੀ ਅਕਾਲ ਬੁਲਾਈ ਅੱਜ ਪਰ ਅੱਜ ਆਪਣੇ ਵਿਚਾਰਾਂ ਦਾ ਯੋਗਦਾਨ ਨਹੀਂ ਪਾਇਆ। ਸੋ ਵਿਚਾਰਾਂ ਦਾ ਯੋਗਦਾਨ ਜਿਹੜਾ ਜ਼ਰੂਰ ਪਾਇਆ ਕਰੋ ਜੀ। ਰਮਨਜੀਤ ਜੀ ਔਰ ਜਸਵਿੰਦਰ ਸਿੰਘ ਤੇ ਦਲਜੀਤ ਢਿੱਲੋਂ ਜੀ ਤੁਸੀਂ ਢਿੱਲੋਂ ਸਾਹਿਬ ਦੇਖੋ ਮੈਲਬਰਨ ਚ ਆ ਕੇ ਮੈਲਬਰਨ ਵਾਲਿਆਂ ਦੇ ਨਾਲ ਆਪਣੇ ਵਿਚਾਰਾਂ ਦਾ ਯੋਗਦਾਨ ਨਹੀਂ ਪਾ ਰਹੇ ਫਿਰ ਚੰਗਾ ਨਹੀਂ ਲੱਗਦਾ। ਗੱਲਬਾਤ ਦਾ ਜਿਹੜਾ ਹਿੱਸਾ ਜ਼ਰੂਰ ਬਣੋ ਅੱਜ ਦੀ ਤੇ ਸਾਡੇ ਨਾਲ ਗੱਲਬਾਤ ਦੇ ਵਿੱਚ ਜਿਹੜਾ ਸਾਥ ਦੇ ਰਹੇ ਨੇ ਸਿਮਰਦੀਪ ਕੌਰ ਹੁਰੀ ਮੈਲਬਰਨ ਤੋਂ ਹੀ ਸਾਡੇ ਆਪਣੇ ਹਰਮਨ ਰੇਡੀਓ ਦੇ ਸੰਚਾਲਕ ਨੇ ਤੇ ਸਾਡੇ ਨਾਲ ਟੈਕਨੀਕਲ ਸਪੋਰਟ ਜਿਹੜੀ ਇਸ ਵੇਲੇ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੁਰੀ ਵੱਡੇ ਤੜਕੇ ਜਿਹੜੇ ਜੁੜਦੇ ਨੇ ਸਾਡੇ ਨਾਲ ਔਰ ਸਾਨੂੰ ਜਿਹੜੀ ਬੈਕ ਤੋਂ ਸਾਰੀ ਸਪੋਰਟ ਜਿਹੜੀ ਆ ਉਹ ਹਰਮਨ ਰੇਡੀਓ ਨੂੰ ਮਿਲਦੀ ਹੈ ਸਰਬਜੀਤ ਸਿੰਘ ਹੋਰਾਂ ਤੋਂ। ਸੋ ਸਾਡੀ ਹਰਮਨ ਰੇਡੀਓ ਦੀ ਬੈਕ ਬੋਨ ਵੀ ਕਹੇ ਜਾਂਦੇ ਆ, ਅਸੀਂ ਉਹਨਾਂ ਦਾ ਨਾਮ ਜਿਹੜਾ ਉਹ ਹਰਮਨ ਰੇਡੀਓ ਦੀ ਬੈਕ ਬੋਨ ਹੀ ਪਾਇਆ ਹੋਇਆ। ਸੋ ਅਸੀਂ ਸਾਰੇ ਜੀ ਤੁਹਾਡੇ ਨਾਲ ਇਸ ਵਿਚਾਰ ਚਰਚਾ ਲੈ ਕੇ ਜੁੜੇ ਹੋਏ ਆ ਤੇ ਸਿਮਰ ਅਸੀਂ ਵਿਚਾਰ ਚਰਚਾ ਨੂੰ ਅੱਗੇ ਵਧਾਉਂਦੇ ਆ। ਸੋ ਅਸੀਂ ਗੱਲ ਕਰ ਰਹੇ ਸੀ ਕਿ ਸਫ਼ਰ ਚਾਹੇ ਛੋਟਾ ਹੋਵੇ ਚਾਹੇ ਅਸੀਂ ਸ਼ੋਪਿੰਗ ਲਈ ਨਿਕਲੇ ਆ ਹਨਾ, ਸ਼ੋਪਿੰਗ ਕਈ ਵਾਰ ਤਾਂ ਹੁੰਦਾ ਕਿ 30 ਮਿੰਟ ਦੇ ਕਰੀਬ ਸਮਾਂ ਲੱਗਦਾ ਜਦੋਂ ਅਸੀਂ ਪਹੁੰਚ ਜਾਂਦੇ ਆ ਹਨਾ, ਕਈ ਵਾਰ ਹੁੰਦਾ ਅਸੀਂ ਥੋੜੀ ਦੂਰ ਦਾ ਜਿਹੜਾ ਸ਼ੋਪਿੰਗ ਸੈਂਟਰ ਆ ਉਹ ਚੁਣਦੇ ਆ ਔਰ ਉਹ ਥੋੜਾ ਜਿਹਾ ਹੋ ਸਕਦਾ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਸਮਾਂ ਵੀ ਲੈ ਜਾਵੇ, ਪਰ ਕਈ ਵਾਰ ਕੀ ਹੁੰਦਾ ਕਿ ਸਫ਼ਰ ਛੋਟਾ ਹੋਵੇ ਥੋੜਾ ਹੋਵੇ ਪਰ ਸ਼ੋਪਿੰਗ ਸੈਂਟਰ ਪਹੁੰਚਣ ਤੱਕ ਹੀ ਜਿਹੜਾ ਮਜ਼ਾ ਹੈ ਉਹ ਕਿਰਕਰਾ ਹੋ ਜਾਂਦਾ ਹੈ ਹਨਾ, ਤੇ ਉਹ ਓਨੇ ਕੁ ਸਫ਼ਰ ਦੇ ਵਿੱਚ ਹੀ ਅਸੀਂ ਇੰਨੇ ਕੁ ਹਤਾਸ਼ ਹੋ ਜਾਂਦੇ ਹਾਂ, ਇੰਨੇ ਕੁ ਅਸੀਂ ਥੱਕ ਜਾਂਦੇ ਹਾਂ ਬੱਚਿਆਂ ਦੇ ਨਾਲ ਵੀ ਅਸੀਂ ਉੱਥੇ ਹੀ ਆਪਣਾ ਜਿਹੜਾ ਮਜ਼ਾ ਖਰਾਬ ਕਰ ਲੈਂਦੇ ਹਾਂ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਜੀ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ, ਸਾਡੇ ਨਾਲ ਜੁੜ ਰਹੇ ਨੇ 943 ਜੀ, ਤੁਹਾਡਾ ਸਵਾਗਤ ਹੈ ਔਨ ਏਅਰ ਤੁਸੀਂ।
ਹੈਲੋ ਸਤਿ ਸ਼੍ਰੀ ਅਕਾਲ ਅਮਰਦੀਪ ਜੀ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ?
ਮੈਂ ਅਮਰਜੀਤ ਆਂਟੀ ਬੋਲਦੀ ਹਾਂ।
ਹਾਂਜੀ ਹਾਂਜੀ ਨਵਜੀਤ ਆਂਟੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ, ਬਹੁਤ ਹੀ ਪਿਆਰ ਭਰੀ। ਸੋ ਅੱਜ ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ?
ਵਧੀਆ ਵਧੀਆ ਮੈਨੂੰ ਜਾਣਕਾਰੀ ਦੇ ਰਹੇ ਹੋ, ਜਿਵੇਂ ਹੁਣ ਜਿਨ੍ਹਾਂ ਦੇ ਬੱਚੇ ਨੀ ਉਹ ਕੁੜੀਆਂ ਵੀ ਕਹਿ ਰਹੀਆਂ ਕਿ ਹਾਂ ਵੀ ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ, ਪਰ ਮੈਂ ਤਾਂ ਆਲਰੇਡੀ ਤਿੰਨ ਚਾਰ ਬੱਚੇ ਸਾਂਭ ਵੀ ਜਾਂਦੀ ਹੈਗੀ ਪੋਤੀਆਂ ਬੈਠੀਆਂ ਕੋਲੇ।
ਕਾਫੀ ਲੰਬਾ ਤਜਰਬਾ ਰਿਹਾ ਹੋਣਾ ਜਦੋਂ ਤੁਸੀਂ ਉੱਥੇ ਰਹੇ ਹੋ ਜਾਂ ਫਿਰ ਇੱਥੇ ਵੀ ਜਦੋਂ ਸਫ਼ਰ ਕਰਨ ਦਾ ਮੌਕਾ ਤੁਹਾਨੂੰ ਮਿਲਦਾ ਹੋਣਾ ਔਰ ਅੱਜ ਪਹਿਲਾਂ ਆਪਣੇ ਬੱਚਿਆਂ ਨੂੰ ਤੁਸੀਂ ਪਾਲਿਆ ਔਰ ਬੱਚਿਆਂ ਦੇ ਨਾਲ ਸਫ਼ਰ ਕੀਤਾ ਹੋਣਾ, ਹੁਣ ਤੁਸੀਂ ਪੋਤੇ ਪੋਤੀਆਂ ਪਾਲ ਰਹੇ ਹੋ, ਸੋ ਤੁਸੀਂ ਕੀ ਸੋਚਦੇ ਹੋ ਕਿਹੜੀਆਂ ਗੱਲਾਂ ਜਿਹੜੀਆਂ ਜ਼ਿਆਦਾ ਧਿਆਨ ਦੇਣ ਯੋਗ ਹੁੰਦੀਆਂ ਸਫ਼ਰ ਵੇਲੇ?
ਸਫ਼ਰ ਵੇਲੇ ਵੀ ਠੀਕ ਆ, ਜਿਵੇਂ ਵੀ ਵੱਧ ਤੋਂ ਵੱਧ ਸਮਾਨ ਚੱਕੋ ਘਰੋਂ, ਵਧੀਆ ਗੱਲ ਹੈਗੀ। ਅਸੀਂ ਵੀ ਕਹਿੰਦਾ ਸਿਡਨੀ ਜਾਂਦੇ ਹਾਂ ਤੇ ਬੇਟਾ ਕਹੂਗਾ ਮੰਮੀ ਤੁਸੀਂ ਇੰਨਾ ਕੁਛ ਕੀ ਰੱਖੀ ਜਾਂਦੇ ਹੋ ਇਹ ਭਰ ਭਰ ਕੇ ਲਿਫਾਫੇ, ਮੈਰੀ ਨੂੰ ਕਹਿੰਦਾ ਅਲੱਗ ਅਲੱਗ ਲਿਫਾਫਿਆਂ ਚ ਵੀ ਆਹ ਇਹਦੇ ਚ ਆਹ ਇਹਦੇ ਚ, ਉਹ ਕਹੂਗਾ ਤੁਸੀਂ ਤਾਂ ਸਾਰਾ ਵੀ ਪਿੱਛੇ ਜਗ੍ਹਾ ਹੀ ਨੀ ਛੱਡਦੇ ਭੋਰਾ ਵੀ, ਮੈਨੂੰ ਐ ਹੁੰਦਾ ਵੀ ਜਦੋਂ ਬੱਚਾ ਰਹੂਗਾ ਤੇ ਉਦੋਂ ਦੇ ਦਾਂਗੇ, ਬਾਕੀ ਬੇਟੇ ਦੇ ਵੀ ਇਹੀ ਹੁੰਦਾ ਨਾਲ ਜਾਵਾ ਮੈਂ ਤੇ ਉਹ ਕਹੂਗਾ ਮੰਮੀ ਫਿਰ ਕੀ ਲਿਆਂਦਾ ਫਿਰ ਖਾਣ ਨੂੰ, ਉਹ ਅੱਧਾ ਘੰਟਾ ਡਰਾਈਵ ਕਰੂਗਾ ਹੁਣ ਕੀ ਹੈਗਾ, ਉਹ ਕਹੂਗਾ ਇੰਨਾ ਕੁਛ ਖਾ ਲਈਦਾ ਜਾਂ ਬੈਠੇ ਬੈਠੇ ਕਿਤੇ ਉਹ ਗੱਲਾਂ ਬਾਤਾਂ ਕਰੋ, ਡਰਾਈਵਿੰਗ ਵਧੀਆ ਹੁੰਦੀ ਹੈਗੀ ਤੇ ਬੰਦੇ ਦਾ ਮਾਨ ਉੱਤਰ ਲੱਗਦਾ ਹੈਗਾ ਤੇ ਬੱਚਿਆਂ ਨੇ ਤਾਂ ਫਿਰ ਖਾ ਲਈ, ਹਾਂ ਉਹੀ ਗੱਲ ਹੈ ਸੌਂ ਜਾਂਦੇ ਥੋੜਾ ਹੋਰ ਟਾਈਮ ਪਾਸ ਹੋ ਜਾਂਦਾ ਹੈਗਾ।
ਜੀ ਜੀ ਬਿਲਕੁਲ। ਸੋ ਛੋਟੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਦਾ ਤਾਂ ਧਿਆਨ ਰੱਖਣਾ ਜ਼ਰੂਰੀ ਹੈ ਹੀ, ਨਾਲ ਵੱਡੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ।
ਬਿਲਕੁਲ ਵੀ ਜ਼ਰੂਰੀ ਹੋ ਜਾਂਦੀਆਂ। ਹਾਂ ਉਹ ਤਾਂ
ਜੀ ਜੀ,
ਕਿਉਂਕਿ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਲੈ ਕੇ ਜਾ ਰਹੇ ਹੈ।
ਜੀ ਜੀ, ਸੋ ਬਿਲਕੁਲ
ਬਹੁਤ ਵਧੀਆ ਗੱਲ ਕੀਤੀ। ਮੈਂ ਵੀ ਕਾਲ ਕਰਕੇ ਤੈਨੂੰ ਹਿੱਸਾ ਪਾਵਾਂ। ਕੁੜੀ ਦਾ ਲਾਭ ਵੀ ਵਧੀਆ ਵਧੀਆ ਕੰਮ ਹੈ।
ਬਹੁਤ ਚੰਗਾ ਲੱਗਿਆ ਜੀ ਤੁਸੀਂ ਕਾਲ ਕੀਤੀ, ਔਰ ਮੈਨੂੰ ਲੱਗਦਾ ਅੱਜ ਪਹਿਲੀ ਵਾਰ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਆ। ਹਮੇਸ਼ਾ ਕਰਿਆ ਕਰੋ, ਔਰ ਤੁਹਾਡੀਆਂ ਜਿਹੜੀਆਂ
ਪਹਿਲੀ ਵਾਰ ਕਿ ਤਾਂ ਸੈਂਟੀ ਰਹੀ ਹੈ, ਪਰ ਬਿੱਲੇ ਬਸ ਉਹ ਕਈ ਵਾਰੀ ਹੁਣ ਵੀ ਨਾ ਉਹਨੂੰ ਛੋਟੀ ਨੂੰ ਪੋਟੀ ਕੀਤੀ ਸੀਗੀ ਤੇ ਉਹਨੂੰ ਲਈ ਬੈਠੀ ਆ ਕੋਲੇ, ਉਹਦੇ ਨੈਪੀ ਵੀ ਲਾਈ, ਉਹਨੂੰ ਖੁੱਲੀ ਛੱਡੀ ਬੈਠੀ ਆ ਉਹਦੇ ਤੇ ਮੈਟ ਜੇ, ਤੇ ਮੈਂ ਕਿਹਾ ਮੈਂ ਕਿਹਾ ਰੋਣੀ ਨਾ ਲੱਗ ਜਾਵੇ ਕਿ।
ਜੀ 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 ਜੀ, ਨਹੀਂ ਨਹੀਂ ਬਹੁਤ ਚੰਗਾ ਲੱਗਿਆ, ਔਰ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਦੇਖੋ ਕਿੰਨੇ ਰੁਝੇਵੇਂ ਜਿਹੜੇ ਆ ਸਾਡੀਆਂ ਮਦਰਸ ਤੇ ਜਿਹੜੇ ਆ ਉਹ ਵੀ ਬਣੇ ਹੋਏ ਆ, ਔਰ ਚਾਰ ਬੱਚਿਆਂ ਨੂੰ ਇਸ ਵੇਲੇ ਨਾਲ ਨਾਲ ਦੇਖ ਰਹੇ ਆ, ਸੰਭਾਲ ਰਹੇ ਆ, ਔਰ ਸਾਡੇ ਨਾਲ ਰੇਡੀਓ ਵੀ ਸੁਣ ਰਹੇ ਆ। ਮੈਨੂੰ ਲੱਗਦਾ ਕਿ ਬਹੁਤ ਇਹ ਵੀ ਜ਼ਿੰਮੇਵਾਰੀ ਵਾਲੀ ਜੋਬ ਹੈ ਹਨਾ, ਜਦੋਂ ਤੁਸੀਂ ਪਹਿਲਾਂ ਆਪਣੇ ਬੱਚੇ ਪਾਲੇ ਹੁੰਦੇ, ਉਸ ਤੋਂ ਬਾਅਦ ਫਿਰ ਤੁਸੀਂ ਪੋਤੇ ਪੋਤੀਆਂ ਦੋਹਤੇ ਦੋਹਤੀਆਂ, ਉਹ ਵੀ ਓਨੀ ਹੀ ਜ਼ਿੰਮੇਵਾਰਾਨਾ ਤਬੀਅਤ ਦੇ ਨਾਲ ਤੁਸੀਂ ਨਿਭਾਉਂਦੇ ਹੋ ਜੀ ਰੋਲ, ਤੇ ਵਾਕਈ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ, ਇਹਨਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਆ। ਔਰ ਬਿਲਕੁਲ ਉਹਨਾਂ ਨੇ ਜਿਵੇਂ ਗੱਲ ਕੀਤੀ ਨਾ ਵੀ ਛੋਟੇ ਬੱਚਿਆਂ ਦਾ ਤਾਂ ਮੈਂ ਰੱਖਦੀ ਰੱਖਦੀ ਸਮਾਨ, ਨਾਲ ਜਿਹੜਾ ਬੇਟਾ ਉਹਨਾਂ ਦਾ ਉਹ ਡਰਾਈਵ ਕਰ ਰਹੇ ਹੁੰਦੇ ਔਰ ਉਹ ਵੀ ਮੰਗਦੇ ਆ, ਇਹ ਵੀ ਸਿਮਰ ਇਹ ਵੀ ਧਿਆਨ ਦੇਣ ਵਾਲੀ ਗੱਲ ਆ ਵੀ ਆਪਾਂ ਛੋਟੇ ਬੱਚਿਆਂ ਦੀ ਤਾਂ ਗੱਲ ਕੀਤੀ, ਪਰ ਵੈਸੇ ਹੁੰਦਾ ਤਾਂ ਏਦਾਂ ਹੀ ਆ ਕਿ ਸਾਰੇ ਆਪ ਵੀ ਅਸੀਂ ਸੋਚੀਏ ਤੇ ਆਪਣੇ ਲਈ ਵੀ, ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਹਸਬੈਂਡ ਜੇ ਡਰਾਈਵ ਕਰਦੇ ਹੁਣ, ਉਹਨਾਂ ਨੂੰ ਵੀ ਥੋੜੀ ਕੁ ਦੇਰ ਬਾਅਦ ਕੁਛ ਨਾ ਕੁਛ ਪੀਣ ਨੂੰ ਚਾਹੀਦਾ ਹੁੰਦਾ ਹਨਾ। ਸੋ ਮੈਂ ਕੀ ਕਰਦੀ ਹੁੰਦੀ ਆ, ਚਾਹ ਦੀਆਂ ਕੈਟਲਸ ਜਿਹੜੀਆਂ ਥਰਮੋਸਿਸ ਦਾ ਉਹ ਵੀ ਰੱਖਦੀ ਹੁੰਦੀ ਆ ਨਾਲ ਹਨਾ, ਤੇ ਨਾਲ ਹੀ ਨਾਲ ਡਰਿੰਕਸ ਜਿਹੜੇ ਆ ਉਹ ਵੀ ਰੱਖਣੇ ਪੈਂਦੇ ਆ। ਪਾਣੀ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ, ਕਈ ਵਾਰ ਸਿਰਫ ਇੱਕ ਪਾਣੀ ਦੀ ਬੋਟਲ ਕਰਕੇ ਸਫ਼ਰ ਜਿਹੜਾ ਕਿਰਕਰਾ ਹੋ ਜਾਂਦਾ। ਸੋ ਇਹ ਗੱਲਾਂ ਬਹੁਤ ਧਿਆਨ ਦੇਣ ਵਾਲੀਆਂ ਜੀ ਕਿ ਪਾਣੀ ਜ਼ਰੂਰ ਰੱਖੋ, ਪਾਣੀ ਦੀਆਂ ਬੋਟਲ ਜ਼ਰੂਰ ਰੱਖੋ ਆਪਣੇ ਨਾਲ, ਚਾਹੇ ਮੌਸਮ ਠੰਡ ਦਾ ਚਾਹੇ ਮੌਸਮ ਗਰਮੀ ਦਾ। ਸੋ ਇਹ ਵੀ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਜੀ।
ਜੀ ਜੀ ਬਿਲਕੁਲ ਅਮਰਦੀਪ ਜੀ, ਜਿਹੜਾ ਪਾਣੀ ਦਾ ਇੱਥੇ ਜਦੋਂ ਅਸੀਂ ਨਵੇਂ ਨਵੇਂ ਆਏ ਸੀ ਆਸਟ੍ਰੇਲੀਆ ਚ, ਤੇ ਮੈਨੂੰ ਯਾਦ ਹੈ ਕਿ ਅਕਸਰ ਮੈਂ ਪਾਣੀ ਵਾਲੀ ਬੋਟਲ, ਕਿਉਂਕਿ ਇੰਡੀਆ ਜਦੋਂ ਆਪਾਂ ਕਿਤੇ ਵੀ ਟਰੈਵਲ ਕਰਦੇ ਹਾਂ ਤੇ ਇੱਕ ਤੇ ਸਫ਼ਰ ਜਿਹੜਾ ਉਹ ਇੱਡਾ ਲੰਬਾ ਨਹੀਂ ਹੁੰਦਾ ਮੋਸਟ ਆਫ ਦਾ ਟਾਈਮ, ਕਿਉਂਕਿ ਜੇ ਆਪਾਂ ਕਿਸੇ ਰਿਸ਼ਤੇ ਵੱਲ ਜਾ ਰਹੇ ਹਾਂ ਜਾਂ ਫਿਰ ਜਿਹੜਾ ਸਫ਼ਰ ਹੈ ਉਹ ਜੇ ਆਪਣੇ ਸ਼ਹਿਰ ਚ ਆਪਾਂ ਕਿਸੇ ਸ਼ੋਪਿੰਗ ਸੈਂਟਰ ਜਾਂ ਮਾਲ ਹੈ ਤੇ ਹਾਰਡਲੀ 5-10 ਮਿੰਟ ਦਾ ਹੀ ਸਫ਼ਰ ਹੁੰਦਾ, ਤੇ ਇੰਡੀਆ ਸਾਨੂੰ ਕੋਈ ਇੰਨੀ ਜ਼ਿਆਦਾ ਆਦਤ ਨਹੀਂ ਹੁੰਦੀ ਪਾਣੀ ਵਾਲੀ ਬੋਟਲ ਜਿਹੜੀ ਹੈ ਚੁੱਕਣ ਦੀ, ਪਰ ਕੁਛ ਮੌਸਮ ਵੀ ਜਿਹੜਾ ਉੱਥੋਂ ਦਾ ਡਿਫਰੈਂਟ ਹੈ, ਇੱਥੋਂ ਦਾ ਥੋੜਾ ਡਿਫਰੈਂਟ ਹੈ, ਤੇ ਜਦੋਂ ਅਸੀਂ ਇੱਥੇ ਨਵੇਂ ਨਵੇਂ ਆਏ ਸੀ ਤੇ ਇਹ ਜਿਹੜੀ ਪ੍ਰੋਬਲਮ ਹੈ ਮੈਨੂੰ ਬਹੁਤ ਵਾਰੀ ਆਈ ਕਿ ਸਾਡੀ ਕਾਰ ਚ ਪਾਣੀ ਨਹੀਂ ਸੀ ਹੁੰਦਾ, ਤੇ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਬੱਚਿਆਂ ਦੇ ਨਾਲ ਅਸੀਂ ਟਰੈਵਲ ਕਰਦੇ ਸੀਗੇ ਤੇ ਜਿੱਦਾਂ ਪਾਣੀ ਜਿੱਦਾਂ ਸ਼ੋਪਿੰਗ ਸੈਂਟਰ ਜਿੱਦਾਂ ਤੁਸੀਂ ਕਿਹਾ ਕਿ ਜਾਣਾ ਉੱਥੋਂ ਤੱਕ ਜਾਂਦੇ ਜਾਂਦੇ ਹੀ ਮੱਤ ਵੱਜ ਜਾਂਦੀ ਸੀ, ਤੇ ਕਾਰ ਚ ਬੈਠਦੇ ਹੀ ਬੱਚਿਆਂ ਨੂੰ ਏਦਾਂ ਹੁੰਦਾ ਸੀਗਾ, ਕਿਉਂਕਿ ਇੱਕ ਤੇ ਗਰਮੀ ਜਿਹੜੀ ਹੈ ਇੱਥੇ ਉਹ ਥੋੜੀ ਹੋਰ ਤਰ੍ਹਾਂ ਦੀ, ਕਿਉਂਕਿ ਧੁੱਪ ਜਿਹੜੀ ਆ ਉਹ ਜ਼ਿਆਦਾ ਤਿੱਖੀ ਹੋਣ ਕਰਕੇ ਸਾਨੂੰ ਜਿਹੜੀ ਪਾਣੀ ਹੈ ਉਹਦੀ ਜ਼ਰੂਰਤ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਕਦੀ ਕਦੀ, ਤੇ ਉਦੋਂ ਮੈਨੂੰ ਏਦਾਂ ਲੱਗਦਾ ਸੀਗਾ ਕਿ ਪਾਣੀ ਚੁੱਕਣਾ ਕੋਈ ਇੰਨੀ, ਪਰ ਵਾਕਈ ਜੇ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਤੇ ਜਿੱਦਾਂ ਜਿਹੜੇ ਬੱਚੇ ਨੇ ਉਹਨਾਂ ਕੋਲ ਆਪਦੀਆਂ ਪਾਣੀ ਵਾਲੀਆਂ ਬੋਟਲਸ ਜਿਹੜੀਆਂ ਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਕੋਲ ਹੋਣੀਆਂ, ਕਿ ਜਿੱਦਾਂ ਜੇ ਮੈਂ ਕਹਾਂ ਕਿ ਜੇ ਮੈਂ 2 ਬੱਚਿਆਂ ਨਾਲ ਟਰੈਵਲ ਕਰ ਰਹੀ ਹਾਂ ਤੇ 2 ਪਾਣੀ ਵਾਲੀ ਬੋਟਲਸ ਉਹਨਾਂ ਦੀ ਆਪਣੀਆਂ ਤੇ ਇੱਕ ਅੱਧੀ ਜਿੱਦਾਂ ਅਸੀਂ ਆਪਣੇ ਵਾਸਤੇ ਵੀ ਲੈ ਸਕਦੇ ਹਾਂ, ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਜੇ ਆਪਾਂ ਘਰੋਂ ਤੁਰਨ ਲੱਗੇ ਤੇ ਅਸੀਂ ਪਾਣੀ ਭੁੱਲ ਜਾਂਦੇ ਹਾਂ ਨਾ, ਤੇ ਮੈਨੂੰ ਮੇਰੇ ਨਾਲ ਤੇ ਏਦਾਂ ਨੋਰਮਲੀ ਹੁੰਦਾ ਹੈ ਕਿ ਮੇਰੇ ਬੇਟੇ ਨੂੰ ਘਰੋਂ ਨਿਕਲਦੇ ਪਿਆਸ ਲੱਗ ਜਾਂਦੀ ਹੈ
ਜੀ ਜੀ,
ਤੇ ਫਿਰ ਉਹੀ ਹੈ ਕਿ ਸ਼ੋਪਿੰਗ ਸੈਂਟਰ ਤੱਕ ਪਹੁੰਚਦਾ ਪਹੁੰਚਦਾ ਉਹਨੇ 20 ਵਾਰੀ ਇੱਕੋ ਹੀ ਗੱਲ ਕਰ ਲੈਣੀ, ਪਾਣੀ 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 ਪਾਣੀ
ਜੀ।
ਤੇ ਇੱਕ ਹੋਰ ਅਮਰਦੀਪ ਜੀ ਮੈਂ ਗੱਲ ਜ਼ਰੂਰ ਦੱਸਣੀ ਚਾਹੂੰਗੀ ਕਿ ਜਦੋਂ ਅਸੀਂ ਬੱਚਿਆਂ ਨਾਲ ਖਾਸ ਕਰਕੇ ਗਰਮੀਆਂ ਚ ਜਦੋਂ ਆਪਾਂ ਟਰੈਵਲ ਕਰਦੇ ਹਾਂ ਤੇ ਬੱਚਿਆਂ ਦੀ ਜਿਹੜੀਆਂ ਸਨ ਹੈਟਸ ਆ ਤੇ ਸਨ ਗਲਾਸਿਸ ਜਿਹੜੀਆਂ ਨੇ ਉਹ ਇੰਡੀਆ ਚ ਤੇ ਆਪਾਂ ਬਹੁਤ ਵਾਰੀ ਏਦਾਂ ਕਹਿ ਦਿੰਦੇ ਹਾਂ ਕਿ ਜਿਹੜੀਆਂ ਸਨ ਗਲਾਸਿਸ ਲਾਉਣੀਆਂ ਜਾਂ ਹੈਟਸ ਪਾਉਣੀਆਂ ਇੱਕ ਕਹਿ ਲਓ ਕਿ ਸ਼ੋ ਆਫ ਜਾਂ ਏਦਾਂ, ਪਰ ਇੱਥੋਂ ਦੀ ਜਿਹੜਾ ਮੌਸਮ ਹੈ ਜਾਂ ਇੱਥੋਂ ਦੀ ਜਿਹੜੀ ਧੁੱਪ ਹੈ ਉਹ ਬੱਚਿਆਂ ਦੀਆਂ ਅੱਖਾਂ ਨੂੰ ਤੇ ਬੱਚਿਆਂ ਦੀ ਜਿਹੜੀ ਸਕਿਨ ਆ ਉਹਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੀ ਹੈ ਕਿਉਂਕਿ ਮੈਂ ਹੈਲਥ ਕੇਅਰ ਦੇ ਨਾਲ ਕੰਮ ਕਰਦੀ ਹਾਂ ਤੇ ਇਸ ਕਰਕੇ ਮੈਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਜਿਹੜੀ ਇੱਥੋਂ ਦੀ ਸਕਿਨ ਜਿਹੜੀ ਹੈ ਉਹ ਬਹੁਤ ਜਲਦੀ ਜਿੱਦਾਂ ਸਾਡੀ ਸਕਿਨ ਤੇ ਅਸੀਂ ਕਹਿ ਸਕਦੇ ਹਾਂ ਵੀ ਥੋੜੀ ਜਿਹੀ ਮੋਟੀ ਸਕਿਨ ਹੁੰਦੀ ਹੈ ਜਿਹੜੀ ਉਹਨਾਂ ਤੇ ਥੋੜਾ ਘੱਟ ਅਸਰ ਹੁੰਦਾ ਹੈ ਜੇ ਆਪਾਂ ਨੋਟ ਵੀ ਕਰੀਏ ਤੇ ਕਈ ਵਾਰੀ ਸਾਨੂੰ ਇਹੋ ਜਿਹਾ ਸਕਿਨ ਬਰਨ ਹੋ ਜਾਂਦਾ ਹੈ ਕਿ ਉਹ ਬਾਅਦ ਚ ਰੈੱਡ ਹੋ ਜਾਂਦਾ ਫਿਰ ਉੱਤੇ ਖਾਰਿਸ਼ ਹੋਏਗੀ ਫਿਰ ਇੱਦਾਂ ਤੇ ਜਿਹੜੀਆਂ ਸਕਿਨ ਦੀਆਂ ਪ੍ਰੋਬਲਮਸ ਨੇ ਆਸਟ੍ਰੇਲੀਆ ਚ ਬਹੁਤ ਜ਼ਿਆਦਾ ਨੇ ਜਿੱਦਾਂ ਸਕਿਨ ਕੈਂਸਰ ਵਗੈਰਾ ਯੇ ਉਹ ਇੱਦਾਂ ਦੀਆਂ ਉਹ ਇਸ ਕਰਕੇ ਹੈ ਕਿ ਜਿਹੜਾ ਇੱਥੋਂ ਦੀ ਜਿਹੜੀ ਧੁੱਪ ਹੈ ਉਹ ਬਹੁਤ ਜ਼ਿਆਦਾ ਜਿਹੜੀ ਹੈ ਉਹ ਜਿਹੜੀ ਸਕਿਨ ਵਾਸਤੇ ਉਹ ਬਿਲਕੁਲ ਠੀਕ ਨਹੀਂ ਹੈਗੀ ਤੇ ਜਦੋਂ ਵੀ ਆਪਾਂ ਬੱਚਿਆਂ ਨਾਲ ਬਾਹਰ ਖਾਸ ਕਰਕੇ ਧੁੱਪ ਦੇ ਮੌਸਮ ਚ ਨਿਕਲਦੇ ਹਾਂ ਤੇ ਇੱਕ ਸਨ ਹੈਟਸ ਆਉਂਦੀਆਂ ਨੇ ਤੇ ਸਨ ਗਲਾਸਿਸ ਜਿਹੜੀਆਂ ਨੇ ਉਹ ਮਸਟ ਹੈ ਜੇ ਆਪਾਂ ਆਪਣੇ ਬੱਚਿਆਂ ਨੂੰ ਪਵਾ ਕੇ ਨਿਕਲੀਏ ਤਾਂ ਕਿ ਕਈ ਵਾਰੀ ਇੱਥੇ ਇੱਕਦਮ ਮੌਸਮ ਵਿੰਡੀ ਹੋ ਜਾਂਦਾ ਕਿਉਂਕਿ ਵੈਸੇ ਵੀ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਮੈਲਬਰਨ ਦਾ ਵੈਦਰ ਜਿਹੜਾ ਵਾ ਬਹੁਤ ਜ਼ਿਆਦਾ ਪ੍ਰੈਡਿਕਟਿਡ ਜਿੱਦਾਂ ਵੈਦਰ ਹੈਗਾ ਵੀ ਕਿਸੇ ਵੇਲੇ ਮੀਂਹ ਵੀ ਆ ਸਕਦਾ ਕਿਸੇ ਵੇਲੇ ਧੁੱਪ ਵੀ ਲਾ ਸਕਦੀ ਤੁਹਾਨੂੰ ਕੋਈ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਕਿਸੇ ਟਾਈਮ ਕੁਛ ਵੀ ਹੋ ਸਕਦਾ ਤੇ ਜਿਹੜੀਆਂ ਸਨਗਲਾਸਿਸ ਹੈ ਉਹ ਜਿੱਦਾਂ ਇਕਦਮ ਜੇ ਵਿੰਡੀ ਆ ਘੱਟਾ ਹੈ ਜਾਂ ਕੁਛ ਵੀ ਆ ਉਹਦੇ ਤੋਂ ਵੀ ਸਾਨੂੰ ਪ੍ਰੋਟੈਕਟ ਕਰਦੀਆਂ ਨੇ ਪਰ ਟਰੈਵਲਿੰਗ ਦੇ ਟਾਈਮ ਜਾਂ ਜਿੱਦਾਂ ਬੱਚੇ ਬਾਹਰ ਪਾਰਕ ਜਾ ਰਹੇ ਨੇ ਕਿਤੇ ਵੀ ਜਾ ਰਹੇ ਨੇ ਜਿਹੜੀਆਂ ਸਨ ਹੈਟਸ ਆ ਤੇ ਸਨਗਲਾਸਿਸ ਹੈ ਉਹ ਮਸਟ ਆ ਤੇ ਜਿੱਦਾਂ ਆਪਾਂ ਬਹੁਤ ਜ਼ਿਆਦਾ ਜਿੱਦਾਂ ਬਾਰਿਸ਼ ਵਾਲਾ ਜਿਹੜਾ ਮੌਸਮ ਹੈ ਜਾਂ ਕੁਛ ਆ ਉਹਦੇ ਵਿੱਚ ਇੱਕ ਜਿੱਦਾਂ ਪਲਾਸਟਿਕ ਵਾਲੇ ਸ਼ੂਜ਼ ਆਉਂਦੇ ਆ ਬੱਚਿਆਂ ਦੇ ਉਹ ਬਿਲਕੁਲ ਮਤਲਬ ਓਵਰ ਉੱਪਰ ਤੱਕ ਹੁੰਦੇ ਆ ਗਮ ਬੂਟਸ ਜਾਂ ਉਸ ਟਾਈਪ ਦੇ ਥੋੜੇ ਜਿਹੇ ਹੁੰਦੇ ਆ ਤੇ ਉਹ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੇ ਆਪਾਂ ਬੱਚਿਆਂ ਨੂੰ ਪਵਾ ਦਈਏ ਕਿਉਂਕਿ ਉਹਦੇ ਨਾਲ ਇੱਕ ਤਾਂ ਜਦੋਂ ਬੱਚੇ ਜਿੱਦਾਂ ਹੁਣ ਪਾਰਕਿੰਗ ਚ ਕਾਰ ਲਾ ਕੇ ਜੇ ਆਪਾਂ ਅੰਦਰ ਜਾ ਰਹੇ ਹਾਂ ਕਿਤੇ ਟਰੈਵਲ ਕਰ ਰਹੇ ਹਾਂ ਦੂਰ ਤੱਕ ਹਨਾ ਕਿਸੇ ਪਾਰਕ ਚ ਤੇ ਉਹਦੇ ਨਾਲ ਇਹ ਕਿ ਬੱਚਿਆਂ ਦੇ ਪੈਂਟ ਤੱਕ ਵੀ ਗਿੱਲੀਆਂ ਨਹੀਂ ਹੁੰਦੀਆਂ ਤੇ ਬੱਚੇ ਆਰਾਮ ਨਾਲ ਮੀਂਹ ਚ ਵੀ ਇੰਜੋਏ ਕਰ ਸਕਦੇ ਆ ਤੇ ਇਹੋ ਜਿਹੜੀਆਂ ਛੋਟੀਆਂ ਛੋਟੀਆਂ ਆਪਾਂ ਜਿਹੜੀਆਂ ਚੀਜ਼ਾਂ ਨੇ ਘਰ ਚ ਜੇ ਆਪਾਂ ਉਹਨਾਂ ਦੀ ਇੱਕ ਆਦਤ ਹੀ ਬਣਾ ਲਈਏ ਯੂਜ਼ ਕਰਨੀਆਂ ਜੇ ਆਪਾਂ ਸ਼ੁਰੂ ਕਰੀਏ ਤੇ ਜਿੱਥੇ ਉਹਨਾਂ ਦੀ ਆਦਤ ਹੀ ਜੇ ਆਪਾਂ ਘਰ ਚ ਬਣਾ ਲਈਏ ਤੇ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਜਿੱਦਾਂ ਹੁਣੇ ਆਂਟੀ ਜੀ ਉਹਨਾਂ ਨੇ ਗੱਲ ਕੀਤੀ ਕਿ ਉਹ ਬੱਚਿਆਂ ਨੂੰ ਸੰਭਾਲ ਰਹੇ ਨੇ ਤੇ ਬਹੁਤ ਸਾਰੀਆਂ ਏਦਾਂ ਦੀਆਂ ਮਦਰਸ ਨੇ ਏਦਾਂ ਦੇ ਕਹਿ ਲੋ ਕਿ ਬਜ਼ੁਰਗ ਨੇ ਜਿਹੜੇ ਮੈਂ ਦੇਖਿਆ ਕਿ ਜਦੋਂ ਪੇਰੈਂਟਸ ਕੰਮਾਂ ਤੇ ਹੁੰਦੇ ਨੇ ਤੇ ਬਹੁਤ ਵਾਰੀ ਉਹ ਬੱਚਿਆਂ ਨੂੰ ਪਾਰਕਾਂ ਚ ਲੈ ਕੇ ਜਾਂ ਜਿਹੜੇ ਘਰ ਦੇ ਸਾਈਡ ਤੇ ਕਹਿ ਲੋ ਵੀ ਜਿੱਦਾਂ ਛੋਟੇ ਮੋਟੇ ਪਾਰਕ ਜਾਂ ਸ਼ੋਪਿੰਗ ਮਾਲ ਜਾਂ ਏਦਾਂ ਉਹਨਾਂ ਨੇ ਦੇਖਿਆ ਕਿ ਉਹ ਬੱਚਿਆਂ ਨੂੰ ਲੈ ਜਾਂਦੇ ਨੇ ਕਿ ਚਲੋ ਬੱਚੇ ਬਾਹਰ ਥੋੜੀ ਦੇਰ ਖੇਡ ਆ ਜਾਂ ਹਨਾ ਏਦਾਂ ਤੇ ਜਿਹੜੇ ਪਲਾਸਟਿਕ ਵਾਲੇ ਸ਼ੂਜ਼ ਨੇ ਕਿਉਂਕਿ ਇੱਥੇ ਬਹੁਤੇ ਜਿਹੜੇ ਪਾਰਕ ਨੇ ਉਹਨਾਂ ਵਿੱਚ ਤੁਸੀਂ ਵੀ ਨੋਟ ਕੀਤਾ ਹੋਣਾ ਕਿ ਉਹਨਾਂ ਨੇ ਮਲਸ਼ ਪਾਈ ਹੁੰਦੀ ਹੈ ਥੱਲੇ ਜਿੱਦਾਂ ਬਜਾਏ ਕਿ ਜਿੱਦਾਂ ਉਹਨੂੰ ਸੋਫਟ ਰੱਖਣ ਵਾਸਤੇ ਖੇਡਣ ਵਾਲੇ ਏਰੀਏ ਨੂੰ ਤੇ ਉਹ ਬਹੁਤ ਵਾਰੀ ਬੱਚਿਆਂ ਦੇ ਸ਼ੂਜ਼ ਦੇ ਵਿੱਚ ਚਲ ਜਾਂਦੀ ਹੈ ਤੇ ਬੱਚਿਆਂ ਨੂੰ ਖੇਡਣ ਨਾਲੋਂ ਜ਼ਿਆਦਾ ਉਹਨਾਂ ਦੀ ਪ੍ਰੋਬਲਮ ਹੁੰਦੀ ਹੈ ਕਿ ਮੇਰੇ ਸ਼ੂਜ਼ ਆ ਚਲਾ ਗਿਆ ਮੈਨੂੰ ਕੁਛ ਚੁੱਪ ਰਿਹਾ ਪੈਰ ਚ ਫਿਰ ਉਹ ਸੋਕਸ ਦੇ ਵਿੱਚ ਜਿੱਦਾਂ ਇੱਕ ਕੰਡ ਵਾਂਗੂ ਵੀ ਲੱਗ ਜਾਂਦੀ ਹੈ ਕਦੀ ਕਦੀ ਤੇ ਉਹ ਬਹੁਤ ਜ਼ਿਆਦਾ ਤੰਗ ਕਰਦੀ ਹੈ ਤੇ ਸੋ ਜਿਹੜੇ ਉਹ ਬਾਰਿਸ਼ ਵਾਲੇ ਜਿਹੜੇ ਸ਼ੂਜ਼ ਦੀ ਮੈਂ ਗੱਲ ਕਰ ਰਹੀ ਹਾਂ ਪਲਾਸਟਿਕ ਵਾਲੇ ਉਹ ਬਹੁਤ ਜ਼ਿਆਦਾ ਸੇਫ ਨੇ ਜੇ ਆਪਾਂ ਉਹਲੇ ਬੱਚਿਆਂ ਨੂੰ ਸ਼ੂਜ਼ ਪਹਿਲਾਂ ਹੀ ਪਵਾ ਦਈਏ ਤੇ ਉਹਨਾਂ ਵਿੱਚੋਂ ਮਲਸ਼ ਜਾਂਦੀ ਨਹੀਂ ਕਿਉਂਕਿ ਉਹ ਬਿਲਕੁਲ ਕਵਰਡ ਹੀ ਹੁੰਦੇ ਨੇ ਉੱਪਰ ਤੱਕ ਤੇ ਨਾ ਹੀ ਉਹ ਚ ਘੱਟਾ ਜਾਂ ਏਦਾਂ ਜਿਹੜੀ ਬੱਚਿਆਂ ਦੇ ਪੈਰਾਂ ਨੂੰ ਜਾਂ ਚੁਪੇ ਜਾਂ ਕੋਈ ਵੀ ਇਰੀਟੇਸ਼ਨ ਜਿਹੜੀ ਹੈ ਬੱਚਿਆਂ ਦੇ ਪੈਰਾਂ ਚੋਂ ਹੋਵੇ ਤੇ ਸੋ ਇਹ ਵਾਲੀਆਂ ਜਿਹੜੀਆਂ ਜਿੱਦਾਂ ਨਿੱਕੀਆਂ ਨਿੱਕੀਆਂ ਜਿਹੜੀਆਂ ਆਪਾਂ ਚੀਜ਼ਾਂ ਜਿਹੜੀਆਂ ਆਪਾਂ ਜੇ ਆਪਾਂ ਘਰੋਂ ਤੁਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪ੍ਰੀ ਪਲਾਨ ਕਰੀਏ ਤੇ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਲਾਈਫ ਹੈ ਥੋੜੀ ਜਿਹੀ ਜਿਹੜੀ ਆ ਉਹ ਅੱਗੇ ਨਾਲੋਂ ਥੋੜੀ ਈਜ਼ੀ ਹੋ ਸਕਦੀ ਹੈ ਹਾਂਜੀ ਜੀ
ਜੀ ਬਿਲਕੁਲ ਸੋ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਨੇ ਨੇ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਸੰਦੀਪ ਰਾਏ ਜੀ ਸਿਡਨੀ ਤੋਂ ਅਸੀਂ ਸਵਾਗਤ ਕਰਦੇ ਹਾਂ ਜੀ ਔਨ ਏਅਰ ਹੋ ਤੁਸੀਂ ਸੰਦੀਪ ਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਵਧੀਆ ਜੀ ਮੈਂ ਨਾ ਇੱਕ ਦਿਨ ਟਰੈਵਲ ਕਰ ਰਿਹਾ ਸੀ ਆਪਣੇ ਬੱਚੇ ਨਾਲ 7 ਸਾਲ ਦਾ ਉਹ
ਜੀ
ਤੇ ਬਾਈ ਮਿਸਟੇਕ ਕੀ ਹੋਇਆ ਮੇਰੇ ਤੋਂ ਨਾ ਕਹਿ ਲੋ ਯੈਲੋ ਹੋਈ ਲਾਈਟ ਤੇ ਮੇਰੇ ਤੋਂ ਕ੍ਰੋਸ ਹੋ ਗਈ ਰੈਡ ਕ੍ਰੋਸ ਹੋ ਗਈ ਤੇ ਮੇਰੀ ਵਾਈਫ ਨੇ ਨੋਟਿਸ ਨਹੀਂ ਕੀਤਾ ਕਿਸੇ ਨੇ ਨੋਟਿਸ ਕੀਤਾ ਬੱਚਾ ਪਿੱਛੇ ਬੈਠਾ ਸੀ ਉਹਨੇ ਨੋਟਿਸ ਕੀਤਾ
ਜੀ
ਤੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਆ ਕਿ ਜਦੋਂ ਬੱਚੇ 11-12 ਸਾਲ ਦੇ ਆ ਵੱਡੇ ਹੋ ਜਾਣ ਨਾ ਰੂਲ ਨਾ ਤੋੜੀ ਅਸੀਂ ਕਿਉਂਕਿ ਉਹੀ ਉਹਨੀ ਜਾ ਕੇ ਅੱਗੇ ਡਰਾਈਵਰ ਬਣਨਾ ਆ
ਬਿਲਕੁਲ ਬਿਲਕੁਲ
ਜੀ
ਸੋ ਇਸ ਗੱਲ ਵੱਲ ਵੀ ਤੁਸੀਂ ਧਿਆਨ ਦਿਵਾਇਆ
ਤੇ ਡਾਰਵਿਨ ਗਵਰਨਮੈਂਟ ਨੇ ਇੱਕ ਰੂਲ ਕੱਢਿਆ ਸੀ ਸ਼ਾਇਦ 2 ਸਾਲ ਪਹਿਲਾਂ ਕਿ ਜਦੋਂ ਬੱਚਾ ਤੁਹਾਡਾ 12 ਸਾਲ ਤੋਂ ਥੱਲੇ ਗੱਡੀ ਚ ਬੈਠਾ ਆ ਤਾਂ ਤੁਸੀਂ ਸਮੋਕਿੰਗ ਨਹੀਂ ਕਰਨੀ
ਜੀ
ਹਾਂਜੀ ਬਿਲਕੁਲ
ਸੋ ਸਫ਼ਰ ਦੌਰਾਨ ਜਿਹੜੀਆਂ ਛੋਟੀਆਂ ਗੱਲਾਂ
ਬਿਲਕੁਲ
ਜੀ ਬਿਲਕੁਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਔਰ ਤੁਸੀਂ ਬਿਲਕੁਲ ਵੱਖਰੇ ਜਿਹੜੇ ਨੁਕਤੇ ਆ ਉਹਨਾਂ ਦੇ ਵੱਲ ਆਪਣਾ ਜਿਹੜਾ ਗੱਲਬਾਤ ਦਾ ਰੁਝਾਨ ਆ ਉਹ ਤੋਰਿਆ ਇਹਨਾਂ ਚੀਜ਼ਾਂ ਦੇ ਉੱਤੇ ਗੱਲ ਕਰਨੀ ਇਸੇ ਕਰਕੇ ਜ਼ਰੂਰੀ ਹੋ ਜਾਂਦੀ ਆ ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਦਾ ਐਕਸਪੀਰੀਅੰਸ ਜਿਹੜਾ ਉਹ ਵੱਖਰਾ ਹੁੰਦਾ ਔਰ ਜੇ ਸਾਰਿਆਂ ਦੇ ਐਕਸਪੀਰੀਅੰਸ ਜਦੋਂ ਇੱਕ ਜਗ੍ਹਾ ਸਾਂਝੇ ਹੁੰਦੇ ਆ ਫਿਰ ਅਸੀਂ ਇੱਕ ਦੂਸਰੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਸੋ ਟਰੈਵਲ ਦੌਰਾਨ ਜਾਂ ਜਿਹੜਾ ਸਫ਼ਰ ਦੇ ਦੌਰਾਨ ਇਹ ਚੀਜ਼ਾਂ ਜਿਹੜੀਆਂ ਇਹ ਵੀ ਬਹੁਤ ਧਿਆਨ ਚ ਰੱਖਣੀਆਂ ਚਾਹੀਦੀਆਂ ਕਿ ਬੱਚੇ ਜਿਹੜੇ ਆ ਜੀ ਜਦੋਂ ਅਸੀਂ ਡਰਾਈਵ ਕਰ ਰਹੇ ਹਾਂ ਉਹ ਸਾਨੂੰ ਨੋਟ ਕਰਦੇ ਆ ਹਨਾ ਸੋ ਜੇ ਅਸੀਂ ਕੋਈ ਟ੍ਰੈਫਿਕ ਰੂਲ ਤੋੜਦੇ ਹਾਂ ਤਾਂ ਫਿਰ ਉਹਨਾਂ ਦੇ ਉੱਤੇ ਸਾਡੇ ਬਾਰੇ ਚ ਜਿਹੜਾ ਅਸਰ ਆ ਉਹ ਥੋੜਾ ਜਿਹਾ ਨੈਗੇਟਿਵ ਹੋ ਜਾਂਦਾ ਸੋ ਕੱਲ ਅਸੀਂ ਜਦੋਂ ਉਹਨਾਂ ਨੂੰ ਕੁਛ ਸਹੀ ਕਰਨ ਦੇ ਲਈ ਕਹਾਂਗੇ ਤਾਂ ਹੋ ਸਕਦਾ ਕਿ ਉਹ ਫਿਰ ਸਾਨੂੰ ਪੁਆਇੰਟ ਆਊਟ ਕਰਨ ਸੋ ਬਹੁਤ ਚੰਗਾ ਲੱਗਿਆ ਸੰਦੀਪ ਜੀ ਤੁਸੀਂ ਸਾਂਝ ਪਾਈ ਸਾਡੇ ਨਾਲ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸੋ ਸਾਡੇ ਨਾਲ ਸਿਮਰ ਹੋਰ ਵੀ ਕੁਛ ਦੋਸਤ ਜੁੜ ਰਹੇ ਨੇ ਜੇ ਇਜਾਜ਼ਤ ਹੋਵੇ ਤਾਂ ਮੈਂ ਉਹਨਾਂ ਸਾਰਿਆਂ ਦੇ ਮੈਸੇਜ ਹਾਂਜੀ ਸਾਡੇ ਨਾਲ ਗੋਲਡ ਕੋਸਟ ਤੋਂ ਸੰਦੀਪ ਹੁਰੀ ਜੁੜੇ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਅਮਰਦੀਪ ਤੇ ਸਿਮਰ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੇ ਬਹੁਤ ਵਧੀਆ ਟੌਪਿਕ ਹੈ ਜੀ ਸਪੈਸ਼ਲੀ ਹੈਲਪਫੁਲ ਫਾਰ ਨਿਊ ਮਮਸ ਲਾਈਕ ਮੀ ਕਹਿੰਦੇ ਮੇਰਾ ਇੱਕ ਕੁਸ਼ਚਨ ਹੈ ਪਲੀਜ਼ ਤੁਸੀਂ ਆਪਣਾ ਐਕਸਪੀਰੀਅੰਸ ਦੱਸਣਾ ਰਿਲੇਟਡ ਟੂ ਇਮਿਊਨਾਈਜੇਸ਼ਨ ਵੀ ਟਰੈਵਲ ਵਿਦ ਮਾਈ 6 ਮੰਥ ਓਲਡ ਸਨ ਟੂ ਇੰਡੀਆ ਡੂ ਵੀ ਨੀਡ ਐਨੀ ਇੰਜੈਕਸ਼ਨ ਔਰ ਮੈਡੀਕੇਸ਼ਨ ਰਿਕੁਆਇਰ ਅਕੋਰਡਿੰਗ ਟੂ ਇੰਡੀਆ ਸਪੈਸ਼ਲੀ ਪੰਜਾਬ ਕੋਲਡ ਵੈਦਰ ਠੰਡ ਦੇ ਵਿੱਚ ਜਾ ਰਹੇ ਜੀ ਜਦੋਂ ਅੱਗੇ
ਹਾਂਜੀ ਅਮਰਦੀਪ ਜੀ ਜਦੋਂ ਮੈਂ ਇਹਨਾਂ ਨੂੰ ਦੱਸਣਾ ਚਾਹੂੰਗੀ ਕਿ ਜਦੋਂ ਇਹ ਟਰੈਵਲ ਜਿਹੜੇ ਵੀ ਮਹੀਨੇ ਚ ਟਰੈਵਲ ਕਰ ਰਹੇ ਨੇ ਉਦੋਂ ਆਪਣੇ ਜਿਹੜੀ ਵੀ ਨਰਸ ਕੋਲ ਆਲਰੇਡੀ ਇਹਨਾਂ ਦਾ ਇਮਿਊਨਾਈਜੇਸ਼ਨ ਕਾਰਡ ਇੱਕ ਬਣਿਆ ਹੋਊਗਾ ਇਹ ਉਹਨਾਂ ਨੂੰ ਕੰਟੈਕਟ ਕਰ ਸਕਦੇ ਨੇ ਕਿ ਵੈਸੇ ਤਾਂ ਜਿੱਥੋਂ ਤੱਕ ਮੇਰਾ ਖਿਆਲ ਆ ਜਦੋਂ ਤੱਕ ਮੈਂ ਟਰੈਵਲ ਕਰਦੀ ਰਹੀ ਆਪਣੇ ਬੱਚਿਆਂ ਨੂੰ ਕੋਈ ਵੀ ਐਕਸਟਰਾ ਇਮਿਊਨਾਈਜੇਸ਼ਨ ਉਹਨਾਂ ਨੇ ਨਹੀਂ ਸੀ ਦਿੱਤੀ ਪਰ ਡੈਫੀਨੇਟਲੀ ਜਦੋਂ ਤੁਸੀਂ ਇੰਡੀਆ ਜਾਓਗੇ ਉੱਥੇ ਤੁਸੀਂ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਕਿ ਤੁਸੀਂ ਆਪਣੇ ਬੱਚੇ ਨੂੰ ਥੋੜਾ ਜਿਹਾ ਐਕਸਟਰਾ ਕਵਰ ਕਰਕੇ ਰੱਖਣਾ ਕਿਉਂਕਿ ਜਦੋਂ ਤੁਸੀਂ ਇੰਡੀਆ ਟਰੈਵਲ ਕਰਦੇ ਹੋ ਤੇ ਐਨੀਵੇਜ਼ ਸਾਡੇ ਬੱਚੇ ਉੱਥੋਂ ਦੇ ਪਾਣੀ ਦੇ ਉੱਥੋਂ ਦੇ ਐਟਮੋਸਫੇਅਰ ਦੇ ਜਿੱਦਾਂ ਵੀ ਕਹਿ ਲਓ ਵੀ ਕਿਸੇ ਵੀ ਚੀਜ਼ ਤੋਂ ਜਾਣੂ ਨਹੀਂ ਹੁੰਦੇ ਉਹਨਾਂ ਵਾਸਤੇ ਇੱਕ ਨਵਾਂ ਮੌਸਮ ਹੈ ਉੱਥੇ ਤੇ ਬੱਚੇ ਬਹੁਤ ਜਲਦੀ ਜਿਹੜੇ ਆ ਉੱਥੇ ਜਾ ਕੇ ਸਿੱਖ ਹੁੰਦੇ ਮੇਰੇ ਤੇ ਖੈਰ ਟੱਚਵੁੱਡ ਹੁੰਦੇ ਨੇ ਪਰ ਨਾ ਵੀ ਹੋਣ ਚੰਗੀ ਗੱਲ ਆ ਪਰ ਮੋਸਟ ਆਫ ਦਾ ਟਾਈਮ ਬੱਚੇ ਜਿਹੜੇ ਆ ਇੰਡੀਆ ਜਾ ਕੇ ਸਭ ਤੋਂ ਪਹਿਲਾਂ ਬੱਚੇ ਜਿਹੜੇ ਆ ਪਾਣੀ ਤੋਂ ਸਿੱਖ ਹੁੰਦੇ ਨੇ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਤੇ ਕੋਸ਼ਿਸ਼ ਕਰੋ ਕਿ ਜੇ ਤੁਸੀਂ ਫਿਲਟਰ ਬੋਟਲਸ ਵੀ ਲੈ ਰਹੇ ਹੋ ਤੇ ਕਿਰਪਾ ਕਰਕੇ ਉਹਨਾਂ ਨੂੰ ਬੋਇਲ ਕਰ ਲਓ ਕਿਉਂਕਿ ਮੈਨੂੰ ਨੀ ਲੱਗਦਾ ਕਿ ਜਿਹੜੀਆਂ ਉੱਥੇ ਫਿਲਟਰ ਬੋਟਲਸ ਵੀ ਆਉਂਦੀਆਂ ਨੇ ਉਹ ਕਿੰਨੀਆਂ ਕੁ ਭਰੋਸੇ ਦੇ ਲਾਇਕ ਨੇ ਤੇ ਜਿਹੜਾ ਤੁਸੀਂ ਇੱਕ ਵੱਡੀ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜੋ ਕਿ ਪ੍ਰੋਬਲਮ ਮੈਨੂੰ ਆਪਣੇ ਐਕਸਪੀਰੀਅੰਸ ਤੋਂ ਆਈਆਂ ਸੀਗੀਆਂ ਕਿ ਜਿਹੜੇ ਤੁਸੀਂ ਪਾਊਡਰ ਮਿਲਕ ਜਿਹੜਾ ਤੁਸੀਂ ਬੱਚੇ ਦਾ ਯੂਜ਼ ਕਰਦੇ ਹੋ ਉਹ ਜਿਹੜਾ ਪਾਊਡਰ ਮਿਲਕ ਹੈ ਉਹ ਇੱਥੋਂ ਹੀ ਲੈ ਕੇ ਜਾਇਓ ਉਹਨੂੰ ਹੌਲੀ ਹੌਲੀ ਉਹੀ ਕੰਟੀਨਿਊ ਕਰੋ ਜੇ ਤੁਸੀਂ ਇੱਕ ਮਹੀਨੇ ਵਾਸਤੇ ਜਾ ਰਹੇ ਹੋ ਤੇ ਕੋਸ਼ਿਸ਼ ਕਰੋ 3-4 ਡੱਬੇ ਤੁਸੀਂ ਆਲਰੇਡੀ ਲੈ ਕੇ ਜਾਓ ਕਿਉਂਕਿ ਜਿਹੜਾ ਇੱਥੋਂ ਦਾ ਪਾਊਡਰ ਜਿਹੜਾ ਮਿਲਕ ਆ ਤੇ ਜਿਹੜਾ ਇੰਡੀਆ ਦਾ ਪਾਊਡਰ ਮਿਲਕ ਆ ਉਹਦੇ ਚ ਕਾਫੀ ਫਰਕ ਹੈ ਤੇ ਜਦੋਂ ਤੁਸੀਂ ਇੱਕਦਮ ਜਾ ਕੇ ਡੱਬਾ ਚੇਂਜ ਕਰ ਦਿੰਦੇ ਹੋ ਪਾਊਡਰ ਵਾਲਾ ਤੇ ਉਹਦੇ ਨਾਲ ਵੀ ਕਦੀ ਕਦੀ ਪ੍ਰੋਬਲਮ ਆ ਜਾਂਦੀਆਂ ਨੇ ਬਾਕੀ ਜਿਹੜੀ ਇਮਿਊਨਾਈਜੇਸ਼ਨ ਦੀ ਪ੍ਰੋਬਲਮ ਹੈ ਉਹ ਮੈਨੂੰ ਲੱਗਦਾ ਹੈ ਕਿ ਇਮਿਊਨਾਈਜੇਸ਼ਨ ਦਾ ਕੋਈ ਏਦਾਂ ਦਾ ਐਕਸਟਰਾ ਕੋਈ ਨਹੀਂ ਚਾਹੀਦੀ ਐਕਸਟਰਾ ਇਮਿਊਨਾਈਜੇਸ਼ਨ ਨਹੀਂ ਚਾਹੀਦੀ ਜਿਹੜੇ ਆਲਰੇਡੀ ਇੰਜੈਕਸ਼ਨ ਵਗੈਰਾ ਬੱਚੇ ਨੂੰ ਜਿਹੜੀ ਆਲਰੇਡੀ ਇਮਿਊਨਾਈਜੇਸ਼ਨ ਹੋ ਚੁੱਕੀ ਹੈ ਬਾਕੀ ਜਿਹੜੀ ਉਹਦੀ ਆਉਣ ਵਾਲੀ ਡੇਟ ਆ ਉਹ ਜੇ ਨੀਅਰ ਬਾਏ ਜਾਂ ਉਹਨਾਂ ਦਿਨਾਂ ਚ ਕੋਈ ਇੰਜੈਕਸ਼ਨ ਲੱਗਣਾ ਤੇ ਤੁਸੀਂ ਇੱਥੋਂ ਵਾਲੀ ਨਰਸ ਕੋਲੋਂ ਉਹ ਲਿਖਵਾ ਕੇ ਲੈ ਕੇ ਜਾ ਸਕਦੇ ਹੋ ਇੰਡੀਆ ਕਿ ਇਹਨੂੰ ਇਹ ਵਾਲਾ ਇੰਜੈਕਸ਼ਨ ਨੈਕਸਟ ਲੱਗਣਾ ਤੇ ਇੰਡੀਅਨ ਜਿਹੜੇ ਡਾਕਟਰ ਨੇ ਉਹ ਤੁਹਾਨੂੰ ਉਹੀ ਵਾਲੀ ਇਮਿਊਨਾਈਜੇਸ਼ਨ ਦੇ ਸਕਦੇ ਆ ਤੇ ਉਹ ਤੁਹਾਡਾ ਕਾਰਡ ਅਪਡੇਟ ਕਰ ਦੇਣਗੇ ਪਰ ਕੁਛ ਜੇ ਤੁਸੀਂ ਕਹੋ ਕਿ ਉਹਨਾਂ ਤੋਂ ਇਲਾਵਾ ਕੋਈ ਇੰਜੈਕਸ਼ਨ ਦੀ ਲੋੜ ਨਹੀਂ ਹੁੰਦੀ ਸਿਰਫ ਥੋੜੀ ਜਿਹੀ ਐਕਸਟਰਾ ਕੇਅਰ ਦੀ ਬੱਚਿਆਂ ਨੂੰ ਕਿਉਂਕਿ ਬਹੁਤ ਛੋਟੇ ਬੱਚੇ ਜਿਹੜੇ ਆ ਉਹ ਜ਼ਿਆਦਾ ਵੀ ਕੇਅਰ ਮੰਗਦੇ ਸੋ ਇਸ ਕਰਕੇ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਇੱਕ ਤੇ ਮਿਲਕ ਪਾਊਡਰ ਦਾ ਤੇ ਇੱਕ ਪਾਣੀ ਦਾ ਕਿਉਂਕਿ ਜਿਹੜੀਆਂ ਪ੍ਰੋਬਲਮਸ ਮੈਨੂੰ ਆਈਆਂ ਸੀ ਮੈਂ ਜ਼ਰੂਰ ਚਾਹੂੰਗੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਇੱਕਦਮ ਜਦੋਂ ਆਪਾਂ ਉੱਥੇ ਮੇਰੇ ਖਿਆਲ ਇੰਡੀਆ ਕੁਛ ਲੈਕਟੋਜਨ ਵਗੈਰਾ ਆਉਂਦਾ ਹੈ ਤੇ ਇੱਥੇ ਨੈਨ ਜਾਂ ਕੋਈ ਵੀ ਹੋਰ ਆਉਂਦਾ ਤੇ ਉਹਨਾਂ ਥੋੜੇ ਜਿਹੇ ਬ੍ਰਾਂਡ ਮੇਰੇ ਖਿਆਲ ਹੈਗੇ ਤਾਂ ਦੋਵੇਂ ਨੈਸਲੇ ਦੇ ਨੇ ਪਰ ਉਹਨਾਂ ਦੇ ਬ੍ਰਾਂਡ ਜਿਹੜੇ ਉਹ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਆਸਟ੍ਰੇਲੀਅਨ ਸਟੈਂਡਰਡ ਦੇ ਹਿਸਾਬ ਨਾਲ ਬੱਚੇ ਨੂੰ ਥੋੜਾ ਡਾਇਜੈਸਟ ਕਰਨ ਦੀ ਜਿਹੜੀ ਆ ਪ੍ਰੋਬਲਮ ਕਦੀ ਕਦੀ ਆ ਜਾਂਦੀ ਹੈ ਤੇ ਬਾਕੀ ਆਲ ਦਾ ਵੈਰੀ ਵੈਰੀ ਬੈਸਟ ਆਫ ਟੂ ਯੂ ਜੀ ਤੁਹਾਡਾ ਸਫ਼ਰ ਜਿਹੜਾ ਬਹੁਤ ਵਧੀਆ ਰਹੇ ਵਧੀਆ ਵਧੀਆ ਤੁਹਾਡਾ ਟ੍ਰਿਪ ਰਹੇ ਤੇ ਤੁਸੀਂ ਰਾਜੀ ਖੁਸ਼ੀ ਚ ਤੇ ਵਧੀਆ ਵਧੀਆ ਟ੍ਰਿਪ ਇੰਜੋਏ ਕਰਕੇ ਵਾਪਿਸ ਆ
ਬਿਲਕੁਲ ਜੀ ਬਾਕੀ ਇਹਨਾਂ ਨੇ ਇੰਜੈਕਸ਼ਨ ਦੇ ਬਾਰੇ ਪੁੱਛਿਆ ਬਿਲਕੁਲ ਤੁਸੀਂ ਨਾ ਆਪਣੇ ਜੀਪੀ ਦੇ ਨਾਲ ਅਪੋਇੰਟਮੈਂਟ ਜ਼ਰੂਰ ਬਣਵਾਓ ਔਰ ਉਹ ਤੁਹਾਨੂੰ ਸਹੀ ਗਾਈਡ ਕਰ ਸਕਣਗੇ ਕਿਉਂਕਿ ਬੱਚਿਆਂ ਦੀ ਏਜ ਦੇ ਮੁਤਾਬਕ ਹੀ ਜਿਹੜੀ ਇਮਨਾਈਜੇਸ਼ਨ ਦੀ ਡੋਜ਼ ਜਿਹੜੀ ਆ ਉਹ ਜਦੋਂ ਤੁਸੀਂ ਕੰਟਰੀ ਆਊਟ ਕਰਦੇ ਆ ਕਿਹੜੀ ਜ਼ਰੂਰੀ ਹੁੰਦੀ ਹੈ ਇਹ ਬਿਲਕੁਲ ਜੀਪੀ ਦੇ ਕੋਲ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਹੋਣੀ ਆ ਔਰ ਉਹ ਤੁਹਾਨੂੰ ਸਹੀ ਗਾਈਡ ਕਰ ਸਕਦੇ ਆ ਤੁਹਾਡੇ ਬੱਚੇ ਦੀਆਂ ਨੀਡਸ ਦੇ ਮੁਤਾਬਕ ਸੋ ਇੱਕ ਵਾਰ ਆਪਣੇ ਜੀਪੀ ਨੂੰ ਜ਼ਰੂਰ ਮਿਲੋ ਜੀ ਜਾਣ ਤੋਂ ਪਹਿਲਾਂ ਸੰਦੀਪ ਜੀ ਧੰਨਵਾਦ ਤੁਸੀਂ ਸਾਂਝ ਪਾਈ ਔਰ ਅੱਜ ਦੀ ਗੱਲਬਾਤ ਜਿਹੜੀ ਉਹ ਪਸੰਦ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਅਮਨਦੀਪ ਚਾਹਲ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਥੈਂਕ ਯੂ ਸੋ ਮਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਹੋਰ ਸੋਹਣਾ ਬਣਾ ਦਿੱਤਾ ਅੱਗੇ ਸਾਡੇ ਨਾਲ ਜੁੜੇ ਨੇ ਜੀ ਕਿਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਹੁਣ ਮੈਂ ਕੰਮ ਕਰ ਰਿਹਾ ਸੋ ਬਹੁਤਾ ਵੱਡਾ ਮੈਸੇਜ ਨਹੀਂ ਲਿਖ ਸਕੇ ਪਰ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਆ ਔਰ ਤੁਸੀਂ ਆਪਣੀ ਮਜਬੂਰੀ ਵੀ ਦੱਸੀ ਆ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸਾਨੂੰ ਬਹੁਤ ਚੰਗਾ ਲੱਗਿਆ ਜੀ ਨਿਊਯਾਰਕ ਤੋਂ ਤੁਸੀਂ ਹਰਮਨ ਰੇਡੀਓ ਨੂੰ ਸੁਣ ਰਹੇ ਹੋ ਔਰ ਸਾਡੀ ਹੌਸਲਾ ਅਫਜ਼ਾਈ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੇ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਹੈਰੀ ਸਿਵੀਆ ਜੀ ਹੈਰੀ ਸਿਵੀਆ ਕਾਫੀ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਇਹਦੇ ਨਾਲ ਹੀ ਸਾਡੇ ਨਾਲ ਸਾਂਝ ਜਿਹੜੀ ਬਣਾਈ ਹੋਈ ਹੈ ਗੁਰਿੰਦਰ ਸਿੰਘ ਹੋਰਾਂ ਨੇ ਵੀ ਬਣਾਈ ਹੋਈ ਆ ਔਰ ਬਹੁਤ ਸਾਰੇ ਦੋਸਤ ਜਿਹੜੇ ਆ ਜਿਨ੍ਹਾਂ ਨੇ ਬਹੁਤ ਪਹਿਲਾਂ ਤੋਂ ਸਾਡੇ ਨਾਲ ਸਾਂਝ ਬਣਾਈ ਹੈ ਵਿਚਾਰਾਂ ਦਾ ਜਿਹੜਾ ਯੋਗਦਾਨ ਹੈ ਉਹ ਨਹੀਂ ਪਾ ਸਕੇ ਕਿਉਂਕਿ ਇਸ ਵੇਲੇ ਜਿਹੜਾ ਸਮਾਂ ਜੀ ਉਹਨਾਂ ਦੀ ਜੌਬ ਦਾ ਹੋ ਜਾਂਦਾ ਔਰ ਜੌਬ ਦੌਰਾਨ ਉਹ ਸੁਣ ਤਾਂ ਸ਼ਾਇਦ ਕੁਛ ਜਿਹੜੇ ਡਿਪਾਰਟਮੈਂਟਸ ਉਹਨਾਂ ਦੇ ਵਿੱਚ ਕੁਛ ਫੀਲਡਸ ਜਿਹੜੇ ਆ ਉਹਨਾਂ ਦੇ ਵਿੱਚ ਸੁਣ ਤਾਂ ਸਕਦੇ ਹੋਣਗੇ ਪਰ ਮੈਨੂੰ ਲੱਗਦਾ ਉਹ ਕੋਈ ਮੈਸੇਜ ਜਾਂ ਕੋਈ ਇਹੋ ਜਿਹੀ ਕਾਲ ਆ ਉਹ ਨਹੀਂ ਕਰ ਸਕਦੇ ਹੋਣਗੇ ਸੋ ਅਸੀਂ ਤੁਹਾਡੀ ਮਜਬੂਰੀ ਸਮਝਦੇ ਹਾਂ ਪਰ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਸਾਡੇ ਲਈ ਇੰਨਾ ਹੀ ਬਹੁਤ ਹੈ ਸੋ ਅੱਜ ਜਿਹੜੀ ਗੱਲਬਾਤ ਅਸੀਂ ਕੀਤੀ ਹੈ ਕਿ ਸਫ਼ਰ ਦੌਰਾਨ ਬੱਚਿਆਂ ਦੇ ਨਾਲ ਸਫ਼ਰ ਦੌਰਾਨ ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਮਾਪਿਆਂ ਦੇ ਲਈ ਉਹਨਾਂ ਦੇ ਬਾਰੇ ਅੱਜ ਇੱਕ ਚਰਚਾ ਜਿਹੜੀ ਆ ਉਹ ਆਪਾਂ ਕੀਤੀ ਸੋ ਜਿਵੇਂ ਚਰਚਾ ਦੇ ਵਿੱਚ ਯੋਗਦਾਨ ਪਾਇਆ ਸਾਡੇ ਨਾਲ ਨਵਜੀਤ ਆਂਟੀ ਹੋਰਾਂ ਨੇ ਮੈਲਬਰਨ ਤੋਂ ਔਰ ਸਿਡਨੀ ਤੋਂ ਸਾਡੇ ਨਾਲ ਸੰਦੀਪ ਰਾਏ ਹੁਰੀ ਜੁੜੇ ਔਰ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਤਜਰਬੇ ਸਾਡੇ ਨਾਲ ਸਾਂਝੇ ਕੀਤੇ ਆ ਚਾਹੇ ਕੁਲਦੀਪ ਕੌਰ ਜੀ ਨੇ ਚਾਹੇ ਗੁਰਿੰਦਰ ਸਿੰਘ ਜੀ ਨੇ ਹਨਾ ਔਰ ਚਾਹੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਦੀਪ ਗੋਲਡ ਕੋਸਟ ਤੋਂ ਜੁੜੇ ਔਰ ਅਮਨਦੀਪ ਚਾਹਲ ਹੁਰੀ ਜੁੜੇ ਨੇ ਸੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਸ਼ਾਮਲ ਹੋਏ ਹੋ ਔਰ ਜਾਣ ਤੋਂ ਪਹਿਲਾਂ ਇੱਕ ਜਿਹੜਾ ਜ਼ਰੂਰੀ ਮੈਸੇਜ ਇੱਕ ਜ਼ਰੂਰੀ ਜਿਹੜੀ ਭਾਈਚਾਰਕ ਸੂਚਨਾ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਜਾਵਾਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬਰਨ ਵਿਕਟੋਰੀਆ ਵੱਲੋਂ ਜਿਹੜਾ ਪੁਲਿਸ ਦੇ ਸਹਿਯੋਗ ਦੇ ਨਾਲ 3000 ਨਵੇਂ ਰੰਗਰੂਟ ਜਿਹੜੇ ਕਰਨ ਰੰਗਰੂਟ ਭਰਤੀ ਕਰਨ ਸੰਬੰਧੀ ਇੱਕ ਸੈਮੀਨਾਰ ਜਿਹੜਾ ਜੀ ਕੱਲ ਯਾਨੀ 6 ਸਤੰਬਰ ਨੂੰ ਦਿਨ ਬੁੱਧਵਾਰ ਸ਼ਾਮ 5:30 ਹੈਰੀਟੇਜ ਦੇ ਵਿੱਚ ਕਰਵਾਇਆ ਜਾਣਾ ਜੀ ਸੋ ਇਸ ਸੈਮੀਨਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਇਸ ਭਰਤੀ ਸੰਬੰਧੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤੇ ਇਸ ਸੈਮੀਨਾਰ ਦੇ ਵਿੱਚ ਪੁਲਿਸ ਦੇ ਜਿਹੜੇ ਆਲਾ ਅਫਸਰ ਆ ਉਹ ਵਿਕਟੋਰੀਆ ਪੁਲਿਸ ਚ ਭਰਤੀ ਲਈ ਯੋਗਤਾਵਾਂ ਤੇ ਹੋਰ ਸਾਰੀ ਪ੍ਰਕਿਰਿਆਵਾਂ ਦੇ ਬਾਰੇ ਚ ਵਿਸਥਾਰ ਚ ਜਾਣਕਾਰੀ ਵੀ ਦੇਣਗੇ ਤੇ ਪੰਜਾਬੀ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਆ ਉਹਨਾਂ ਦੇ ਲਈ ਇੱਕ ਬਹੁਤ ਸੁਨਹਿਰੀ ਮੌਕਾ ਸੋ ਤੁਸੀਂ ਸਾਰੇ ਇਸ ਸੈਮੀਨਾਰ ਦੇ ਵਿੱਚ ਹਾਜ਼ਰ ਹੋਵੋ ਜਿਨ੍ਹਾਂ ਦਾ ਵੀ ਇੰਟਰਸਟ ਵਿਕਟੋਰੀਆ ਪੁਲਿਸ ਜੁਆਇਨ ਕਰਨ ਦਾ ਹੈ ਔਰ ਤੁਸੀਂ ਇਹ ਜਿਹੜੀ ਜਾਣਕਾਰੀ ਆ ਉਹ ਉਸ ਸੈਮੀਨਾਰ ਦੇ ਵਿੱਚ ਹਾਜ਼ਰ ਹੋ ਕੇ ਲੈ ਸਕਦੇ ਹੋ ਤੁਸੀਂ ਆਪਣੇ ਨਾਮ ਜਿਹੜੇ ਆ ਉਹ ਵੀ ਦਰਜ ਕਰਵਾ ਸਕਦੇ ਹੋ ਔਰ ਜਦੋਂ ਤੁਸੀਂ ਉਹਦੇ ਲਈ ਐਲੀਜੀਬਲ ਹੋ ਗਏ ਤਾਂ ਤੁਸੀਂ ਫਿਰ ਭਰਤੀ ਵੀ ਹੋ ਸਕੋਗੇ ਔਰ ਇਹਦੇ ਬਾਬਤ ਕੋਈ ਹੋਰ ਜਾਣਕਾਰੀ ਜੇ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਫੁਲਵਿੰਦਰ ਸਿੰਘ ਗਰੇਵਾਲ ਹੋਰਾਂ ਨੂੰ ਉਹਨਾਂ ਦੇ ਮੋਬਾਈਲ ਨੰਬਰ 0411-302-836 ਤੇ 0411-302-836 ਸੋ ਇਸ ਨੰਬਰ ਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਫੁਲਵਿੰਦਰ ਸਿੰਘ ਗਰੇਵਾਲ ਹੋਰਾਂ ਤੋਂ ਔਰ ਕੱਲ ਹੈਰੀਟੇਜ ਜਿਹੜਾ ਐਪਿੰਗ ਦੇ ਵਿਖੇ ਹੈਰੀਟੇਜ ਸੈਂਟਰ ਹੈ ਜੀ ਉੱਥੇ ਤੁਹਾਨੂੰ ਇਹ ਜਿਹੜਾ ਸੈਮੀਨਾਰ ਹੈ ਉਹ ਮਿਲਣਾ ਸੋ ਸੈਮੀਨਾਰ ਚ ਤੁਸੀਂ ਹਾਜ਼ਰੀ ਲਗਾਓ ਜੇਕਰ ਤੁਸੀਂ ਇੰਟਰਸਟਡ ਹੋ ਵਿਕਟੋਰੀਅਨ ਪੁਲਿਸ ਜੁਆਇਨ ਕਰਨ ਦੇ ਲਈ 6 ਸਤੰਬਰ ਬੁੱਧਵਾਰ ਸ਼ਾਮ 5:30 ਜਾਂਦੇ ਜਾਂਦੇ ਜਗਤਾਰ ਗਿੱਲ ਹੋਰਾਂ ਦਾ ਵੀ ਮੈਸੇਜ ਆ ਗਿਆ ਤੇ ਆਪਾਂ ਉਹ ਮੈਸੇਜ ਵੀ ਜ਼ਰੂਰ ਲੈ ਲੈਂਦੇ ਹਾਂ ਜੀ ਕਹਿੰਦੇ ਸਤਿ ਸ੍ਰੀ ਅਕਾਲ ਕੁੜੀਏ, ਕਹਿੰਦੇ ਤੁਹਾਡੇ ਭਾਬੀ ਕੰਮ ਤੇ ਗਏ ਨੇ, ਨਹੀਂ ਤਾਂ ਜ਼ਰੂਰ ਉਹਨਾਂ ਤੋਂ ਪੁੱਛ ਕੇ ਛੋਟੇ ਬੱਚਿਆਂ ਦੀ ਸਫ਼ਰ ਲੋੜਾਂ ਬਾਰੇ ਜ਼ਰੂਰ ਕਰਦਾ ਗੱਲ, ਕਿਉਂਕਿ ਛੋਟੇ ਬੱਚਿਆਂ ਦੀ ਦੇਖਭਾਲ ਤੇ ਖਾਣ ਪੀਣ ਦਾ ਮੰਤਰਾਲਾ ਜਿਹੜਾ ਜੀ ਉਹ ਉਹਨਾਂ ਦੇ ਕੋਲ ਸੀ, ਸੋ 5-6 ਸਾਲ ਦੀ ਉਮਰ ਤੋਂ ਬਾਅਦ
ਬਿਲਕੁਲ
ਹੁਣ ਤੱਕ ਵਧੀਆ ਦੋਸਤ ਨੇ, ਦੋ ਬੇਟੀਆਂ ਓਵਰਸੀਜ਼ ਨੇ ਪੜ੍ਹਾਈ ਲਈ ਤੇ ਬੇਟਾ ਕਹਿੰਦੇ ਸਾਡੇ ਕੋਲ ਹੀ ਹੈ, ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਫਿਰ ਵੀ ਸਾਡੇ ਨਾਲ ਸਾਂਝ ਪਾਈ ਹੈ ਇਸ ਸੈਗਮੈਂਟ ਦੌਰਾਨ, ਔਰ ਬਹੁਤ ਚੰਗਾ ਲੱਗਿਆ ਜੀ। ਸੋ ਸਿਮਰ ਆਪਾਂ ਗੱਲਬਾਤ ਜਿਹੜੀ ਉਹ ਹੁਣ ਇੱਥੇ ਹੀ ਖਤਮ ਕਰਾਂਗੇ, ਕਿਉਂਕਿ ਪ੍ਰੋਗਰਾਮ ਦਾ ਸਮਾਂ ਵੀ ਸਾਡੇ ਕੋਲ ਹੁਣ ਬਚਿਆ ਨਹੀਂ ਹੈ। ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਜਾਂਦੇ ਜਾਂਦੇ ਕੁਛ ਖਾਸ ਨੀ ਜੀ ਅਮਰਦੀਪ ਜੀ, ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਕਿ ਬੱਚਿਆਂ ਨਾਲ ਥੋੜੇ ਜੇ ਆਪਾਂ ਪ੍ਰੀ ਪਲੈਨਡ ਹੋ ਕੇ ਚੱਲੀਏ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਪੇਸ਼ੈਂਸ ਨਾਲ ਜਿਹੜਾ ਪੇਸ਼ ਆਈਏ, ਜਿਹੜੀਆਂ ਥੋੜੀਆਂ ਝਿੜਕਾਂ ਦੇ ਦਬਕੇ ਥੋੜੇ ਆ ਜਿਹੜੇ ਸਾਡੇ ਟਾਈਮ ਤੇ ਵੀ ਸਾਨੂੰ ਮਿਲ ਰਹੇ, ਉਹਨਾਂ ਨੂੰ ਥੋੜਾ ਜਿਹਾ ਘੱਟ ਕਰਕੇ ਅਸੀਂ, ਕਿਉਂਕਿ ਹੁਣ ਜਨਰੇਸ਼ਨ ਚੇਂਜ ਹੋ ਰਹੀ ਹੈ, ਬੱਚੇ ਚੇਂਜ ਹੋ ਰਹੇ ਆ ਤੇ ਮਾਹੌਲ ਚੇਂਜ ਹੋ ਰਹੇ ਨੇ, ਤੇ ਥੋੜੀ ਜਿਹੀ ਆਪਾਂ ਪੇਸ਼ੈਂਸ ਨਾਲ ਬੱਚਿਆਂ ਨਾਲ ਜਿਹੜਾ ਉਹ ਆਪਣਾ ਜਿਹੜਾ ਰਿਸ਼ਤਾ ਹੈ ਉਹ ਬਣਾਉਣਾ ਸ਼ੁਰੂ ਕਰੀਏ, ਤਾਂ ਕਿ ਬੱਚੇ ਵੀ ਸਾਨੂੰ ਮਾਂ ਪਿਓ ਤੋਂ ਵੱਧ ਇੱਕ ਚੰਗਾ ਦੋਸਤ ਵੀ ਸਮਝ ਸਕਣ। ਇਹਦੇ ਨਾਲ ਹੀ ਮੇਰੇ ਵੱਲੋਂ ਸਿਮਰ ਵੱਲੋਂ ਸਾਰੀ ਹਰਮਨ ਰੇਡੀਓ ਟੀਮ ਨੂੰ ਤੇ ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਔਰ ਬਹੁਤ ਬਹੁਤ ਧੰਨਵਾਦ ਅੱਜ ਦੀ ਵਿਚਾਰ ਚਰਚਾ ਚ ਆਪਣਾ ਸਮਾਂ ਦੇਣ ਦੇ ਲਈ। ਔਰ ਦੋਸਤੋ ਹੁਣ ਇੱਥੇ ਹੀ ਸਾਨੂੰ ਪ੍ਰੋਗਰਾਮ ਜਿਹੜਾ ਜੀ ਉਹ ਖਤਮ ਕਰਨਾ ਪੈਣਾ, ਔਰ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਗੀਤ ਜਿਹੜਾ ਜ਼ਰੂਰ ਛੱਡ ਕੇ ਜਾਵਾਂਗੇ, ਤੇ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ। ਇਜਾਜ਼ਤ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਾਂਗੀ, ਅੱਜ ਦੇ ਪ੍ਰੋਗਰਾਮ ਦੌਰਾਨ ਕੁਛ ਵੀ ਗਲਤ ਬੋਲਿਆ ਗਿਆ ਹੋਵੇ, ਕੁਛ ਜਿਹੜਾ ਤੁਹਾਨੂੰ ਚੰਗਾ ਨਾ ਲੱਗਿਆ ਹੋਵੇ, ਤੁਸੀਂ ਇੱਕ ਤਾਂ ਫੀਡਬੈਕ ਜ਼ਰੂਰ ਭੇਜਿਆ ਕਰੋ feedback@harmanradio.com ਤੇ ਈਮੇਲ ਕਰਕੇ, ਔਰ ਜੇ ਅੱਜ ਦੇ ਪ੍ਰੋਗਰਾਮ ਦੌਰਾਨ ਕੋਈ ਵੀ ਗੁਸਤਾਖੀ ਹੋਈ ਹੋਵੇ ਉਹਦੇ ਲਈ ਮਾਫੀ ਚਾਹਾਂਗੀ। ਤੇ ਸਾਡੇ ਨਾਲ ਟੈਕਨੀਕਲ ਸਪੋਰਟ ਤੇ ਇਸ ਵੇਲੇ ਸਰਬਜੀਤ ਸਿੰਘ ਹੋਰੀ ਪਟਿਆਲਾ ਸਟੂਡੀਓ ਤੋਂ, ਉਹਨਾਂ ਨੂੰ ਵੀ ਔਰ ਮੈਨੂੰ ਮੈਲਬਰਨ ਸਟੂਡੀਓ ਤੋਂ ਅਮਰਦੀਪ ਕੌਰ ਨੂੰ ਵੀ ਇਜਾਜ਼ਤ ਦਿਓ, ਔਰ ਸਿਮਰਦੀਪ ਹੋਰਾਂ ਨੂੰ ਵੀ ਮੈਲਬਰਨ ਤੋਂ ਹੀ ਇਜਾਜ਼ਤ ਦਿਓ। ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ। ਹਰਮਨ ਰੇਡੀਓ
ਖੋਰੇ ਕਿੰਨੇ ਬਰਤ ਜੱਟੀ ਨੇ ਰੱਖੇ ਹੋਣੇ ਨੇ, ਕਈ ਜਨਮਾਂ ਦੇ ਪੁੰਨਵੇ ਸੱਜਣਾ ਖੱਟੇ ਹੋਣੇ ਨੇ, ਕਈ ਜਨਮਾਂ ਦੇ ਪੁੰਨਵੇ ਸੱਜਣਾ ਖੱਟੇ ਹੋਣੇ ਨੇ। ਤਾਈਓ ਤਾਂ ਸੰਜੋਗ ਤੇਰੇ ਨਾਲ, ਤਾਈਓ ਤਾਂ ਸੰਜੋਗ ਤੇਰੇ ਨਾਲ, ਆਣ ਮਿਲੇ ਦਿਲਦਾਰਾ ਤੈਨੂੰ ਉਮਰ ਮੇਰੀ ਲੱਗ ਜਾਵੇ, ਖੈਰਾਂ ਮੰਗਦੀਆਂ ਸਰਦਾਰਾ ਤੈਨੂੰ ਉਮਰ ਮੇਰੀ ਲੱਗ ਜਾਵੇ, ਖੈਰਾਂ ਮੰਗਦੀਆਂ ਸਰਦਾਰਾ। ਥੱਲੇ ਨਾ ਡਿੱਗਣ ਦੇ ਮੈਂ ਮਾਣ ਜੱਟੀ ਦਾ ਰੱਖਦਾ, ਸੂਹੇ ਸੂਹੇ ਬੁੱਲਾਂ ਉੱਤੇ ਹਾਸੇ ਬਣ ਕੇ ਹੱਸਦਾ, ਬੋਲ ਥੱਲੇ ਨਾ ਡਿੱਗਣ ਦੇ ਮੈਂ ਮਾਣ ਜੱਟੀ ਦਾ ਰੱਖਦਾ, ਸੂਹੇ ਸੂਹੇ ਬੁੱਲਾਂ ਉੱਤੇ ਹਾਸੇ ਬਣ ਕੇ ਹੱਸਦਾ, ਸਾਵੇ ਮੇਰੇ ਨਾਵੇ ਤੇਰੇ ਸਾਵੇ ਮੇਰੇ ਨਾਵੇ ਹਾਰੇ ਸਾ ਤੇਰੇ ਤੋਂ ਬਾਰਾ ਤੈਨੂੰ ਉਮਰ ਮੇਰੀ ਲੱਗ ਜਾਵੇ, ਖੈਰਾਂ ਮੰਗਦੀਆਂ ਸਰਦਾਰਾ ਤੈਨੂੰ ਉਮਰ ਮੇਰੀ ਲੱਗ ਜਾਵੇ, ਖੈਰਾਂ ਮੰਗਦੀਆਂ ਸਰਦਾਰਾ। ਛਾਪੇ 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 ਵੇ ਅੱਖੀਆਂ ਚ ਤੂੰ ਵੱਸਦਾ, ਉਹ ਮੇਰੇ बस दे मापे अखियां च तू बस दै ओ मेरे दिल विच बस दे मापे तू दिल दे नेड़े सब तो इन्ना तेरा कर दी नजर ना लग जे प्यार साडे नू रहनियां बस डर दी तू दिल दे नेड़े सब तो इन्ना तेरा कर दी नजर ना लग जे प्यार साडे नू रहनियां बस डर दी टुटे ना कदे जोहर दिलां दी टुटे ना कदे जोहर दिलां दी होए बिकी ताली वाला तेनू उम्र मेरी लग जावे खैरा मंगदियां सरदारा तेनू उम्र मेरी लग जावे खैरा मंगदियां सरदारा तेनू उम्र मेरी लग जावे खैरा मंगदियां सरदारा वे
मैं तेरी तू मेरा छड़ना जानी वे जो लड़ पुड़े बिच लाइयां तोड़नी वामी वे तेरी तू मेरा
हरमन रेडियो ऑस्ट्रेलिया हुण तुसीं श्री मुक्तसर साहिब तों जसविंदर सिंह बिट्टा पासों खबरां सुनो अज दिन मंगलवार 5 सितंबर 21 भादो नानकशाही संमत 549 पहला चोणवीआं खबरां हरियाणा दे मुख मंत्री मनोहर लाल खट्टर ने आख्या जाट रिजर्वेशन ते किसी दे दबा अगे नहीं झुकांगे सरसा डेरे दे आसपास कर्फ्यू विच ढिल विपासना ने आख्या गुरमीत सिंह डेरा मुखी रहणगे हरियाणा सरकार ने अदालत विच अर्जी दाखिल करके न्यायिक अधिकारी नियुक्त करने की अपील की विद्यार्थियों ते अध्यापकों ने आख्या डेरे दे स्कूल कॉलेज शुरू किए जान भविख नूं ध्यान विच रखदियां जल्द कदम उठाए जाने की गल एडीसी ने कही राहुल गांधी ने आख्या आरएसएस दे खिलाफ लड़ाई लड़न वालियां नूं मिलेगा टिकट हाई कोर्ट दे रिटायर्ड जजां नूं जीवन भर सुरक्षा नहीं मिलेगी अलफांसो ने आख्या केरल विच गऊ मास खाना बंद नहीं होएगा दोषी नेतावां ते चोण लड़न की पाबंदी नवी अदालत बनाउण ते विचार करेगा सुप्रीम कोर्ट हुण खबरां दी विस्थार ब्रिक्स देशां ने ऐलाननामे विच पहली बार सीधे तौर ते इलाके विच हिंसक गतिविधियां नूं अंजाम देण वाले लश्करे तौयबा ते जैशे मुहम्मद वर्गे पाकिस्तान स्थित जथेबंदी नूं अतवादी दस्सिया इस नाल पाकिस्तान लई वड्डा झटका ते भारत नूं इक वड्डी राजनायक जित दे रूप विच देखिया जा रहा है ब्रिक्स नेतावां ने इस गल ते जोर दिता कि दहशतगर्द गतिविधियां नूं अंजाम देण साजिश रचन ते सहयोग करन वालियां नूं जवाबदेह होना चाहिए भारत लई वड्डी राजनायक जित दी घटनाक्रम दे प्रधानमंत्री नरेंद्र मोदी चीन दे राष्ट्रपति रूस दे राष्ट्रपति व्लादिमीर पुतिन ब्राजील दे राष्ट्रपति अते दक्षणी अफ्रीका दे राष्ट्रपति ने इन्हां जथेबंदियां दी दहशतगर्द गतिविधियां दी कड़ी निंदा कीती ते आख्या कि इह समस्या नूं मिल के लड़न दे वचनबद्धता प्रगटाउंदे ने उधर डोका लाम गतिरोध खत्म होने तो बाद प्रधानमंत्री अते चीन दे राष्ट्रपति विचकार ए पहली दोपक्षी मुलाकात होएगी जो अज भारतीय समय अनुसार 10 बजे होनी है हरियाणा दे मुख मंत्री मनोहर लाल खट्टर ने आख्या कि सरकार किसे दे दबा अगे नहीं झुकेगी झज्जर विच जशपाल मलिक वलों भाईचारा रैली दौरान सरकार नूं दित्ती गई चेतावनी ते मलिक दे बयान ते सवाल कीता तां उन्हां आख्या कि जाट सने 6 जातियां नूं राखवे करन दे संबंध विच सूबा पछड़िया वर्ग कमिशन दी मार्च तक रिपोर्ट देनी है इसे रिपोर्ट ते अगे दा कदम चुकिया जाएगा जशपाल मलिक ने एतवार नूं झज्जर विच आयोजित भाईचारा रैली विच बयान दिता सी कि हरियाणा सूबा पछड़िया वर्ग कमिशन दी मार्च तक रिपोर्ट देनी है लेकिन जाट समाज मार्च तक इंतजार नहीं कर सकता कुल हिंद भारती जाट रिजर्वेशन संघर्ष कमेटी दे प्रधान जशपाल मलिक दा कहना है कि उन्हें जाट रिजर्वेशन ते दबा दी गल नहीं कही उन्हें आख्या कि असी तां अपनी मंग पूरी करने लई सरकार नूं 2 महीने का समा दिता है डेरा सरसा दे चेयरपर्सन विपासना इंसा ने आख्या कि डेरा मुखी दे अहुदे ते गुरमीत सिंह बने रहन ਰਹਿਣਗੇ ਤੇ ਡੇਰੇ ਦੇ ਉੱਤਰ ਅਧਿਕਾਰੀ ਨੂੰ ਲੈ ਕੇ ਜਾਰੀ ਸ਼ੱਕ ਸ਼ੁਬੇ ਤੇ ਕਿਆਸਾਂ ਤੇ ਉਹ ਰੋਕ ਲਾਉਂਦੇ ਨੇ। ਵਿਪਾਸਨਾ ਨੇ ਆਖਿਆ ਕਿ ਡੇਰੇ ਦੀ ਗੱਦੀ ਗੁਰਮੀਤ ਸਿੰਘ ਕੋਲ ਰਹੇਗੀ। ਜੋ ਵੀ ਅਟਕਲਾਂ ਲਾਈਆਂ ਜਾ ਰਹੀਆਂ ਇਹ ਕੇਵਲ ਅਫਵਾਹ ਹੈ। ਉਹਨੇ ਵੀ ਆਖਿਆ ਕਿ ਜਿਸ ਤਰ੍ਹਾਂ ਹਨੀਪ੍ਰੀਤ ਤਿੰਸਾ ਦੇ ਬਾਰੇ ਵਿਚ ਗੱਲਾਂ ਕੀਤੀਆਂ ਜਾ ਰਹੀਆਂ ਇਹ ਸਿਰਫ ਕੋਰੀਆਂ ਕਲਪਨਾਵਾਂ ਨੇ, ਜਦਕਿ ਹਕੀਕਤ ਵਿਚ ਇਹ ਹੈ ਕਿ ਹਨੀਪ੍ਰੀਤ ਦਾ ਡੇਰੇ ਨਾਲ ਕੋਈ ਸੰਬੰਧ ਨਹੀਂ। ਡੇਰਾ ਸੌਦਾ ਸਾਹਿਬ ਦੇ ਪਤੇ ਤੇ ਜਾਰੀ 67 ਲਾਇਸੈਂਸੀ ਹਥਿਆਰਾਂ ਵਿਚੋਂ ਕੇਵਲ 32 ਹਥਿਆਰ ਪ੍ਰਸ਼ਾਸਨ ਦੇ ਕੋਲ ਜਮ੍ਹਾਂ ਹੋ ਸਕੇ ਤੇ ਬਾਕੀ ਬਚੇ 35 ਹਥਿਆਰ ਸ਼ਾਇਦ ਹੀ ਵਾਪਸ ਜਮ੍ਹਾਂ ਹੋ ਸਕਣ। ਜਿਹੜੇ ਅਸਲਾ ਧਾਰਕਾਂ ਦੇ ਹਥਿਆਰ ਸਦਰ ਥਾਣਾ ਵਿਚ ਜਮ੍ਹਾਂ ਨਹੀਂ ਹੋਏ ਉਨ੍ਹਾਂ ਦਸਾਂ ਦੇ ਖਿਲਾਫ਼ ਪੁਲਿਸ ਨੇ ਕੇਸ ਦਰਜ ਕਰ ਲਿਆ। 3 ਐਸੇ ਲੋਕ ਹੈ ਜਿਨ੍ਹਾਂ ਦੀ ਕਾਫੀ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਹਥਿਆਰ ਲਾਪਤਾ ਨੇ। ਬਾਕੀ ਬਚੇ ਹਥਿਆਰਾਂ ਦੇ ਸੰਬੰਧ ਵਿਚ ਡੀਸੀ ਦਫ਼ਤਰ ਵਿਚ ਕੋਈ ਰਿਕਾਰਡ ਮੌਜੂਦ ਨਹੀਂ। ਡੇਰਾ ਪ੍ਰਬੰਧਕਾਂ ਵੱਲੋਂ ਸਾਫ਼ ਤੌਰ ਤੇ ਪ੍ਰਸ਼ਾਸਨ ਨੂੰ ਕਿਹਾ ਗਿਆ ਕਿ ਹੁਣ ਡੇਰਾ ਸਰਸਾ ਵਿਚ ਇਕ ਵੀ ਹਥਿਆਰ ਮੌਜੂਦ ਨਹੀਂ। ਪ੍ਰਸ਼ਾਸਨ ਭਾਵੇਂ ਇਸ ਦੀ ਤਸੱਲੀ ਕਰਨ ਲਈ ਡੇਰੇ ਦੀ ਤਲਾਸ਼ੀ ਲੈ ਲਵੇ। ਡੇਰਾ ਸਰਸਾ ਦੇ ਸਰਚ ਆਪਰੇਸ਼ਨ ਤੋਂ ਪਹਿਲਾਂ ਪ੍ਰਸ਼ਾਸਨ ਡੇਰਾ ਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਕਰਫਿਊ ਹਟਾਉਣ ਦੇ ਮੂਡ ਵਿਚ ਨਹੀਂ। ਸਰਸਾ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਕੱਲ ਸ਼ਾਮ 4 ਵਜੇ ਤੋਂ 7 ਵਜੇ ਤੱਕ ਕੁਝ ਇਲਾਕਿਆਂ ਵਿਚ ਕਰਫਿਊ ਵਿਚ ਢਿੱਲ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਲਗਭਗ 110 ਪੈਰੋਕਾਰਾਂ ਨੂੰ ਸਮਝਾ ਕੇ ਉਨ੍ਹਾਂ ਦੀ ਸਹਿਮਤੀ ਨਾਲ ਹਰਿਆਣਾ ਸੂਬੇ ਦੀਆਂ ਬੱਸਾਂ ਵਿਚ ਉਨ੍ਹਾਂ ਦੇ ਪਿੰਡੋ ਪਿੰਡੀ ਪਹੁੰਚਾ ਦਿੱਤਾ ਗਿਆ। ਸਾਧਵੀ ਜੌਨ ਸ਼ੋਸ਼ਣ ਮਾਮਲੇ ਵਿਚ ਸਜ਼ਾ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਸਰਸਾ ਵਿਚ ਮੌਜੂਦ ਡੇਰੇ ਦੇ ਵਿਚ ਤਲਾਸ਼ੀ ਅਭਿਆਨ ਸ਼ੁਰੂ ਕਰਨਾ ਚਾਹੁੰਦੀ ਹੈ। ਹਾਲਾਂਕਿ ਹਰਿਆਣਾ ਸਰਕਾਰ ਇਸ ਮਾਮਲੇ ਵਿਚ ਆਪਣੇ ਸਿਰ ਕੁਝ ਵੀ ਨਹੀਂ ਲੈਣਾ ਚਾਹੁੰਦੀ, ਇਸ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਪੂਰੀ ਪ੍ਰਕਿਰਿਆ ਨੂੰ ਜੁਡੀਸ਼ਲੀ ਪ੍ਰਵਿਊ ਅਧੀਨ ਕਰਨਾ ਚਾਹੁੰਦੀ ਹੈ। ਜਸਟਿਸ ਐਸ ਐਸ ਸਾਰੋਂ ਦੀ ਰਿਟਾਇਰਮੈਂਟ ਦੇ ਕਰਕੇ ਹੁਣ 3 ਜੱਜਾਂ ਦੀ ਫੁੱਲ ਬੈਂਚ ਲਈ ਚੀਫ਼ ਜਸਟਿਸ ਨਵੇਂ ਨਾਮ ਦੀ ਮਨਜ਼ੂਰੀ ਦੇਣਗੇ, ਜਿਸ ਤੋਂ ਬਾਅਦ ਇਹ ਅਰਜ਼ੀ ਤੇ ਸੁਣਵਾਈ ਹੋਏਗੀ। ਹਰਿਆਣਾ ਸਰਕਾਰ ਨੇ ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਸਰਕਾਰ ਦੇ ਡੇਰੇ ਦੀ ਜਾਂਚ ਦੇ ਬਾਰੇ ਵਿਚ ਇਕ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਇਸ ਦੀ ਜਾਂਚ ਦੀ ਯੋਜਨਾ ਬਣਾਈ ਹੈ। ਇਹ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੋਵੇ ਇਸ ਲਈ ਅਦਾਲਤ ਦੇ ਹੁਕਮ ਅਤੇ ਇਕ ਨਿਆਇਕ ਅਧਿਕਾਰੀ